ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਕਈ ਵਾਰ ਅਸੀਂ ਆਪਣੇ ਦੋਸਤਾਂ ਨੂੰ ਵੀ ਆਪਣੇ ਗੁਲਾਮਾਂ ਦਾ ਹੀ ਦਰਜਾ ਦਿੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਦੋਸਤ ਹਮੇਸ਼ਾ ਸਾਡੀ ਹਾਂ ਵਿੱਚ ਹਾਂ ਮਿਲਾਉਣ ਅਤੇ ਕਦੇ ਵੀ ਸਾਡਾ ਵਿਰੋਧ ਨਾ ਕਰਨ ਜੇ ਕੋਈ ਦੋਸਤ ਸਾਡੀ ਆਲੋਚਨਾ ਕਰ ਦੇਵੇ ਜਾਂ ਸਾਡਾ ਕਿਤੇ ਵਿਰੋਧ ਕਰ ਦੇਵੇ ਤਾਂ ਅਸੀਂ ਸੋਚਦੇ ਹਾਂ ਕਿ ਇਹ ਸਾਡਾ ਦੋਸਤ ਹੀ ਨਹੀਂ ਰਿਹਾ ਅਸੀਂ ਹਮੇਸ਼ਾ ਇਹੋ ਚਾਹੁੰਦੇ ਹਾਂ ਕਿ ਸਾਡੇ ਦੋਸਤ ਸਿਰਫ ਸਾਡੀ ਤਾਰੀਫ ਹੀ ਕਰਨ ਸਾਡੀਆਂ ਗਲਤੀਆਂ ਕੱਢਣ ਵਾਲਿਆਂ ਨੂੰ ਅਸੀਂ ਦੋਸਤ ਦੀ ਥਾਂ ਦੁਸ਼ਮਣ ਸਮਝਣ ਲੱਗ ਪੈਂਦੇ ਹਾਂ ਪਰ ਕਿਉਂ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਹਰਮਨ ਰੇਡੀਓ ਤੇ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਲਹਿਰਾਂ ਲੈ ਕੇ ਮੇਰੇ ਵੱਲੋਂ ਯਾਨੀ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਿਨ ਮੰਗਲਵਾਰ ਸਾਲ 2016 ਦੇ ਸਤੰਬਰ ਮਹੀਨੇ ਦੀ 27 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਮਤ 548 ਦੇ ਅੱਸੂ ਮਹੀਨੇ ਦੀ 12 ਤਰੀਕ ਇਸ ਵੇਲੇ ਹੋ ਚੁੱਕੀ ਹੈ ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਸਿਡਨੀ ਤੇ ਮੈਲਬਰਨ ਦੇ ਵਿਚ 8:02 ਹੋਏ ਨੇ ਬ੍ਰਿਸਬੇਨ ਦੇ ਵਿਚ ਤੇ ਕੈਨਬਰਾ ਦੇ ਵਿਚ ਵੀ ਇਹੀ ਸਮਾਂ ਹੈ ਜੀ ਤੇ ਨਾਲ ਹੀ ਨਾਲ ਸੈਕਿੰਡ ਹੀ ਬਦਲੇ ਨੇ ਸੋ ਇਕਦਮ 8:03 ਤੱਕ ਪਹੁੰਚ ਗਈ ਇਸ ਵੀ ਐਡੀਲੇਟ ਦੇ ਵਿਚ 7:33 ਤੇ ਪਰਥ ਦੇ ਵਿਚ 6:03 ਇਸ ਵੇਲੇ ਹੋਏ ਨੇ ਬ੍ਰਿਸਬੇਨ ਦੇ ਵਿਚ ਸਮਾਂ ਸਾਡੇ ਵਾਲਾ ਹੀ ਹੈ ਜੀ ਤੇ ਹੋ ਚੁੱਕੇ ਨੇ ਤੇ ਤੁਹਾਡੇ ਮੁਲਕਾਂ ਵੱਲ ਦੇ ਵਿਚ ਟੋਰਾਂਟੋ ਦੇ ਵਿਚ ਯਾਨੀ ਕੈਨੇਡਾ ਦੇ ਚੱਲ ਰਹੀ ਹੈ ਦਿਨ ਸੋਮਵਾਰ ਹੈ 6:03 ਉੱਥੇ ਸ਼ਾਮ ਦੇ ਹੋ ਚੁੱਕੇ ਨੇ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 3:03 ਬਾਅਦ ਦੁਪਹਿਰ ਦੇ ਹੋਏ ਨੇ 26 ਸਤੰਬਰ ਦਿਨ ਸੋਮਵਾਰ ਹੀ ਚੱਲ ਰਿਹਾ ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ ਸ਼ਾਮ ਦੇ 4:03 ਹੋਏ ਨੇ 26 ਸਤੰਬਰ ਦਿਨ ਸੋਮਵਾਰ ਹੀ ਹੈ ਤੇ USA ਚੱਲੀਏ ਤਾਂ USA ਦੇ ਮਿਆਮੀ ਸ਼ਹਿਰ ਦੇ ਵਿਚ 6:03 ਹੋਏ ਨੇ ਸੋਮਵਾਰ ਦੀ ਸ਼ਾਮ ਉੱਥੇ ਵੀ ਪੈ ਚੁੱਕੀ ਹੈ ਜੀ ਤੇ ਇਸੇ ਤਰ੍ਹਾਂ USA ਦੇ ਲਾਸ ਏਂਜਲਸ ਦੇ ਵਿਚ 3:04 ਬਾਅਦ ਦੁਪਹਿਰ ਦੇ ਹੋਏ ਨੇ ਤੇ ਇਸ ਤੋਂ ਇਲਾਵਾ ਤੁਹਾਡੇ ਹੋਰ ਮੁਲਕਾਂ ਵੱਲ ਚਲੀਏ ਤਾਂ ਚੀਨ ਦੇ ਵਿਚ 6:04 ਹਾਂਗਕਾਂਗ ਸ਼ਹਿਰ ਦੇ ਵਿਚ ਹੋਏ ਨੇ 27 ਸਤੰਬਰ ਉੱਥੇ ਚੜ ਚੁੱਕਿਆ ਜੀ ਮੰਗਲਵਾਰ ਦਿਨ ਤੇ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 11:04 ਰਾਤ ਦੇ 26 ਸਤੰਬਰ ਦੇ ਹੋਏ ਨੇ ਇਟਲੀ ਦੇ ਵਿਚ 12:04 ਹੋਏ ਨੇ ਤੇ 27 ਸਤੰਬਰ ਹੁਣੇ ਹੁਣੇ ਚੜਿਆ ਜੀ ਮੰਗਲਵਾਰ ਦਾ ਦਿਨ ਉੱਥੇ ਚੜ ਚੁੱਕਿਆ ਤੇ ਭਾਰਤ ਚਲੀਏ ਤਾਂ ਨਵੀਂ ਦਿੱਲੀ ਦੇ ਵਿਚ 3:34 ਸਵੇਰ ਦੇ ਹੋਏ ਨੇ ਵੱਡਾ ਤੜਕਾ ਉੱਥੇ ਸ਼ੁਰੂ ਹੋ ਚੁੱਕਿਆ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਇਸ ਸਫ਼ਰ ਦੇ ਵਿਚ ਮੇਰੇ ਨਾਲ ਸ਼ਾਮਲ ਹੁੰਦੇ ਹੋ ਸਾਡੇ ਸਾਰਿਆਂ ਨਾਲ ਸ਼ਾਮਲ ਹੁੰਦੇ ਹੋ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਤੇ ਨਾਲ ਹੀ ਨਾਲ ਮੈਂ ਦੱਸਦਿਆਂ ਕਿ ਅੱਜ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੋਰੀ ਟੈਕਨੀਕਲ ਸਪੋਰਟ ਦੇ ਲਈ ਤੁਹਾਡੇ ਨਾਲ ਹੀ ਇਸ ਪ੍ਰੋਗਰਾਮ ਦੇ ਵਿਚ ਸ਼ਾਮਲ ਨੇ ਉਹ ਸਿਰਫ ਇਹ ਹੈ ਕਿ ਮੈਂ ਆਨ ਏਅਰ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ ਤੇ ਉਹ ਮੇਰਾ ਸਾਥ ਦੇ ਰਹੇ ਨੇ ਪਿੱਛੇ ਪਰ ਅਸੀਂ ਦੋਵੇਂ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਅੱਜ ਤੇ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡੇ ਸਾਥ ਦੇ ਨਾਲ ਅੱਜ ਦਾ ਇਹ ਸਫ਼ਰ ਜਿਹੜਾ ਜੀ ਉਹ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਸਾਡੇ ਵੱਲੋਂ ਪੂਰੀ ਹੋਵੇਗੀ ਤੇ ਤੁਹਾਡਾ ਜਿਹੜਾ ਯੋਗਦਾਨ ਹੈ ਉਹ ਵੀ ਪੂਰਾ ਹੋਵੇਗਾ ਯੋਗਦਾਨ ਜਿਹੜਾ ਜੀ ਉਹ ਤੁਸੀਂ ਪਾਉਣਾ ਆਪਣੀਆਂ ਈਮੇਲਸ ਤੇ ਟੈਲੀਗ੍ਰਾਮ ਮੈਸੇਜਸ ਦੇ ਜ਼ਰੀਏ ਸੋ ਈਮੇਲਸ ਜਿਹੜੀਆਂ ਆ ਉਹ ਤੁਸੀਂ ਭੇਜਣੀਆਂ ਨੇ request@harmanradio.com ਤੇ ਟੈਲੀਗ੍ਰਾਮ ਜਿਹੜਾ ਮੈਸੇਜ ਆ ਉਹ ਹਰਮਨ ਰੇਡੀਓ ਨੂੰ ਜਦ ਤੁਸੀਂ ਟੈਲੀਗ੍ਰਾਮ ਤੇ ਲੱਭੋਗੇ ਤਾਂ ਤੁਹਾਡੇ ਜਿਹੜੇ ਮੈਸੇਜਸ ਆ ਜੀ ਉੱਥੇ ਤੁਸੀਂ ਟਾਈਪ ਕਰਕੇ ਸਾਨੂੰ ਭੇਜ ਸਕੋਗੇ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਸਾਡੇ ਨਾਲ ਆਲਰੇਡੀ ਜੁੜ ਚੁੱਕੇ ਆ ਉਹਨਾਂ ਦੋਸਤਾਂ ਨੂੰ ਮੈਂ ਪ੍ਰੋਗਰਾਮ ਚ ਸ਼ਾਮਲ ਕਰਨ ਤੋਂ ਪਹਿਲਾਂ ਅੱਜ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਜਾਣਕਾਰੀ ਜ਼ਰੂਰ ਦੇ ਦਿਆਂ ਪ੍ਰੋਗਰਾਮ ਦੇ ਵਿਚ ਦੋਸਤੋ ਅੱਜ ਕੁਛ ਖਾਸ ਮੁਲਾਕਾਤਾਂ ਅਸੀਂ ਲੈ ਕੇ ਆਏ ਆ। ਵੈਸੇ ਮੈਨੂੰ ਸ਼ਿਕਾਇਤ ਜਿਹੜੀ ਆ ਦੋਸਤਾਂ ਵੱਲੋਂ ਇਹੀ ਮਿਲ ਰਹੀ ਹੈ ਕਿ ਤੁਹਾਡੇ ਪ੍ਰੋਗਰਾਮ ਦੇ ਵਿੱਚ ਇੰਟਰਵਿਊਜ਼ ਬਹੁਤ ਜ਼ਿਆਦਾ ਹੋ ਜਾਂਦੀਆਂ ਤੇ ਐਂਟਰਟੇਨਮੈਂਟ ਘੱਟ ਹੁੰਦਾ। ਸੋ ਦੋਸਤੋ ਇਹਦੇ ਲਈ ਮੈਂ ਸੱਚਮੁੱਚ ਮਾਫੀ ਚਾਹਾਂਗੀ। ਅਸਲ ਦੇ ਵਿੱਚ ਗੱਲ ਇੱਦਾਂ ਜੀ ਕਿ ਮੈਲਬਨ ਦੇ ਵਿੱਚ ਅਸਲ ਦੇ ਵਿੱਚ ਇੰਨੇ ਕੁ ਜ਼ਿਆਦਾ ਇਵੈਂਟਸ ਹੁੰਦੇ ਨੇ, ਇੰਨੇ ਕੁ ਜ਼ਿਆਦਾ ਜਿਹੜੀਆਂ ਕਮਿਊਨਿਟੀ ਬੇਸਡ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਉਹਨਾਂ ਚੀਜ਼ਾਂ ਨੂੰ ਸਾਂਝਾ ਕਰਨਾ ਜਿਹੜਾ ਉਹ ਵੀ ਸਾਡਾ ਫਰਜ਼ ਬਣਦਾ ਹਨਾ। ਸੋ ਮੈਲਬਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਜ਼ਿਆਦਾਤਰ ਇੱਥੋਂ ਦੇ ਰਹਿਣ ਵਾਲੇ ਜਿਹੜੇ ਬਸ਼ਿੰਦੇ ਉਹਨਾਂ ਦੀ ਖੁਆਇਸ਼ ਹੁੰਦੀ ਹੈ ਕਿ ਉਹ ਮੈਲਬਨ ਵਾਲੇ ਪ੍ਰੋਗਰਾਮ ਦੇ ਵਿੱਚ ਹੀ ਸਾਂਝੀਆਂ ਕੀਤੀਆਂ ਜਾਣ। ਤੇ ਨਾਲ ਹੀ ਨਾਲ ਇੱਕ ਸਮੱਸਿਆ ਹੋਰ ਆਉਂਦੀ ਹੈ ਜੀ ਕਿ ਦੇਖੋ ਜੀ ਸਾਰਿਆਂ ਦੀ ਸ਼ਿਕਾਇਤ ਇਹ ਹੁੰਦੀ ਹੈ ਕਿ ਤੁਹਾਡੇ ਪ੍ਰੋਗਰਾਮ ਚ ਇੰਟਰਵਿਊਜ਼ ਜ਼ਿਆਦਾ ਹੁੰਦੀਆਂ, ਇਸ ਕਰਕੇ ਪ੍ਰੋਗਰਾਮ ਦਾ ਜਿਹੜਾ ਮਜ਼ਾ ਹੈ ਉਹ ਖਰਾਬ ਹੋ ਜਾਂਦਾ ਹਨਾ। ਵੈਸੇ ਮਜ਼ਾ ਖਰਾਬ ਨਹੀਂ ਹੁੰਦਾ, ਹੁੰਦਾ ਉਹ ਵੀ ਜਾਣਕਾਰੀ ਹੀ ਹੁੰਦੀ ਆ। ਪਰ ਜੇ ਤੁਸੀਂ ਇੱਦਾਂ ਸੋਚਦੇ ਹੋ ਤੇ ਮੈਂ ਉਹ ਇੰਟਰਵਿਊਜ਼ ਜਿਹੜੀਆਂ ਜਦੋਂ ਦੂਸਰੇ ਜਿਹੜੇ ਸਾਡੇ ਪ੍ਰੈਜ਼ੈਂਟਰਸ ਆ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਭੇਜਦੀ ਹਾਂ ਤੇ ਉਹਨਾਂ ਨੂੰ ਲੱਗਦਾ ਕਿ ਸਾਡੇ ਪ੍ਰੋਗਰਾਮ ਦਾ ਜਿਹੜਾ ਕੰਟੈਂਟ ਆ ਉਹ ਵੀ ਖਤਮ ਹੁੰਦਾ। ਸੋ ਇਸ ਕਰਕੇ ਮੈਨੂੰ ਜਿਹੜੀਆਂ ਇਹ ਇੰਟਰਵਿਊਜ਼ ਆਪਣੇ ਪ੍ਰੋਗਰਾਮ ਦੇ ਵਿੱਚ ਹੀ ਕਰਨੀਆਂ ਪੈਂਦੀਆਂ। ਸੋ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ ਜੀ ਕੌਂਸਲ ਇਲੈਕਸ਼ਨਸ ਜਿਵੇਂ ਕਿ ਹੋਣ ਜਾ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ ਤੇ ਸਾਡੇ ਆਪਣੇ ਮੈਲਬਨ ਦੇ ਵਿੱਚ ਬਹੁਤ ਸਾਰੇ ਜਿਹੜੇ ਕੌਂਸਲ ਕੈਂਡੀਡੇਟਸ ਖੜੇ ਨੇ ਕੌਂਸਲ ਇਲੈਕਸ਼ਨ ਦੇ ਲਈ, ਉਹਨਾਂ ਨੂੰ ਅਸੀਂ ਵਾਰੋ ਵਾਰੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਲੈ ਰਹੇ ਹਾਂ। ਸੋ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਪਹਿਲੀ ਜਿਹੜੀ ਆਸਟ੍ਰੇਲੀਅਨ ਸਿੱਖ ਲੇਡੀ ਕੌਂਸਲ ਇਲੈਕਸ਼ਨਸ ਦੇ ਲਈ ਖੜੀ ਹੋਈ ਹੈ ਗੁਰਿੰਦਰ ਕੌਰ, ਸੋ ਉਹਨਾਂ ਨੂੰ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਲਵਾਂਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਟੀਚਿਆਂ ਦੇ ਬਾਰੇ ਜਾਂ ਫਿਰ ਉਹਨਾਂ ਦੇ ਰਾਜਨੀਤੀ ਦੇ ਵਿੱਚ ਪੈਰ ਧਰਨ ਦੇ ਮਕਸਦ ਦੇ ਬਾਰੇ। ਇਸ ਤੋਂ ਇਲਾਵਾ ਅਨਮੋਲ ਕੈਂਸਰ ਫਾਊਂਡੇਸ਼ਨ ਦੇ ਵੱਲੋਂ ਇੱਕ ਫੰਡ ਰੇਜ਼ਿੰਗ ਇਵੈਂਟ ਕੀਤਾ ਜਾ ਰਿਹਾ, ਉਹਨਾਂ ਨੇ ਵੀ ਆਪਣੀ ਜਿਹੜੀ ਜਾਣਕਾਰੀ ਹੈ ਸਾਡੇ ਨਾਲ ਸਾਂਝੀ ਕਰਨੀ ਹੈ। ਸੋ ਬਹੁਤ ਬਰੀਫ ਜਾਣਕਾਰੀ ਜਿਹੜੀ ਉਹਨਾਂ ਤੋਂ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਹੀ ਸਾਡੇ ਨਾਲ ਸਾਡੇ ਸਹਿਯੋਗੀ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਜਿਹੜੇ ਕਿ ਹਰਮਨ ਰੇਡੀਓ ਨੂੰ ਸਹਿਯੋਗ ਵੀ ਕਰਦੇ ਨੇ ਤੇ ਨਾਲ ਹੀ ਨਾਲ ਆਪਣੀਆਂ ਜਿਹੜੀਆਂ ਸੇਵਾਵਾਂ ਉਹਨਾਂ ਦੀ ਸਾਂਝ ਪਾਉਂਦੇ ਨੇ ਜੀ ਸਾਡੇ ਪ੍ਰੋਗਰਾਮ ਦੇ ਵਿੱਚ। ਸੁਖਵਿੰਦਰ ਸਿੰਘ ਹੁਰੀ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸਾਡੇ ਨਾਲ ਅੱਜ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਬਿਜ਼ਨਸ ਸਟਰਕਚਰ ਦੇ ਉੱਤੇ। ਸੋ ਜਿਹੜੇ ਵੀ ਸਾਡੇ ਦੋਸਤ ਜਿਹੜੇ ਵੀ ਸਾਡੇ ਸਰੋਤੇ ਬਿਜ਼ਨਸ ਰਨ ਕਰਦੇ ਨੇ ਚਾਹੇ ਉਹ ਛੋਟੇ ਪੱਧਰ ਦੇ ਨੇ ਚਾਹੇ ਉਹ ਵੱਡੇ ਪੱਧਰ ਦੇ ਨੇ, ਸੋ ਅੱਜ ਬਿਜ਼ਨਸ ਸਟਰਕਚਰ ਦੇ ਉੱਤੇ ਅਸੀਂ ਖਾਸ ਗੱਲਬਾਤ ਕਰਾਂਗੇ ਤੇ ਤੁਸੀਂ ਆਪਣੇ ਜਿਹੜੇ ਸਵਾਲ ਆ ਉਹ ਭੇਜ ਸਕਦੇ ਹੋ ਬਿਜ਼ਨਸ ਸਟਰਕਚਰ ਨੂੰ ਚਲਾਉਣ ਦੇ ਬਾਰੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਸਵਾਲ ਜੇ ਤੁਹਾਡਾ ਹੋਵੇ ਤਾਂ। ਇਸ ਤੋਂ ਇਲਾਵਾ ਜੀ ਪ੍ਰੋਗਰਾਮ ਦੇ ਵਿੱਚ ਖਾਸ ਹੋਣਗੇ ਤੁਹਾਡੇ ਸੁਨੇਹੇ ਤੇ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਜਾਰੀ ਰੱਖਾਂਗੇ ਹਮੇਸ਼ਾ ਦੀ ਤਰ੍ਹਾਂ ਤੇ ਸੁਨੇਹੇ ਭੇਜਣੇ ਭੁੱਲਿਓ ਨਾ, ਤੁਹਾਡੇ ਬਹੁਤ ਸਾਰੇ ਸੁਨੇਹੇ ਸਾਡੇ ਤੱਕ ਆਲਰੇਡੀ ਪਹੁੰਚ ਚੁੱਕੇ ਨੇ, ਮੈਂ ਤੁਹਾਨੂੰ ਸਾਰਿਆਂ ਨੂੰ ਦੋਸਤੋ ਸ਼ਾਮਲ ਕਰ ਲੈਂਦੀ ਹਾਂ। ਸਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਸੀ ਜੀ ਰਮਨਜੀਤ ਸਿੰਘ ਜੰਡੋਰੀਆ, ਬਹੁਤ ਬਹੁਤ ਸਵਾਗਤ ਤੁਹਾਡਾ। ਹਰਮੀਤ ਸਿੰਘ ਚਾਨਾ ਮੈਲਬਨ ਵਾਲੇ ਵੀ ਇਨ੍ਹਾਂ ਦੇ ਨਾਲ ਬੱਬੂ ਧੀਰਾ ਜਿਹੜੇ ਆ ਉਹ ਵੀ ਜੀ ਕੋਬਰਮ ਤੋਂ ਪਹੁੰਚ ਗਏ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਲਖਵੀਰ ਭੁੱਲਰ ਹੁਰੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਬਹੁਤ ਬਹੁਤ ਸਵਾਗਤ। ਤੇ ਲੱਕੀ ਹੁਰੀ ਵੀ ਸ਼ਾਮਲ ਹੋਏ ਨੇ ਸਾਡੇ ਨਾਲ ਤੇ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਸ਼ਾਮਲ ਹੋ ਚੁੱਕੇ ਆ ਜੀ, ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਪਿੰਦਰ ਬਰਾੜ ਹੁਰੀ ਸ਼ਾਮਲ ਹੋਏ ਨੇ, ਬਹੁਤ ਬਹੁਤ ਸਵਾਗਤ ਪਿੰਦਰ ਬਰਾੜ ਤੁਹਾਡਾ ਵੀ। ਵੀਰਪਾਲ ਹੁਰੀ ਵੀ ਸ਼ਾਮਲ ਹੋ ਗਏ ਨੇ ਜੀ ਮੈਲਬਨ ਤੋਂ, ਤੁਹਾਨੂੰ ਵੀ ਵੀਰਪਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਸੁਖਦੀਪ ਸਿੰਘ ਮਿਰਡੂਰਾ ਉਹ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਤੇ ਸੁਖਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੁਹਾਡੇ ਸਾਰਿਆਂ ਦੇ ਮੈਸੇਜਸ ਜਿਹੜੇ ਆ ਮੈਂ ਬਹੁਤ ਜਲਦੀ ਲਵਾਂਗੀ। ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਆਪਾਂ ਸੁਣ ਲੈਂਦੇ ਆ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਆ ਤੇ ਨਾਲ ਹੀ ਨਾਲ ਖਬਰਾਂ ਦਾ ਸਿਲਸਿਲਾ ਜਿਹੜਾ ਜੀ ਉਹ ਵੀ ਅਸੀਂ ਸ਼ੁਰੂ ਕਰਨਾ ਤੇ ਮਿੰਟੂ ਬਰਾੜਹੁਰੀ ਸਾਡੇ ਨਾਲ ਖਬਰਾਂ ਦੇ ਉਸ ਸਿਲਸਿਲੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ। ਫਿਲਹਾਲ ਆਓ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗੀਤ, ਬਹੁਤ ਜਲਦੀ ਆਉਂਦੇ ਆ ਵਾਪਸ, ਤੁਸੀਂ ਬਣੇ ਰਹੋ ਜੁੜੇ ਰਹੋ।
ਭਾਵੇਂ ਛੋਟਾ ਪਾ ਲਈਏ ਜੀ ਭਾਵੇਂ ਬੜਾ ਪਾ ਲਈਏ, ਭਾਵੇਂ ਖੰਡਾ ਪਾ ਲਈਏ ਜੀ ਭਾਵੇਂ ਬੜਾ ਪਾ ਲਈਏ, ਭਾਵੇਂ ਛੋਟਾ ਪਾ ਲਈਏ ਜੀ ਭਾਵੇਂ ਬੜਾ ਪਾ ਲਈਏ, ਇੱਕ ਚੀਜ਼ ਵਜੋਂ ਫਿਰ ਵੀ ਲਚਾਰ ਲੱਗਣਾ ਜੀ ਪੱਗ ਬੰਨ ਕੇ, ਬੰਨ ਕੇ ਹੀ ਆਪਾਂ ਸਰਦਾਰ ਲੱਗਣਾ ਜੀ ਪੱਗ ਬੰਨ ਕੇ, ਬੰਨ ਕੇ ਹੀ ਆਪਾਂ ਸਰਦਾਰ ਲੱਗਣਾ ਜੀ ਪੱਗ ਬੰਨ ਕੇ।
ਅੰਮ੍ਰਿਤ ਸਾਹਿਬ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ। ਸੋ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ। ਬਿਲਕੁਲ ਜੀ, ਪੱਗ ਬੰਨ ਕੇ ਹੀ ਆਪਾਂ ਸਰਦਾਰ ਲੱਗਦੇ ਹਾਂ, ਜੋ ਮਰਜ਼ੀ ਕਰ ਲਈਏ, ਹੈ ਨਾ। ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਆ ਜਿਹੜੇ ਦੋਸਤ ਹੁਣੇ ਹੁਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਜਾਂ ਫੇਰ ਸੁਣ ਰਹੇ ਨੇ, ਜਿਨ੍ਹਾਂ ਨੇ ਹੁਣੇ ਹੁਣੇ ਟਿਊਨ ਇਨ ਕੀਤਾ ਜੀ ਰੇਡੀਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਚ ਹੁਣ ਸਮਾਂ ਜੀ ਖਬਰਾਂ ਦੇ ਸਿਲਸਿਲੇ ਦਾ, ਤੇ ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਪਾਉਣ ਦੇ ਲਈ ਮਿੰਟੂ ਬਰਾੜਹੁਰੀ ਐਡੀਲੇਡ ਤੋਂ ਸ਼ਾਮਲ ਹੋ ਚੁੱਕੇ ਨੇ। ਸੋ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰਾ ਰੇਡੀਓ ਜੀ, ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਮਾਣ ਰਹੇ ਹੋਣੇ
ਜੀ। ਬਿਲਕੁਲ ਆਨੰਦ ਮਾਣ ਰਹੇ ਆ, ਤੇ ਬਹੁਤ ਸਾਰੇ ਜਿਹੜੇ ਦੋਸਤ ਆ ਪ੍ਰੋਗਰਾਮ ਚ ਆਲਰੇਡੀ ਸ਼ਾਮਲ ਹੋ ਚੁੱਕੇ ਆ ਜੀ, ਤੇ ਅਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਆ ਪ੍ਰੋਗਰਾਮ ਚ
ਜੀ। ਬਿਲਕੁਲ ਜੀ, ਬਿਲਕੁਲ
ਜੀ। ਸੋ ਬਰਾੜ ਸਾਹਿਬ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਆ ਜੀ। ਅੱਜ ਸਭ ਤੋਂ ਪਹਿਲੀ ਜਿਹੜੀ ਖਬਰ ਹੈ, ਖਬਰਾਂ ਦਾ ਜਿਹੜਾ ਮੁੱਖ ਹਿੱਸਾ ਬਣੀ ਹੈ, ਉਹ ਇਹੀ ਹੈ ਕਿ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਹੀ ਇਹ ਖਬਰ ਜਿਹੜੀ ਆ ਹਿੱਸਾ ਬਣ ਰਹੀ ਹੈ। ਓਡੀ ਤੇ ਜਿਹੜਾ ਹਮਲਾ ਹੋਇਆ ਸੀ, ਉਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿੱਚ, ਪਾਕਿਸਤਾਨ ਤੇ ਭਾਰਤ ਦੇ ਵਿੱਚ, ਜਿਹੜੀ ਸ਼ਬਦਾਂ ਦੀ ਜੰਗ ਆ ਉਹ ਤਾਂ ਸ਼ੁਰੂ ਹੋ ਹੀ ਚੁੱਕੀ ਆ, ਪਰ ਹਰ ਰੋਜ਼ ਜਿਹੜੀ ਨਵੀਂ ਬਿਆਨਬਾਜ਼ੀ ਜਿਹੜੀ ਆ ਦੋਵਾਂ ਮੁਲਕਾਂ ਦੇ ਜਿਹੜੇ, ਚਾਹੇ ਪ੍ਰਧਾਨ ਮੰਤਰੀ ਨੇ ਚਾਹੇ ਹੋਰ ਅਹੁਦਿਆਂ ਤੇ ਬਿਰਾਜਮਾਨ ਜਿਹੜੇ ਪਤਵੰਤੇ ਆ, ਉਹਨਾਂ ਵੱਲੋਂ ਦਿੱਤੇ ਜਾ ਰਹੇ ਆ। ਸੋ ਕੱਲ ਇੱਕ ਖਾਸ ਸਮੀਖਿਆ ਮੀਟਿੰਗ ਹੋਈ ਆ ਜੀ, ਸਿੰਧੂ ਜਲ ਸਮਝੌਤੇ ਸੰਬੰਧੀ। ਸੋ ਉਸ ਸਮੀਖਿਆ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਬਿਆਨ ਦਿੱਤਾ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ। ਸੋ ਸਿੰਧੂ ਜਲ ਸਮਝੌਤੇ ਦੇ ਬਾਰੇ ਚ ਕੋਸ਼ਿਸ਼ ਕਰ ਰਹੇ ਆ ਜੀ ਕਿ ਇਸ ਦੇ ਉੱਤੇ ਦੁਬਾਰਾ ਜਿਹੜਾ ਕੰਮ ਆ ਉਹ ਕੀਤਾ ਜਾਵੇ, ਤੇ ਸਖ਼ਤ ਰੁੱਖ ਅਪਣਾ ਕੇ ਕੱਲ ਇਹ ਬਿਆਨ ਜਿਹੜਾ ਆ ਉਹ ਦਿੱਤਾ ਗਿਆ, ਕਿਉਂਕਿ ਜਿਹੜਾ ਓਡੀ ਦੇ ਵਿੱਚ ਹਮਲਾ ਹੋਇਆ ਉਹਦੇ ਵਿੱਚ ਖੂਨ ਵਿਆ, ਔਰ ਹੋਰ ਵੀ ਇਹੋ ਜਿਹੇ ਬਹੁਤ ਸਾਰੇ ਜਿਹੜੇ ਹਮਲੇ ਆ ਜਿਹਦੇ ਵਿੱਚ ਸਾਡੀ ਜਿਹੜੀ ਸੈਨਾ ਆ ਉਹਨੂੰ ਵੀ ਖੂਨ ਵਹਾਉਣਾ ਪਿਆ, ਆਮ ਲੋਕ ਜਿਹੜੇ ਆ ਉਹ ਵੀ ਸ਼ਿਕਾਰ ਹੋ ਰਹੇ ਆ। ਤੇ ਦੂਜੇ ਪਾਸੇ ਪਾਕਿਸਤਾਨੀ ਮੀਡੀਆ ਜਿਹੜਾ ਆ ਉਹ ਵੀ ਇਹਨੂੰ ਕਾਫੀ ਸੀਰੀਅਸਲੀ ਲੈ ਰਿਹਾ ਆ ਤੇ ਉਹਨਾਂ ਨੇ ਕਿਹਾ ਕਿ ਜੇ ਸਿੰਧੂ ਜਲ ਸਮਝੌਤਾ ਰੱਦ ਹੁੰਦਾ ਆ ਤਾਂ ਪਾਕਿਸਤਾਨ ਦਾ ਇੱਕ ਹਿੱਸਾ ਰੇਗਿਸਤਾਨ ਬਣ ਜਾਣਾ ਤੇ ਉਧਰ ਇਹਦਾ ਨੁਕਸਾਨ ਭਾਰਤ ਨੂੰ ਵੀ ਚੱਲਣਾ ਪੈ ਸਕਦਾ ਕਿਉਂਕਿ ਕਸ਼ਮੀਰ ਤੇ ਪੰਜਾਬ ਚ ਹੜ੍ਹ ਜਿਹੜੇ ਆ ਉਹ ਵੀ ਤਬਾਹੀ ਮਚਾ ਸਕਦੇ ਆ ਸੋ ਦੋਹਾਂ ਪਾਸਿਆਂ ਤੋਂ ਜਿਹੜੀ ਤਬਾਹੀ ਆ ਉਹਦਾ ਮੰਜ਼ਰ ਪੰਜਾਬ ਨੂੰ ਕਸ਼ਮੀਰ ਨੂੰ ਸਹਿਣਾ ਪੈਣਾ ਸੋ ਪਹਿਲਾਂ ਤਾਂ ਥੋੜਾ ਜਿਹਾ ਸਿੰਧੂ ਜਲ ਸਮਝੌਤੇ ਸੰਬੰਧੀ ਜ਼ਰੂਰ ਸਾਡੇ ਨਾਲ ਸਾਂਝ ਪਾਓ
ਬਿਲਕੁਲ ਜੀ ਸਿੰਧੂ ਜਲ ਸਮਝੌਤੇ ਬਾਰੇ ਅਸੀਂ ਪਿਛਲੀ ਵੀ ਸਮਝਣਾ ਪੈਣਾ ਵੀ ਇਹਨਾਂ ਦਾ ਕੀ ਸਟਰਕਚਰ ਆ ਤੇ ਇਹ ਨਦੀਆਂ ਦੇ ਸਟਰਕਚਰ ਤੋਂ ਬਾਅਦ ਫਿਰ ਇਹਨਾਂ ਦੇ ਸਮਝੌਤੇ ਕਿਸ ਢੰਗ ਨਾਲ ਹੋਏ ਆ ਤੇ ਕਿਉਂ ਸਮਝੌਤੇ ਕਰਨੇ ਪਏ ਆ ਤੇ ਕੀ ਸਿਸਟਮ ਹੈ ਇਹਦੇ ਚ ਜਿਹੜਾ ਪਹਿਲਾਂ ਵੀ ਗੱਲ ਆਉਂਦੀ ਸੀ ਵੀ ਇਹ ਇੱਕ ਪਾਣੀ ਜਾਂ ਜਿਹੜੇ ਸਰੋਤ ਹੁੰਦੇ ਆ ਕੁਦਰਤੀ ਸਰੋਤ ਹੁੰਦੇ ਆ ਉਹਨਾਂ ਸਰੋਤਾਂ ਨੂੰ ਤੁਸੀਂ ਜਿਹੜਾ ਇੱਕ ਸਪੈਸ਼ਲ ਜਿਹੜੀ UNO ਦੇ ਵਿੱਚ ਇੱਕ ਕਾਨੂੰਨ ਆ ਵੀ ਉਹਨਾਂ ਨੂੰ ਇੱਕ ਸਪੈਸ਼ਲ ਢੰਗ ਨਾਲ ਹੀ ਵਰਤਿਆ ਜਾ ਸਕਦਾ ਉਹਨਾਂ ਦੇ ਵਿੱਚ ਇੱਕ ਦਾਇਰੇ ਹੁੰਦੇ ਆ ਸੀਮਤ ਹੁੰਦੇ ਆ ਕਿਉਂਕਿ ਜਿਹੜੇ ਪਾਣੀਆਂ ਦੇ ਵਹਾਅ ਉਹ ਨਾ ਤਾਂ ਬਾਰਡਰ ਦੇਖਦੇ ਆ ਨਾ ਉਹ ਸਰਹੱਦਾਂ ਦੇਖਦੇ ਆ ਨਾ ਉਹਨਾਂ ਨੇ ਕੋਈ ਜਾਤ ਪਾਤ ਦੇਖਣੀ ਆ ਉਹਨਾਂ ਨੇ ਵਹਾਵਾਂ ਨੂੰ ਕੁਦਰਤ ਨੇ ਜਿੱਥੋਂ ਤੋਰਿਆ ਉਵੇਂ ਤੁਰਨਾ ਤੇ ਉਹਨਾਂ ਨੇ ਉੱਥੋਂ ਦੀ ਲੰਘਣਾ ਤਾਂ ਉਹਦੇ ਵਿੱਚ ਇੱਕ ਜਿਹੜਾ ਪਹਿਲਾ ਮਤਾ ਇਹ ਪਾਇਆ ਜਾਂਦਾ ਹੁੰਦਾ ਵੀ ਜਿਹੜਾ ਪਾਣੀ ਆ ਉਹ ਪਾਣੀ ਦੇ ਵਿੱਚ ਜਿੰਨੀ ਲੋੜ ਆ ਉਨਾ ਪਾਣੀ ਜਿੱਥੋਂ ਦੀ ਉਹ ਲੰਘ ਰਿਹਾ ਉਹ ਵਰਤ ਸਕਦੇ ਆ ਤੇ ਉਸ ਤੋਂ ਫਾਲਤੂ ਜੇ ਪਾਣੀ ਆ ਉਹਨੂੰ ਜੇ ਡੈਮ ਬਣਾ ਸਕਦੇ ਆ ਉਹਦੇ ਤੇ ਪਰ ਡੈਮ ਨਾਲ ਕੀ ਹੁੰਦਾ ਵੀ ਉਹ ਬਿਜਲੀ ਪੈਦਾ ਕਰਕੇ ਫੇਰ ਉਹ ਪਾਣੀ ਅੱਗੇ ਕਰ ਦਿੰਦਾ ਨਹੀਂ ਲਾ ਸਕਦੇ ਕਿਉਂਕਿ ਉਹ ਬੰਨ ਲਾਉਣ ਦੇ ਮਾਮਲੇ ਵਿੱਚ ਦੋ ਗੱਲਾਂ ਆਉਂਦੀਆਂ ਬੰਨ ਲਾਉਣਾ ਪਹਿਲੀ ਗੱਲ ਤਾਂ ਕਹਿੰਦੇ ਨੀ ਹੁੰਦੇ ਵਗਦੇ ਪਾਣੀਆਂ ਨੂੰ ਰੋਕਣਾ ਕੋਈ ਸੌਖਾ ਨਹੀਂ ਹੁੰਦਾ ਤੇ ਫੇਰ ਜੇ ਰੋਕ ਵੀ ਲਿਆ ਤਾਂ ਉਹਨਾਂ ਨੂੰ ਸਾਂਭਣਾ ਸੌਖਾ ਨਹੀਂ ਹੁੰਦਾ ਸੋ ਜੇ ਅਸੀਂ ਕਹੀਏ ਵੀ ਅਸੀਂ ਚਾਹ ਨਾਲ ਹੀ ਪਾਕਿਸਤਾਨ ਨੂੰ ਪਾਣੀ ਦਿੱਤਾ ਹੋਇਆ ਤਾਂ ਇਹ ਤਾਂ ਨਹੀਂ ਹੈਗੀ ਗੱਲ ਇਹ ਇਸ ਗੱਲ ਦੇ ਵਿੱਚ ਤਾਂ ਕਿਤੇ ਨਾ ਕਿਤੇ ਅਸੀਂ ਮੂਰਖ ਬਣਾ ਸਕਦੇ ਹਾਂ ਲੋਕਾਂ ਨੂੰ ਜਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਕਿ ਸਮਝੌਤੇ ਤੇ ਆਪਦੇ ਵਾਅਦੇ ਤੇ ਪੂਰੇ ਉਤਰ ਰਹੇ ਹਾਂ ਅਸੀਂ ਵੀ ਜਦੋਂ ਸਮਝੌਤਾ ਕਰਿਆ ਸਾਡੀ ਵੀ ਇਹ ਲੋੜ ਸੀ ਕਿਉਂਕਿ ਅਸੀਂ ਵੀ ਜਿਹੜਾ ਪਾਣੀ ਆ ਉਹਨੂੰ ਸਾਂਭ ਨਹੀਂ ਸਕਦੇ ਸੀ ਕਿਤੇ ਵੀ ਨਹੀਂ ਉਹਨੂੰ ਕਰ ਸਕਦੇ ਸੀ ਹੁਣ ਜੇ ਦੇਖਿਆ ਜਾਵੇ ਤਾਂ ਜਿਹੜਾ ਨਦੀਆਂ ਦਾ ਸਟਰਕਚਰ ਬਣਿਆ ਹੋਇਆ ਜਿਹੜੀ ਸਿੰਧੂ ਨਦੀ ਦੀ ਗੱਲ ਕਰਦੇ ਆ ਸਿੰਧੂ ਨਦੀ ਭਾਵੇਂ ਪਾਕਿਸਤਾਨ ਚ ਜਾ ਕੇ ਐਨ ਨਵੇਕਲੀ ਸਾਰੀਆਂ ਨਦੀਆਂ ਉਹਦੇ ਵਿੱਚ ਆ ਕੇ ਪੈ ਜਾਂਦੀਆਂ ਪਰ ਇਹਦਾ ਜੇ ਬੇਸ ਦੇਖਿਆ ਜਾਵੇ ਸ਼ੁਰੂਆਤ ਦੇਖੀ ਜਾਵੇ ਤਾਂ ਸ਼ੁਰੂਆਤ ਤਾਂ ਚਾਈਨਾ ਤੋਂ ਹੁੰਦੀ ਹੈ ਇਹਦੀ ਤਾਂ ਫੇਰ ਜੇ ਹੁਣ ਭਾਰਤ ਕਿਸੇ ਰੂਪ ਚ ਕਿਵੇਂ ਵੀ ਇਸ ਸਮਝੌਤੇ ਨੂੰ ਤੋੜ ਕੇ ਤੇ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਚਾਈਨਾ ਕੱਲ ਨੂੰ ਤੁਹਾਡੀ ਸੰਗੀ ਦੱਬ ਸਕਦਾ ਕਿਸੇ ਨਾ ਕਿਤੇ ਰੂਪ ਚ ਆ ਕੇ ਸੋ ਇਹ ਸਤਲੁਜ ਤੇ ਜਿਹੜੀ ਸਿੰਧੂ ਹਾਂ ਬਿਆਸ ਹੋਈ ਰਾਵੀ ਹੋਈ ਝਨਾ ਹੋਈ ਜਾਂ ਜੇਹਲਮ ਹੋਈ ਇਹ ਫਿਰ ਉਦੋਂ ਗਾਂਹ ਆ ਕੇ ਉਹਨਾਂ ਦਾ ਬੇਸ ਸ਼ੁਰੂ ਹੁੰਦਾ ਗਾ ਭਾਰਤ ਦੇ ਵਿੱਚੋਂ ਪਰ ਇਹਦੇ ਚ ਜਿਹੜਾ ਸਮਝੌਤੇ ਤਹਿਤ ਜਿਹੜਾ ਸੀਗਾ ਉਹਦੇ ਚ ਜਿਹੜੀ ਝਨਾਬ ਤੇ ਜੇਹਲਮ ਤੇ ਸਿੰਧੂ ਦਾ ਤਿੰਨਾਂ ਦਾ ਜਿਹੜਾ ਉਹ ਪਾਕਿਸਤਾਨ ਨੂੰ ਉਹਨਾਂ ਨੂੰ ਦਿੱਤਾ ਹੋਇਆ ਸੀ ਸਟਰਕਚਰ ਤੇ ਰਾਵੀ ਤੇ ਸਤਲੁਜ ਤੇ ਇਹਦਾ ਬਿਆਸ ਦਾ ਜਿਹੜਾ ਭਾਰਤ ਕੋਲੇ ਆ ਤੇ ਉਦੋਂ ਗਾਂਹ ਜਾ ਕੇ ਜਿਹੜੀ ਪਾਕਿਸਤਾਨ ਦੇ ਵਿੱਚ ਜਾ ਕੇ ਇਹ ਇੱਕ ਨਦੀ ਬਣ ਜਾਂਦੀ ਹੈ ਜਿਹਨੂੰ ਸਿੰਧੂ ਕਿਹਾ ਜਾਂਦਾ ਸਾਰੀਆਂ ਇਕੱਠੀਆਂ ਹੋ ਕੇ ਇੱਕ ਬਣ ਜਾਂਦੀਆਂ ਹੁਣ ਗੱਲ ਇਹ ਆ ਜਾਂਦੀ ਹੈ ਵੀ ਸਮਝੌਤੇ ਤਹਿਤ ਜਿਹੜੀ ਗੱਲ ਹੋਈ ਆ ਉਹ ਤਾਂ ਉਹੀ ਆ ਇੰਟਰਨੈਸ਼ਨਲ ਸਮਝੌਤਾ ਵੀ ਭਾਈ ਜਿੰਨਾ ਪਾਣੀ ਲੋੜ ਆ ਜਿੰਨੀ ਵਰਤਣ ਲਈ ਤੁਹਾਨੂੰ ਚਾਹੀਦਾ ਉਹ ਵਰਤੋ ਡੈਮ ਬਿਜਲੀ ਬਣਾ ਸਕਦੇ ਹੋ ਪਰ ਤੁਸੀਂ ਉਹ ਪਾਣੀ ਨੂੰ ਰੋਕ ਕੇ ਉਹਨੂੰ ਸਟੋਰੇਜ ਦਾ ਵੀ ਇੱਕ ਸਪੈਸ਼ਲ ਮਕਦਾਰ ਹੁੰਦੀ ਹੈ ਵੀ ਇੰਨੇ ਤੁਸੀਂ ਸਟੋਰ ਕਰ ਸਕਦੇ ਹੋ ਤਾਂ ਉਦੋਂ ਬਾਅਦ ਜਿਹੜਾ ਪਾਣੀ ਆ ਉਹ ਅੱਗੇ ਜਾਣਾ ਹੀ ਜਾਣਾ ਹੁਣ ਕੀ ਹੈ ਵੀ ਇਹਦੇ ਚ ਦੋ ਤਰੀਕੇ ਆ ਇੱਕ ਤਾਂ ਕਲੀਅਰ ਕੱਟ ਵੀ ਅਸੀਂ ਤਾਂ ਸਮਝੌਤਾ ਤੋੜਤਾ ਜੀ ਸਾਡੀ ਜੀ ਕਰੂ ਪਾਣੀ ਅੱਗੇ ਛੱਡਾਂਗੇ ਤੁਹਾਨੂੰ ਡਬੋਵਾਂਗੇ ਜਦੋਂ ਵੱਧ ਆਊਗਾ ਜਦੋਂ ਜੀ ਕਰੂ ਸਾਡਾ ਪਾਣੀ ਅਸੀਂ ਰੋਕਾਂਗੇ ਇੱਕ ਬਣਾਉਣਾ ਪੈਣਾ ਜਿਵੇਂ ਡਾਕਟਰ ਅਬਦੁਲ ਕਲਾਮ ਹੋਰਾਂ ਨੇ ਬਹੁਤ ਪਹਿਲਾਂ ਇੱਕ ਸਲਾਹ ਦਿੱਤੀ ਸੀ ਨੇਸ਼ਨ ਨੂੰ ਆਪਣੇ ਨੂੰ ਰਾਸ਼ਟਰ ਨੂੰ ਸਲਾਹ ਦਿੱਤੀ ਸੀ ਵੀ ਜਿੰਨੀਆਂ ਨਦੀਆਂ ਉਹਨਾਂ ਨੂੰ ਆਪਸ ਵਿੱਚ ਜੋੜ ਦਿਓ ਇੰਡੀਆ ਦੀਆਂ ਤਾਂ ਕਿ ਸੋਕਾ ਤੇ ਹੜਾਂ ਦੇ ਰੂਪ ਨੂੰ ਕੰਟਰੋਲ ਕੀਤਾ ਜਾ ਸਕੇ ਭਾਵੇਂ ਇਹ ਬਹੁਤ ਹਾਸੋਹੀਣੀ ਤੇ ਵੱਡੀ ਗੱਲ ਲੱਗੀ ਸੀ ਪਰ ਜੇ ਅਬਦੁਲ ਕਲਾਮ ਵਰਗਾ ਇੱਕ ਬੰਦਾ ਇਹੋ ਜਿਹੀ ਗੱਲ ਕਹਿ ਰਿਹਾ ਤਾਂ ਇਹ ਨਹੀਂ ਹੈ ਵੀ ਉਹ ਇੱਕ ਹਵਾ ਚ ਤੀਰ ਛੱਡ ਰਿਹਾ ਕੁਝ ਨਾ ਕੁਝ ਉਹਦੇ ਪਿੱਛੇ ਉਹ ਲੌਜਿਕ ਜ਼ਰੂਰ ਸੀਗਾ ਉਹਨਾਂ ਨੂੰ ਜੇ ਲੱਗਿਆ ਤੇ ਹੋ ਸਕਦਾ ਸੀ ਸੋ ਪਹਿਲਾਂ ਤਾਂ ਸਾਨੂੰ ਇਹ ਸਟਰਕਚਰ ਬਣਾਉਣਾ ਪੈਣਾ ਜੇ ਅਸੀਂ ਇੰਨਾ ਪਾਣੀ ਸਾਂਭਣਾ ਚਾਹੁੰਦੇ ਹਾਂ ਤਾਂ ਸਾਡਾ ਸਟਰਕਚਰ ਕੀ ਆ ਅਸੀਂ ਅੱਜ ਆਮ ਹੀ ਗੱਲ ਸੁਣਨ ਨੂੰ ਮਿਲ ਰਹੀ ਹੈ ਵੀ 6000 ਹੈਕਟਰ ਜ਼ਮੀਨ ਆ ਜਿਹੜੀ ਉਹ ਉਪਜਾਊ ਹੋ ਜੂਗੀ ਜੇ ਪਾਕਿਸਤਾਨ ਤੋਂ ਪਾਣੀ ਰੋਕ ਲਿਆ ਤੇ ਉਹ ਉਪਜਾਊ ਕਿੱਥੇ ਹੋਊਗੀ ਜੰਮੂ ਕਸ਼ਮੀਰ ਚ ਹੁਣ ਜੰਮੂ ਕਸ਼ਮੀਰ ਦੀ ਜਿਹੜੀ ਧਰਤੀ ਹੈ ਉਹ ਤੁਹਾਨੂੰ ਪਤਾ ਹੀ ਹੈ ਕਿਸ ਕਿਸਮ ਦੀ ਉੱਚੀ ਨੀਵੀਂ ਧਰਤੀ ਹੈ ਤੇ ਪਾਣੀ ਨੂੰ ਹੁਣ ਕੰਧਾਂ ਤੇ ਤਾਂ ਚੜਾਇਆ ਨਹੀਂ ਜਾ ਸਕਦਾ ਪਹਾੜਾਂ ਤੇ ਤਾਂ ਚੜਾਇਆ ਨਹੀਂ ਜਾ ਸਕਦਾ
ਸੋ ਇਸ ਕਰਕੇ ਸਾਨੂੰ ਇੱਕ ਬਹੁਤ ਵੱਡੇ ਸਟਰਕਚਰ ਦੀ ਲੋੜ ਆ ਵੀ ਉਹ ਪਾਣੀ ਕਿੱਥੇ ਸਟੋਰ ਹੋਊਗਾ, ਜੇ ਸਟੋਰ ਨਹੀਂ ਤਾਂ ਉਹਨੂੰ ਡਾਇਰੈਕਟ ਕਿੱਧਰ ਨੂੰ ਆਉਣਾ ਮਹਾਨ ਕਰੋੜ ਡਾਲਰ ਦਾ ਜਿਹੜਾ ਬਜਟ ਚਾਹੀਦਾ। ਸੋ ਇਹਦੇ ਚ ਦੂਜਾ ਆਪਸ਼ਨ ਇਹ ਆ ਜਾਂਦਾ ਵੀ ਜਿਹੜਾ ਸਿੰਧੂ ਸਮਝੌਤਾ ਕਾਇਮ ਰਹੇ ਪਰ ਉਹ ਸਮਝੌਤੇ ਦੇ ਤਹਿਤ ਵੱਧ ਤੋਂ ਵੱਧ ਪਾਣੀ ਆ ਉਹਨੂੰ ਹੌਲੀ 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 ਵਰਤਣਾ ਸ਼ੁਰੂ ਕੀਤਾ ਜਾਵੇ ਤੇ ਪਾਕਿਸਤਾਨ ਲਈ ਜਿਹੜਾ ਕਾਨੂੰਨ ਤਹਿਤ ਰਹਿ ਕੇ ਵੀ ਸਾਡੀ ਲੋੜ ਆ, ਅਸੀਂ ਲੋੜ ਵਾਲਾ ਪਾਣੀ ਵਰਤ ਰਹੇ ਹਾਂ, ਅਸੀਂ ਖੇਤੀ ਨੂੰ ਵਰਤ ਰਹੇ ਹਾਂ, ਤਾਂ ਉਹ ਲੋੜ ਮੁਤਾਬਕ ਵਰਤਦੇ ਪਾਣੀ ਪਾਕਿਸਤਾਨ ਲਈ ਬਹੁਤ ਘੱਟ ਪਾਣੀ ਛੱਡਿਆ ਜਾਵੇ। ਪਰ ਕਿਤੇ ਨਾ ਕਿਤੇ ਇਸ ਢੰਗ ਦਾ ਸਮਝੌਤਾ ਤਾਂ ਪਹਿਲਾਂ ਵੀ ਬਹੁਤ ਵਾਰੀ ਟੁੱਟਦਾ ਨਜ਼ਰ ਆਇਆ, ਜਦੋਂ ਹੜਾਂ ਦੇ ਟਾਈਮ ਦੇ ਵਿੱਚ ਪਾਕਿਸਤਾਨ ਅਕਸਰ ਚੀਕਦਾ ਜਦੋਂ ਕਹਿੰਦੇ ਵੀ ਉਹਨਾਂ ਨੇ ਭਾਰਤ ਨੇ ਜਾਣ ਕੇ ਜ਼ਿਆਦਾ ਪਾਣੀ ਛੱਡਤਾ ਤੇ ਲੋਕ ਉੱਥੇ ਡੁੱਬਦੇ ਆ। ਸੋ ਇਹ ਵੀ ਕਿਤੇ ਨਾ ਕਿਤੇ ਇੱਕ ਡਰਾਬੈਕ ਇਹ ਸਾਰੇ ਕੰਮ ਦਾ ਹੈਗਾ। ਪਰ ਜਿਹੜੇ ਸਮਝੌਤੇ 1960 ਤੋਂ ਲੈ ਕੇ ਅੱਜ ਤੱਕ 65 ਦੀ ਜੰਗ ਵੀ ਆਈ, 71 ਦੀ ਜੰਗ ਵੀ ਆਈ ਤੇ ਅੱਜ ਤੱਕ ਮਾਹੌਲ ਖਰਾਬ ਵੀ ਹੋਇਆ ਚੰਗਾ ਵੀ ਹੋਇਆ ਤੇ ਉਹ ਨਹੀਂ ਤੋੜ ਸਕੇ ਤਾਂ ਉਹਦਾ ਕਾਰਨ ਹੈ ਇਹ ਇੱਕ ਬਹੁਤ ਵਿਸ਼ਾਲ ਕੰਮ ਆ, ਇਹਨੂੰ ਐਡਾ ਸੌਖਾ ਨਹੀਂ ਕੀਤਾ ਜਾ ਸਕਦਾ। ਹਾਂ ਜਿਹੜਾ ਅੱਜ ਸਾਡੇ ਲੋਕ ਕਹੀ ਜਾਂਦਾ ਵੀ ਪਾਕਿਸਤਾਨ ਰੇਗਿਸਤਾਨ ਹੋ ਜੂਗਾ ਜੇ ਅਸੀਂ ਐਂ ਕਰਤਾ, ਉਹ ਲੋਕਾਂ ਨੂੰ ਚਾਹੀਦਾ ਸਵਿੱਚ ਨਹੀਂ ਹੈਗੀ ਜਿਹੜੀ ਆਫ ਕਰ ਦਿੱਤੀ ਜਾਊਗੀ, ਜੇ ਆਫ ਕਰ ਦਿੱਤੀ ਗਈ ਤਾਂ ਉਹਨੂੰ ਤੁਸੀਂ ਵੀ ਕਿਵੇਂ ਸਾਂਭੋਗੇ ਇਹ ਵੀ ਦੇਖਣੀ ਆ। ਸੋ ਇਹ ਇੱਕ ਮੇਰੇ ਹਿਸਾਬ ਨਾਲ ਡਿਪਲੋਮੈਟਿਕ ਤੌਰ ਦੇ ਉੱਤੇ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੈਸ਼ਰ ਪਾਉਣ ਦੀ, ਉਸ ਪ੍ਰੈਸ਼ਰ ਤਹਿਤ ਜੇ ਅੱਜ ਸ਼ੁਰੂ ਕਰਦੇ ਆ ਤਾਂ ਇਹ ਸਿੰਧੂ ਜਲ ਸਮਝੌਤੇ ਤਹਿਤ ਪਾਕਿਸਤਾਨ ਦੇ ਉੱਤੇ ਜੇ ਕਸਣੀ ਆ ਜਿਹੜੀ ਲਗਾਮ ਤਾਂ ਘੱਟੋ ਘੱਟ ਮੇਰੇ ਹਿਸਾਬ ਨਾਲ 10 ਸਾਲ ਲੱਗ ਜਾਣਗੇ ਇਹਨੂੰ ਸਟਰਕਚਰ ਬਣਾਉਣ ਦੇ ਉੱਤੇ ਤੇ ਬਹੁਤ ਵੱਡੀ ਪੱਧਰ ਦੇ ਉੱਤੇ ਤੇ ਪੈਸਾ ਵੀ ਲੱਗੂਗਾ।
ਜੀ ਬਿਲਕੁਲ। ਤੇ ਬਰਾੜ ਸਾਹਿਬ ਉਧਰ ਸ਼ਿਵ ਸੈਨਾ ਨੇ ਵੀ ਕਾਫੀ ਨਿਸ਼ਾਨੇ ਸਾਧੇ ਆ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਾਲ ਹੀ ਨਾਲ ਸ਼ਿਵ ਸੈਨਾ ਦੇ ਰਸਾਲੇ ਦੀ ਸੰਪਾਦਕੀ ਦੇ ਵਿਚ ਕਿਹਾ ਗਿਆ ਜੀ ਕਿ ਭਾਰਤ ਜਿਹੜਾ ਹੈ ਜੀ ਉਹ ਦੁਨੀਆਂ ਚ ਅਲੱਗ ਥਲੱਗ ਪੈ ਗਿਆ ਤੇ ਨਾਲ ਹੀ ਨਾਲ ਜਿਹੜੇ ਦੂਜੇ ਦੇਸ਼ਾਂ ਦਾ ਜਿਹੜਾ ਜ਼ਿਆਦਾ ਸਮਰਥਨ ਆ ਉਹ ਪਾਕਿਸਤਾਨ ਦੇ ਵੱਲ ਦੇਖਣ ਨੂੰ ਮਿਲ ਰਿਹਾ ਤੇ ਇਸ ਕਰਕੇ ਮੋਦੀ ਦੀ ਆਲੋਚਨਾ ਜਿਹੜੀ ਆ ਉਹ ਸ਼ਿਵ ਸੈਨਿਕਾਂ ਵੱਲੋਂ ਕੀਤੀ ਜਾ ਰਹੀ ਹੈ।
ਦੇਖੋ ਜੀ ਸ਼ਿਵ ਸੈਨਿਕਾਂ ਦਾ ਜਿਹੜਾ ਜੀਵਨ ਜਾਂਚ ਰਹਿਣ ਤੇ ਉਹਨਾਂ ਨੂੰ ਇਹ ਪੋਜੀਸ਼ਨ ਹੋ ਗਈ ਸੀ ਵੀ ਜਦੋਂ ਬਾਲ ਠਾਕਰੇ ਨੇ ਸਿਰ ਚੱਕਿਆ ਸੀ ਉਸ ਟਾਈਮ ਜਦੋਂ ਉਹ ਕੁਛ ਗੱਲ ਆਪਦੀ ਕਹਿਣੀ ਚਾਹੁੰਦੇ ਸੀ ਜਾਂ ਗੱਲ ਕਰਨੀ ਚਾਹੁੰਦੇ ਸੀ ਤਾਂ ਉਹਨਾਂ ਨੂੰ ਅਖਬਾਰਾਂ ਨੇ ਥਾਂ ਦੇਣਾ ਬੰਦ ਕਰਤਾ ਵੀ ਇਹ ਬੰਦਾ ਤਾਂ ਜਦੋਂ ਵੀ ਅੱਗ ਉਗਲਦਾ ਜਦੋਂ ਉਗਲਦਾ ਅੱਗ ਉਗਲਦਾ ਤੇ ਸੋ ਇਸ ਕਰਕੇ ਕੋਈ ਵੀ ਅਖਬਾਰ ਉਹਨਾਂ ਨੂੰ ਥਾਂ ਦੇਣੋਂ ਹਟ ਗਿਆ। ਤਾਂ ਇਸ ਦੇ ਵਿੱਚੋਂ ਇੱਕ ਅਖਬਾਰ ਦਾ ਜਨਮ ਹੋਇਆ ਸੀ, ਅਖਬਾਰ ਦਾ ਨਾਂ ਸੀ ਸਾਹਮਣਾ ਨਾਂ ਦਾ ਅਖਬਾਰ, ਮਹਾਰਾਸ਼ਟਰੀ ਅਖਬਾਰ ਜਿਹੜਾ ਸ਼ੁਰੂ ਹੋਇਆ ਸ਼ਿਵ ਸੈਨਾ ਨੇ ਸ਼ੁਰੂ ਕੀਤਾ ਉਹ ਅਖਬਾਰ, ਬਾਲ ਠਾਕਰੇ ਹੋਰਾਂ ਨੇ ਕੀਤਾ ਸ਼ੁਰੂ ਤੇ ਉਹ ਅਖਬਾਰ ਬਣਿਆ ਇਸ ਲਈ ਸੀ ਵੀ ਆਪਣੀ ਪੜਾਸ ਕੱਢਣ ਲਈ ਕਿਉਂਕਿ ਬਾਹਰਲੇ ਅਖਬਾਰ ਉਹਨਾਂ ਨੂੰ ਥਾਂ ਨਹੀਂ ਦਿੰਦੇ ਸੀ ਤਾਂ ਫਿਰ ਉਹ ਆਪਣੇ ਅਖਬਾਰ ਦੇ ਵਿੱਚ ਉਹ ਸ਼ਬਦਾਵਲੀ ਵਰਤਦੇ ਸੀ ਜਿਹੜੀ ਕਿ ਅਖਬਾਰੀ ਭਾਸ਼ਾ ਜਾਂ ਨਹੀਂ ਹੋ ਸਕਦੀ, ਜਨਤਕ ਭਾਸ਼ਾ ਨਹੀਂ ਹੋ ਸਕਦੀ, ਪਰ ਉਹ ਆਪਣਾ ਅਖਬਾਰ ਹੋਣ ਕਰਕੇ ਵਰਤਦੇ ਸੀ। ਸੋ ਮਹਾਰਾਸ਼ਟਰ ਦੇ ਵਿੱਚ ਇਹ ਗੱਲ ਕਿਤੇ ਨਾ ਕਿਤੇ ਕਲੀਅਰ ਕੱਟ ਆ ਵੀ ਜਿਹੜੀ ਸ਼ਿਵ ਸੈਨਾ ਉਹਦਾ ਜਿਹੜਾ ਰੋਲ ਕਿਹੋ ਜਾਂ ਸ਼ਿਵ ਸੈਨਾ ਜਿਹੜੀ ਉਹਨੇ ਉਹਦੀ ਜਿਹੜੀ ਭਾਸ਼ਾ ਕਿਹੋ ਜੀ ਆ ਉਹ ਕਿਵੇਂ ਗਰੀਬ, ਤੁਸੀਂ ਰੋਜ਼ ਟੀਵੀ ਤੇ ਦੇਖਦੇ ਹੋਵੋਗੇ ਕਿਵੇਂ ਗਰੀਬਾਂ ਨੂੰ ਉੱਥੇ ਜਿਹੜੇ ਉੱਤਰ ਪ੍ਰਦੇਸ਼ ਤੋਂ ਬਿਹਾਰ ਤੋਂ ਜਾਂ ਕਿੱਥੇ ਗਏ ਉਹਨਾਂ ਕਰਕੇ ਮਹਾਰਾਸ਼ਟਰ ਦੇ ਵਿੱਚ ਸਾਰੇ ਬੋਰਡ ਮਰਾਠੀ ਚ ਲਾਏ ਉਹਨਾਂ ਨੇ, ਇੱਥੋਂ ਤੱਕ ਕਿ ਜਿਹੜੇ ਦੇਸ਼ ਦੇ ਸੁਪਰ ਸਟਾਰ ਸਨ ਜਿਨ੍ਹਾਂ ਕਰਕੇ ਬਹੁਤ ਸਾਰਾ ਦੇਸ਼ ਨੂੰ ਜਿਹੜਾ ਮਾਣ ਵੀ ਮਿਲਦਾ ਤੇ ਉਹਨਾਂ ਨੂੰ ਵੀ ਰਹਿਣ ਦਾ ਮਨਾ ਕਰਤਾ ਸੀ ਬੰਬੇ ਦੇ ਵਿੱਚ, ਜਿਉਣਾ ਦੁੱਭਰ ਕੀਤਾ ਹੋਇਆ ਸੀ ਉਹਨਾਂ ਦਾ, ਕਿਤੇ ਉਹ ਮੁਸਲਿਮ ਕਲਾਕਾਰਾਂ ਦੇ ਮਗਰ ਪੈ ਜਾਂਦੇ ਆ। ਸੋ ਕੁੱਲ ਮਿਲਾ ਕੇ ਪਹਿਲੀ ਗੱਲ ਤਾਂ ਸ਼ਿਵ ਸੈਨਾ ਜਿਹੜੀ ਨਾ ਇਹ ਜ਼ਿਆਦਾ ਬਹੁਤਾਤ ਹੋਣ ਕਾਰਨ ਆਪਦਾ ਆਧਾਰ ਖੋ ਚੁੱਕੀ ਆ ਤੇ ਉਹਦਾ ਕੋਈ ਆਧਾਰ ਨਹੀਂ ਹੈ। ਉਹਦਾ ਆਧਾਰ ਸੀ ਬੀਜੇਪੀ ਨਾਲ, ਬੀਜੇਪੀ ਦੀ ਸਰਕਾਰ ਬਣਦੀ ਸੀ ਉਹ ਭਾਈਵਾਲ ਪਾਰਟੀ ਹੁੰਦੀ ਸੀ, ਪਰ ਗੱਲ ਜਦੋਂ ਬੀਜੇਪੀ ਨਾਲ ਵੀ ਇਹਨਾਂ ਦੀ ਪਿਛਲੇ ਦਿਨਾਂ ਤੋਂ ਤੂ ਤੜਕ ਚੱਲ ਰਹੀ ਆ, ਬਾਲ ਠਾਕਰੇ ਤੋਂ ਬਾਅਦ ਜਿਹੜੀ ਆਪਸ ਵਿੱਚ ਬਾਲ ਠਾਕਰੇ ਦੇ ਹੁੰਦੇ ਹੀ ਰੌਲਾ ਪੈ ਗਿਆ ਸੀ ਜਦੋਂ ਤਾਕਤ ਵੰਡੀ ਜਾਣੀ ਸੀ, ਕਿਉਂਕਿ ਜਿਹੜਾ ਰਾਜ ਠਾਕਰੇ ਜਿਹੜਾ ਕਿ ਭਤੀਜਾ ਸੀ ਬਾਲ ਠਾਕਰੇ ਦਾ ਉਹਦੇ ਚ ਜਿਹੜੇ ਸਾਰੇ ਗੁਣ ਬਾਲ ਠਾਕਰੇ ਵਾਲੇ ਸੀ ਤੇ ਸ਼ਿਵ ਸੈਨਿਕ ਕੁਛ ਉਹਨੂੰ ਉਹਦੇ ਚੋਂ ਬਾਲ ਠਾਕਰੇ ਦੀ ਝਲਕ ਦਿੰਦੇ ਸੀ, ਪਰ ਬਾਲ ਠਾਕਰੇ ਪੁੱਤਰ ਮੋਹ ਚ ਆ ਕੇ ਆਪਦੇ ਪੁੱਤਰ ਨੂੰ ਜਿਹੜੀ ਗੱਦੀ ਉਧਵ ਠਾਕਰੇ ਨੂੰ ਦੇ ਗਏ ਸੀ ਤੇ ਉਥੋਂ ਦੋ ਪਾਰਟੀਆਂ ਬਣ ਗਈਆਂ। ਦੋ ਪਾਰਟੀਆਂ ਬਣਨ ਤੋਂ ਬਾਅਦ ਫਿਰ ਵੀ ਗੱਲਾਂ ਬੀਜੇਪੀ ਦੇ ਨਾਲ ਵੀ ਹੁੰਦੇ ਹੋਏ ਵੀ ਉਨਾ ਸਮਰਥਨ ਨਹੀਂ ਰਿਹਾ ਸ਼ਿਵ ਸੈਨਾ ਦਾ। ਸੋ ਅੱਜ ਜਿਹੜੀ ਭਾਜਪਾ ਦੀ ਸਰਕਾਰ ਬਣੀ ਹੋਈ ਆ ਉਹ ਚ ਮੋਦੀ ਕੋਈ ਜਿਆਦਾ ਅਟੈਂਸ਼ਨ ਨਹੀਂ ਦੇ ਰਹੇ ਸ਼ਿਵ ਸੈਨਾ ਨੂੰ, ਇਸ ਕਰਕੇ ਹੁਣ ਸ਼ਿਵ ਸੈਨਾ ਜਿਹੜੀ ਇਹ ਜੀ ਬਿਆਨਬਾਜ਼ੀ ਕਰ ਰਹੀ ਆ। ਬਾਕੀ ਇਹਦੇ ਪਿੱਛੇ ਸੱਚਾਈ ਤਾਂ ਸਾਨੂੰ ਦਿਖੀ ਜਾਂਦੀ ਆ। ਹੁਣ ਦੇਖੋ ਸੱਚਾਈ ਇਹ ਆ ਵੀ ਪਾਕਿਸਤਾਨ ਅਲੱਗ ਥਲੱਗ ਪੈ ਚੁੱਕਿਆ ਯੂਐਨਓ ਦੇ ਵਿੱਚ, ਭਾਰਤ ਨੇ ਸਮਰਥਨ ਹਾਸਲ ਕੀਤਾ, ਚੀਨ ਨੂੰ ਵੀ ਕੱਲ ਇਹ ਬਿਆਨ ਦੇਣਾ ਪਿਆ ਜਦੋਂ ਸੁਸ਼ਮਾ ਸਵਰਾਜ ਦਾ ਨੇ ਬਿਆਨ ਪੜਿਆ ਨਾ ਉੱਥੇ, ਉਦੋਂ ਬਾਅਦ ਚੀਨ ਨੂੰ ਵੀ ਇਹ ਬਿਆਨ ਦੇਣਾ ਪਿਆ ਵੀ ਅਸੀਂ ਜੇ ਪਾਕਿਸਤਾਨ ਇਹ ਸੋਚ ਰਿਹਾ ਵੀ ਅਸੀਂ ਜੰਗ ਦੇ ਹਾਲਾਤਾਂ ਚ ਉਹਦਾ ਸਾਥ ਦੇਵਾਂਗੇ ਤਾਂ ਇਹ ਉਹ ਭੁੱਲ ਜੇ ਅਸੀਂ ਨਹੀਂ ਦੇਵਾਂਗੇ। ਸੋ ਜੇ ਚੀਨ ਇਹੋ ਜਿਹਾ ਅਫੀਸ਼ੀਅਲ ਬਿਆਨ ਦਿੰਦਾ ਤਾਂ ਇਹਦਾ ਮਤਲਬ ਆ ਵੀ ਡਿਪਲੋਮੈਟਿਕ ਪੱਧਰ ਦੇ ਉੱਤੇ ਅਸੀਂ ਸਹੀ ਜਾ ਰਹੇ ਹਾਂ। ਪਰ ਮੇਰੀ ਇੱਥੇ ਇੱਕ ਗੱਲ ਬੇਨਤੀ ਵੀ ਆ ਤੇ ਮੰਨਣਾ ਵੀ ਆ ਵੀ ਜਦੋਂ ਇਹੋ ਜਿਹੇ ਹਾਲਾਤ ਆਉਂਦੇ ਹੁੰਦੇ ਨਾ ਕਿਸੇ ਵੀ ਮੁਲਕ ਦੇ ਉੱਤੇ, ਉਦੋਂ ਸਿਆਸਤ ਨਹੀਂ ਕੀਤੀ ਜਾਂਦੀ ਹੁੰਦੀ, ਉਦੋਂ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ, ਉਦੋਂ ਇਕਜੁੱਟਤਾ ਦਿਖਾਉਣੀ ਹੀ ਪੈਂਦੀ। ਅਸੀਂ ਘਰ ਦੇ ਵਿੱਚ ਲੱਖ ਇੱਕ ਦੂਜੇ ਨਾਲ ਲੜੀ ਭਿੜੀ ਜਾਈਏ ਪਰ ਜਦੋਂ ਤੀਜੇ ਨਾਲ ਗੱਲ ਹੁੰਦੀ ਚਾਹੀਦੀ ਆ। ਸੋ ਇਹ ਕਿਤੇ ਨਾ ਕਿਤੇ ਜਿਹੜੀ ਸ਼ਿਵ ਸੈਨਾ ਇਹੋ ਜਿਹੇ ਐਡੀਟੋਰੀਅਲ ਲਿਖ ਰਹੀ ਆ ਜਾਂ ਇਹੋ ਜਿਹੀਆਂ ਗੱਲਾਂ ਲਿਖ ਰਹੀ ਆ, ਸੋ ਉਹਦਾ ਆਪਦਾ ਅਖਬਾਰ ਆ ਜੀ, ਕੁਛ ਮਰਜ਼ੀ ਲਿਖੇ ਕੁਛ ਕਰ, ਲੋਕ ਉਹਨੇ ਅਟੈਂਸ਼ਨ ਨਹੀਂ ਦਿੰਦੇ ਉਹਨਾਂ ਨੂੰ
ਜੀ। ਬਿਲਕੁਲ। ਤੇ ਬਰਾੜ ਸਾਹਿਬ ਅਗਲੀਆਂ ਖਬਰਾਂ ਵੱਲ ਚਲੀਏ ਤਾਂ ਉਧਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਵੀ ਬਿਆਨ ਆਇਆ ਕਿ ਪਾਕਿਸਤਾਨ ਸਰਕਾਰ ਜੇ ਜੰਗ ਵਾਲੇ ਹਾਲਾਤ ਪੈਦਾ ਕਰਦੀ ਆ ਤੇ ਇਹਦੇ ਨਾਲ ਜੰਗ ਵਿਚ ਸਭ ਤੋਂ ਵੱਧ ਨੁਕਸਾਨ ਜਿਹੜਾ ਜੀ ਉਹ ਦੋਵਾਂ ਪੰਜਾਬਾਂ ਦਾ ਹੀ ਹੋਣਾ। ਸੋ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਜਿਹੜੇ ਇਹੋ ਜਿਹੇ ਹਾਲਾਤ ਪੈਦਾ ਨਾ ਕਰੇ। ਜੇ ਸੱਚਮੁੱਚ ਦੇਖਿਆ ਜਾਵੇ ਤਾਂ ਜੰਗ ਦੇ ਨਾਲ ਹੋਣ ਵਾਲੀ ਜਿਹੜੀ ਤਬਾਹੀ ਆ ਉਹ ਸਭ ਤੋਂ ਜ਼ਿਆਦਾ ਪਹਿਲਾਂ ਤੋਂ ਹੀ ਜੀ ਪੰਜਾਬ ਜਿਹੜਾ ਆ ਉਹ ਸਹਿੰਦਾ ਆ ਰਿਹਾ, ਭੁਗਤਦਾ ਆ ਰਿਹਾ। ਸੋ ਥੋੜਾ ਜਿਹਾ ਜਦੋਂ ਆਪਣੇ ਪੈਰੀ ਹੋਣ ਲੱਗਦਾ ਤਾਂ ਕੁਛ ਨਾ ਕੁਛ ਇਹੋ ਜਿਹਾ ਹੋਣ ਲੱਗ ਪੈਂਦਾ। ਮੈਨੂੰ ਰਾਹਤ ਇੰਦੌਰੀ ਸਾਹਿਬ ਦੀਆਂ ਕੁਛ ਸਤਰਾਂ ਯਾਦ ਆ ਰਹੀਆਂ, ਕਹਿੰਦੇ ਸਰਹੱਦੋਂ ਪਰ ਤਨਾਓ ਹੈ ਕਿਆ, ਕੁਛ ਪਤਾ ਤੋ ਕਰੋ, ਚੁਣਾਓ ਹੈ ਕਿਆ, ਖੌਫ ਬਿਖਰਾ ਹੈ ਦੋਨੋ ਸਮਤੋ ਮੇ, ਤੀਸਰੀ ਸਮਤ ਕਾ ਦਬਾਓ ਹੈ ਕਿਆ।
ਜੀ ਬਹੁਤ ਗਲਤੀ ਗੱਲ ਪ੍ਰੈਸ਼ਰ ਪੈਂਦਾ ਤੇ ਤੀਜੀ ਜਿਹੜੀ ਅਮਰੀਕਾ ਦੀ ਗੱਲ ਉਹਨਾਂ ਨੇ ਵਿੱਚ ਲਪੇਟੀ ਆ। ਸੋ ਅੱਜ ਕੱਲ ਥੋੜਾ ਜਿਹਾ ਇਹ ਚ ਇਸ ਨਜ਼ਮ ਦੇ ਵਿੱਚ ਫਰਕ ਆਇਆ, ਅੱਜ ਕੱਲ ਅਮਰੀਕਾ ਦਾ ਜਿਹੜਾ ਰੁੱਖ ਬਦਲਿਆ ਕਿਤੇ ਨਾ ਕਿਤੇ ਜਿਹੜਾ ਅਮਰੀਕਾ ਦਾ ਝੁਕਾ ਉਹ ਭਾਰਤ ਵੱਲ ਹੁੰਦਾ ਦਿਖਾਈ ਦੇ ਰਿਹਾ। ਕਹਿੰਦੇ ਨੇ ਤਕੜੇ ਜਦੋਂ ਉਹਨੂੰ ਦੇਖ ਰਿਹਾ ਵੀ ਇਹ ਮੁਲਕ ਤਕੜਾ ਹੋ ਕੇ ਨਿਕਲ ਕੇ ਸਾਹਮਣੇ ਆ ਰਿਹਾ ਤਾਂ ਉੱਥੇ ਅਮਰੀਕਾ ਦੀ ਪਾਲਿਸੀ ਇਹ ਆ ਰਹੀ ਹੈ ਵੀ ਕਿਉਂ ਨਾ ਇਸ ਤਕੜੇ ਮੁਲਕ ਹੁੰਦੇ ਜਾ ਰਹੇ ਮੁਲਕ ਨੂੰ ਸਾਥੀ ਬਣਾ ਲਿਆ ਜਾਵੇ, ਐਵੇਂ ਵਿਰੋਧੀ ਨਾ ਬਣਾਇਆ ਜਾਵੇ। ਸੋ ਇਹ ਪਾਲਿਸੀ ਇੱਥੇ ਕੰਮ ਕਰ ਰਹੀ ਹੈ। ਪਰ ਜਿਹੜੀ ਗੱਲ ਪ੍ਰਕਾਸ਼ ਸਿੰਘ ਬਾਦਲ ਨੇ ਕਹੀ ਆ ਉਹ ਹਰ ਇੱਕ ਬੰਦੇ ਦੀ ਚਿੰਤਾ ਜੀ। ਤੁਸੀਂ ਪਿਛੋਕੜ ਫਰੋਲ ਕੇ ਦੇਖ ਲਓ, ਚਾਹੇ ਤਾਂ 47 ਦਾ ਜਿਹੜਾ ਸੰਤਾਪ ਸੀ ਉਹ 47 ਦੇ ਸੰਤਾਪ ਦੇ ਵਿੱਚ ਚਾਹੇ ਮੁਲਕ ਦੋ ਅੱਡ ਹੋਏ ਸੀ ਭਾਰਤ ਤੇ ਪਾਕਿਸਤਾਨ, ਪਰ ਭੁਗਤਿਆ ਪੰਜਾਬ ਨੇ। ਪੰਜਾਬ ਹੀ ਉਦੋਂ ਦੋ ਹਿੱਸਿਆਂ ਚ ਵੰਡਿਆ ਗਿਆ ਸੀ, ਪੰਜਾਬ ਦੇ ਹੀ 10 ਲੱਖ ਤੱਕ ਦੀਆਂ ਜਿਹੜੀਆਂ ਉਦੋਂ ਇਸ ਚ ਜਾਨਾਂ ਤੱਕ ਗਈਆਂ ਕੀ ਕੁਛ ਗਿਆ ਉਹ ਪੰਜਾਬਾਂ ਨੇ, ਦੋਨਾਂ ਪੰਜਾਬਾਂ ਨੇ ਝੱਲਿਆ। ਫਿਰ 65 ਦੀ ਜੰਗ ਵੇਲੇ ਵੀ ਇਹੀ ਕੁਛ ਹੋਇਆ, 71 ਦੀ ਜੰਗ ਵੇਲੇ ਵੀ ਇਹ ਕੁਛ ਹੋਇਆ, ਕਿਉਂਕਿ ਜਿਹੜਾ ਰਾਜਸਥਾਨ ਦਾ ਬਾਰਡਰ ਨਾਲ ਲੱਗਦਾ ਜਾਂ ਗੁਜਰਾਤ ਦਾ ਬਾਰਡਰ ਨਾਲ ਲੱਗਦਾ ਪਤਾ ਨੀ ਫੈਲੀ ਜਿੰਨੀ ਕਿ ਪੰਜਾਬ ਦੇ ਨਾਲ ਲੱਗਦੇ ਬਾਰਡਰ ਤੋਂ ਫੈਲੀ ਆ। ਫਿਰ ਜਦੋਂ ਇੱਕ ਬਾਰਡਰ ਲਾਈਨ ਦੇ ਉੱਤੇ ਲੜਾਈ ਤੇ ਅਸੀਂ ਲੱਗ ਗਏ ਆ ਤੇ ਹੁਣ ਥੋੜੀ ਜਿਹੀ ਤਬਦੀਲੀ ਆਈ ਆ। ਜਿਹੜੀ ਮੇਰੀ ਮੰਨਣਾ ਇਹ ਆ ਵੀ ਹੁਣ ਜਿਹੜਾ ਵਕਤ ਆ ਗਿਆ, ਜੇ ਜੇ ਹਥਿਆਰ ਆ ਗਏ, ਜੇ ਜੇ ਅਸਲਾ ਆ ਗਿਆ, ਉਹਦੇ ਚ ਦੂਜੇ ਸਟੇਟਾਂ ਨੂੰ ਜਾਂ ਦੂਰ ਦੇ ਲੋਕਾਂ ਨੂੰ ਵੀ ਚਾ ਮਨਾਉਣ ਦੀ ਲੋੜ ਨਹੀਂ ਹੈ। ਜੇ ਉਹ ਕਹਿਣ ਅਸੀਂ ਚਾ ਮਨਾਉਂਦੇ ਆ ਵੀ ਅਸੀਂ ਤਾਂ ਲੜਾਈ ਆ, ਅਸੀਂ ਤਾਂ ਜਿੱਤਨੇ ਆ, ਜਿਵੇਂ ਹੁਣ ਮਹਾਰਾਸ਼ਟਰ ਆ ਦੂਰ ਬੈਠਾ ਕਹੀ ਜਾਵੇ ਵੀ ਲੜੋ 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 ਤੇ ਸਾਡਾ ਕੀ ਜਾਂਦਾ, ਸਾਡੇ ਤਾਂ ਤਾਂ ਪਾਕਿਸਤਾਨ ਦੀ ਮਾਰ ਨੀ ਪੈਣੀ, ਸਾਡੇ ਤੱਕ ਤਾਂ ਪਹੁੰਚ ਨੀ ਹੋਣੀ ਜਾਂ ਇਹ ਜਿਹੀਆਂ ਗੱਲਾਂ ਉਹ ਕਰਦਾ ਜੇ। ਪਰ ਨਹੀਂ, ਅੱਜ ਇਹ ਸੱਚਾਈ ਨਹੀਂ ਹੈ, ਅੱਜ ਇਹ ਸੱਚਾਈ ਤੋਂ ਕਾਫੀ ਦੂਰ ਆ। ਅੱਜ ਪਾਕਿਸਤਾਨ ਕੋਲੇ 300 ਤੋਂ 1000 ਕਿਲੋਮੀਟਰ ਦੀ ਰੇਂਜ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਜਿਹੜੀਆਂ ਅੱਖ ਝਮਕਦੇ ਹੋਏ ਕਿਸੇ ਵੀ ਸ਼ਹਿਰ ਨੂੰ ਟਾਰਗੇਟ ਕਰ ਸਕਦੀਆਂ। ਤੇ ਜਿਹੜਾ ਮਹਾਰਾਸ਼ਟਰ ਦੇ ਮਾਮਲੇ ਦੇ ਵਿੱਚ ਜਦੋਂ ਤੁਸੀਂ ਜੰਗੀ ਮਸ਼ਕਾਂ ਦੇ ਅੰਦਰਲੀਆਂ ਚੀਜ਼ਾਂ ਫਰੋਲਦੇ ਹੋ ਨਾ ਤਾਂ ਉਹ ਸਮੁੰਦਰੀ ਏਰੀਏ ਦੀ ਜਿੱਥੋਂ ਤੱਕ ਰੇਂਜ ਪਾਕਿਸਤਾਨ ਤੱਕ ਦੀ ਹੈ ਹੱਕ ਆ ਸਮੁੰਦਰ ਚ ਆਉਣ ਦਾ, ਉਥੋਂ ਤੱਕ ਆ ਕੇ ਵੀ ਉਹ ਸਾਰੇ ਦੱਖਣੀ ਭਾਰਤ ਨੂੰ ਆਪਦੇ ਹੇਠ ਲੱਗਾ। ਖਰਾ ਟਾਈਮ ਸੀਗਾ, ਅੱਗੇ ਜਿਹੜੀ ਲੜਾਈ ਸੀ ਉਹ ਇੱਕ ਰੇਂਜ ਦੇ ਵਿੱਚ ਹੁੰਦੀ ਸੀ, ਹਥਿਆਰ ਦੀ ਰੇਂਜ ਹੁੰਦੀ ਸੀ, ਹਥਿਆਰ ਜੇ ਅੱਗੇ ਚਾਕੂ ਸੀ ਤਾਂ ਚਾਕੂ ਦੀ ਇੱਕ ਰੇਂਜ ਸੀ, ਤਲਵਾਰ ਸੀ ਤਲਵਾਰ ਦੀ ਇੱਕ ਰੇਂਜ ਸੀ, ਭਾਲੇ ਦੀ ਰੇਂਜ ਸੀ, ਫਿਰ ਤੀਰ ਨਾਲ ਥੋੜੀ ਜਿਹੀ ਰੇਂਜ ਵਧੀ ਤਾਂ ਉਹ ਰੇਂਜਾਂ ਵਧਦੀਆਂ ਵਧਦੀਆਂ ਗੋਲੀਆਂ ਬੁਲਟ ਤੇ ਮਿਜ਼ਾਈਲਾਂ ਤੱਕ ਪਹੁੰਚ ਚੁੱਕੀਆਂ। ਸੋ ਹੁਣ ਇਹ ਚੀਜ਼ ਥੋੜੀ ਜਿਹੀ ਕਿਤੇ ਨਾ ਕਿਤੇ ਬਦਲੂਗੀ ਗੱਲ। ਹਾਂ, ਜਿਹੜਾ ਨੁਕਸਾਨ ਪੰਜਾਬ ਦਾ ਜਿਹੜਾ ਇਹ ਆ ਵੀ ਪੰਜਾਬ ਦੇ ਨੇੜੇ ਦੇ ਵੀ ਹਮਲਾ ਹੋਜੂਗਾ, ਦੂਰ ਦਾ ਵੀ, ਪੰਜਾਬ ਦੂਰੀ ਮਾਰੇ ਹੇਠਾ।
ਸੋ ਇਸ ਕਰਕੇ ਜੰਗ ਕੋਈ ਬਾਹਲੀ ਖੁਸ਼ੀ ਵਾਲੀ ਗੱਲ ਨੀ। ਮੈਂ ਸਾਡੇ ਨਵੇਂ ਜੰਗ ਨੌਜਵਾਨ ਜੰਗ ਮਿੱਤਰਾਂ ਦੀ ਫੇਸਬੁੱਕ ਦੇਖ ਰਿਹਾ, ਪਿਛਲੇ ਮਹੀਨੇ ਤੋਂ ਬਹੁਤ ਤੱਤੀਆਂ ਤੱਤੀਆਂ ਗੱਲਾਂ ਕਰ ਰਹੇ ਆ, ਇੱਦਾਂ ਕਰ ਦਿਓ, ਮੋਦੀ ਨੂੰ ਤਾਨੇ ਮਿਣੇ ਮਾਰ ਰਹੇ ਆ, ਦੜ ਕੇ ਰੱਖ ਦਿਓ, ਯੇ ਕਰ ਦਿਓ, ਬਹੁਤ ਕਰ ਦਿਓ, ਪਰ ਉਹ ਜੰਗ ਤੋਂ ਪਿਛਲੇ ਹਾਲਾਤਾਂ ਵਿੱਚ ਦੀ ਕਿਤੇ ਗਲੀਆਂ ਵਿੱਚ ਦੀ ਨਹੀਂ ਲੰਘੇ ਵੀ ਜੰਗ ਤੋਂ ਬਾਅਦ ਦੇ ਹਾਲਾਤ ਕੀ ਹੁੰਦੇ ਆ। ਜਿਹੜੇ ਪਹਿਲਾਂ ਹੁੰਦੇ ਸੀ ਹੁਣ ਉਹ ਨਹੀਂ ਹੋਣੇ, ਹੁਣ ਜੰਗ ਦੇ ਹਾਲਾਤ ਇਹੋ ਜਿਹੇ ਹੋਣਗੇ ਵੀ ਕਈ ਪੀੜ੍ਹੀਆਂ ਤੱਕ ਇਸ ਚੀਜ਼ ਨੂੰ ਕਹਿਣੀਆਂ ਵੀ ਕਿਹੜਾ ਬੰਦਾ ਸੀ ਜਿਹਨੇ ਡਿਸੀਜਨ ਲਿਆ ਐਡੀ ਕਾਲ ਕੀਤੀ।
ਜੀ ਜੀ ਬਿਲਕੁਲ। ਤੇ ਬ੍ਰਾਡ ਸਾਹਿਬ, ਜਿਵੇਂ ਅਸੀਂ ਤੁਸੀਂ ਵੀ ਗੱਲ ਕੀਤੀ ਹਥਿਆਰਾਂ ਦੀ, ਹਥਿਆਰਾਂ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਆ ਚੁੱਕੀ ਹੈ। ਸੋ ਮਾਰੂ ਹਥਿਆਰ ਜਿਹੜੇ ਆ ਉਹ ਬਣੇ ਆ, ਪਰਮਾਣੂ ਹਥਿਆਰ ਜਿਹੜੇ ਆ ਬਹੁਤ ਜ਼ਿਆਦਾ ਉਹਨਾਂ ਦੀ ਸਮਰੱਥਾ ਹੈ। ਸੋ ਕੱਲ ਇਸਰੋ ਨੇ ਇੱਕ ਇਤਿਹਾਸ ਰਚਿਆ ਜੀ, ਪੁਲਾੜ ਦੇ ਦੋ ਵੱਖ ਵੱਖ ਘੇਰਿਆਂ ਦੇ ਵਿੱਚ 8 ਉਪਗ੍ਰਹਿ ਵੀ ਸਥਾਪਿਤ ਕੀਤੇ ਗਏ ਆ, ਤੇ ਕਹਿੰਦੇ ਕਿ ਆਪਣੀ ਹੁਣ ਤੱਕ ਦੀ ਸਭ ਤੋਂ ਲੰਮੀ ਮੁਹਿੰਮ ਤਹਿਤ ਭਾਰਤ ਦੇ ਸਭ ਤੋਂ ਅਹਿਮ ਲਾਂਚ ਵਾਹਨ PSLV ਨੇ 8 ਉਪਗ੍ਰਹਿਾਂ ਦਾ ਜਿਹੜਾ ਸਫਲਤਾਪੂਰਵਕ ਪ੍ਰੀਖਣ ਕਰਨ ਤੋਂ ਬਾਅਦ ਉਹਨੂੰ ਪੁਲਾੜ ਦੇ ਵੱਖ ਵੱਖ ਘੇਰਿਆਂ ਤੇ ਸਥਾਪਿਤ ਵੀ ਕਰ ਦਿੱਤਾ। ਤੇ ਇਨ੍ਹਾਂ 8 ਉਪਗ੍ਰਹਿਾਂ ਦੇ ਵਿੱਚ ਭਾਰਤ ਦਾ ਇੱਕ ਮੌਸਮ ਉਪਗ੍ਰਹਿ ਸਕੈਟਮੈਂਟ, ਜਿਹੜਾ ਸਕੈਟਮੈਂਟ 1, ਉਹ ਵੀ ਜਿਹੜਾ ਆ ਸ਼ਾਮਲ ਕੀਤਾ ਗਿਆ ਆ। ਤੇ ਇਸ ਤੋਂ ਇਲਾਵਾ ਇਨ੍ਹਾਂ ਉਪਗ੍ਰਹਿਾਂ ਨੂੰ ਦੋ ਵੱਖ ਵੱਖ ਸੱਤਾਂ ਵਿੱਚ ਦਾਖਲ ਕਰਵਾਉਣ ਦੇ ਲਈ 4 ਪੜਾਵੀ ਇੰਜਣ ਨੂੰ 2 ਵਾਰ ਕਹਿੰਦੇ ਮੁੜ ਸ਼ੁਰੂ ਕੀਤਾ ਗਿਆ। ਤੇ ਆਪਣੇ ਆਪ ਦੇ ਵਿੱਚ ਜਿਹੜਾ ਇਹ ਸਕੈਟਮੈਂਟ ਆ ਕਾਫੀ ਸਭ ਤੋਂ ਪਹਿਲਾਂ ਕਹਿੰਦੇ 371 ਕਿਲੋਗ੍ਰਾਮ ਵਜ਼ਨ ਵਾਲਾ ਜਿਹੜਾ ਇਹ ਪੋਲਰ ਸਨ ਸਿੰਕੋਨਸ ਆਰਬਿਟ ਚ ਇਹਨੂੰ ਦਾਖਲ ਕਰਵਾਇਆ ਗਿਆ। ਤੇ ਸਕੈਟਮੈਂਟ 1 ਨੂੰ ਸੱਤਾ ਚ ਦਾਖਲ ਕਰਵਾਉਣ ਦਾ ਜਿਹੜਾ ਕੰਮ ਸੀ ਜੀ ਉਹ PSLV-C 35 ਦੇ ਸਵੇਰੇ 9:15 ਪਲਾਟ ਕੇਂਦਰ ਤੋਂ ਉਡਾਨ ਭਰਨ ਦੇ ਲਗਭਗ 17 ਮਿੰਟ ਬਾਅਦ ਕੀਤਾ ਗਿਆ। ਤੇ ਇਹਦੇ ਨਾਲ 17 ਮਿੰਟ ਬਾਅਦ ਜਦੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਰਾਕੇਟ ਲਗਭਗ 2 ਘੰਟੇ 15 ਮਿੰਟ ਬਾਅਦ ਹੋਰ ਉਪਗ੍ਰਹਿਾਂ ਨੂੰ 699 ਕਿਲੋਮੀਟਰ ਦੀ ਉਚਾਈ ਤੇ ਸਥਿਤ ਇੱਕ ਹੇਠਲੀ ਧਰੁਵੀ ਘੇਰੇ ਵਿੱਚ ਸਹੀ ਢੰਗ ਦੇ ਨਾਲ ਦਾਖਲ ਕਰਵਾਇਆ ਗਿਆ। ਤੇ ਇਹ ਸਾਰੇ ਜਿਹੜੇ ਪ੍ਰੀਖਣ ਆ ਕਾਫੀ ਸਫਲ ਰਹੇ ਆ। ਤੇ ਸਕੈਟਮੈਂਟ 1 ਤੋਂ ਕਾਫੀ ਜ਼ਿਆਦਾ ਜਿਹੜੀਆਂ ਉਮੀਦਾਂ ਆ ਉਹ ਲਗਾਈਆਂ ਜਾ ਰਹੀਆਂ ਆ। ਤੇ ਭਾਰਤ ਦੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਜਿਹੜੀ ਆ ਦੱਸੀ ਜਾ ਰਹੀ ਆ। ਤੇ ਮੋਦੀ ਵੱਲੋਂ ਇਸਰੋ ਨੂੰ ਵਧਾਈ ਜਿਹੜੀ ਆ ਉਹ ਭੇਜੀ ਗਈ ਆ। ਤੇ ਨਰਿੰਦਰ ਮੋਦੀ ਨੇ ਅਤਿਆਧੁਨਿਕ ਮੌਸਮ ਉਪਗ੍ਰਹਿ ਜਿਹੜਾ ਸਕੈਟਮੈਂਟ 1 ਅਤੇ 7 ਹੋਰ ਉਪਗ੍ਰਹਿਾਂ ਦੇ ਸਫਲ ਪ੍ਰੀਖਣ ਦੇ ਲਈ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਵੀ ਦਿੱਤੀ ਹੈ। ਤੇ ਉਨ੍ਹਾਂ ਦੇ ਨਵੀਨਤਮ ਉਤਸ਼ਾਹ ਨੇ ਕਹਿੰਦੇ ਦੁਨੀਆਂ ਭਰ ਦੇ ਵਿੱਚ ਭਾਰਤ ਨੂੰ ਮਾਣ ਦਵਾਇਆ। ਸੋ ਇਹ ਚਾਹੇ ਮੌਸਮ ਉਪਗ੍ਰਹਿ ਆ, ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੀਖਣ ਆ ਉਹ ਸਮੇਂ ਸਮੇਂ ਤੇ ਕੀਤੇ ਜਾ ਰਹੇ ਆ ਸਾਡੇ ਪੁਲਾੜ ਵਿਗਿਆਨੀਆਂ ਵੱਲੋਂ।
ਜੀ ਜੀ ਦੇਖੋ ਅਮਰਦੀਪ, ਇਹ ਗੱਲ ਤਾਂ ਮੰਨਣੀ ਪੈਣੀ ਆ ਵੀ ਅਸੀਂ ਬਹੁਤ ਸੰਪੰਨ ਹੋਏ ਆ। ਇਸਰੋ ਇੱਕ ਇਹੋ ਜਿਹੀ ਸੰਸਥਾ ਜਿਹਨੇ ਨਾਸਾ ਨੂੰ ਚੈਲੰਜ ਕੀਤਾ। ਤੇ ਇੱਕ ਮੈਂ ਤੁਹਾਨੂੰ ਦੱਸਦਾ ਵੀ ਇਸ ਟਾਈਮ ਜਿੰਨਾ ਕੁ ਰੁਪਈਆ ਅਸੀਂ ਇਸਰੋ ਨੂੰ ਖੜਾ ਕਰਨ ਤੇ ਲਾਇਆ ਸੀ ਜਾਂ ਹੁਣ ਤੱਕ ਦਾ ਉਹ ਇੱਕ ਸਟੇਸ਼ਨ ਬਣਾਉਣ ਤੇ ਲੱਗਿਆ ਸੀ, ਉਦੋਂ ਕਿਤੇ ਵੱਧ ਅਸੀਂ ਰੁਪਈਆ ਕਮਾ ਚੁੱਕੇ ਆ ਦੂਜੇ ਮੁਲਕਾਂ ਦੀਆਂ ਮਿਜ਼ਾਈਲਾਂ ਛੱਡਣ ਲਈ, ਦੂਜੇ ਮੁਲਕਾਂ ਦੇ ਉਪਗ੍ਰਹਿ ਛੱਡਣ ਲਈ, ਕਿਉਂਕਿ ਉਹਨਾਂ ਕੋਲੇ ਜਿਹੜੇ ਸਟੇਸ਼ਨ ਆ ਉਹਨਾਂ ਕੋਲੇ ਜੇ ਨਾਸਾ ਨੂੰ ਅਫੋਰਡ ਨਹੀਂ ਕਰ ਪਾਉਂਦੇ ਸੀ ਤਾਂ ਉਹ ਸਾਨੂੰ ਚੁਣਦੇ ਸੀ, ਕਿਉਂਕਿ 2-3 ਹੋਰ ਕੰਟਰੀਆਂ ਨੇ ਇਹ ਕੰਮ ਸ਼ੁਰੂ ਕੀਤਾ ਸੀ। ਪਰ ਤੁਸੀਂ ਪਿਛਲੇ ਦਿਨ ਹੀ ਦੇਖਿਆ ਹੋਣਾ ਵੀ ਉੱਡਣ ਤੋਂ ਪਹਿਲਾਂ ਹੀ ਬਲਾਸਟ ਹੋਣ ਕਾਰਨ ਜਿਹੜੀ ਉਹਨਾਂ ਦੀ ਟੈਕਨੀਕ ਆ ਉਹਨੇ ਹਵਾ ਨਿਕਲ ਗਈ ਸੀ ਉਹਦੀ। ਤਾਂ ਕਿਤੇ ਨਾ ਕਿਤੇ ਦੁਨੀਆਂ ਭਰ ਦੇ ਮੁਲਕਾਂ ਲਈ ਇਸਰੋ ਦੇ ਜਿਹੜਾ ਉਪਗ੍ਰਹਿ ਛੱਡਣ ਵਾਲਾ ਸਟੇਸ਼ਨ ਆ ਉਹ ਸਭ ਤੋਂ ਸੇਫ ਮੰਨਿਆ ਜਾ ਰਿਹਾ ਇਸ ਟਾਈਮ। ਇਹਦੇ ਪਿੱਛੇ ਦੀ ਜਿਹੜੀ ਮਿਹਨਤ ਤੇ ਕਾਰਨ ਹੀ ਅਸੀਂ ਅੱਜ ਇਸ ਦੇ ਕਾਬਲ ਹੋਏ ਆ। ਤੇ ਇਹੀ ਕੁਝ ਇੱਕ ਚੀਜ਼ਾਂ ਜਿਹੜੀਆਂ ਇੱਕ ਵਿਸ਼ਵ ਸ਼ਕਤੀ ਦੇ ਤੌਰ ਤੇ ਸਾਨੂੰ ਮੰਨਣ ਲੱਗੇ ਆ। ਜੇ ਅੱਜ ਅਸੀਂ UNO ਚ ਗੱਲ ਸੁਣਵਾਈ ਹੋ ਰਹੀ ਆ ਜਾਂ ਅਮਰੀਕਾ ਗੱਲ ਸੁਣ ਰਿਹਾ ਤਾਂ ਉਹਦੇ ਪਿੱਛੇ ਇਹ ਵੀ ਕਿਤੇ ਨਾ ਕਿਤੇ ਕਾਰਨ ਹੈਗੇ ਆ। ਕੱਲ TV ਦੇ ਉੱਤੇ ਬੜੀ ਵੱਡੀ ਬਹਿਸ ਚੱਲ ਰਹੀ ਸੀ, ਉਸ ਬਹਿਸ ਦੇ ਵਿੱਚ ਇੱਕੋ ਗੱਲ ਕਹਿ ਰਹੇ ਸੀ ਵੀ ਵਾਰ ਵਾਰ ਇਹ ਜਤਾਇਆ ਜਾ ਰਿਹਾ ਵੀ ਪਾਕਿਸਤਾਨ ਨੇ ਜਿਹੜਾ ਹੈਗਾ ਪਰਮਾਣੂ ਸੰਪੰਨ ਦੇਸ਼ ਆ, ਤੇ ਪਰਮਾਣੂ ਸੰਪੰਨ ਤਾਂ ਅਸੀਂ ਵੀ ਹੈਗੇ ਤੇ ਫਿਰ ਅਸੀਂ ਕਿਉਂ ਡਰਦੇ ਆ। ਉਹਦੇ ਪਿੱਛੇ ਦੋ ਗੱਲਾਂ ਹੁੰਦੀਆਂ, ਉਹ ਦੋ ਫਿਤਰਤ ਹੁੰਦੀ ਹੈ, ਸੰਸਕਾਰ ਹੁੰਦੇ ਆ, ਕਲਚਰ ਹੁੰਦਾ। ਸੋ ਸ਼ੁਰੂ ਤੋਂ ਇੱਕ ਕਲਚਰ ਰਿਹਾ ਭਾਰਤ ਦਾ ਅਹਿੰਸਾਵਾਦੀ, ਹੋਣ ਦਾ, ਪਰ ਇਹਦਾ ਮਕਸਦ ਮਤਲਬ ਇਹ ਨਹੀਂ ਅਸੀਂ ਕੱਢ ਲੈ ਸਕਦੇ ਵੀ ਇੱਥੇ ਹਿੰਸਾ ਨਹੀਂ ਹੈਗੀ। ਜਿਨ੍ਹਾਂ ਨਾਲ ਵਾਪਰਦੀ ਆ ਉਹਨਾਂ ਨੂੰ ਪਤਾ ਵੀ ਇੱਥੇ ਤਾਂ ਬਹੁਤ ਹਿੰਸਕ ਲੋਕ ਵੀ ਰਹਿੰਦੇ ਆ, ਬਹੁਤ ਕੁਛ ਹੁੰਦਾ, ਪਰ ਜਦੋਂ ਦੁਨੀਆਂ ਦੇ ਨਕਸ਼ੇ ਤੇ ਨਾ ਇੱਕ ਤੁਹਾਡੀ ਇਮੇਜ ਜਾਂਦੀ ਆ, ਦੁਨੀਆਂ ਦੇ ਨਕਸ਼ੇ ਤੇ ਤੁਹਾਡੀ ਇਮੇਜ ਜਿਹੜੀ ਉਹ ਸ਼ਾਂਤੀ ਪਸੰਦ ਮੁਲਕਾਂ ਦੇ ਤੌਰ ਤੇ ਗਈ ਹੋਈ ਆ, ਤੇ ਉਸ ਕਰਕੇ ਤੁਸੀਂ ਵਕਤ ਲਾ ਰਹੇ ਹੋ, ਪਰ ਕੁੱਲ ਮਿਲਾ ਕੇ ਅੰਦਰ ਖਾਤੇ ਜਿੰਨਾ ਕੰਮ ਵਿਗਿਆਨ ਵਿਗਿਆਨਿਕ ਸੰਸਥਾਵਾਂ ਦੇ ਉੱਤੇ ਭਾਰਤੀ ਵਿਗਿਆਨਿਕ ਕੰਮ ਕਰਦੇ ਆਪਦਾ ਬ੍ਰੇਨ ਉੱਥੇ ਡਰੇਨ ਕਰ ਰਹੇ ਆ, ਪਰ ਇਹ ਸੱਚਾਈ ਇਹ ਵੀ ਆ ਵੀ ਸਾਡੇ ਖੁਦ ਦੇ ਵਿਗਿਆਨਿਕ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਕੰਮ ਕਰ ਰਹੇ ਆ। ਜਿਵੇਂ ਹੁਣ ਇੱਕ ਨਵੇਂ ਸਮਝੌਤੇ ਤਹਿਤ ਜਿਹੜੀ ਹੁਣ ਕੱਲ ਪਰਸੋਂ ਗੱਲ ਹੋ ਰਹੀ ਸੀ ਜਹਾਜ਼ਾਂ ਦਾ ਇੱਕ ਸਮਝੌਤਾ ਹੋਇਆ ਬਹੁਤ ਵੱਡਾ, ਜਿਹੜਾ ਕਿ ਕਈ ਅਰਬਾਂ ਡਾਲਰ ਦਾ ਸਮਝੌਤਾ, ਪਰ ਉਸ ਸਮਝੌਤੇ ਦੀ ਜਿਹੜੀ ਇੱਕ ਖਾਸੀਅਤ ਆ, ਜੇ ਤਾਂ ਅਸੀਂ ਇੱਕ ਸਮਝੌਤੇ ਨੂੰ ਇਹ ਦੇਖੀਏ ਇਸ ਐਂਗਲ ਤੋਂ ਵੀ ਇੰਨੇ ਅਰਬ ਡਾਲਰ ਜਿਹੜਾ ਭਾਰਤ ਜਹਾਜ਼ਾਂ ਤੇ ਲਾ ਰਿਹਾ, ਗਿਣਤੀ ਦੇ ਜਹਾਜ਼ਾਂ ਤੇ ਲਾ ਰਿਹਾ, ਤਾਂ ਇਹਦਾ ਕੀ ਫਾਇਦਾ ਹੋਊਗਾ? ਆਰਮੀ ਦੇ ਵਿੱਚ ਆ ਕੇ ਉਹ ਖੜੇ ਰਹਿਣਗੇ ਜੇ ਜੰਗ ਅਸੀਂ ਚਾਹੁੰਦੇ ਹੀ ਨਹੀਂ ਹੋਵੇ, ਤਾਂ ਇਹਦਾ ਕੀ ਬੈਨੀਫਿਟ ਆ? ਪਰ ਪਹਿਲੀ ਵਾਰ ਇਹ ਜਾਂ ਕੁਛ ਹੋ ਰਿਹਾ ਵੀ ਸਮਝੌਤੇ ਦੇ ਵਿੱਚ ਮੇਕ ਇਨ ਇੰਡੀਆ ਨੂੰ ਵਿੱਚ ਰੱਖਿਆ ਜਾ ਰਿਹਾ, ਤੇ ਉਹਨਾਂ ਨਾਲ ਇਹ ਡੀਲ ਹੋਈ ਆ ਫਰਾਂਸ ਨਾਲ ਵੀ ਟੈਕਨੀਕ ਤੁਹਾਡੀ, ਮਾਹਰ ਤੁਹਾਡੇ, ਪਰ ਜਿਹੜਾ ਰੋ ਮਟੀਰੀਅਲ ਜਾਂ ਉਹਦੇ ਲਈ ਜਿਹੜੇ ਮੈਨ ਫੋਰਸ ਜਾਂ ਉਹਦੇ ਲਈ ਬੇਸ, ਉਹ ਹੋਊਗਾ ਇੰਡੀਆ ਦਾ। ਸੋ ਉਹਦੇ ਚ ਜਿਹੜੀ 60% ਰਾਸ਼ੀ ਆ, ਜੇ ਮੰਨ ਲਓ ਅੱਜ 60 ਲੱਗ ਗਿਆ, ਉਹ ਰਾਸ਼ੀ ਭਾਰਤ ਦੇ ਵਿੱਚ ਹੀ ਲੱਗੂਗੀ, ਭਾਰਤ ਦੇ ਸੰਸਾਧਨਾਂ ਚ ਹੀ ਦਿੱਤੀ ਜਾਊਗੀ, ਤੇ ਲੋਕਾਂ ਨੂੰ ਇੱਥੇ ਰੁਜ਼ਗਾਰ ਮਿਲੂਗਾ। ਤਾਂ ਇਹਦੇ ਨਾਲ ਕੀ ਹੈ, ਦੋ ਫਾਇਦੇ ਹੋ ਗਏ। ਇੱਕ ਤਾਂ ਤੁਸੀਂ ਤਾਕਤਵਰ ਹੋ ਜਾਓਗੇ, ਤੁਹਾਡਾ ਮੁਲਕ ਤਾਕਤਵਰ ਹੋਜੂਗਾ ਜਦੋਂ ਤੁਸੀਂ ਕਿਹੋ ਜਿਹੀ ਚੀਜ਼ ਲਿਆਂਦੀ, ਇਹੋ ਜਿਹੇ ਜਹਾਜ਼ ਲਿਆਂਦੇ, ਤੇ ਦੂਜਾ ਤੁਸੀਂ ਉਹਦੇ ਚੋਂ ਜਿਹੜਾ ਪੈਸਾ ਉਹ 60% ਆਪਦੇ ਮੁਲਕ ਚ ਹੀ ਰੋਕ ਲਿਆ, ਆਪਦੇ ਮੁਲਕ ਦੇ ਵਿੱਚ ਹੀ ਇਨਵੈਸਟ ਹੋਊਗਾ ਉਹ। ਸੋ ਉਹਦਾ ਵੀ ਇੱਕ ਫਾਇਦਾ ਹੈਗਾ, ਤੇ ਇਹ ਇਸ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਇਹ ਇੱਕ ਭਾਰਤ ਨੂੰ ਸੰਪੰਨ ਕਰ ਰਹੀਆਂ ਚਾਰ ਚੁਫੇਰੇ, ਤੇ ਇਹ ਇਸੇ ਕਾਰਨ ਹੀ ਸਾਡਾ ਜਿਹੜਾ ਅੱਜ ਇਸ ਟਾਈਮ ਥੋੜਾ ਜਿਹਾ ਹੱਥ ਕਿਤੇ ਨਾ ਕਿਤੇ ਉੱਚਾ ਨਜ਼ਰ ਆ ਰਿਹਾ। ਪਰ ਦੂਜੇ ਪਾਸੇ ਅੱਜ ਇੱਕ ਨਾ ਹੋਰ ਬੜੀ ਤੇਜ਼ੀ ਨਾਲ, ਚਾਹੇ ਉਹ ਅਫਵਾਹ ਸਮਝੋ ਚਾਹੇ, ਕਿਉਂਕਿ ਯਕੀਨ ਕਰਨਾ ਛੇਤੀ ਛੇਤੀ ਸੌਖਾ ਨਹੀਂ ਹੁੰਦਾ, ਇੱਕ ਮੈਸੇਜ ਬੜਾ ਫਲੋਟ ਹੋ ਰਿਹਾ ਵਟਸਐਪ ਦੇ ਉੱਤੇ, ਜਿਹਦੇ ਚ ਦਿਖਾਇਆ ਜਾ ਰਿਹਾ ਵੀ ਨਰਿੰਦਰ ਮੋਦੀ ਨੇ ਇੱਕ ਅਕਾਊਂਟ ਸੈਟਅਪ ਕਰਾਤਾ ਸੈਨਾ ਦਾ, ਤੇ ਉਹਦੇ ਚ ਕਿਹਾ ਵੀ 1 ਰੁਪਈਆ ਰੋਜ਼ ਜ਼ਰੂਰ ਤੁਸੀਂ ਉਸ ਅਕਾਊਂਟ ਦੇ ਵਿੱਚ ਪਾਓ। ਹਰ ਭਾਰਤੀ ਨੂੰ ਉਹਨਾਂ ਨੇ ਅਪੀਲ ਕੀਤੀ ਆ, ਰੁਪਇਆ ਪਾਉਂਦਾ ਤਾਂ ਇੰਨੇ 36,000 ਕਰੋੜ ਇੱਕ ਸਲਾਨਾ ਜਿਹੜਾ ਉਸ ਬਜਟ ਚ ਚਲਾ ਜਾਊਗਾ, ਤੇ ਇੰਨਾ ਤਾਂ ਪਾਕਿਸਤਾਨ ਦਾ ਸਾਰਾ ਬਜਟ ਨਹੀਂ ਹੈ, ਤੇ ਅਸੀਂ ਸਾਲ 2 ਸਾਲਾਂ ਚ ਬਹੁਤ ਜ਼ਿਆਦਾ ਤਾਕਤਵਰ ਹੋ ਕੇ ਜਿਹੜੇ ਸਾਹਮਣੇ ਆਵਾਂਗੇ। ਪਰ ਹਜੇ ਤੱਕ ਇਹਨਾਂ ਗੱਲਾਂ ਦੀ ਪੂਰਨ ਪੁਸ਼ਟੀ ਨਹੀਂ ਆਪਾਂ ਕਰ ਸਕਦੇ, ਤੇ ਪਰ ਕੁੱਲ ਮਿਲਾ ਕੇ ਇਸ ਟਾਈਮ ਜਿਹੜਾ ਸੰਪੰਨਤਾ ਵਾਲੇ ਪਾਸੇ ਜਾਂ ਡਿਵੈਲਪਡ ਕੰਟਰੀਆਂ ਦੀ ਲਾਈਨ ਚ ਆਉਣ ਚ ਕਾਫੀ ਨੇੜੇ ਆ ਭਾਰਤ।
ਜੀ ਬਿਲਕੁਲ। ਤੇ ਬਰਾੜ ਸਾਹਿਬ, ਖਬਰ ਸਿਰਫ ਇੱਕ ਹੋਰ ਬਚੀ ਸੀਗੀ, ਪਰ ਉਸ ਤੋਂ ਪਹਿਲਾਂ ਸਾਡੇ ਕੁਛ ਦੋਸਤਾਂ ਦੇ ਵੀ ਮੈਸੇਜਸ ਸੀਗੇ, ਮੈਂ ਉਹ ਜ਼ਰੂਰ ਲੈਣਾ ਚਾਹਾਂਗੀ। ਸੋ ਸਾਡੇ ਨਾਲ ਸਾਂਝ ਪਾਈ ਸੀ ਜੀ ਕਿ ਜਿਹੜਾ ਸੁਸ਼ਮਾ ਸਵਰਾਜ ਨੇ ਕਹਿੰਦੇ UN ਚ ਜਿਹੜਾ ਸਪੀਚ ਜਿਹੜੀ ਦਿੱਤੀ ਆ ਉਹਦੇ ਬਾਰੇ ਤੁਹਾਡਾ ਕਮੈਂਟ ਜਿਹੜਾ ਆ ਜੀ ਉਹ ਜਾਣਨਾ ਚਾਹਿਆ ਸਾਡੇ ਇੱਕ ਦੋਸਤ ਨੇ, ਸੋ ਮੈਂ ਉਹਨਾਂ ਦਾ ਮੈਸੇਜ ਜ਼ਰੂਰ ਲੈਣੀ ਆ।
ਪਰ ਮੈਂ ਜਿਹੜਾ ਕੱਲ ਉਹਨਾਂ ਦਾ ਲੈਕਚਰ ਤਕਰੀਬਨ ਸਾਰਾ ਸੁਣਿਆ, ਲੈਕਚਰ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਸੀ, ਉਹੀ 4-5 ਗੱਲਾਂ ਜਿਨ੍ਹਾਂ ਦੇ ਉੱਤੇ ਅਸੀਂ ਜ਼ੋਰ ਦਿੱਤਾ ਸੀ, ਜਿਹੜੀਆਂ ਗੱਲਾਂ ਤੇ ਅਸੀਂ ਵਿਚਾਰਾਂ ਵੀ ਕਰ ਚੁੱਕੇ ਹਾਂ ਹੁਣ ਤੱਕ, ਉਹੀ ਗੱਲਾਂ ਸੁਸ਼ਮਾ ਸਵਰਾਜ ਨੇ ਉੱਥੇ ਕੀਤੀਆਂ, ਤੇ ਉਸ ਦੇ ਵਿੱਚ ਉਹਨਾਂ ਨੇ ਜਿਹੜੀ ਬਲੋਚਿਸਤਾਨ ਵਾਲੀ ਜਿਹੜੀ ਦੁੱਖ ਦੀ ਰਾਗ ਆ ਉਹਦੇ ਤੇ ਵੀ ਹੱਥ ਧਰਿਆ ਪਾਕਿਸਤਾਨ ਦੇ ਤੇ ਉੱਥੇ ਉਹਨਾਂ ਨੇ ਜਿਹੜੀ ਜਲ ਸਮਝੌਤੇ ਵਾਲੀ ਗੱਲ ਵੀ ਕੀਤੀ, ਤੇ ਬਹੁਤ ਸਾਰੀਆਂ ਜਿਹੜੀਆਂ ਨਾਰਮਲ ਗੱਲਾਂ ਅਸੀਂ ਰੋਜ਼ ਅਸੀਂ ਜਿਹੜੀਆਂ ਕਰਦੇ ਹਾਂ ਜੰਗ ਦੇ ਮਾਮਲੇ ਚ ਜਾਂ ਹੋਰ ਦੇ ਚ, ਉਹ ਉਹਨਾਂ ਨੇ ਕੀਤੀਆਂ, ਤੇ ਸਿੱਧਾ ਉਹਨੂੰ ਕਿਹਾ ਵੀ ਜਿਹੜਾ ਅੱਤਵਾਦੀਆਂ ਨੂੰ ਜਿਹੜੀ ਹੈਲਪ ਆ ਉਹ ਕਿਤੇ ਨਾ ਕਿਤੇ ਕਰ ਰਿਹਾ, ਪਰ ਉਹਦੇ ਅਗੇਂਸਟ ਉਹਦੇ ਬਰਾਬਰੀ ਕੱਲ ਜਿਹੜਾ ਇੰਡੀਆ ਦੇ ਵਿੱਚ ਇਹਨਾਂ ਦਾ ਸ਼ਰਾਫਤਖਾਨੇ ਦੇ ਵਿੱਚ ਜਿਹੜਾ ਇਹਨਾਂ ਦਾ ਬੈਠਦੇ ਆ ਅੰਬੈਸਡਰ, ਉਹਨਾਂ ਨੇ ਵੀ ਕੱਲ ਇੱਕ ਇੰਟਰਵਿਊ ਦਿੱਤੀ ਆ, ਤੇ ਉਸ ਇੰਟਰਵਿਊ ਚ ਉਹਨਾਂ ਨੇ ਕਿਹਾ ਵੀ ਕਸ਼ਮੀਰ ਭਾਰਤ ਨਾਲ ਖੁਸ਼ ਹਨ ਤਾਂ ਰਹਿਣ, ਪਰ ਕਸ਼ਮੀਰੀਆਂ ਨੂੰ ਆਪਣਾ ਭਵਿੱਖ ਤੈਅ ਕਰਨ ਦਾ ਮੌਕਾ ਮਿਲੇ, ਜੀ ਬੜਾ ਵਧੀਆ ਗੱਲਬਾਤ ਚੱਲ ਰਹੀ ਸੀ ਤੇ ਸਾਨੂੰ ਨੀ ਲੱਗਦਾ ਸੀ ਵੀ ਪਠਾਨਕੋਟ ਹਮਲੇ ਮਾਮਲੇ ਚ ਅਸੀਂ ਵਧੀਆ ਇੱਕ ਦੁਵੱਲੇ ਗੱਲਾਂ ਚੱਲ ਰਹੀਆਂ ਸਨ, ਪਰ ਉਦੋਂ ਬਾਅਦ ਜਿਹੜਾ ਉਹ ਇੱਕ ਮੁੰਡੇ ਦਾ ਜਿਹੜਾ ਕਤਲ ਹੋਇਆ ਸੀ ਜਿਹਨੂੰ ਸ਼ਹੀਦ ਦਾ ਉਹਨਾਂ ਨੇ ਦਰਜਾ ਦਿੱਤਾ, ਕੀ ਨਾਂ ਸੀ, ਰਹਿਮਾਨੀ ਜਾਂ ਉਹਦਾ ਕੁਛ ਇਹੋ ਜਿਹਾ ਨਾਂ ਸੀ ਮੇਰੇ ਹੁਣ ਦਿਮਾਗ ਚੋਂ ਨਿਕਲਿਆ, ਤੇ ਉਹਨਾਂ ਨੇ ਉਦੋਂ ਤੋਂ ਬਾਅਦ ਜਿਹੜੀ ਇਹ ਸਾਰੀ ਜਿਹੜੀ ਪ੍ਰੋਬਲਮ ਖੜੀ ਹੋਈ ਆ, ਬੁਰਹਾਨ ਬਾਨੀ ਦੀ ਜਿਹੜੀ ਮੌਤ ਹੋਈ ਸੀ ਤੇ ਉਸ ਤੋਂ ਲੈ ਕੇ ਅੱਜ ਤੱਕ ਕਸ਼ਮੀਰ ਚ ਜਿਹੜੀ ਹਜੇ ਵੀ ਕਰਫਿਊ ਚੱਲ ਰਿਹਾ, ਸੋ ਇਹ ਉਹਨਾਂ ਨੇ ਵੀ ਉਹਦੀ ਕਾਊਂਟਰ ਬਿਆਨ ਜਿਹਨੂੰ ਕਹਿ ਸਕਦੇ ਹਾਂ ਦਿੱਤਾ, ਪਰ ਕੁੱਲ ਮਿਲਾ ਕੇ ਦੇਖੋ ਜੀ UNO ਦੇ ਵਿੱਚ ਜਿਹੜਾ ਭਾਸ਼ਣ ਸੀ ਜਾਂ ਉਹ ਚੀਜ਼ਾਂ ਦੇ ਅਸਰ ਆਉਂਦੇ ਆ ਗੱਲਾਂ ਦੇ ਉੱਤੇ, ਪਰ ਇੰਨੀ ਜਿਹੜੀ ਲੱਗਦਾ ਸੀ ਵੀ ਕੋਈ ਤਕੜਾ ਭਾਸ਼ਣ ਹੋਊਗਾ ਜਾਂ ਤਕੜਾ ਜਵਾਬ ਦੇਣਗੇ, ਉਹਦੇ ਚੋਂ ਕੋਈ ਨਵੀਂ ਚੀਜ਼ ਨਹੀਂ ਸੀ, ਉਹੀ 6-7 ਜਿਹੜੀਆਂ ਪੁਰਾਣੀਆਂ ਗੱਲਾਂ ਹੀ ਸੁਣਨ ਨੂੰ ਮਿਲੀਆਂ
ਜੀ। ਸੋ ਵੀਰਪਾਲ ਹੋਰਾਂ ਨੇ ਮੈਲਬਨ ਤੋਂ ਇਹ ਜਿਹੜਾ ਸਵਾਲ ਸੀ ਉਹਦੇ ਬਾਰੇ ਤੁਹਾਡਾ ਰੁਖ ਜਾਨਣਾ ਚਾਹਿਆ ਸੀ। ਸੋ ਬਰਾੜ ਸਾਹਿਬ, ਅੰਤ ਦੇ ਵਿੱਚ ਇੱਕ ਖਾਸ ਜਿਹੜੀ ਖਬਰ ਉਹ ਇਹੀ ਹੈ ਕਿ 6 ਰੋਜ਼ਾ ਕੌਮਾਂਤਰੀ ਅਮਨ ਮੇਲਾ ਵੀ ਸ਼ੁਰੂ ਹੋਣ ਜਾ ਰਿਹਾ ਅੱਜ ਚੰਡੀਗੜ੍ਹ ਦੇ ਵਿੱਚ। ਸੋ ਪੀਸ ਫੈਸਟ 2016 ਇਹਨੂੰ ਨਾਮ ਦਿੱਤਾ ਗਿਆ ਤੇ ਪਾਕਿਸਤਾਨ ਦੇ ਸਮੇਤ ਹੋਰ ਵੀ 200 ਡੈਲੀਗੇਟ ਜਿਹੜੇ ਵੱਖ ਵੱਖ ਦੇਸ਼ਾਂ ਤੋਂ ਸ਼ਾਮਲ ਹੋ ਰਹੇ ਆ। ਤੇ ਖਾਸੀਅਤ ਇਹ ਹੈ ਕਿ 16 ਸਾਲਾਂ ਬਾਅਦ ਭੁੱਖ ਹੜਤਾਲ ਤੋੜਨ ਵਾਲੀ ਜਿਹੜੀ ਲੋਹ ਇਸਤਰੀ ਆ ਇਰੋਮ ਸ਼ਰਮੀਲਾ ਉਹਨੂੰ ਇੱਥੇ ਸਨਮਾਨਿਤ ਕੀਤਾ ਜਾਣਾ ਤੇ ਨਾਲ ਹੀ ਪਾਕਿਸਤਾਨ ਦੀ ਆਲੀਆ ਹਰੀਰ ਜਿਹੜੇ ਆ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਇਹਦੇ ਵਿੱਚ।
ਦੇਖੋ ਜੀ, ਨਾਗਰਿਕ ਪੱਧਰ ਦੇ ਉੱਤੇ ਬਹੁਤ ਉਪਰਾਲੇ ਹੁੰਦੇ ਆ, ਆਮ ਛੋਟੇ ਕਲੱਬਾਂ ਪੱਧਰ ਤੇ ਜਾਂ ਛੋਟੀਆਂ ਸੰਸਥਾਵਾਂ ਪੱਧਰ ਦੇ ਉੱਤੇ ਜ਼ਰੂਰ ਉਪਰਾਲੇ ਹੁੰਦੇ ਆ ਵੀ ਕਿਵੇਂ ਨਾ ਕਿਵੇਂ ਆਪਾਂ ਸ਼ਾਂਤੀ ਬਹਾਲ ਕੀਤੀ ਜਾਵੇ, ਤੇ ਆਮ ਨਾਗਰਿਕ ਚਾਹੁੰਦਾ ਵੀ ਇਹੀ ਆ। ਹੁਣ ਜੇ ਆਪਾਂ ਗੱਲਾਂ ਕਰ ਰਹੇ ਸੀ ਵੀ ਜੇ ਸਿੰਧੂ ਨਦੀ ਦਾ ਪਾਣੀ ਰੋਕਤਾ ਤੇ ਉੱਥੇ ਡਰਾਊਟ ਆਜੂ ਤੇ ਉੱਥੇ ਭੁੱਖੇ ਮਰਨਗੇ, ਹੁਣ ਜੇ ਜੰਗ ਦੇ ਵਿੱਚ ਗੋਲੀ ਨਾਲ ਮਰਦੇ ਆ ਤੇ ਚਾਹੇ ਭੁੱਖ ਨਾਲ ਮਰਦੇ ਆ, ਗੱਲ ਤਾਂ ਦੇਖੋ ਉੱਥੇ ਹੀ ਆ, ਮਾਨਵਤਾ ਦਾ ਘਾਣ ਤਾਂ ਸਾਰੇ ਕਿਤੇ ਹੁੰਦਾ। ਸੋ ਜੇ ਮਾਨਵਤਾ ਦੇ ਘਾਣ ਦੀ ਅਸੀਂ ਗੱਲ ਕਰਦੇ ਆ, ਅਸੀਂ ਚਾਹੁੰਦੇ ਆ ਵੀ ਅਸੀਂ ਜੀਓ ਔਰ ਜਿਨ ਦੀ ਪਾਲਿਸੀ ਰੱਖੀਏ, ਤੁਹਾਨੂੰ ਇਹ ਚੀਜ਼ਾਂ ਜਾਂ ਕੁਝ ਤਾਕਤਾਂ ਜਿਹੜੀਆਂ ਚਾਹੁੰਦੀਆਂ ਨੀ ਵੀ ਉਹਨਾਂ ਦੀ ਹੋਂਦ ਖਤਮ ਹੁੰਦੀ ਆ, ਉਹ ਆਪਦੀ ਹੋਂਦ ਬਚਾਉਣ ਲਈ ਇਹ ਸਾਰਾ ਕੁਝ ਕਰਦੇ ਆ। ਸੋ ਹੋਂਦ ਦੇ ਚੱਕਰ ਦੇ ਵਿੱਚ ਜਿਹੜੀ ਇਹ ਐਡੇ ਵੱਡੇ ਨੁਕਸਾਨ ਹੋਈ ਜਾਂਦੇ ਆ, ਪਰ ਉਪਰਾਲੇ ਆ ਜਿਹੜੇ ਉਹ ਥਾਂ ਥਾਂ ਤੇ ਹੋ ਰਹੇ ਆ। ਸੋ ਉਹਨਾਂ ਉਪਰਾਲਿਆਂ ਨੂੰ ਹੀ ਅਸੀਂ ਮੱਦੇਨਜ਼ਰ ਰੱਖਦੇ ਹੋਏ ਇੱਕ ਅਰਦਾਸ ਬੇਨਤੀ ਕਰਦੇ ਆ ਵੀ ਜਿਹੜੇ ਜ਼ਮੀਨੀ ਪੱਧਰ ਦੇ ਤੇ ਉਪਰਾਲੇ ਹੁੰਦੇ ਆ, ਸ਼ਾਂਤੀ ਦੇ ਉਪਰਾਲੇ ਹੁੰਦੇ ਆ, ਤਾਂ ਉਹਨਾਂ ਨਾਲ ਕਿਤੇ ਨਾ ਕਿਤੇ ਮਾਹੌਲ ਸਖਾਵਾਂ ਬਣਦਾ ਨਜ਼ਰ ਆਉਂਦਾ, ਕਿਉਂਕਿ ਹਮੇਸ਼ਾ ਤਰੱਕੀ ਜਾਂ ਹਮੇਸ਼ਾ ਹੀ ਸੁੱਖ ਉਦੋਂ ਹੀ ਅੱਗੇ ਹੁੰਦਾ ਬੰਦਾ ਵੱਧਦਾ ਜਦੋਂ ਜੰਗ ਵਰਗੇ ਬੱਦਲ ਉੱਤੇ ਨਾ ਮੰਡਰਾਉਂਦੇ ਹੋਣ, ਸ਼ਾਂਤੀ ਹੋਵੇ। ਸੋ ਇਹੀ ਕਾਮਨਾ ਇਹ ਸੰਸਥਾਵਾਂ ਕਰ ਰਹੀਆਂ ਤੇ ਇਹੀ ਅਸੀਂ ਕਰਦੇ ਹਾਂ ਜੀ।
ਜੀ ਬਿਲਕੁਲ। ਸੋ ਬਰਾੜ ਸਾਹਿਬ, ਤੁਸੀਂ ਕਾਫੀ ਸਮਾਂ ਜਿਹੜਾ ਜੀ ਸਾਡੇ ਇਸ ਖਬਰਾਂ ਦੇ ਸਿਲਸਿਲੇ ਦੇ ਵਿੱਚ ਗੁਜ਼ਾਰਿਆ ਤੇ ਨਾਲ ਹੀ ਨਾਲ ਆਪਣੀ ਬਹੁਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਜਾਂਦੇ ਜਾਂਦੇ ਕੋਈ ਸੁਨੇਹਾ?
ਬਸ ਜੀ, ਜਾਂਦੇ ਰਹੋ, ਵਸਦੇ ਰਹੋ, ਜਿੰਦਾਬਾਦ ਰਹੋ ਤੇ ਆਬਾਦ ਰਹੋ, ਇਹੀ ਸੁਨੇਹਾ ਜੀ। ਤੇ ਹਫਤੇ ਦੀ ਸਾਡੀ ਵੀ ਸ਼ੁਰੂਆਤ ਅੱਜ ਦੇ ਦਿਨ ਤੋਂ ਹੁੰਦੀ ਹੈ ਤੇ ਸੋ ਕੰਮ ਪ੍ਰੋਗਰਾਮ ਤੁਸੀਂ ਜਾਰੀ ਰੱਖੋ ਤੇ ਮੈਨੂੰ ਇਜਾਜ਼ਤ ਦਿਓ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ।
ਮਿਹਰਬਾਨੀ ਜੀ।
ਸੋ ਦੋਸਤੋ, ਇਸ ਸਨ ਮਿੰਟੂ ਬਰਾੜ ਸਾਡੇ ਨਾਲ ਐਡੀਲੇਡ ਸਟੂਡੀਓ ਤੋਂ ਜੁੜੇ ਹੋਏ ਸਨ ਤੇ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਸਿਲਸਿਲੇ ਦੇ ਵਿੱਚ ਖਾਸ ਭੂਮਿਕਾ ਜਿਹੜੀ ਆ ਉਹ ਨਿਭਾਉਂਦੇ ਨੇ ਹਰ ਰੋਜ਼ ਲਹਿਰਾਂ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਜਿਹੜਾ ਜੀ ਉਹ ਗੀਤ ਦਾ ਵੀ ਹੋ ਗਿਆ ਤੇ ਨਾਲ ਹੀ ਨਾਲ ਤੁਹਾਡੇ ਬਹੁਤ ਸਾਰੇ ਮੈਸੇਜਸ ਮੇਰੇ ਕੋਲ ਪਹੁੰਚੇ ਹੋਏ ਆ। ਥੋੜੇ ਜਿਹੇ ਮੈਸੇਜਸ ਜਿਹੜੇ ਉਹ ਮੈਂ ਜ਼ਰੂਰ ਪਹਿਲਾਂ ਸ਼ਾਮਲ ਕਰ ਲੈਂਦੀ ਹਾਂ, ਉਸ ਤੋਂ ਬਾਅਦ ਆਪਾਂ ਗੀਤ ਸੁਣਦੇ ਹਾਂ ਤੇ ਬਹੁਤ ਜਲਦੀ ਆਪਾਂ ਆਪਣੇ ਮਹਿਮਾਨ ਦੇ ਨਾਲ ਵਾਪਸ ਵੀ ਆਉਣਾ। ਪਰ ਫਿਲਹਾਲ ਇੱਕ ਜਿਹੜੇ ਸੁਨੇਹੇ ਤੋਂ ਸ਼ੁਰੂਆਤ ਕਰਦੇ ਹਾਂ। ਰਮਨਜੀਤ ਸਿੰਘ ਜੰਡੋਰੀਆ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਕਹਿੰਦੇ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਪਿਆਰੀ ਪਿਆਰੀ ਸਤਿ ਸ੍ਰੀ ਅਕਾਲ। ਇਹਨਾਂ ਨੇ ਇੱਕ ਵਿਚਾਰ ਭੇਜਿਆ ਜੀ, ਕਹਿੰਦੇ ਜ਼ਿੰਦਗੀ ਮੁਸ਼ਕਿਲਾਂ ਦੀ ਲੜੀ ਹੈ, ਇਹ ਸਾਡੇ ਹੱਥ ਵਿੱਚ ਹੈ ਕਿ ਇਹਨਾਂ ਦਾ ਰੋਣਾ ਰੋਂਦੇ ਰਹੀਏ ਜਾਂ ਇਹਨਾਂ ਨੂੰ ਹੱਲ ਕਰਨ ਲਈ ਤਿਆਰ ਹੋਈਏ। ਕਿਆ ਖੂਬ ਹੈ, ਬਹੁਤ ਖੂਬਸੂਰਤ ਵਿਚਾਰ ਰਮਨਜੀਤ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਅੱਗੇ ਹਰਮੀਤ ਸਿੰਘ ਚਾਨਾ ਹੋਰੀ ਮੈਲਬਨ ਵਾਲੇ ਵੀ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਆ ਤੇ ਇਹਨਾਂ ਦੇ ਨਾਲ ਬੱਬੂ ਧੀਰਾ ਕੋਬਰਮ ਤੋਂ ਪ੍ਰੋਗਰਾਮ ਸੁਣ ਰਹੇ ਆ ਜੀ ਤੇ ਕਹਿੰਦੇ ਅਸੀਂ ਇੰਜੋਏ ਕਰ ਰਹੇ ਹਾਂ। ਫਸਟ ਆਫ ਆਲ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਮਿੰਟੂ ਬਰਾੜ ਜੀ, ਸਰਬਜੀਤ ਭਾਜੀ ਐਟ ਪਟਿਆਲਾ ਤੇ ਆਲ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਵਾਈਡ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਸਾਰਿਆਂ ਵੱਲੋਂ ਤੁਹਾਨੂੰ। ਤੇ ਵੈਦਰ ਕਹਿੰਦੇ ਅੱਜ ਬਹੁਤ ਸੋਹਣਾ ਆ ਜੀ, ਕ੍ਰਿਸਟਲ ਕਲੀਅਰ ਇਨ ਕੋਬਰਮ ਏਰੀਆ, ਸੋ ਵੀ ਆਰ ਆਲ ਵੈਲ ਹੇਅਰ ਐਂਡ ਹੋਪ ਦੈਟ ਆਲ ਆਰ ਵੈਲ। ਬਿਲਕੁਲ ਜੀ, ਅਸੀਂ ਹਮੇਸ਼ਾ ਇਹ ਆਸ ਕਰਦੇ ਹਾਂ, ਦੁਆ ਵੀ ਕਰਦੇ ਹਾਂ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਹੱਸਦੇ ਵੱਸਦੇ ਹੋਵੋ। ਟੂਡੇ ਕਹਿੰਦੇ ਪਲੇ ਸੌਂਗ ਨੰਗ ਦੀ ਨਿਸ਼ਾਨੀ ਸੰਗ ਬਾਏ ਨਛੱਤਰ ਗਿੱਲ। ਕੋਸ਼ਿਸ਼ ਕਰਦੇ ਹਾਂ ਜ਼ਰੂਰ ਪ੍ਰੋਗਰਾਮ ਦੌਰਾਨ ਨਾ ਹੋ ਸਕਿਆ ਤੇ ਪ੍ਰੋਗਰਾਮ ਤੋਂ ਬਾਅਦ ਗਾਣਾ ਜ਼ਰੂਰ ਤੁਹਾਨੂੰ ਸੁਣਾਵਾਂਗੇ। ਓਕੇ ਬਾਏ ਕਹਿੰਦੇ ਰੱਬ ਰਾਖਾ ਟਿਲ ਟਮੋਰੋ ਟਿਲ ਦਨ ਬੀ ਹਰਮਨ ਨਿਸਨ ਹਰਮਨ। ਬਹੁਤ ਬਹੁਤ ਧੰਨਵਾਦ। ਤੇ ਇਹਨਾਂ ਨੇ ਨਾ ਨਾਲ ਹੀ ਨਾਲ ਚਲੋ ਜਿਹੜੀ ਅਟੈਚਮੈਂਟ ਭੇਜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਹੀ ਦਿੰਨੀ ਆ। ਕਹਿੰਦੇ ਪੀਜ਼ਾ ਆਲਵੇਜ਼ ਕਨਫਿਊਜ਼ ਮੀ, ਇਟ ਕਮਸ ਇਨ ਏ ਸਕੁਅਰ ਬਾਕਸ, ਯੈਟ ਵੈਨ ਯੂ ਓਪਨ ਇਟ ਇਟਸ ਰਾਊਂਡ, ਐਂਡ ਵੈਨ ਯੂ ਸਟਾਰਟ ਈਟਿੰਗ ਇਟ ਇਟਸ ਏ ਟ੍ਰਾਇੰਗਲ, ਲਾਈਫ ਐਂਡ ਪੀਪਲ ਆਰ ਲਾਈਕ ਪੀਜ਼ਾ, ਲੁੱਕ ਡਿਫਰੈਂਟ, ਅਪੀਅਰ ਡਿਫਰੈਂਟ, ਐਂਡ ਆਫਕੋਰਸ ਬਿਹੇਵ ਐਬਸੋਲੂਟਲੀ ਡਿਫਰੈਂਟ। ਬਿਲਕੁਲ ਜੀ, ਸੋ ਜ਼ਿੰਦਗੀ ਨੂੰ ਇਹਨਾਂ ਛੋਟੀਆਂ ਛੋਟੀਆਂ ਉਦਾਹਰਨਾਂ ਦੇ ਨਾਲ ਸਮਝਣਾ ਹੋਵੇ ਤਾਂ ਬਹੁਤ ਸੌਖੀ ਹੈ ਸਮਝਣੀ, ਹੈ ਨਾ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਹਰਮੀਤ ਜੀ, ਇਸੇ ਤਰ੍ਹਾਂ ਪ੍ਰੋਗਰਾਮ ਸਾਡੇ ਨਾਲ ਬਣੇ ਰਹੋ। ਤੇ ਲਖਵੀਰ ਭੁੱਲਰ ਹੁਰੀ ਸ਼ਾਮਲ ਹੋਏ ਨੇ, ਇਹਨਾਂ ਨੇ ਕਿਹਾ ਜੀ ਕਿ ਮੇਰਾ ਕੰਟੈਕਟ ਨੰਬਰ ਜਿਹੜਾ ਜੀ ਉਹ ਐਡ ਕਰ ਲਿਓ। ਮੇਰਾ ਖਿਆਲ ਇਹਨਾਂ ਨੇ ਕੋਈ ਹੋਰ ਨੰਬਰ ਵੀ ਭੇਜਿਆ। ਸੋ ਬਿਲਕੁਲ ਜੀ, ਤੁਹਾਡਾ ਕੰਟੈਕਟ ਨੰਬਰ ਜਿਹੜਾ ਸਰਬਜੀਤ ਸਿੰਘ ਹੋਰਾਂ ਨੇ ਐਡ ਕਰ ਲੈਣਾ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ, ਇਸੇ ਤਰ੍ਹਾਂ ਬਣੇ ਰਹੋ। ਤੇ ਅੱਗੇ ਸਾਡੇ ਨਾਲ ਅਗਲੇ ਦੋਸਤ ਸ਼ਾਮਲ ਹੋਏ ਨੇ ਜੀ, ਲੱਕੀ ਜੀ, ਸੰਤ ਲੱਕੀ ਜੀ। ਹਾਂਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਰੇਡੀਓ ਹਰ ਰੋਜ਼ ਸੁਣਦਾ ਜੀ, ਬਹੁਤ ਵਧੀਆ ਲੱਗਦਾ ਜੀ ਤੇ ਘਰ ਵਾਲੀ ਫੀਲਿੰਗ ਆ ਜਾਂਦੀ ਹੈ। ਮੁਹੱਬਤੇ ਮੂਵੀ ਦਾ ਕਹਿੰਦੇ ਕੋਈ ਵੀ ਸੌਂਗ ਪਲੇ ਕਰ ਦਿਓ, ਆਪਾਂ ਦਿਨ ਦੀ ਸ਼ੁਰੂਆਤ ਹਰਮਨ ਰੇਡੀਓ ਤੋਂ ਹੀ ਕਰੀਦੀ ਹੈ ਜੀ। ਮਿਲਦੇ ਹਾਂ ਜੀ ਫੇਰ, ਲਵ ਯੂ, ਕਹਿੰਦੇ ਹਰਮਨ ਰੇਡੀਓ। ਬਹੁਤ ਬਹੁਤ ਧੰਨਵਾਦ ਲੱਕੀ ਜੀ, ਤੁਸੀਂ ਸਾਂਝ ਪਾਈ ਹੈ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ। ਸੋ ਰੇਡੀਓ ਦਾ ਜਿਹੜਾ ਹਰਮਨ ਰੇਡੀਓ ਦਾ ਨਸ਼ਾ ਉਹ ਇਸ ਤਰ੍ਹਾਂ ਦਾ ਕਿ ਜੇ ਤੁਸੀਂ ਸ਼ੁਰੂ ਕਰ ਲਿਆ ਤਾਂ ਹੁਣ ਤੁਸੀਂ ਰਹਿ ਨਹੀਂ ਸਕਣਾ। ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਵਰਗੇ ਦੋਸਤ ਜਦੋਂ ਜੁੜਦੇ ਆ, ਤਹਿ ਦਿਲ ਤੋਂ ਤੁਹਾਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਵੀ, ਹਰਮਨ ਰੇਡੀਓ ਤੇ ਵੀ, ਤੇ ਇਸੇ ਤਰ੍ਹਾਂ ਪ੍ਰੋਗਰਾਮ ਨੂੰ ਵੀ ਤੇ ਹੋਰ ਪ੍ਰੋਗਰਾਮਾਂ ਨੂੰ ਵੀ, ਹਰਮਨ ਰੇਡੀਓ ਨੂੰ ਵੀ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਬਹੁਤ ਬਹੁਤ ਧੰਨਵਾਦ। ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ, ਇਹਨਾਂ ਨੇ ਵੀ ਵਿਚਾਰ ਭੇਜਿਆ। ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਕਹਿੰਦੇ ਕਿਸੇ ਨੇ ਬਹੁਤ ਅੱਛੀ ਬਾਤ ਕਹੀ ਹੈ, ਮੈਂ ਤੁਹਾਨੂੰ ਇਸ ਲਈ ਸਲਾਹ ਨਹੀਂ ਦੇ ਰਹਾ ਹੂੰ ਕਿ ਮੈਂ ਜ਼ਿਆਦਾ ਸਮਝਦਾਰ ਹੂੰ, ਬਲਕਿ ਇਸ ਲਈ ਦੇ ਰਹਾ ਹੂੰ ਕਿ ਮੈਨੇ ਜ਼ਿੰਦਗੀ ਮੈਂ ਗਲਤੀਆਂ ਤੁਮਸੇ ਜ਼ਿਆਦਾ ਕੀ ਹੈ। ਬਿਲਕੁਲ ਜੀ, ਗਲਤੀਆਂ ਤੋਂ ਹੀ ਇਨਸਾਨ ਜਿਹੜਾ ਉਹ ਸਿੱਖਦਾ, ਤੇ ਗਲਤੀਆਂ ਤੋਂ ਸਿੱਖਣ ਤੋਂ ਬਾਅਦ ਹੀ ਤਜਰਬੇ ਜਿਹੜੇ ਆ ਉਹ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਕੁਛ ਸਿਖਾਉਂਦੇ ਆ, ਤੇ ਸਮਝਦਾਰੀ ਜਿਹੜੀ ਉਹ ਫਿਰ ਆਪਣੇ ਆਪ ਆ ਜਾਂਦੀ ਹੈ। ਬਹੁਤ ਬਹੁਤ ਧੰਨਵਾਦ ਬਹੁਤ ਖੂਬਸੂਰਤ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ। ਅੱਗੇ ਪਿੰਦਰ ਬਰਾੜ ਸਾਡੇ ਨਾਲ ਜੁੜੇ ਹੋਏ ਆ ਬਹੁਤ ਦੇਰ ਤੋਂ। ਸਤਿ ਸ੍ਰੀ ਅਕਾਲ ਟੂ ਆਲ, ਕਹਿੰਦੇ ਨਾਈਸ ਪ੍ਰੋਗਰਾਮ ਵੰਸ ਅਗੇਨ, ਆਈ ਇੰਜੋਏ ਅਲੋਟ ਸੌਂਗ। ਕਹਿੰਦੇ ਜੇ ਆਕੜ ਨਾਲ ਬੁਲਾਵੇਗਾ ਤਾਂ ਏਦਾਂ ਹੀ ਬੋਲਾਂਗੇ, ਸਿੰਗਰ ਦੀਪਕ ਢਿੱਲੋਂ ਹੋਰਾਂ ਦੀ ਆਵਾਜ਼ ਜਿਹੜਾ ਨੇ ਸੁਣਨਾ ਚਾਹਿਆ। ਸੋ ਨੋਟ ਕਰ ਲਿਆ ਪਿੰਦਰ ਜੀ ਤੁਹਾਡਾ ਗੀਤ, ਤੇ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੇ ਪ੍ਰੋਗਰਾਮ ਚ ਨਹੀਂ ਤਾਂ ਪ੍ਰੋਗਰਾਮ ਤੋਂ ਬਾਅਦ ਜ਼ਰੂਰ। ਵੀਰਪਾਲ ਮੈਲਬਨ ਵਾਲੇ ਜਿਹੜੇ ਇਹਨਾਂ ਨੇ ਸਵਾਲ ਭੇਜਿਆ ਸੀਗਾ, ਉਹਨਾਂ ਦਾ ਸਵਾਲ ਆਪਾਂ ਸ਼ਾਮਲ ਕਰ ਲਿਆ ਸੀ ਜੀ। ਤੇ ਅੱਗੇ ਸੁਖਦੀਪ ਸਿੰਘ ਮਲਡੂਰਾ ਵਾਲੇ ਵੀ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ। ਗੁੱਡ ਮਾਰਨਿੰਗ ਜੀ, ਪਲੀਜ਼ ਪਲੇ ਸੌਂਗ ਦਾਤਾ ਧੰਨ ਤੇਰੀ ਸਿੱਖੀ। ਸੋ ਸਤਵਿੰਦਰ ਬਿੱਟੀ ਹੋਰਾਂ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗੀਤ ਸੁਣਨਾ ਚਾਹਿਆ ਆ। ਤੇ ਇਸ ਤੋਂ ਬਾਅਦ ਸਾਡੇ ਨਾਲ ਦਿਲਪਿੰਦਰ ਸੰਧੂ ਬ੍ਰਿਸਬਨ ਵਾਲੇ ਵੀ ਬਹੁਤ ਦੇਰ ਤੋਂ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ ਉਹਨਾਂ ਨੇ ਸਾਡੇ ਵੱਲੋਂ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਦਿਲਪਿੰਦਰ ਤੁਹਾਨੂੰ ਵੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਜਸ ਆਸਟ੍ਰੇਲੀਆ ਵਾਲੇ, ਤੇ ਕਹਿੰਦੇ ਸਤਿ ਸ੍ਰੀ ਅਕਾਲ ਦੀਦੀ ਐਂਡ ਕਾਪੀ ਟੂ ਆਲ ਲਿਸਨਰਸ, ਪ੍ਰੋਗਰਾਮ ਸੋਹਣਾ ਚੱਲਦਾ ਪਿਆ, ਸੌਂਗ ਲਾਵਾਂ ਅਰਮਾਨ ਬੇਦੀ ਦੁਆਰਾ ਗਾਇਆ ਹੋਇਆ ਕਹਿੰਦੇ ਸੁਣਾ ਦਿਓ। ਕੋਸ਼ਿਸ਼ ਕਰਦੇ ਹਾਂ ਜੇ ਸਾਡੇ ਡਾਟਾਬੇਸ ਦੇ ਵਿੱਚ ਇਹ ਗੀਤ ਹੋਇਆ ਤਾਂ ਜ਼ਰੂਰ ਸੁਣਾਵਾਂਗੇ ਜੀ। ਇਹਨਾਂ ਨੇ ਇੱਕ ਚੁਟਕਲਾ ਸਾਨੂੰ ਭੇਜਿਆ ਜੀ, ਕਹਿੰਦੇ ਪੰਡਿਤ ਜੀ ਬੋਲੇ, ਫਲ ਭੋਜਨ ਕੱਪੜੇ ਜਾਂ ਕੋਈ ਵੀ ਚੀਜ਼ ਆਪ ਸ਼ਰਾਧ ਮੇਂ ਦੋਗੇ ਤੋ ਆਪਕੇ ਪੂਰਵਜ਼ੋਂ ਤੱਕ ਪਹੁੰਚ ਜਾਏਗੀ। ਤੇ ਕਹਿੰਦੇ ਹਮ ਬੋਲੇ ਜੀ, ਯੇ ਮੋਬਾਈਲ ਪਹੁੰਚਾ ਦੀਜੀਏ, ਬਾਤ ਹੋ ਜਾਇਆ ਕਰੇਗੀ, ਵੋ ਦੁਬਾਰਾ ਨਹੀਂ ਆਏ, ਬਤਾਓ ਹਮਨੇ ਕੌਨ ਸਾ ਕੁਛ ਗਲਤ ਬੋਲ ਦਿਆ। ਕਿਆ ਖੂਬ ਹੈ ਜੀ, ਬਹੁਤ ਵਧੀਆ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਅੱਗੇ ਮਨਪ੍ਰੀਤ ਸਿੰਘ SSK ਅਕਾਊਂਟੈਂਟਸ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਭਾਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਮੈਂ ਮਿੰਟੂ ਭਾਜੀ ਨਾਲ ਬਿਲਕੁਲ ਸਹਿਮਤ ਹਾਂ, ਇੰਡੀਆ ਹੁਣ ਡਿਵੈਲਪਡ ਕੰਟਰੀਜ਼ ਦੇ ਆਲਮੋਸਟ ਕਲੋਜ਼ ਹੀ ਹੈ। ਮਨਪ੍ਰੀਤ ਫਰੋਮ SSK ਅਕਾਊਂਟੈਂਟਸ, ਬਹੁਤ ਬਹੁਤ ਧੰਨਵਾਦ ਮਨਪ੍ਰੀਤ ਸਿੰਘ ਜੀ, ਪ੍ਰੋਗਰਾਮ ਵੀ ਪਸੰਦ ਕੀਤਾ ਤੇ ਤੁਸੀਂ ਸਹਿਮਤੀ ਜਤਾਈ ਆਪਣੀ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਕੁਛ ਦੋਸਤ ਜੁੜੇ ਨੇ, ਮੈਂ ਉਹਨਾਂ ਦੀਆਂ ਈਮੇਲਸ ਵੀ ਜ਼ਰੂਰ ਲੈ ਲਵਾਂ। ਸਾਡੇ ਨਾਲ ਰਾਜ ਮਹਿੰਦਰ ਸਿੰਘ ਹੋਰੀ ਕਾਫੀ ਦੇਰ ਤੋਂ ਜੁੜੇ ਹੋਏ ਆ, ਤੇ ਉਹਨਾਂ ਨੇ ਨਾ ਅਟੈਚਮੈਂਟ ਦੇ ਵਿੱਚ ਕਾਫੀ ਵੱਡੇ ਰੂਪ ਦੇ ਵਿੱਚ ਜਿਵੇਂ ਆਰਟੀਕਲ ਵਾਂਗ ਹੀ ਕੁਛ ਭੇਜਿਆ, ਸੋ ਉਹ ਆਰਟੀਕਲ ਜਿਹੜਾ ਮੈਂ ਥੋੜੀ ਜਿਹੀ ਵੇਲ ਮਿਲਦੀ ਹੈ ਤਾਂ ਜ਼ਰੂਰ ਸ਼ਾਮਲ ਕਰਦੀ ਹਾਂ। ਰਾਜਮਹਿੰਦਰ ਜੀ ਤੁਸੀਂ ਸਤਿ ਸ੍ਰੀ ਅਕਾਲ ਬੁਲਾਈਏ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਲ ਹੀ ਨਾਲ ਪ੍ਰੋਗਰਾਮ ਚ ਤੁਸੀਂ ਸ਼ਾਮਲ ਹੋਇਓ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੀ ਇਹ ਸਾਰੀ ਜਿਹੜੀ ਰਚਨਾ, ਤੁਹਾਡਾ ਸਾਰਾ ਸੁਨੇਹਾ ਜਿਹੜਾ ਉਹ ਮੈਂ ਸ਼ਾਮਲ ਕਰਾਂਗੀ ਜ਼ਰੂਰ, ਥੋੜੀ ਜਿਹੀ ਵੇਲ ਪ੍ਰੋਗਰਾਮ ਦੇ ਵਿੱਚ ਮਿਲ ਜਾਵੇ। ਹੈਪੀ ਸੈਣੀ ਹੁਰੀ ਵੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਟੂ ਆਲ ਸਟਾਫ ਆਫ ਹਰਮਨ ਰੇਡੀਓ, ਮਾਈ ਨੇਮ ਇਜ਼ ਹੈਪੀ ਸੈਣੀ ਫਰੋਮ ਕੈਲੋਵਾਨਾ ਕੈਨੇਡਾ ਤੋਂ ਜੁੜੇ ਨੇ ਜੀ। ਤੇ ਕਹਿੰਦੇ ਪਲੀਜ਼ ਮੇਰੇ ਫਰੈਂਡ ਸੁਖਵੀਰ ਗਿੱਲ ਜਿਹੜੇ ਕਿ ਬ੍ਰੈਂਪਟਨ ਚ ਰਹਿੰਦੇ ਆ, ਉਹਨਾਂ ਦੇ ਲਈ ਬੱਬੂ ਮਾਨ ਦਾ ਕੋਈ ਵੀ ਸੌਂਗ ਲਾ ਦਿਓ ਜੀ। ਜ਼ਰੂਰ ਜੀ, ਪ੍ਰੋਗਰਾਮ ਦੌਰਾਨ ਨਾ ਹੋ ਸਕਿਆ ਤਾਂ ਬਾਅਦ ਚ ਜ਼ਰੂਰ। ਇਹ ਮੈਂ ਤਾਂ ਕਹਿੰਦੀ ਹਾਂ ਤੁਸੀਂ ਪ੍ਰੋਗਰਾਮ ਤਾਂ ਸੁਣਦੇ ਹੋ, ਪ੍ਰੋਗਰਾਮ ਤੋਂ ਬਾਅਦ ਹਰਮਨ ਰੇਡੀਓ ਤੇ ਸਾਰਾ ਦਿਨ ਪ੍ਰੋਗਰਾਮ ਚੱਲਦੇ ਨੇ ਤੇ ਪ੍ਰੋਗਰਾਮ ਤੋਂ ਬਾਅਦ ਵੀ ਬਹੁਤ ਸਾਰੇ ਗੀਤ ਜਿਹੜੇ ਉਹ ਅਸੀਂ ਸਾਡੇ ਸਰੋਤਿਆਂ ਦੇ ਜਿਹੜੇ ਫਰਮਾਇਸ਼ੀ ਗੀਤ ਹੁੰਦੇ ਆ ਸੁਣਾਉਂਦੇ ਆ, ਤੇ ਜ਼ਰੂਰ ਤੁਸੀਂ ਧਿਆਨ ਰੱਖਿਓ, ਤੁਹਾਡੇ ਫਰਮਾਇਸ਼ੀ ਗੀਤ ਜ਼ਰੂਰ ਸੁਣਾਵਾਂਗੇ। ਸਤਦੇਵ ਪੰਜੇਤਾ ਹੁਰੀ ਗੁੱਡ ਮਾਰਨਿੰਗ ਬੁਲਾ ਰਹੇ ਆ ਜੀ ਸਾਰਿਆਂ ਨੂੰ, ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ। ਜਗਵੀਰ ਸਿੰਘ ਵੀ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਪਰਿਵਾਰ ਨੂੰ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਤੇ ਕੇਨਸ ਤੋਂ ਇਹਨਾਂ ਨੇ ਸ਼ਾਮਲ ਹੋਣਾ ਕੀਤਾ ਤੇ ਕਹਿੰਦੇ ਗਾਣਾ ਲਾ ਦਿਓ ਜੀ ਪੰਜਾਬੀ ਏ ਜ਼ੁਬਾਨੇ, ਤੇ ਗਾਣਾ ਅਸੀਂ ਜ਼ਰੂਰ ਸੁਣਾਵਾਂਗੇ ਤੁਹਾਨੂੰ। ਤੇ ਅੱਗੇ ਰਾਜ ਚਾਹਲ ਹੁਰੀ ਜੁੜੇ ਨੇ ਸਾਡੇ ਨਾਲ, ਰਾਜ ਚਾਹਲ ਤੋਂ ਬਾਅਦ ਸੁਖਵਿੰਦਰ ਸੌਂਡ ਹੁਰੀ ਜੁੜੇ ਨੇ ਜੀ। ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ, ਪ੍ਰੋਗਰਾਮ ਤੁਹਾਡੇ ਸੁਨੇਹੇ ਮੈਂ ਬਾਅਦ ਚ ਲਵਾਂਗੀ, ਫਿਲਹਾਲ ਇੱਕ ਗੀਤ, ਗੀਤ ਤੋਂ ਬਾਅਦ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਅਨਮੋਲ ਕੈਂਸਰ ਫਾਊਂਡੇਸ਼ਨ ਦੇ ਜਿਹੜੇ ਨੁਮਾਇੰਦੇ ਉਹਨਾਂ ਦੇ ਨਾਲ, ਜਿਹੜੇ ਕਿ ਇੱਕ ਫੰਡ ਰੇਜ਼ਿੰਗ ਡਿਨਰ ਫੰਡ ਰੇਜ਼ਿੰਗ ਇਵੈਂਟ ਜਿਹੜਾ ਆ ਉਹ ਕਰਾਉਣ ਜਾ ਰਹੇ ਨੇ ਕੈਂਸਰ ਕੌਂਸਲ ਵਿਕਟੋਰੀਆ ਦੇ ਲਈ। ਸੋ ਕੋਸ਼ਿਸ਼ ਕਰਦੇ ਆ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਲੈਣ ਦੀ, ਫਿਲਹਾਲ ਇੱਕ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਆ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +61 280 805 6 06 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8 6 7 6 7 5 0 2 6 4 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ECT ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਸਤਿ ਸ੍ਰੀ ਅਕਾਲ।
ਜੀ ਦੋਸਤੋ, ਰੂਹ ਵਾਲੇ ਗੀਤਾਂ ਦੀ ਵੈਸੇ ਮੰਗ ਹਮੇਸ਼ਾ ਰਹਿੰਦੀ ਹੈ ਹਨਾ, ਸੋ ਇਸ ਤੋਂ ਪਤਾ ਲੱਗਦਾ ਕਿ ਅਸੀਂ ਸਾਰੇ ਹੀ ਇਹੋ ਜਿਹੇ ਸੱਜੇ ਗੀਤ ਜਿਹੜੇ ਆ ਸੋਹਣੇ ਗੀਤ ਖੂਬਸੂਰਤ ਗੀਤ ਸੁਣਨਾ ਚਾਹੁੰਦੇ ਹਾਂ। ਸੋ ਇਹ ਗੀਤ ਜਿਹੜਾ ਤੁਸੀਂ ਸੁਣਿਆ ਜੀ ਦੀਪ ਸਿੱਧੂ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਿਆ। ਸੋ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ, ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ, ਮੇਰੇ ਨਾਲ ਟੈਕਨੀਕਲ ਸਪੋਰਟ ਦੇ ਰਹੇ ਨੇ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੋਰੀ। ਬਹੁਤ ਸਾਰੇ ਦੋਸਤਾਂ ਦੇ ਬਹੁਤ ਸਾਰੇ ਸੁਨੇਹੇ ਸਾਡੇ ਤੱਕ ਪਹੁੰਚੇ ਨੇ। ਰਾਜ ਚਾਹਲ ਜੀ ਤੁਹਾਨੂੰ ਵੀ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ, ਤੇ ਇਹਦੇ ਨਾਲ ਹੀ ਜਗਵੀਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਉਹਨਾਂ ਨੇ ਵੀ ਬੁਲਾਈ ਆ। ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਤੁਹਾਡੇ ਸਾਰਿਆਂ ਦੇ ਸੁਨੇਹੇ ਜਿਹੜੇ ਆ ਜੀ ਉਹ ਮੈਂ ਲਵਾਂਗੀ ਇਸ ਮੁਲਾਕਾਤ ਤੋਂ ਬਾਅਦ, ਤੇ ਮੁਲਾਕਾਤ ਦਾ ਜ਼ਿਕਰ ਜਿਵੇਂ ਕਿ ਪ੍ਰੋਗਰਾਮ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਮੈਂ ਕਰਦੀ ਆ ਰਹੀ ਹਾਂ ਕਿ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਅਨਮੋਲ ਕੈਂਸਰ ਫਾਊਂਡੇਸ਼ਨ ਦੇ ਨੁਮਾਇੰਦੇ ਰਘਵੀਰ ਧੰਜਲ ਹੋਰਾਂ ਦੇ ਨਾਲ, ਜਿਹੜੇ ਕਿ ਇੱਕ ਫੰਡ ਰੇਜ਼ਿੰਗ ਇਵੈਂਟ ਆਰਗੇਨਾਈਜ਼ ਕਰਨ ਜਾ ਰਹੇ ਆ। ਸੋ ਇਹ ਫੰਡ ਰੇਜ਼ਿੰਗ ਇਵੈਂਟ ਕੀ ਆ ਤੇ ਕਿਸ ਮਕਸਦ ਦੇ ਨਾਲ ਆਯੋਜਿਤ ਕੀਤਾ ਜਾ ਰਿਹਾ, ਇਹਦੇ ਬਾਰੇ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ। ਸੋ ਇਸ ਵੇਲੇ ਹਰਮਨ ਰੇਡੀਓ ਦੇ ਮੰਚ ਤੇ ਸ਼ਾਮਲ ਹੋ ਚੁੱਕੇ ਨੇ ਫੋਨ ਦੇ ਜ਼ਰੀਏ ਉਹ। ਜੀ ਆਇਆ ਕਹਿੰਦੇ ਆ ਰਘਵੀਰ ਧੰਜਲ ਹੋਰਾਂ ਨੂੰ ਜੀ, ਬਹੁਤ ਬਹੁਤ ਸਵਾਗਤ ਰਘਵੀਰ ਜੀ ਤੁਹਾਡਾ ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ।
ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਸਤਿ ਸ੍ਰੀ ਅਕਾਲ ਹਰਮਨ ਰੇਡੀਓ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਸਾਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ।
ਜੀ ਸੋ ਰਘਵੀਰ ਜੀ, ਜਿਹੜਾ ਅਨਮੋਲ ਕੈਂਸਰ ਫਾਊਂਡੇਸ਼ਨ ਦੇ ਵੱਲੋਂ ਇਹ ਜਿਹੜਾ ਫੰਡ ਰੇਜ਼ਿੰਗ ਇਵੈਂਟ ਆਰਗੇਨਾਈਜ਼ ਕੀਤਾ ਜਾ ਰਿਹਾ, ਕਦੋਂ ਕੀਤਾ ਜਾ ਰਿਹਾ ਤੇ ਕਿਸ ਮਕਸਦ ਦੇ ਨਾਲ ਕੀਤਾ ਜਾ ਰਿਹਾ?
ਹਾਂਜੀ ਅਮਰਦੀਪ ਜੀ, ਇਹ ਜਿਹੜਾ ਫੰਡ ਰੇਜ਼ਰ ਅਸੀਂ ਰੱਖਿਆ ਹੈਗਾ ਇਹ 7 ਅਕਤੂਬਰ ਸ਼ੁੱਕਰਵਾਰ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 10 ਵਜੇ ਤੱਕ ਰੱਖਿਆ ਹੈ। ਇਹਦਾ ਜਿਹੜਾ ਇਹਦੇ ਵਿੱਚ ਜਿਹੜਾ ਸਾਨੂੰ ਮਿਲੇ ਐਂਟਰਟੇਨਮੈਂਟ ਤੇ ਡਿਨਰ ਦਾ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ $50 ਪਰ ਪਰਸਨ ਟਿਕਟ ਰੱਖੀ ਗਈ ਹੈ ਤੇ ਉਹਦਾ ਜਿਹੜਾ ਵੀ ਜਿਹੜਾ ਉਹਦਾ ਰੇਜ਼ਿੰਗ ਹੋਏਗੀ ਉਹ ਸਾਰੀ ਪ੍ਰੋਸੀਡ ਜਿਹੜੀ ਹੈਗੀ ਆ ਉਹ ਹੋਏਗੀ ਕੈਂਸਰ ਕੌਂਸਲ ਵਿਕਟੋਰੀਆ ਨੂੰ, ਜਿਹੜੀ ਕਿ ਆਪਣੇ ਭਾਈਚਾਰਾ ਉੱਥੇ ਸ਼ਾਮਿਲ ਹੋਏਗਾ। ਭਾਈਚਾਰੇ ਦੇ ਸਾਹਮਣੇ ਹੀ ਇੱਕ ਜਿਹੜਾ ਚੈੱਕ ਜਿੰਨਾ ਵਾਜਬ ਉੱਥੇ ਚੈੱਕ ਹੋਇਆ ਉਹ ਸਾਰਾ ਉਹਦੇ ਸਾਹਮਣੇ ਹੀ ਦੇ ਦਿੱਤਾ ਜਾਏਗਾ। ਆਪਣੇ ਭਾਈਚਾਰੇ ਦੇ ਜਿੰਨੇ ਵੀ ਪਤਵੰਤੇ ਹੋਣਗੇ ਉਹਨਾਂ ਦੀ ਮੌਜੂਦਗੀ ਵਿੱਚ ਜਾਂ ਉਹਨਾਂ ਦੇ ਸਹਿਯੋਗ ਦੇ ਨਾਲ ਉਹ ਦਿੱਤਾ ਜਾਏਗਾ। ਅੱਛਾ ਜੀ, ਹੁਣ ਤੁਸੀਂ ਪੁੱਛਿਆ ਦਾ ਮੰਤਵ ਕੀ ਆ ਤੇ ਮਕਸਦ ਕੀ ਆ? ਉਹ ਸਾਡਾ ਮਕਸਦ ਇਹ ਆ ਜੀ, ਸਾਡਾ ਮਕਸਦ ਇਹ ਆ ਕਿ ਸਾਡਾ ਜਦੋਂ ਅਸੀਂ ਇਹਨਾਂ ਵਿਕਸਿਤ ਮੁਲਕਾਂ ਵਿੱਚ ਆ ਗਏ ਤਾਂ ਸਾਨੂੰ ਕਦੀ ਸਾਡੇ ਦਿਮਾਗ ਦੇ ਵਿੱਚ ਇੱਕ ਧਾਰਨਾ ਬੈਠ ਗਈ ਕਿ ਅਸੀਂ ਤਾਂ ਬਹੁਤ ਵਧੀਆ ਮੁਲਕਾਂ ਦੇ ਵਿੱਚ ਆ ਗਏ, ਇੱਥੇ ਬਹੁਤ ਵਧੀਆ ਸਿਹਤ ਸਹੂਲਤਾਂ ਸਭ ਕੁਛ ਅਵੇਲੇਬਲ ਆ, ਤਾਂ ਅਸੀਂ ਆਪਣੀ ਸਿਹਤ ਨੂੰ ਲੈ ਕੇ ਨਿਸ਼ਚਿੰਤ ਹੋ ਗਏ ਤੇ ਉਹ ਨਿਸ਼ਚਿੰਤ ਇੰਨੇ ਜ਼ਿਆਦਾ ਹੋ ਗਏ ਕਿ ਅਸੀਂ ਕਹਿੰਦੇ ਹਾਂ ਵੀ ਟੈਕਨੋਲੋਜੀ ਬਹੁਤ ਜ਼ਿਆਦਾ ਆ ਤੇ ਸਾਨੂੰ ਸੇਵਾਵਾਂ ਵਧੀਆ ਮਿਲਦੀਆਂ ਨੇ। ਵੀ ਜਿਹੜੀ ਕੈਂਸਰ ਵਰਗੀਆਂ ਬਿਮਾਰੀਆਂ ਨੇ ਉਹ ਸਿਰਫ ਇੰਡੀਆ ਚ ਹੀ ਹੁੰਦੀਆਂ ਨੇ ਜਾਂ ਉੱਥੇ ਹੁੰਦੀਆਂ ਨੇ ਜਿੱਥੇ ਰਹਿਣ ਪੀਣ ਜੇ ਪਾਣੀ ਸਾਫ਼ ਨਹੀਂ ਹੈ ਜਾਂ ਹਵਾ ਪਾਣੀ ਸਾਫ਼ ਨਹੀਂ ਆ ਜਾਂ ਪ੍ਰੋਪਰ ਸਹੂਲਤਾਂ ਨਹੀਂ ਹੈਗੀਆਂ ਲੋਕਾਂ ਕੋਲੇ। ਅਸੀਂ ਉਹ ਜਿਹੜੀ ਧਾਰਨਾ ਆ ਉਹਨੂੰ ਤੋੜਨਾ ਚਾਹੁੰਦੇ ਹਾਂ ਕਿ ਇਹ ਇਹਦਾ ਜਿਹੜਾ ਕੈਂਸਰ ਹੈ ਇਹਦਾ ਜਿਹੜਾ ਕਾਰਨ ਆ ਉਹ ਹਵਾ ਪਾਣੀ ਜਾਂ ਵਾਤਾਵਰਨ ਤਾਂ ਸੰਬੰਧਿਤ ਹੁੰਦਾ ਹੀ ਹੈ ਪਰ ਜਿਹੜਾ ਇਹਦੇ ਵਿੱਚ ਸਾਡਾ ਰਹਿਣ ਸਹਿਣ, ਸਾਡਾ ਖਾਣ ਪੀਣ ਤੇ ਸਾਡਾ ਸੋਚਣਾ, ਸਾਡੀ ਆਪਣੀ ਸਿਹਤ ਨੂੰ ਲੈ ਕੇ ਅਸੀਂ ਕਿੰਨੇ ਕੁ ਜਾਣੀ ਕਿ ਪ੍ਰੋਐਕਟਿਵ ਰਹਿੰਦੇ ਹੈਗੇ ਆ, ਉਹ ਚੀਜ਼ਾਂ ਜਿਹੜੀਆਂ ਉਹ ਤੇ ਅਸੀਂ ਵਰਕ ਕੰਮ ਕਰਨਾ ਚਾਹੁੰਦੇ ਹਾਂ ਤੇ ਅਸੀਂ ਇਹ ਇੱਕ ਹੋਕਾ ਦੇਣਾ ਚਾਹੁੰਦੇ ਹਾਂ ਕਿ ਆਪਾਂ ਆਪਣੇ ਸਿਹਤ ਪ੍ਰਤੀ ਜਾਗਰੂਕ ਹੋਈਏ ਤਾਂ ਕਿ ਇਹ ਨਾ ਹੋਵੇ ਕਿ ਸਾਨੂੰ ਕੋਈ ਇਹੋ ਜਿਹੀਆਂ ਨਾਮਰਾਦ ਬਿਮਾਰੀਆਂ ਚੁੰਬੜ ਜਾਣ, ਕਿਉਂਕਿ ਜ਼ਿੰਦਗੀ ਦੀ ਦੌੜ ਦੇ ਵਿੱਚ ਸ਼ਾਇਦ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ, ਬਾਕੀ ਸਭ ਕੁਝ ਯਾਦ ਰਹਿੰਦਾ ਸਾਨੂੰ ਤੇ ਅਸੀਂ ਆਪਣੀ ਸਿਹਤ ਦਾ ਸਾਡਾ ਮਕਸਦ ਇਹੀ ਆ ਕਿ ਕੁੰਡਾ ਖੜਕਾਉਣਾ ਅਸੀਂ ਹੁਣ ਤੇ ਇਹ ਕਹਿਣਾ ਕਿ ਤੁਸੀਂ ਆਪਣੀ ਸਿਹਤ ਪ੍ਰਤੀ ਜਾਗਰੂਕ, ਇਹੀ ਸਾਡਾ ਮੇਨ ਮਕਸਦ ਆ ਜੀ। ਤੇ ਫੰਡ ਰੇਜ਼ ਤਾਂ ਇੱਕ ਬਹਾਨਾ ਆ ਤੇ ਉਹਦੇ ਨਾਲ ਨਾਲੇ ਤਾਂ ਸੰਸਥਾਵਾਂ ਦੀ ਮਦਦ ਹੋ ਜਾਂਦੀ ਆ, ਜਿਹੜੇ ਲੋੜਵੰਦ ਆ ਉਹਨਾਂ ਦੇ ਜਿਹੜੇ ਫੰਡ ਆ ਉਹ ਕੰਮ ਆਉਣਗੇ ਤੇ ਉਹਦੇ ਨਾਲ ਇਹ ਆ ਕਿ ਅਸੀਂ ਜਿਹੜਾ ਸਾਡਾ ਹੋਕਾ ਵੱਡਾ ਹੁੰਦਾ ਜਾਏਗਾ।
ਜੀ ਬਿਲਕੁਲ, ਤੇ ਬਹੁਤ ਜ਼ਰੂਰੀ ਹੈ ਆਪਣੀ ਕਮਿਊਨਿਟੀ ਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਇਹ ਮੈਸੇਜ ਪਹੁੰਚਾਉਣ ਦੀ। ਇਸ ਵੇਲੇ ਸਾਡਾ ਜਿਹੜਾ ਭਾਈਚਾਰਾ ਜਿਹੜਾ ਸਾਡੀ ਕਮਿਊਨਿਟੀ ਜਿਹੜੀ ਆ ਉਹਦੇ ਲਈ ਇਹੋ ਜਿਹੀ ਅਵੇਅਰਨੈਸ ਕ੍ਰੀਏਟ ਕਰਨੀ ਬਹੁਤ ਲਾਹੇਵੰਦ ਹੋ ਸਕਦੀ ਹੈ। ਸੋ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ। ਤੋ ਇਸ ਤੋਂ ਇਲਾਵਾ ਤੁਸੀਂ ਆਪਣੇ ਭਾਈਚਾਰੇ ਦੇ ਲਈ ਕੀ ਹੋਰ ਸੁਨੇਹਾ ਦੇਣਾ ਚਾਹੋਗੇ?
ਜਿਹੜਾ ਸੁਨੇਹਾ ਹੈ ਜੀ, ਵਧਾਈ ਤਾਂ ਸਾਰੀ ਕਮਿਊਨਿਟੀ ਹੀ ਇਸ ਚੀਜ਼ ਦੀ ਪਾਤਰ ਹੁੰਦੀ ਹੈ ਜੀ, ਕਿਉਂਕਿ ਇਹ ਕੰਮ ਕਿਸੇ ਨਾ ਬਿੱਲੀ ਦੇ ਗੱਲ ਟੱਲੀ ਕੌਣ ਬੰਨੇ, ਕਿਸੇ ਨਾ ਕਿਸੇ ਨੂੰ ਤਾਂ ਟੱਲੀ ਬੰਨਣੀ ਪੈਂਦੀ ਆ, ਤੇ ਉਹਦੇ ਲਈ ਅਸੀਂ ਤਿਆਰ ਹੈਗੇ ਹਾਂ ਤੇ ਹਾਂ ਉਹਦੇ ਲਈ ਅਸੀਂ ਤਿਆਰ ਹੈਗੇ ਹਾਂ ਤੇ ਅਸੀਂ ਸਾਰੇ ਹੀ ਕਹਿੰਦੇ ਹਾਂ ਵੀ ਆਪਾਂ ਸਾਰੀ ਟੱਲੀ ਬੰਨੀਏ ਰਲ ਮਿਲ ਕੇ, ਤੇ ਉਹਦਾ ਰੀਜ਼ਨ ਜਿਹੜਾ ਹੈਗਾ ਮੇਨ ਭਾਈਚਾਰਾ ਪੂਰਾ ਹੀ ਨਾਲ ਜੁੜੇਗਾ, ਇੱਕ ਇੱਕ ਕਰਕੇ ਸਾਰੇ ਜੁੜਨਗੇ, ਸਾਰੀ ਕਮਿਊਨਿਟੀ ਸਾਡੀ ਵਧਾਈ ਦੀ ਪਾਤਰ ਆ, ਸਾਡੇ ਪਰਿਵਾਰ ਸੁਰੱਖਿਅਤ ਹੋਣਗੇ, ਅਸੀਂ ਇੱਕ ਵਿਕਸਿਤ ਭਾਈਚਾਰਾ ਬਣ ਸਕਦੇ ਹਾਂ, ਅਸੀਂ ਇੱਕ ਦੂਸਰੇ ਦੀ ਮਦਦ ਕਰ ਸਕਦੇ ਹਾਂ, ਅਸੀਂ ਏਕਤਾ ਦਿਖਾ ਸਕਦੇ ਹਾਂ ਭਾਈਚਾਰੇ ਚ, ਜਿਹੜਾ ਸਾਡਾ ਮੇਨ ਮਕਸਦ ਹੈ, ਤੇ ਉਹ ਇੱਕ ਛੱਤ ਥੱਲੇ ਸਭ ਨੂੰ ਇਕੱਠੇ ਕਰਨਾ ਤੇ ਇੱਕ ਕੋਸ਼ਿਸ਼ ਉਹ ਕਰੀ ਆ। ਹੁਣ ਜਿਹੜਾ ਭਾਈਚਾਰੇ ਲਈ ਅਸੀਂ ਕੀ ਕਰਨਾ ਚਾਹੁੰਦੇ ਹਾਂ, ਪਹਿਲੀ ਤਾਂ ਗੱਲ ਇਹ ਆ ਕਿ ਅਸੀਂ ਸਾਰੇ ਇਕੱਠੇ ਹੋਣਾ ਚਾਹੁੰਦੇ ਹਾਂ ਵੀ ਕੰਮ ਕਰਿਆ ਕਰੀਏ, ਕੋਈ ਵੀ ਤਰ੍ਹਾਂ ਦੇ ਭਾਈਚਾਰੇ ਨੂੰ ਜਿਹੋ ਜਿਹੀ ਲੋੜ ਹੈਗੀ ਆ, ਉਹੋ ਜਿਹਾ ਇੱਕ ਤਾਂ ਸਾਡੇ ਇੱਕ ਦੂਸਰੇ ਨਾਲ ਵਿਚਾਰਾਂ ਦਾ ਮੇਲ ਜੋਲ ਹੋਣਾ ਸ਼ੁਰੂ ਹੋਵੇ। ਦੂਸਰੀ ਗੱਲ ਇਹ ਹੈਗੀ ਆ ਕਿ ਭਾਈਚਾਰੇ ਲਈ ਅਸੀਂ ਇਹ ਕਰਨਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨੂੰ ਕਹਿੰਦੇ ਜਾਓ ਜੀ ਤੁਸੀਂ ਆਪਣੀ ਸਿਹਤ ਪ੍ਰਤੀ, ਅਸੀਂ ਰੌਲਾ ਪਾਉਂਦੇ ਹਾਂ ਸਿਹਤ ਪ੍ਰਤੀ ਜਾਗਰੂਕ ਹੋਵੋ, ਸਿਹਤ ਪ੍ਰਤੀ ਜਾਗਰੂਕ ਹੋਵੋ। ਜ਼ਰੂਰੀ ਨਹੀਂ ਹੈ ਕਿ ਜਦੋਂ ਬੰਦਾ ਡਾਕਟਰ ਕੋਲ ਜਾਵੇਗਾ ਆਪਣੀ ਹੈਲਥ ਚੈੱਕਅਪ ਕਰਾਏਗਾ, ਜ਼ਰੂਰੀ ਨਹੀਂ ਹੈ ਕਿ ਉਹਨੂੰ ਕੋਈ ਇੱਦਾਂ ਦੀ, ਅਸੀਂ ਕਹਿੰਦੇ ਹਾਂ ਕਿ ਕੈਂਸਰ ਲੱਭਣ ਜਾਓ, ਪਰ ਜਦੋਂ ਬਲੱਡ ਟੈਸਟ ਹੁੰਦੇ ਨੇ ਜਾਂ ਹੋਰ ਟੈਸਟ ਹੁੰਦੇ ਨੇ, ਕੀ ਪਤਾ ਬੰਦੇ ਆਮ ਬੰਦਿਆਂ ਦੇ ਕੋਲੈਸਟਰੋਲ ਵੱਧਦੇ ਨੇ, ਕੁਛ ਹੋਰ ਹੁੰਦਾ ਆ, ਤਾਂ ਉਹ ਜਿਹੜੀਆਂ ਹਿਰਨ ਬਿਮਾਰੀਆਂ ਨੇ ਉਹ ਵੀ ਲੱਭ ਜਾਂਦੀਆਂ ਨੇ ਵਿੱਚੋਂ, ਪਰ ਗੱਲ ਤਾਂ ਇਹ ਆ ਵੀ ਜੇ ਜਾਵਾਂਗੇ ਤਾਂ ਕੁਛ ਲੱਭੂ।
ਬਿਲਕੁਲ ਜੀ, ਸੋ ਬਹੁਤ ਵਧੀਆ ਮੰਤਵ ਹੈ ਜੀ, ਤੇ ਬਾਕੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਭਾਈਚਾਰੇ ਨੂੰ ਇਕੱਠੇ ਕਰਨ ਦੀ ਵੀ ਇੱਕ ਕੋਸ਼ਿਸ਼ ਹੈ, ਸੋ ਬਹੁਤ ਇਹ ਵੀ ਵੱਡੀ ਲੋੜ ਹੈ ਇਸ ਵੇਲੇ ਸਮੇਂ ਦੀ ਵੀ, ਕਿ ਬਹੁਤ ਸਾਰਾ ਜਿਹੜਾ ਵਿਚਾਰਧਾਰਕ ਵਖਰੇਵਾ ਜਿਹੜਾ ਆ ਉਹਦੇ ਕਾਰਨ ਲੋਕ ਬਹੁਤ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਵੰਡੇ ਹੋਏ ਆ। ਲੋੜ ਹੈ ਕਿ ਅਸੀਂ ਇੱਕ ਛੱਤ ਦੇ ਥੱਲੇ ਇਕੱਠੇ ਹੋਈਏ ਤੇ ਜਿਹੜੀਆਂ ਵੱਡੀਆਂ ਅਲਾਮਤਾਂ ਆ ਉਹਨਾਂ ਦੇ ਉੱਪਰ ਅਸੀਂ ਜਿੱਤ ਹਾਸਲ ਕਰੀਏ। ਸੋ ਜਾਂਦੇ ਜਾਂਦੇ ਤੁਸੀਂ ਇੱਕ ਵਾਰ ਫੇਰ ਇਸ ਇਵੈਂਟ ਦੇ ਬਾਰੇ, ਕਦੋਂ ਕਿੱਥੇ ਕਿਹੜੇ ਟਾਈਮ ਦੇ ਵਿੱਚ ਹੋ ਰਿਹਾ ਇਹਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰ ਦਿਓ ਜੀ।
ਜੀ ਮੈਂ ਥੋੜਾ ਜਿਹਾ ਤੁਹਾਨੂੰ ਵਿਸਥਾਰ ਚ ਦੱਸਦਾ, ਇਵੈਂਟ ਜਿਹੜਾ ਹੈਗਾ ਜੀ ਉਹ 7 ਅਕਤੂਬਰ ਸ਼ਾਮ 6:30 ਵਜੇ ਸ਼ੁੱਕਰਵਾਰ ਦਾ ਦਿਨ ਹੈਰੀਟੇਜ ਐਪਿੰਗ ਰਿਸੈਪਸ਼ਨ ਸੈਂਟਰ ਦੇ ਵਿੱਚ ਹੋ ਰਿਹਾ, ਜਿਹਦਾ ਐਡਰੈਸ 715-716 ਹਾਈ ਸਟਰੀਟ ਐਪਿੰਗ ਹੈ।
514-516 ਹਾਈ ਸਟਰੀਟ ਜੀ।
ਓਕੇ ਜੀ, ਠੀਕ ਹੈ, ਮੇਰੇ ਕੋਲ ਸ਼ਾਇਦ ਫਿਜ਼ੀਕਲ ਐਡਰੈਸ ਉਹਦਾ ਨਹੀਂ ਸੀਗਾ, ਮਾਫੀ ਚਾਹੁੰਦਾ। ਤੇ 514-516 ਹਾਈ ਸਟਰੀਟ, ਬੇਸਿਕਲੀ ਜਿੰਨੇ ਆਪਣਾ ਇਹ ਭਾਈਚਾਰਾ ਆ ਉਹ ਹੈਰੀਟੇਜ ਰਿਸੈਪਸ਼ਨ ਬਾਰੇ ਬੜੀ ਭਲੀ ਭਾਂਤ ਜਾਣੂ ਆ, ਕਿ ਆਮ ਉੱਥੇ ਤੀਆਂ ਵੀ ਹੋਈਆਂ ਤਾਂ ਹੋਰ ਇਵੈਂਟ ਵੀ ਉੱਥੇ ਹੁੰਦੇ ਰਹਿੰਦੇ ਆ, ਤੇ ਉੱਥੇ ਹੋਏਗਾ। ਉਹਦੇ ਵਿੱਚ ਵੀ ਅਸੀਂ ਕੀ ਕਰ ਕੀ ਰਹੇ ਹੈਗੇ ਆ, ਉਹਦੇ ਵਿੱਚ ਐਂਟਰਟੇਨਮੈਂਟ ਹੋਣਗੀਆਂ, ਬਾਲੀਵੁੱਡ ਡਾਂਸਿਸ ਹੋਣਗੇ, ਭੰਗੜਾ ਗਿੱਧਾ ਇਹ ਪਰਫਾਰਮੈਂਸ ਹੋਣਗੀਆਂ, ਨਾਲ ਕਮਿਊਨਿਟੀ ਦੇ ਵਿੱਚੋਂ ਜਿਹੜੇ ਬੁਲਾਰੇ ਨੇ ਕੁਛ ਜਿਹੜੇ ਇਸ ਅਲਾਮਤ ਦੇ ਉੱਤੇ ਕੰਮ ਕਰ ਰਹੇ ਨੇ ਉਹ ਵੀ ਕੁਛ ਵਧੇਰੇ ਜਾਣਕਾਰੀ ਦੇਣਗੇ, ਤੇ ਹਰ ਤਰ੍ਹਾਂ ਦਾ ਅਸੀਂ ਮਿਕਸ ਜਿਹਾ ਕੀਤਾ ਸੀ। ਇਹ ਨਹੀਂ ਕੀਤਾ ਕਿ ਪੂਰਾ ਸਟ੍ਰੈਸਫੁਲ ਇਵੈਂਟ ਹੋਵੇ, ਜਾਣਕਾਰੀ ਨੂੰ ਇੱਕ ਵਧੀਆ ਤੇ ਮੈਂਟਲੀ ਰਿਲੈਕਸਡ ਇਨਵਾਇਰਮੈਂਟ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਆ। ਉੱਥੇ ਪਾਰਕਿੰਗ ਉੱਥੇ ਕਾਫੀ ਹੈ ਜੀ, ਸ਼ਾਮ ਨੂੰ ਸਾਰੇ ਮੋਸਟਲੀ ਡਰਾਈਵ ਵੀ ਕਰਨਗੇ, ਵੱਡੇ ਸਲੋਟ ਆਫ ਪਾਰਕਿੰਗ ਉੱਥੇ ਹੈਰੀਟੇਜ ਦੇ ਵਿੱਚ, ਤੇ ਬਾਕੀ ਖਾਣਾ ਮਿਲੇਗਾ ਜੀ ਸਾਰਾ, ਤੇ 12 ਸਾਲ ਤੋਂ ਥੱਲੇ ਵਾਲੇ ਬੱਚੇ ਫ੍ਰੀ ਹੋਣਗੇ, ਤੇ ਪਰ ਪਰਸਨ ਜਿਹੜਾ ਹੈਗਾ ਆ $50 ਟਿਕਟ ਰੱਖੀ ਗਈ ਆ, ਜਿਹਦੇ ਵਿੱਚੋਂ ਜੋ ਬਣਦਾ ਬਿੱਲ ਦਾ ਭੁਗਤਾਨ ਕੀਤਾ ਜਾਊਗਾ ਉੱਥੇ ਹੈਰੀਟੇਜ ਨੂੰ, ਬਾਕੀ ਦਾ ਬਕਾਇਆ ਸਾਰਾ ਮੌਕੇ ਤੇ ਹੀ ਕੈਂਸਰ ਕੌਂਸਲ ਵਿਕਟੋਰੀਆ ਦੇ ਦਿੱਤਾ ਜਾਊਗਾ
ਜੀ। ਸੋ ਬਹੁਤ ਬਹੁਤ ਧੰਨਵਾਦ ਰਘਵੀਰ ਜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ, ਨਾਲ ਹੀ ਨਾਲ ਮੈਂ ਸਰੋਤਿਆਂ ਦੀ ਜਾਣਕਾਰੀ ਲਈ ਦੱਸਦੇ ਹਾਂ, ਤੁਸੀਂ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਇਹਦੇ ਬਾਬਤ ਲੈਣੀ ਚਾਹੁੰਦੇ ਹੋਵੋ ਤਾਂ ਤੁਸੀਂ ਰਘਵੀਰ ਧੰਜਲ ਹੋਰਾਂ ਨੂੰ ਉਹਨਾਂ ਦੇ ਨੰਬਰ 0400-88-282-200 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸਾਡੇ ਨਾਲ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ।
ਥੈਂਕ ਯੂ ਜੀ ਹਰਮਨ ਜੀ, ਥੈਂਕ ਯੂ ਅਮਰਦੀਪ ਜੀ
ਜੀ, ਸ਼ੁਕਰੀਆ। ਸੋ ਦੋਸਤੋ ਇਹ ਸਨ ਰਘਵੀਰ ਧੰਜਲ ਹੁਰੀ ਅਨਮੋਲ ਕੈਂਸਰ ਫਾਊਂਡੇਸ਼ਨ ਤੋਂ ਸਾਡੇ ਨਾਲ ਜੁੜੇ ਸਨ, ਸੋ ਸਾਡੇ ਨਾਲ ਸਾਂਝ ਪਾ ਰਹੇ ਸਨ ਜਿਹੜਾ ਫੰਡ ਰੇਜ਼ਿੰਗ ਇਵੈਂਟ ਇਹ ਕਰਵਾਉਣ ਜਾ ਰਹੇ ਨੇ। ਸੋ ਹੁਣ ਜਿਹੜੀ ਅਗਲੀ ਮੁਲਾਕਾਤ ਅਸੀਂ ਕਰਨ ਜਾ ਰਹੇ ਹਾਂ ਕੁਝ ਪਲਾਂ ਦੇ ਵਿੱਚ, ਸਾਡੀਆਂ ਕੌਂਸਲ ਇਲੈਕਸ਼ਨ ਜਿਹੜੀਆਂ ਜੀ ਉਹ ਵੀ ਹੋਣ ਜਾ ਰਹੀਆਂ ਨੇ ਅਕਤੂਬਰ ਦੇ ਵਿੱਚ, ਤੇ ਉਹਦੇ ਬਾਬਤ ਬਹੁਤ ਸਾਰੀਆਂ ਤਿਆਰੀਆਂ ਜਿਹੜੀਆਂ ਇੱਥੇ ਲੋਕਲ ਲੈਵਲ ਤੇ ਚੱਲ ਰਹੀਆਂ ਨੇ। ਬਹੁਤ ਸਾਰੇ ਜਿਹੜੇ ਪੰਜਾਬੀ ਉਮੀਦਵਾਰ ਨੇ ਉਹ ਅੱਗੇ ਆਏ ਨੇ, ਭਾਰਤੀ ਉਮੀਦਵਾਰ ਅੱਗੇ ਆਏ ਨੇ। ਸੋ ਉਹਨਾਂ ਉਮੀਦਵਾਰਾਂ ਦੇ ਵਿੱਚੋਂ ਇੱਕ ਪਹਿਲੀ ਸਿੱਖ ਲੇਡੀ ਜਿਹੜੀ ਆ ਜੀ ਆਸਟ੍ਰੇਲੀਆ ਦੇ ਵਿੱਚ ਉਹਨੇ ਵੋਟਾਂ ਦੇ ਵਿੱਚ ਖੜੇ ਹੋਣ ਦੀ ਜਿਹੜੀ ਹਿੰਮਤ ਆ ਉਹ ਦਿਖਾਈ ਆ। ਸੋ ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਗੁਰਿੰਦਰ ਕੌਰ ਜਿਹੜੇ ਕਿ ਪੂਰੇ ਸਿੱਖੀ ਸਰੂਪ ਦੇ ਵਿੱਚ ਸਾਡੇ ਵਿਟਲਸੀ ਕੌਂਸਲ ਦੀ ਇਲੈਕਸ਼ਨ ਦੇ ਵਿੱਚ ਐਜ਼ ਅ ਕੈਂਡੀਡੇਟ ਉੱਭਰ ਕੇ ਸਾਹਮਣੇ ਆ ਰਹੇ ਨੇ। ਸੋ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਜਿਹੜੀ ਆ ਕੁਝ ਪਲਾਂ ਦੇ ਵਿੱਚ ਅਸੀਂ ਕਰਵਾਉਣ ਜਾ ਰਹੇ ਹਾਂ। ਫਿਲਹਾਲ ਇੱਕ ਗੀਤ ਸੁਣ ਲੈਂਦੇ ਹਾਂ। ਸਾਡੇ ਬਹੁਤ ਸਾਰੇ ਸਰੋਤਿਆਂ ਨੇ ਫਰਮਾਇਸ਼ਾਂ ਕੀਤੀਆਂ ਹੋਈਆਂ, ਇੱਕ ਫਰਮਾਇਸ਼ੀ ਗੀਤ। ਫਰਮਾਇਸ਼ੀ ਗੀਤ ਤੋਂ ਬਾਅਦ ਬਹੁਤ ਜਲਦੀ ਆਪਣੇ ਉਸ ਮਹਿਮਾਨ ਦੇ ਨਾਲ ਵਾਪਸ ਆਉਂਦੇ ਹਾਂ। ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ ਤੁਸੀਂ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ। ਜੀ ਦੋਸਤੋ, ਸਾਡੇ ਸਰੋਤਿਆਂ ਦੀ ਫਰਮਾਇਸ਼ ਤੇ ਗੀਤ ਤੁਹਾਡੀ ਨਜ਼ਰ ਕੀਤਾ ਸੀ। ਸੋ ਹਰਮੀਤ ਸਿੰਘ ਹੋਰਾਂ ਨੇ ਫਰਮਾਇਸ਼ ਕੀਤੀ ਸੀ ਇਸ ਗੀਤ ਦੀ, ਤੇ ਗੀਤ ਤੁਸੀਂ ਇੰਜੋਏ ਕੀਤਾ ਹੋਣਾ, ਇਹਦੀ ਮੈਂ ਉਮੀਦ ਕਰ ਸਕਦੀ ਹਾਂ। ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਅਗਲੇ ਸਾਡੇ ਮਹਿਮਾਨ ਜਿਹੜੇ ਆ ਇਸ ਵੇਲੇ ਰੇਡੀਓ ਤੇ ਸ਼ਿਰਕਤ ਕਰ ਚੁੱਕੇ ਨੇ ਫੋਨ ਦੇ ਜ਼ਰੀਏ। ਸੋ ਉਹਨਾਂ ਨੂੰ ਆਪਾਂ ਜੀ ਆਇਆਂ ਕਹਿਣਾ, ਤੇ ਉਹਨਾਂ ਦਾ ਤਾਰੁਫ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਕਰਵਾਇਆ ਕਿ ਜਿਹੜੀਆਂ ਵਿਟਲਸੀ ਕੌਂਸਲ ਇਲੈਕਸ਼ਨ ਦੇ ਵਿੱਚ ਐਜ਼ ਅ ਕੈਂਡੀਡੇਟ ਗੁਰਿੰਦਰ ਕੌਰ ਪਹਿਲੀ ਸਿੱਖ ਪਛਾਣ ਵਾਲੀ ਜਿਹੜੀ ਲੇਡੀ ਆ। ਸੋ ਪਹਿਲੀ ਸਿੱਖ ਲੇਡੀ ਜਿਹੜੀ ਆ ਉਹ ਪੂਰੇ ਸਿੱਖੀ ਸਰੂਪ ਦੇ ਵਿੱਚ ਇਹ ਇਲੈਕਸ਼ਨ ਲੜਨ ਜਾ ਰਹੀ ਹੈ। ਸੋ ਅਸੀਂ ਹਰਮਨ ਰੇਡੀਓ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਮੰਤਵ ਦੇ ਨਾਲ ਉਹਨਾਂ ਨੇ ਰਾਜਨੀਤੀ ਦੇ ਵਿੱਚ ਆਉਣਾ ਕੀਤਾ। ਸੋ ਉਹਨਾਂ ਨੂੰ ਬਹੁਤੀ ਦੇਰ ਨਹੀਂ ਕਰਵਾਉਂਦੇ, ਹੁਣ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਜੀ ਗੁਰਿੰਦਰ ਕੌਰ ਜੀ, ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਤੇ ਨਾਲ ਹੀ ਸਾਡੇ ਵੱਲੋਂ ਗੁਰਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਹਰਮਨ ਰੇਡੀਓ ਦੇ ਸੁਣ ਰਹੇ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਫਤਿਹ ਤੇ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਵੀ ਸਾਡੇ ਵੱਲੋਂ। ਤੇ ਗੁਰਿੰਦਰ ਕੌਰ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਜਿਹੜੀਆਂ ਕੌਂਸਲ ਇਲੈਕਸ਼ਨਸ ਦੇ ਵਿੱਚ ਐਜ਼ ਅ ਕੈਂਡੀਡੇਟ ਆਉਣਾ ਕੀਤਾ, ਹਨਾ। ਤੇ ਇਹਦੇ ਨਾਲ ਹੀ ਜਿਵੇਂ ਮੈਂ ਵਿਟਲਸੀ ਕੌਂਸਲ ਦੀ ਗੱਲ ਕਰ ਰਹੀ ਹਾਂ, ਤੁਸੀਂ ਵਿਟਲਸੀ ਕੌਂਸਲ ਦੇ ਵਿੱਚ ਖੜੇ ਹੋ। ਸੋ ਵਿਟਲਸੀ ਕੌਂਸਲ ਦੇ ਕਿਹੜੇ ਇਲਾਕੇ ਜਿਹੜੇ ਆ ਉਹ ਤੁਹਾਡੇ ਵਾਰਡ ਦੇ ਵਿੱਚ ਆਉਂਦੇ ਆ? ਸੋ ਇਸ ਵਾਰਡ ਦੇ ਵਿੱਚ ਕਿਹੜੇ ਕਿਹੜੇ ਸਬਰਬਸ ਆਉਂਦੇ ਆ, ਕਿਹੜੇ ਜਿਹੜੇ ਖੇਤਰ ਆ ਉਹਨਾਂ ਨੂੰ ਤੁਸੀਂ ਕਵਰ ਕਰ ਰਹੇ ਹੋ?
ਜੀ ਭੈਣ ਜੀ, ਵਿਟਲਸੀ ਕੌਂਸਲ ਦੇ ਵਿੱਚ ਜਿਹੜੇ ਵਾਰਡ ਚ ਮੈਂ ਖੜੀ ਆ ਉਹਦਾ ਨਾਮ ਹੈ ਸਾਊਥ ਵੈਸਟ ਵਾਰਡ, ਤੇ ਇਹਦੇ ਵਿੱਚ ਚਾਰ ਸਬਰਬਸ ਆਉਂਦੇ ਨੇ, ਐਪਿੰਗ, ਲੇਲੋਰ, ਵਾਲਟ ਤੇ ਥੋਮਸ ਟਾਊਨ। ਸੋ ਕਾਫੀ ਵੱਡਾ ਏਰੀਆ ਪੈ ਜਾਂਦਾ ਇੱਕ ਵਿਟਾਉਸੀ ਕਾਉਂਸਿਲ ਦਾ, ਤੇ ਜਿਹੜੀ ਕਾਫੀ ਪਾਪੂਲੇਸ਼ਨ ਜਿਸ ਤਰ੍ਹਾਂ ਜਿਸ ਚ ਗਰੋ ਵੀ ਹੋ ਰਹੀ ਹੈ ਉਹ ਇਹ ਚਾਰ ਸਬਰਬਸ ਦੇ ਵਿੱਚ ਪੈਂਦੀ ਹੈ। ਇਹਦੇ ਵਿੱਚੋਂ ਜਿਹੜੇ ਲੇਲੋਰ, ਥਾਮਸ ਟਾਊਨ ਤੇ ਐਪਿੰਗ ਹੈ, ਐਪਿੰਗ ਨੂੰ ਵੀ ਅਸੀਂ ਦੋ ਭਾਗਾਂ ਚ ਵੰਡ ਸਕਦੇ ਹਾਂ, ਜਿਵੇਂ ਐਪਿੰਗ ਤੇ ਐਪਿੰਗ ਨਾਰਥ। ਜਿਹੜਾ ਐਪਿੰਗ ਨਾਰਥ ਹੈ ਜਿਹੜਾ ਨਿਊਲੀ ਡਿਵੈਲਪਡ ਏਰੀਆ, ਮਤਲਬ 5-7 ਸਾਲ ਹੋਏ ਨੇ ਇਹਨੂੰ, ਤੇ ਜਿਹੜਾ ਇੱਕ ਵਾਲਟ ਏਰੀਆ ਉਹ ਬਿਲਕੁਲ ਇੱਕ ਨਵਾਂ ਏਰੀਆ ਜਿਹੜਾ ਕਿ ਪਿਛਲੇ 2 ਸਾਲਾਂ ਦੇ ਵਿੱਚ ਹੀ ਕਾਫੀ ਡਿਵੈਲਪ ਹੋਇਆ ਤੇ ਬਹੁਤ ਜ਼ਿਆਦਾ ਪਾਪੂਲੇਸ਼ਨ ਜਿਹੜੀ ਆਪਣੀ ਕਮਿਊਨਿਟੀ ਦੀ ਵੀ ਹੈ, ਪੰਜਾਬੀ ਕਮਿਊਨਿਟੀ ਦੀ ਵੀ ਹੈ, ਬਹੁਤ ਜ਼ਿਆਦਾ ਉੱਥੇ ਡਿਵੈਲਪ ਹੋਈ ਹੈ ਜੀ।
ਜੀ ਜੀ, ਤੇ ਚਲੋ ਇਹ ਤਾਂ ਹੋ ਗਈ ਏਰੀਏ ਦੀ ਗੱਲ, ਪਰ ਅਸੀਂ ਫੇਰ ਤੁਹਾਡੇ ਤੇ ਹੀ ਆਉਣੇ ਆ। ਅਸੀਂ ਜਾਣਨਾ ਚਾਹਾਂਗੇ, ਸਾਡੇ ਸਰੋਤੇ ਵੀ ਜਾਣਨਾ ਚਾਹੁੰਗੇ ਕਿ ਤੁਸੀਂ ਪੰਜਾਬ ਤੋਂ, ਭਾਰਤ ਤੋਂ ਕਿਹੜੇ ਹਿੱਸੇ ਦੇ ਵਿੱਚੋਂ ਆ, ਤੁਹਾਡਾ ਪਿਛੋਕੜ ਕੀ ਰਿਹਾ, ਆਪਣੀ ਬੈਕਗ੍ਰਾਉਂਡ ਦੇ ਬਾਰੇ ਜ਼ਰੂਰ ਸਾਂਝ ਪਾਓ।
ਭੈਣ ਜੀ, ਮੈਂ ਪਿੱਛੋਂ ਪੰਜਾਬ ਦੇ ਵਿੱਚੋਂ ਅੰਮ੍ਰਿਤਸਰ ਸ਼ਹਿਰ ਤੋਂ ਹੈਗੀ ਆ। ਵਿਆਹ ਤੋਂ ਬਾਅਦ ਮੈਂ ਜਿਸ ਤਰ੍ਹਾਂ ਜਲੰਧਰ ਦੇ ਕੋਲ ਆਦਮਪੁਰ ਜਗ੍ਹਾ, ਉੱਥੇ ਮੈਂ 1 ਸਾਲ ਉੱਥੇ ਵੀ ਬਿਤਾਇਆ ਜੀ। ਤੇ ਇੱਥੇ ਅਸੀਂ ਆਸਟ੍ਰੇਲੀਆ ਦੇ ਵਿੱਚ 2006 ਦੇ ਵਿੱਚ ਜਿਹੜਾ ਅਸੀਂ ਸੀ ਇੱਥੇ, ਮੈਂ ਤੇ ਮੇਰੇ ਹਸਬੈਂਡ ਦੋਨੋਂ ਅਸੀਂ ਇੱਥੇ ਆਏ ਸੀ। ਬਾਕੀ ਪਿਛੋਕੜ ਮੇਰਾ ਜੀ ਕੋਈ ਸਾਡੀ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈ। ਮੇਰੇ ਪੇਰੈਂਟਸ ਜਿਹੜੇ, ਮੇਰੇ ਫਾਦਰ ਸਾਹਿਬ ਸਰਕਾਰੀ ਨੌਕਰੀ ਕੀਤੀ ਹੈ ਉਹਨਾਂ ਨੇ, ਤੇ ਇੱਕ ਬ੍ਰਦਰ ਹੈ ਜੀ ਮੇਰਾ, ਤੇ ਕੋਈ ਵੀ ਸਾਡਾ ਮਤਲਬ ਫੈਮਿਲੀ ਦੇ ਵਿੱਚੋਂ, ਕੋਈ ਨਾਨਕਿਆਂ ਦਾਦਕਿਆਂ ਦੇ ਵਿੱਚੋਂ ਕੋਈ ਵੀ ਸਾਡਾ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈ। ਸਾਰੇ ਹੀ ਨੌਕਰੀ ਸ਼ੁਦਾ ਹੀ ਸਾਰੇ ਜਿਹੜੇ ਹੈਗੇ ਨੇ, ਕੋਈ ਪੰਜਾਬ ਸਰਕਾਰ ਚ ਲੱਗਿਆ, ਕੋਈ ਭਾਰਤ ਸਰਕਾਰ ਦੇ ਵਿੱਚ, ਕੋਈ ਨੌਕਰੀ ਹੀ ਕਰਕੇ ਸਾਰਿਆਂ ਨੇ ਆਪਣਾ ਕੀਤਾ ਜੀ ਪਾਲਣ ਪੋਸ਼ਣ
ਜੀ। ਤੇ ਗੁਰਿੰਦਰ, ਤੁਹਾਡਾ ਜਿਹੜਾ ਫਿਰ ਕਿਵੇਂ ਰੁਝਾਨ ਬਣਿਆ ਪੋਲਿਟਿਕਸ ਦੇ ਵਿੱਚ ਆਉਣ ਦਾ, ਜਿਵੇਂ ਤੁਸੀਂ ਦੱਸਿਆ ਕਿ ਪਰਿਵਾਰ ਦੇ ਵਿੱਚੋਂ ਕੋਈ ਨਹੀਂ ਆ, ਨਾਨਕਿਆਂ ਦਾਦਕਿਆਂ ਚੋਂ ਕੋਈ ਨਹੀਂ ਆ, ਸੋ ਤੁਸੀਂ ਕਿਸ ਤਰ੍ਹਾਂ ਚੁਣਿਆ ਇੱਧਰ ਆਉਣ ਦੇ ਲਈ?
ਹਾਂਜੀ, ਮੇਰਾ ਕੋਈ ਕੀ ਕਹਿੰਦੇ ਇੰਟੈਂਸ਼ਨਲੀ ਬਿਲਕੁਲ ਕੋਈ ਦਿਮਾਗ ਚ ਨਹੀਂ ਆਇਆ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਸਟੈਪ ਕਰਨਾ। ਜਦੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਆਏ, ਇੱਥੇ ਜਿਵੇਂ ਕਮਿਊਨਿਟੀ ਵਰਕ ਦੀ ਲੋੜ ਹੁੰਦੀ ਸੀ, ਇੱਕ ਚੀਜ਼ ਸ਼ੁਰੂ ਚ ਮੇਰੇ ਚ ਰਹੀ ਸੀ ਕਿ ਜਦੋਂ ਮੈਂ ਸਕੂਲ ਲੈਵਲ ਤੋਂ ਹੀ ਕਾਫੀ ਲੀਡਰਸ਼ਿਪ ਕੁਆਲਿਟੀ, ਜਿਸ ਤਰ੍ਹਾਂ ਕੋਈ ਵੀ ਕੰਮ ਹੁੰਦਾ ਸੀ ਸਕੂਲ ਦੇ ਵਿੱਚ ਸਟੇਜ ਤੇ ਕਰਨਾ ਜਾਂ ਕਿਸੇ ਵੀ ਕੰਪੀਟੀਸ਼ਨ ਚ ਪਾਰਟੀਸਪੇਟ ਕਰਨਾ, ਮੈਂ ਕਾਫੀ ਅੱਗੇ ਰਹਿੰਦੀ ਸੀ ਉਹਦੇ ਵਿੱਚ। ਤੋ ਇਹ ਮੈਨੂੰ ਸ਼ੁਰੂ ਤੋਂ ਇੱਕ ਥਾਪੜਾ ਸਕੂਲ ਦੇ ਟੀਚਰਸ ਵੱਲੋਂ, ਪਰਿਵਾਰ ਵੱਲੋਂ ਮਿਲਿਆ ਹੋਇਆ ਸੀ। ਜਦੋਂ ਇੱਥੇ ਵੀ ਆਏ ਆ, ਤੇ ਗੁਰੂ ਸਾਹਿਬ ਦੀ ਮਿਹਰ ਸਦਕਾ ਜਦੋਂ ਵੀ ਕੋਈ ਵੀ ਕੰਮ ਕਮਿਊਨਿਟੀ ਵਰਕ ਆਉਂਦਾ ਸੀ, ਤੇ ਉਹਦੇ ਲਈ ਅਸੀਂ ਅੱਗੇ ਹੋ ਕੇ ਕੰਮ ਕਰ ਰਹੇ ਸੀ। ਪਿਛਲੇ ਕੁਛ ਸਾਲਾਂ ਤੋਂ ਜਦੋਂ ਹੋਰ ਵੀ ਸਾਡੇ ਜਿਹੜੇ ਪੋਲੀਟੀਕਲ ਲੀਡਰ ਜਿਹੜੇ ਹੈਗੇ ਨੇ, ਜਿਵੇਂ ਕਿ ਸਰਦਾਰ ਜਗਮੀਤ ਸਿੰਘ, ਜੋ ਕਿ ਕੈਨੇਡਾ ਤੋਂ MPP ਵੀ ਰਹੇ ਨੇ, ਤੇ ਹੋਰ ਜਿਸ ਤਰ੍ਹਾਂ ਕਿ ਅੱਜ ਕੱਲ ਪੋਲੀਟੀਕਲ, ਕਹਿ ਲਓ ਕਿ ਸੋਸ਼ਲ ਮੀਡੀਆ ਕਰਕੇ ਵੀ ਪੋਲੀਟੀਕਲ ਦੀਆਂ ਖ਼ਬਰਾਂ ਜਿਹੜੀਆਂ ਉਹਦੇ ਬਾਰੇ ਜ਼ਿਆਦਾ ਅਸੀਂ ਅਵੇਅਰਨੈਸ ਰਹਿੰਦੇ ਹੈਗੇ ਹਾਂ, ਵੀ ਇੰਟਰਨੈਟ ਟੈਕਨੋਲੋਜੀ ਦਾ ਜ਼ਮਾਨਾ ਹੈਗਾ। ਤੇ ਹਮੇਸ਼ਾ ਹੀ ਮੈਨੂੰ, ਹੁਣ ਜਦੋਂ ਕੌਂਸਲ ਦੀ ਇਲੈਕਸ਼ਨ ਆਉਣੀਆਂ ਸੀ, ਤਾਂ ਸਾਰੇ ਕਹਿ ਰਹੇ ਸੀ ਕਿ ਅਸੀਂ ਸਾਰੇ ਕੰਮ ਕਰ ਰਹੇ ਹਾਂ, ਬਟ ਸਾਨੂੰ ਆਪਣੀ ਆਈਡੈਂਟੀ, ਅਵੇਅਰਨੈਸ ਆਪਣੀ ਕਮਿਊਨਿਟੀ ਵਾਸਤੇ ਸਾਨੂੰ ਇੱਕ ਸਟੈਪ ਅੱਗੇ ਵੀ ਲੈਣਾ ਪਏਗਾ। ਮੈਂ ਪਹਿਲਾਂ ਨਾ ਕਰ ਰਹੀ ਸੀ, ਉਹ ਕਹਿੰਦੇ ਕਿ ਜੇ ਅਸੀਂ ਕੰਮ ਕਰ ਰਹੇ ਹਾਂ, ਕਿਉਂਕਿ ਅਸੀਂ ਅੱਗੇ ਹੀ ਨਹੀਂ ਆਉਂਦੇ, ਅਸੀਂ ਸਟੈਪ ਹੀ ਨਹੀਂ ਲੈਂਦੇ ਹੈਗੇ, ਤੇ ਸਾਨੂੰ ਦੁਨੀਆਂ ਨੂੰ ਅਸੀਂ ਆਪਣੀ ਪਛਾਣ ਕਿਵੇਂ ਦੱਸਾਂਗੇ? ਫਿਰ ਅਸੀਂ ਕੰਪਲੇਂਟਸ ਕਰਦੇ ਰਹਿੰਦੇ ਹਾਂ ਕਿ ਇਹ ਕੰਮ ਨਹੀਂ ਹੋ ਰਿਹਾ ਸਾਨੂੰ, ਇਹ ਪ੍ਰੋਬਲਮ ਹੈਗੀਆਂ। ਉਹ ਕਹਿੰਦੇ ਵੀ ਅਸੀਂ ਪ੍ਰੋਬਲਮ ਦਾ ਹੱਲ ਵੀ ਲੱਭਣਾ, ਤੇ ਉਹਦੇ ਵਾਸਤੇ ਸਾਨੂੰ ਆਪਣੀ ਇੱਕ ਜਿਹੜਾ ਸਟੈਪ ਹੈ ਪੋਲਿਟਿਕਸ ਦੇ ਵਿੱਚ, ਇਹ ਬਹੁਤ ਜ਼ਰੂਰੀ ਹੈ ਕਿ ਜੋ ਅਸੀਂ ਕੰਮ ਕਰ ਰਹੇ ਹਾਂ, ਜੇ ਅਸੀਂ ਇਹਦੀ ਅੱਗੇ ਸੁਣਵਾਈ ਕਰਨੀ ਹੈ, ਜੇ ਸਾਡੀ ਕੋਈ ਪਛਾਣ ਕਰੇ, ਤਾਂ ਉਹਦੇ ਲਈ ਸਾਨੂੰ ਇਸ ਜਿਹੜਾ ਰਾਜਨੀਤੀ ਦੇ ਵਿੱਚ ਵੀ ਸਾਨੂੰ ਇੱਕ ਸਟੈਪ ਲੈ ਕੇ ਆਪਣੀ ਪ੍ਰੋਬਲਮਸ ਨੂੰ ਆਪ ਹੀ ਸੋਲਵ ਕਰਵਾਉਣਾ ਪਵੇਗਾ। ਤੋ ਇਹ ਜਿਹੜਾ ਇੱਕ ਮੇਰੇ ਮਾਇੰਡ ਵਿੱਚ ਹੈਗਾ ਸੀ ਕਿ ਅਸੀਂ ਇੱਕ ਆਪਣੀ ਆਈਡੈਂਟੀ ਨੂੰ ਅੱਗੇ ਰੱਖਣਾ, ਪਹਿਲਾਂ ਤੇ ਮਤਲਬ ਕਾਰਨ ਇਹੀ ਸੀ, ਜਿਹਦੇ ਚ ਕਿ ਮੈਂ ਆਪਣੀ ਜਿੱਤ ਨੂੰ ਆਲਰੇਡੀ ਸਮਝਦੀ ਹਾਂ ਕਿ ਮੈਂ ਉਸ ਚੀਜ਼ ਨੂੰ ਕਰਨ ਦੇ ਵਿੱਚ ਸਾਰਿਆਂ ਦੇ ਸਹਿਯੋਗ ਦੇ ਨਾਲ ਸਫਲ ਵੀ ਹੋਈ ਹਾਂ, ਬਹੁਤ ਹੀ ਪਿਆਰ ਮਿਲਿਆ ਸਾਰਿਆਂ ਦਾ ਤੇ ਇਹਦੇ ਵਿੱਚ। ਤੇ ਇਹ ਮੇਰਾ ਜਿਹੜਾ ਜੀ, ਜਿਹੜੀ ਮੇਰੀ ਕਹਿ ਲਾਂਗੇ ਪ੍ਰਾਇਮਰੀ ਜਿਹੜੀ ਪ੍ਰੈਫਰੈਂਸ ਸੀ, ਉਹ ਮੇਰੀ ਇਹੀ ਸੀ ਕਿ ਅਸੀਂ ਇੱਕ ਤੇ ਵੁਮੈਨ ਜਿਹੜੀ ਹੈਗੀ, ਰਿਪ੍ਰੈਜੈਂਟੇਸ਼ਨ ਸਾਡੀ ਕੌਮ ਦੇ ਵਿੱਚ ਬਹੁਤ ਘੱਟ ਹੈ। ਤੁਸੀਂ ਵੱਡੇ ਵੱਡੇ ਲੀਡਰ, ਮੈਂ ਕੋਈ ਵੀ, ਮੈਂ ਇੱਕ ਪੋਲੀਟੀਕਲ ਪਾਰਟੀ ਦਾ ਨਾਂ ਨਹੀਂ ਲਵਾਂਗੀ, ਤੁਸੀਂ ਸਾਰੀਆਂ ਹੀ ਪੋਲੀਟੀਕਲ ਪਾਰਟੀ ਜਾਂ ਈਵਨ ਕਿ ਜਥੇਬੰਦੀਆਂ ਵੀ ਦੇਖ ਲਓ, ਤੁਹਾਨੂੰ ਜਿਹੜੇ ਮੇਲ ਹੈਗੇ ਨੇ, ਮੇਲਸ ਨੇ, ਉਹ ਹਮੇਸ਼ਾ ਤੁਹਾਨੂੰ ਹਰ ਪੱਖ ਦੇ ਵਿੱਚ ਤੁਹਾਨੂੰ ਅੱਗੇ ਲੀਡ ਕਰਦੇ ਨਜ਼ਰ ਆਉਣਗੇ। ਵੱਡੇ ਵੱਡੇ ਲੀਡਰਸ ਨੇ ਕਦੀ ਈਵਨ ਕਿ ਕੋਈ ਮੀਟਿੰਗਾਂ ਹੋਣ ਜਾਂ ਬੁਲਾਰੇ ਹੋਣ, ਉਹਦੇ ਵਿੱਚ ਵੀ ਤੁਹਾਨੂੰ ਫੀਮੇਲ ਰਿਪ੍ਰੈਜੈਂਟੇਸ਼ਨ ਬਹੁਤ ਘੱਟ ਮਿਲਦੀ ਹੈ। ਤੇ ਦੂਸਰਾ ਜਿਹੜਾ ਮੇਰਾ ਇਹ ਸੀ ਕਿ ਨਾਲ ਕੇ ਸਿੱਖੀ ਤੇ ਪਲੱਸ ਵੁਮੈਨ ਰਿਪ੍ਰੈਜੈਂਟੇਸ਼ਨ ਨੂੰ ਜਿਹੜੀ ਹੈ ਕੰਬਾਈਨ ਕਰਕੇ ਅਸੀਂ ਇਹਨਾਂ ਨੂੰ ਵੀ ਅੱਗੇ ਲੈ ਕੇ ਆਉਣਾ। ਸੋ ਇਹ ਮੇਰਾ ਪਹਿਲਾ ਜਿਹੜਾ ਪੱਖ ਹੈਗਾ ਸੀ, ਮਤਲਬ ਮੇਨ ਰੀਜ਼ਨ ਸੀ। ਦੂਸਰਾ ਪੱਖ ਜਿਹੜਾ ਆਪਣੀ ਕੌਮ ਦਾ, ਤੇ ਜੀ ਜੀ
ਜੀ ਜੀ ਜੀ ਗੁਰਿੰਦਰ, ਤੁਸੀਂ ਕੰਟੀਨਿਊ।
ਦੂਸਰਾ ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦੀ ਸੀ, ਸੋਰੀ। ਹਾਂਜੀ, ਦੂਸਰਾ ਮੈਂ ਪੁਆਇੰਟ ਐਡ ਕਰਨਾ ਚਾਹੁੰਦੀ ਸੀ ਕਿ ਇੱਕ ਪੱਖ ਜਿਹੜਾ ਮੇਨ ਪ੍ਰਾਇਮਰੀ ਇਹ ਹੈਗਾ ਸੀ, ਦੂਸਰਾ ਪੱਖ ਇਹ ਸੀ ਕਿ ਆਪਣੀ ਕੌਮ ਦੇ ਨਾਲ ਨਾਲ ਜਿਵੇਂ ਹੁਣ ਮੈਂ ਇੱਥੇ ਆਪਣੇ ਵਿਟਲਸ ਦੀ ਲੋਕਲ ਕੌਂਸਲ ਦੀ ਗੱਲ ਕਰਾਂ, ਜਿਵੇਂ ਮੈਂ ਇਹਨਾਂ ਦੀਆਂ ਮੀਟਿੰਗਸ ਆ ਜਿਹੜੀਆਂ ਕਮਿਊਨਿਟੀ ਇਸ਼ੂਜ਼ ਤੇ ਜਿਹੜੇ ਫੋਰਮ ਜਿੱਥੇ ਹੁੰਦੇ ਜਦੋਂ ਮੈਂ ਅਟੈਂਡ ਕਰਦੀ ਹਾਂ, ਉਹਦੇ ਵਿੱਚ ਜ਼ਿਆਦਾ ਜਿਹੜੀ ਅਟੈਂਡੈਂਸ ਹੁੰਦੀ ਹੈ, ਮੈਂ ਕਹਾਂਗੀ 99% ਜਿਹੜੀ ਅਟੈਂਡੈਂਸ ਹੁੰਦੀ ਹੈ ਦੂਸਰੀ ਕਮਿਊਨਿਟੀ ਦੀ ਹੀ ਹੁੰਦੀ ਹੈ। ਉਹਨਾਂ ਨੂੰ ਜਦੋਂ ਮੈਂ ਮਿਲੀ ਹਾਂ ਤੇ ਉਹਨਾਂ ਦੇ ਵੀ ਮਿਲ ਕੇ ਮੈਨੂੰ ਫੀਲ ਹੋਇਆ ਇਸ ਤਰ੍ਹਾਂ ਕਿ ਉਹਨਾਂ ਦੇ ਵੀ ਬਹੁਤ ਦੁੱਖ ਨੇ, ਉਹਨਾਂ ਦੇ ਵੀ ਇੰਨੇ ਕੁ ਇਸ਼ੂਜ਼ ਨੇ ਜਿਨ੍ਹਾਂ ਦੀ ਸੁਣਵਾਈ ਇੱਥੇ ਨਹੀਂ ਹੋ ਰਹੀ। ਇਹ ਨਹੀਂ ਹੈ ਕਿ ਸਿਰਫ ਸਾਡੀ ਕਮਿਊਨਿਟੀ ਦੇ ਇਸ਼ੂਜ਼ ਨਹੀਂ ਸੋਲਵ ਹੋ ਰਹੇ, ਉਹਨਾਂ ਦੇ ਵੀ ਬਹੁਤ ਇਸ਼ੂਜ਼ ਨੇ, ਤੇ ਸਾਨੂੰ ਇਹ ਅੰਡਰਸਟੈਂਡ ਕਰਨਾ ਪਏਗਾ ਕਿ ਅਸੀਂ ਸਿਰਫ ਆਪਣੀ ਕਮਿਊਨਿਟੀ ਦੇ ਕੰਮ ਨਹੀਂ ਕਰਨੇ, ਅਸੀਂ ਦੂਸਰੀ ਕਮਿਊਨਿਟੀ ਦੀ ਹੈਲਪ ਕਰਨੀ ਹੈ, ਤੇ ਉਹਨਾਂ ਦੀ ਵੋਇਸ ਜਿਹੜੀ ਉਹ ਵੀ ਰੇਜ਼ ਕਰਨੀ ਹੈ। ਤੇ ਉਹ ਵੀ ਇੱਕ ਮੇਰਾ ਇੱਕ ਪੱਖ ਸੀ ਕਿ ਅਸੀਂ ਉਹਨਾਂ ਨੂੰ ਵੀ ਅੱਗੇ ਨਾਲ ਲੈ ਕੇ ਉਹਨਾਂ ਦਾ ਜਿੱਥੇ ਤੱਕ ਅਸੀਂ ਹੈਲਪ ਕਰ ਸਕਦੇ ਹਾਂ ਜ਼ਰੂਰ ਕਰੀਏ, ਤੇ ਉਹਨਾਂ ਦੀ ਆਵਾਜ਼ ਨੂੰ ਅੱਗੇ ਪਹੁੰਚਾਈਏ ਅਸੀਂ
ਜੀ। ਤੇ ਗੁਰਿੰਦਰ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ 2006 ਦੇ ਵਿੱਚ ਆਸਟ੍ਰੇਲੀਆ ਆਏ ਸੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਪੰਜਾਬੀ ਕਮਿਊਨਿਟੀ ਦੇ ਵਿੱਚ ਵਿਚਰੇ ਹੋ ਤਾਂ ਕਿਹਨਾਂ ਕਿਹਨਾਂ ਖੇਤਰਾਂ ਦੇ ਵਿੱਚ ਤੁਹਾਡਾ ਯੋਗਦਾਨ ਰਿਹਾ, ਕਮਿਊਨਿਟੀ ਨੂੰ ਕਿਹੜੀਆਂ ਕਿਹੜੀਆਂ ਸੇਵਾਵਾਂ ਦੇ ਵਿੱਚ ਤੁਸੀਂ ਪਹਿਲਾਂ ਕਾਰਜਸ਼ੀਲ ਰਹੇ ਹੋ, ਪਲੀਜ਼ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ।
ਜ਼ਰੂਰ, ਇੱਕ ਗੱਲ ਮੈਂ ਦੱਸਣ ਤੋਂ ਪਹਿਲਾਂ ਜ਼ਰੂਰ ਦੱਸਾਂਗੀ ਕਿ ਕੋਈ ਵੀ ਸੇਵਾ ਦੱਸਣ ਲਈ ਨਾ ਵੈਸੇ ਮਨ ਨਹੀਂ ਕਰਦਾ ਕਿ ਇਹਨੂੰ ਬੋਲ ਕੇ ਦੱਸੀਆਂ ਸੀ ਕਿ ਅਸੀਂ ਇਹ ਕੀਤਾ ਜਾਂ ਇਹ ਕੀਤਾ, ਮਤਲਬ ਵੀ ਉਹਦੇ ਕੋਈ ਨੰਬਰ ਬਣਾਉਣੇ ਹੋਣੇ ਜਿਵੇਂ ਅਸੀਂ ਕਹਿ ਸਕਦੇ ਹਾਂ, ਪਰ ਕਿਉਂਕਿ ਜਿਸ ਤਰ੍ਹਾਂ ਹੁਣ ਜਦੋਂ ਅਸੀਂ ਇਲੈਕਸ਼ਨ ਦੇ ਵਿੱਚ ਆਪਣੇ ਆਪ ਨੂੰ ਕੈਂਡੀਡੇਟ ਖੜਾ ਕੀਤਾ ਤਾਂ ਸਾਨੂੰ ਦੱਸਣਾ ਵੀ ਜ਼ਰੂਰੀ ਬਣਦਾ ਕਿ ਹਾਂਜੀ ਜੀ ਮੈਂ ਇਹ ਕਾਰਜ ਕੀਤੇ ਆ, ਬਟ ਉਹ ਜਿਹੜੇ ਕਾਰਜ ਆ ਕਦੀ ਵੀ ਕਿਸੇ ਪੋਲੀਟੀਕਲ ਮੰਤਵ ਦੇ ਨਾਲ ਨਹੀਂ ਕੀਤੇ। ਤੋ ਮੈਂ ਉਹ ਕਾਰਜ ਦੱਸਣ ਤੋਂ ਪਹਿਲਾਂ ਮਤਲਬ ਇਹ ਗੱਲ ਵੀ ਥੋੜਾ ਕਲੈਰੀਫਾਈ ਰੱਖਣਾ ਚਾਹੁੰਦੀ ਹਾਂ। ਜਿਵੇਂ ਅਸੀਂ ਸ਼ੁਰੂ ਚ ਜਿਵੇਂ ਮੈਂ ਆਈ ਸੀ ਜੀ, ਪਹਿਲਾਂ ਤੇ ਅਸੀਂ ਜਿਵੇਂ ਸਿੱਖੀ ਵਾਲੇ ਜਿਹੜੇ ਕਾਰਜ ਹੈਗੇ ਸੀ ਆਪਣੀ ਮੇਨ ਉਸੇ ਖੇਤਰ ਦੇ ਵਿੱਚ ਜੁੜੇ ਹੋਏ ਸੀ, ਜਿਵੇਂ ਕਿ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਇੱਥੇ ਜਾਂ ਬੱਚਿਆਂ ਨੂੰ ਗੁਰਸਿੱਖੀ ਦੇ ਰਿਲੇਟਿਡ ਜਿਹੜੇ ਗੁਰਮਤ ਕੈਂਪ ਜਿਹੜੇ ਅਸੀਂ ਲਗਾਉਂਦੇ ਸੀ, ਸਟਾਰਟਿੰਗ ਜਿਹੜੀ ਹੈ ਉਸ ਖੇਤਰ ਤੇ ਕੀਤੀ। ਜਦੋਂ ਅਸੀਂ 2006 ਚ ਆਏ ਹੈ ਤੇ ਪਹਿਲਾਂ ਜਿਹੜਾ ਗੁਰਮਤ ਕੈਂਪ ਜਿਹਦੇ ਵਿੱਚ ਮੈਂ ਪਾਰਟੀਸਪੇਸ਼ਨ ਕੀਤੀ ਸੀ ਉਹ 2006 ਦੇ ਵਿੱਚ ਸ਼ੁਰੂ ਕਰ ਦਿੱਤਾ, ਸੋਰੀ 2007 ਦੇ ਵਿੱਚ ਕਰ ਦਿੱਤਾ ਸੀ ਜੀ ਪਹਿਲਾਂ ਜਿਹੜਾ ਗੁਰਮਤ ਕੈਂਪ ਸੀ। ਉਸ ਤੋਂ ਬਾਅਦ ਜਿਵੇਂ ਹੁਣ ਲਾਸਟ ਮੈਂ ਪੰਜ ਸਾਲ ਤੋਂ ਬਹੁਤ ਜ਼ਿਆਦਾ ਐਕਟਿਵ ਹਾਂ ਹੋਰ ਬਾਕੀ ਕਮਿਊਨਿਟੀਜ਼ ਦੇ ਵਰਕ ਵਿੱਚ ਵੀ। ਤੋ ਰੀਸੈਂਟਲੀ ਜੀ ਮੈਂ ਬ੍ਰਦਰਹੁੱਡ ਆਫ ਸੇਂਟ ਲਾਰੈਂਸ ਇੱਥੇ ਇੱਕ ਬੜੀ ਵੱਡੀ ਵਿਟਲਸੀ ਦੇ ਵਿੱਚ ਸੈਟਅਪ ਹੈਗੀ ਆ ਆਰਗਨਾਈਜੇਸ਼ਨ, ਉਹਨਾਂ ਦਾ ਮੇਨ ਕੰਮ ਕੀ ਹੈ ਕਿ ਜਿਹੜੇ ਰਿਫਿਊਜੀਜ਼ ਆਉਂਦੇ ਨੇ ਜਿਹੜੇ ਦੂਸਰੀ ਕੰਟਰੀਜ਼ ਦੇ ਵਿੱਚੋਂ, ਉਹਨਾਂ ਦੇ ਵਿੱਚ ਜਿਹੜੀਆਂ ਵੁਮੈਨ ਹੈਗੀਆਂ ਉਹਨਾਂ ਨੂੰ ਇੱਥੇ ਉਹਨਾਂ ਦਾ ਸਟਾਰਟਅਪ ਬਿਜ਼ਨਸ ਸਟਾਰਟਅਪ ਕਰਵਾਉਣਾ ਚਾਹੀਦਾ ਉਹਨਾਂ ਦਾ, ਤੇ ਉਹਨਾਂ ਦੀ ਮੈਂ ਮੈਂਟਰਿੰਗ ਕਰ ਰਹੀ ਹਾਂ, ਯਾਨੀ ਕਿ ਉਹਨਾਂ ਨੂੰ ਜਿਵੇਂ ਉਹਨਾਂ ਦੀ ਹੈਲਪ ਕਰਨੀ ਕਿ ਬਿਜ਼ਨਸ ਨੂੰ ਕਿਸ ਤਰ੍ਹਾਂ ਪ੍ਰਮੋਟ ਕਰਨਾ ਹੈ ਜਾਂ ਕਿਹੋ ਜਿਹਾ ਬਿਜ਼ਨਸ ਸੈਟਅਪ ਕਰਨਾ ਹੈ, ਉਹਨਾਂ ਦਾ APN ਕਿਵੇਂ ਅਪਲਾਈ ਕਰਨਾ ਹੈ, ਕਲਾਇੰਟਸ ਕਿਵੇਂ ਫਾਈਂਡ ਕਰਨੇ ਹੈ। ਤੇ ਉਹ ਉਹਨਾਂ ਦੀ ਮੈਂ ਐਜ਼ ਅ ਵਲੰਟੀਅਰ ਉਹਨਾਂ ਦੀ ਜਿਹੜੀ ਹੈ ਐਜ਼ ਅ ਮੈਂਬਰ ਹੈਗੀ ਹਾਂ ਤੇ ਮੈਂ ਉਹਨਾਂ ਦੀ ਇਹਦੇ ਵਿੱਚ ਹੈਲਪ ਕਰ ਰਹੀ ਹਾਂ। ਇਸ ਤੋਂ ਇਲਾਵਾ ਜਿਵੇਂ ਟਲਸੀ ਕਾਉਂਸਲ ਦੇ ਵਿੱਚ ਜਿਹੜੇ ਹੋਮਲੈਸ ਜਾਂ ਰਿਫਿਊਜੀ ਲੋਕ ਹੈਗੇ ਨੇ ਜਿਹਨਾਂ ਨੂੰ ਫੂਡ ਦੀ ਜਾਂ ਕੋਈ ਹੋਰ ਡੇਲੀ ਜਿਹੜੀਆਂ ਲੋੜਾਂ ਦੀ ਹੈਗੀ ਹੈ ਸਮਾਨ ਦੀ ਜ਼ਰੂਰਤ ਹੁੰਦੀ ਹੈ, ਉਹਨਾਂ ਵਾਸਤੇ ਕਮਿਊਨਿਟੀ ਦੇ ਵਿੱਚ ਅਸੀਂ ਸਮਾਨ ਇਕੱਠਾ ਕਰਕੇ ਤੇ ਉਹਨਾਂ ਨੂੰ ਪਹੁੰਚ ਕਰੀਦਾ। ਇਸ ਤੋਂ ਇਲਾਵਾ ਕੈਂਸਰ ਕਾਉਂਸਲ ਦੇ ਨਾਲ ਵੀ ਮੈਂ ਜੁੜੀ ਹੋਈ ਹਾਂ, ਉਹਨਾਂ ਦੇ ਨਾਲ ਜਿਸ ਤਰ੍ਹਾਂ ਆਪਣੇ ਆਈਵਨ ਹੋ ਦੇ ਵਿੱਚ ਨਵਾਂ ਇੱਕ ਕੈਂਸਰ ਦਾ ਰਿਸਰਚ ਸੈਂਟਰ ਬਣ ਰਿਹਾ ਹੈਡਲਬਰਗ ਦੇ ਵਿੱਚ
ਜੀ,
ਤੇ ਉਹਦੇ ਲਈ ਵੀ ਫੰਡ ਰੇਜ਼ਿੰਗ ਕਰੀਦੀ ਹੈ। ਇਸ ਤੋਂ ਇਲਾਵਾ ਕਈ ਵਾਰੀ ਸਾਲ ਦੇ ਵਿੱਚ ਕੁਛ ਰਨਸ ਹੁੰਦੀਆਂ ਜਾਂ ਵਾਕਸ ਹੁੰਦੀਆਂ ਜਿਹਦੇ ਵਿੱਚ ਤੁਸੀਂ ਉਹਦੇ ਵਿੱਚ ਆਪਣੀ ਕਮਿਊਨਿਟੀ ਜਾਂ ਹੋਰ ਕਮਿਊਨਿਟੀਜ਼ ਨੂੰ ਇਨਵੋਲਵ ਕਰਕੇ ਤੁਸੀਂ ਉਹਨਾਂ ਲਈ ਫੰਡ ਰੇਜ਼ ਕਰਦੇ ਹੋ, ਉਹਨਾਂ ਦੇ ਨਾਲ ਵੀ ਜੁੜੇ ਹੋਏ ਹਾਂ
ਜੀ।
ਤੇ ਇੱਕ ਮੈਂ ਬੜੀ ਇੰਪੋਰਟੈਂਟ ਗੱਲ ਦੱਸਾਂਗੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਫਸਟ ਅਸੀਂ ਇੱਕ ਬੁੱਕ ਕਲੱਬ ਪੰਜਾਬੀ ਦੇ ਵਿੱਚ ਜਿਹੜਾ ਸ਼ੁਰੂ ਕੀਤਾ ਸੀ ਉਹਦਾ ਨਾਮ ਹੈ ਭਾਈ ਵੀਰ ਸਿੰਘ ਬੁੱਕ ਕਲੱਬ, ਉਹ ਵੀ ਅਸੀਂ ਹੋਰ ਵੀਰਾਂ ਭੈਣਾਂ ਦੇ ਸਹਿਯੋਗ ਦੇ ਨਾਲ ਮਿਲ ਕੇ ਉਹਦਾ ਉਪਰਾਲਾ ਵੀ ਕੀਤਾ ਜੀ ਇੱਥੇ। ਤੇ ਉਹਦੇ ਵਿੱਚ ਅਸੀਂ ਹਰ ਮਹੀਨੇ ਜਿਵੇਂ ਇੱਕ ਕਿਤਾਬ ਜਿਹੜੀ ਹੈ ਸਾਰਿਆਂ ਨਾਲ ਸਾਂਝ ਪਾਉਂਦੇ ਹਾਂ। ਇਸ ਤੋਂ ਇਲਾਵਾ ਜੀ ਫੈਮਿਲੀ ਵਾਇਲੈਂਸ ਡੋਮੈਸਟਿਕ ਵਾਇਲੈਂਸ ਦੀ ਜਿਹੜੀ ਹੈਗੀ ਹੈ ਉਹਦੀ ਵੀ ਮੈਂ ਟ੍ਰੇਨਿੰਗ ਲਈ ਹੋਈ ਹੈ ਤੇ ਉਹਦੇ ਵਿੱਚ ਵੀ ਜਿਹੜੀਆਂ ਵੁਮੈਨ ਜਿਹੜੀਆਂ ਹੈਗੀਆਂ ਉਹਨਾਂ ਦੀ ਹੈਲਪ ਕਰੀਦੀ ਹੈ। ਕੁਛ ਮੇਲ ਕੇਸਿਸ ਵੀ ਆਉਂਦੇ ਨੇ ਬਟ ਜ਼ਿਆਦਾ ਪਰਸੈਂਟੇਜ ਜਿਹੜੀ ਹੈਗੀ ਹੈ ਵੁਮੈਨ ਦੀ ਹੈ ਜਿਹੜੀ ਕਿ ਇੰਪੈਕਟ ਹੁੰਦੀਆਂ। ਤੇ ਵਿਟਲਸੀ ਦਾ ਮੈਂ ਇੱਥੇ ਰੇਡੀਓ ਤੇ ਖਾਸ ਕਰਕੇ ਮੈਂਸ਼ਨ ਕਰਨਾ ਚਾਹਾਂਗੀ ਕਿ ਮਾਈਗਰੈਂਟ ਕਮਿਊਨਿਟੀ ਦੇ ਵਿੱਚੋਂ ਤੁਸੀਂ ਵਿਟਲਸੀ ਦੀ ਵੈਬਸਾਈਟ ਤੇ ਜਾ ਕੇ ਰਿਪੋਰਟ ਡਾਊਨਲੋਡ ਕਰੋਗੇ, ਮਾਈਗਰੈਂਟ ਕਮਿਊਨਿਟੀ ਦੇ ਵਿੱਚੋਂ ਵੁਮੈਨ ਸੋਰੀ ਜਿਹੜੀਆਂ ਇੰਡੀਅਨ ਪਾਪੂਲੇਸ਼ਨ ਹੈ ਉਹ ਟੌਪ ਕਰ ਰਹੀ ਹੈ ਫੈਮਿਲੀ ਵਾਇਲੈਂਸ ਦੇ ਵਿੱਚ
ਜੀ ਜੀ।
ਤੇ ਇੱਕ ਬਹੁਤ ਵੱਡਾ ਕੰਸਰਨ ਹੈ ਜੀ ਇਹ ਵਾਲਾ ਇੱਥੇ। ਹਾਂਜੀ
ਜੀ ਬਿਲਕੁਲ। ਤੇ ਗੁਰਿੰਦਰ ਜੀ ਜਿਵੇਂ ਹੁਣ ਤੁਸੀਂ ਇਲੈਕਸ਼ਨ ਦੇ ਵਿੱਚ ਖੜੇ ਹੋ ਤੇ ਬਹੁਤ ਕੁਛ ਤੁਹਾਡੇ ਜਿਹੜੇ ਟੀਚੇ ਵੀ ਹੋਣਗੇ, ਇੱਕ ਤਾਂ ਆਪਣੀ ਕਮਿਊਨਿਟੀ ਦੇ ਨਾਲ ਰਿਲੇਟਡ ਹੁੰਦੇ ਆ ਕਿ ਆਪਣੀ ਕਮਿਊਨਿਟੀ ਦੇ ਵਿੱਚ ਕੀ ਕੀ ਤੁਸੀਂ ਕਰਨਾ ਚਾਹੋਗੇ ਜਾਂ ਕਿਹੜੇ ਖੇਤਰਾਂ 'ਚ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਜੇ ਅਸੀਂ ਆਪਣੀ ਕਮਿਊਨਿਟੀ ਤੋਂ ਬਾਹਰ ਜਾ ਕੇ ਦੇਖੀਏ ਤਾਂ ਆਪਣੇ ਏਰੀਏ ਵਾਈਜ਼ ਜਾਂ ਸੋਸਾਇਟੀ ਦੇ ਵਿੱਚ ਵਿਚਰਦਿਆਂ ਤੁਹਾਨੂੰ ਦੂਜੀਆਂ ਕਮਿਊਨਿਟੀਜ਼ ਦੇ ਨਾਲ ਵਾਹ ਵਾਸਤਾ ਜਿਹੜਾ ਜਦੋਂ ਬਣਾਉਣਾ ਪੈਣਾ ਤਾਂ ਉਹਦੇ ਵਿੱਚ ਤੁਸੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਕੰਮ ਹੋਣ ਵਾਲੇ ਦੇਖ ਰਹੇ ਹੋ ਜਾਂ ਫਿਰ ਜਿਹੜੇ ਟੀਚੇ ਤੁਸੀਂ ਆਪਣੇ ਇਲੈਕਸ਼ਨ ਦੇ ਇਸ ਮੈਨੀਫੈਸਟੋ ਦੇ ਵਿੱਚ ਜਿਵੇਂ ਤੁਸੀਂ ਆਪ ਕੀ ਸੋਚ ਕੇ ਟੀਚੇ ਜਿਹੜੇ ਆ ਉਹ ਚੁਣੇ ਆ?
ਬਿਲਕੁਲ ਜੀ, ਮੈਂ ਭੈਣ ਜੀ ਜਿਹੜਾ ਇੱਕ ਤੇ ਕਾਮਨ ਇਸ਼ੂ ਜਿਹੜਾ ਆ ਸਾਰਿਆਂ ਦਾ ਹੀ ਹੈਗਾ, ਜਿਹੜਾ ਸਾਰੀ ਕਮਿਊਨਿਟੀ ਨਾਲ ਇਨਵੋਲਵ ਹੁੰਦੀਆਂ ਉਹਦੇ ਵਿੱਚ ਜਿਵੇਂ ਕ੍ਰਾਈਮ ਪ੍ਰੀਵੈਂਸ਼ਨ ਆ ਜਾਂਦੀ ਹੈ, ਜਿਵੇਂ ਕਿ ਸਾਰੇ ਹੀ ਏਰੀਆ ਦੇ ਵਿੱਚ ਅੱਜ ਕੱਲ੍ਹ ਕ੍ਰਾਈਮ ਜਿਹੜਾ ਬਹੁਤ ਵੱਧ ਚੁੱਕਾ ਤੇ ਵਿਦਆਊਟ ਸੀਰੀਅਸ ਕੰਸੂਲ ਇਸ ਤਰ੍ਹਾਂ ਦੀ ਆਉਂਦਾ ਤੇ ਇਹ ਸਾਰਿਆਂ ਦੀ ਲੋੜ ਹੈਗੀ ਹੈ ਕਿ ਅਸੀਂ ਕ੍ਰਾਈਮ ਨੂੰ ਕਿਵੇਂ ਪ੍ਰੀਵੈਂਟ ਕਰਨਾ ਤੇ ਇਹਦੇ ਲਈ ਮੈਂ ਰੀਸੈਂਟਲੀ ਵਿਦਆਊਟ ਦਾ ਜਿਹੜਾ ਨੇਬਰਹੁੱਡ ਵਾਚ ਹੈ ਉਹਨਾਂ ਨੇ ਵੀ ਜੁਆਇਨ ਕੀਤਾ। ਉਹਦੇ ਵਿੱਚ ਕੀ ਹੋਏਗਾ ਕਿ ਮੈਂ ਆਪਣੇ ਆਪ ਨੂੰ ਅਪਡੇਟ ਰੱਖਾਂਗੀ, ਉਹਨਾਂ ਦੀਆਂ ਮੀਟਿੰਗਸ ਅਟੈਂਡ ਕਰਿਆ ਕਰਾਂਗੀ ਤੇ ਉਹਦੇ ਵਿੱਚ ਜੋ ਵੀ ਕਮਿਊਨਿਟੀ ਨੂੰ ਕਹਿਣਗੇ ਕਿ ਅਵੇਅਰਨੈਸ ਕਰਨੀ ਹੈ ਜਾਂ ਅੱਗੇ ਉਹਨਾਂ ਦੇ ਜੋ ਵੀ ਉਹ ਚਾਹੁੰਦੇ ਨੇ ਸੋਲੂਸ਼ਨ ਜਾਂ ਮੈਜਰ ਲੈ ਰਹੇ ਨੇ ਉਹ ਅੱਗੇ ਕਮਿਊਨਿਟੀ ਤੱਕ ਕਿਵੇਂ ਪਹੁੰਚਾਉਣੇ ਆ ਜਾਂ ਉਹਨਾਂ ਨੂੰ ਕਿਵੇਂ ਅਵੇਅਰ ਕਰਨਾ ਉਹਦੇ 'ਚ ਮੈਂ ਪਾਰਟੀਸਪੇਟ ਕਰਿਆ ਕਰਾਂਗੀ। ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਵਿਟਲਸੀ ਕੌਂਸਲ ਦੇ ਵਿੱਚ ਸਾਡੇ ਹੈ ਉਹ ਹੈ ਜੀ ਪੋਕਰ ਮਸ਼ੀਨ ਤੇ, ਇਹਨੂੰ ਅਸੀਂ ਜੂਆ ਵੀ ਕਹਿ ਸਕਦੇ ਹਾਂ ਜੀ। ਤੁਸੀਂ ਜਗ੍ਹਾ ਜਗ੍ਹਾ ਤੇ ਐਪਿੰਗ ਸਟੇਸ਼ਨ ਦੇ ਕੋਲ ਜਾਂ ਹੋਰ ਸਟੇਸ਼ਨਾਂ ਦੇ ਕੋਲ ਵੀ ਬੋਰਡ ਲੱਗੇ ਦੇਖੇ ਹੋਣਗੇ ਕਿ 150,000 ਡਾਲਰ ਜਿਹੜੇ ਆ ਹਰ ਮਹੀਨੇ ਜਿਹੜੇ ਲੂਜ਼ ਹੋ ਰਹੇ ਆ। ਜੇ ਅਸੀਂ ਐਵਰੇਜ ਲਗਾਈਏ ਤੇ ਐਵਰੇਜ ਆਉਂਦੀ ਹੈ $700 ਪਰ ਮਹੀਨਾ ਪਰ ਰੈਜੀਡੈਂਟ, ਯਾਨੀ ਕਿ ਇੰਨਾ ਪੈਸਾ ਸਿਰਫ ਵਿਟਲਸੀ ਕੌਂਸਲ ਦੇ ਵਿੱਚ ਹੀ ਜੂਏ ਦੇ ਵਿੱਚ ਵੇਸਟ ਹੋ ਰਿਹਾ ਤੇ ਮੋਸਟਲੀ ਯੰਗ ਜਨਰੇਸ਼ਨ ਹੈਗੀਆਂ ਜਿਹੜੀਆਂ ਇੰਪੈਕਟ ਹੋ ਰਹੀਆਂ ਦੇ ਨਾਲ। ਸਾਨੂੰ ਅਸੀਂ ਕੁਛ ਨਹੀਂ ਕਹਿ ਸਕਦੇ ਕਿ ਕੱਲ ਨੂੰ ਸਾਡੇ ਬੱਚੇ ਜਾਂ ਕਿਹੜੇ ਬੱਚੇ ਆਲਰੇਡੀ ਸਾਡੀ ਕਮਿਊਨਿਟੀ ਦੇ ਵੀ ਇਨਵੋਲਵ ਨੇ, ਸਾਡੇ ਕੋਲ ਕਮਿਊਨਿਟੀ ਵਾਈਜ਼ ਡਾਟਾ ਇਸ ਵਕਤ ਨਹੀਂ ਹੈ। ਬਟ ਕੋਈ ਵੀ ਕਮਿਊਨਿਟੀ ਹੋਵੇ ਇਹ ਇੱਕ ਬਹੁਤ ਹੀ ਵੱਡੀ ਇਸ ਵਕਤ ਲੋੜ ਹੈ ਕਿ ਇਸ ਇਹ ਜਿਹੜੇ ਹਾਰਮਸ ਹੋ ਰਹੇ ਆ ਪੋਕਰ ਮਸ਼ੀਨਸ ਕਰਕੇ ਵਿਟਾਂਸੀ ਕੌਂਸਲ ਦੇ ਵਿੱਚ, ਤਾਂ ਮੇਰਾ ਇੱਕ ਇਹ ਟੀਚਾ ਕਿ ਇਸ ਇਹਨਾਂ ਹਾਰਮਸ ਨੂੰ ਅਸੀਂ ਮਿਨੀਮਾਈਜ਼ ਕਰਨਾ ਤੇ ਇਹਦੇ ਲਈ ਆਲਰੇਡੀ ਮੈਂ ਜਿਹੜੀ ਸੋਸ਼ਲ ਪਲੈਨਿੰਗ ਆਫਿਸਰ ਹੈਗੀ ਹੈ ਜਿਹੜੀ ਵਿਟਲਸੀ ਕੌਂਸਲ ਦੇ ਵਿੱਚ ਉਹਨਾਂ ਨਾਲ ਮੈਂ ਆਲਰੇਡੀ ਇਨ ਟੱਚ ਹੈਗੀ ਹਾਂ ਤੇ ਵੀ ਆਰ ਵਰਕਿੰਗ ਔਨ ਰਿਸਰਚ ਪ੍ਰੋਜੈਕਟ ਦੇ ਨਾਲ, ਉਹਨਾਂ ਦੇ ਨਾਲ ਅਸੀਂ ਕੰਮ ਵੀ ਕਰ ਰਹੇ ਹਾਂ ਇਸ ਟੋਪਿਕ ਦੇ ਉੱਪਰ। ਇਸ ਤੋਂ ਇਲਾਵਾ ਜੀ ਟ੍ਰੈਫਿਕ ਕੰਜੈਸ਼ਨ ਸਾਰੀ ਹੀ ਡੇ ਟੂ ਡੇ ਲਾਈਫ ਦੇ ਵਿੱਚ ਆਈ ਐਮ ਆਲਸੋ ਵਨ ਆਫ ਦਾ ਜਿਹੜਾ ਮੈਂ ਕਹਿ ਸਕਦੀ ਹਾਂ ਕਿ ਇਹਦੀ ਵਿਕਟਮ ਹੋਈ ਹੈਗੀ ਹਾਂ ਕਿਉਂਕਿ ਮੈਂ ਡੇਲੀ ਟ੍ਰੇਨ ਤੇ ਟਰੈਵਲ ਕਰਦੀ ਹਾਂ ਜੀ ਕੰਮ ਤੇ, ਤੇ ਰਸਤੇ ਅਸੀਂ ਇੱਕ ਬਹੁਤ ਵੱਡੀ ਫਰਸਟ੍ਰੇਸ਼ਨ ਹੈ ਜਦੋਂ ਅਸੀਂ ਰੋਡ ਤੇ ਹੀ 2-3 ਘੰਟੇ ਦਿਹਾੜੀ ਅਸੀਂ ਬਿਤਾਉਂਦੇ ਹਾਂ। ਜਿੰਨਾ ਟਾਈਮ ਤੁਸੀਂ ਰੋਡ ਤੇ ਵੇਸਟ ਕਰ ਰਹੇ ਹੋ ਜੇ ਤੁਸੀਂ ਉਹਨਾਂ ਫੈਮਿਲੀ ਨੂੰ ਦੋ ਤੁਹਾਡੀ ਫੈਮਿਲੀ ਨਾਲ ਵੀ ਉਹਨਾਂ ਜ਼ਿਆਦਾ ਟਾਈਮ ਸਪੈਂਡ ਰਹੇਗਾ, ਤਾਂ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਜੀ ਜਿੱਥੇ ਕੰਮ ਕਰਨਾ। ਇਸ ਤੋਂ ਇਲਾਵਾ ਜਿਹੜਾ ਆਪਣਾ ਇਨਫਰਾਸਟ੍ਰਕਚਰ ਹੈਗਾ, ਅਸੀਂ ਜੇ ਬਾਕੀ ਕੌਂਸਲ ਦੇ ਮੁਕਾਬਲੇ ਕੰਪੇਅਰ ਕਰੀਏ ਤਾਂ ਸਾਡਾ ਇਨਫਰਾਸਟ੍ਰਕਚਰ ਜਿਹੜਾ ਕਾਫੀ ਡਾਊਨ ਹੈ ਬਾਕੀ ਕੌਂਸਲ ਦੇ ਨਾਲੋਂ। ਸਾਨੂੰ ਜਿਹੜੀ ਗ੍ਰੀਨ ਪਾਰਕ ਦੀ ਜਿਹੜੀ ਲੋੜ ਹੈ ਅਪਗ੍ਰੇਡ ਕਰਨ ਵਾਲੀਆਂ ਬਹੁਤ ਨੇ। ਤੁਸੀਂ ਲੇਲੋਰ ਦੇ ਵਿੱਚ ਚਲ ਜਾਓ, ਥੋਮਸ ਟਾਊਨ ਦੇ ਚਲ ਜਾਓ, ਪਾਰਕ ਦੀ ਹਾਲਤ ਜਿਹੜੀ ਹੈ ਬਹੁਤ ਜ਼ਿਆਦਾ ਖਸਤਾ ਹੈਗੀ ਹੈ, ਤੇ ਉਹਦੇ ਵਿੱਚ ਜਿਹੜਾ ਧਿਆਨ ਜਿਹੜਾ ਕੌਂਸਲ ਦਾ ਇਹ ਜ਼ਰੂਰ ਕੰਮ ਦਿਵਾਉਣਾ। ਹਾਂਜੀ, ਤੇ ਹੋਰ ਬਹੁਤ ਕੰਮ ਨੇ, ਬਟ ਮੈਂ ਹੀ ਸੋਚਦੀ ਹਾਂ ਕਿ ਜਿਹੜਾ ਵੀ ਕੰਮ ਹੋਏਗਾ, ਜੇ ਬੰਦੇ ਨੂੰ ਗੱਡੀ ਚਲਾਉਣੀ ਆਉਂਦੀ ਹੈ ਕਿਸੇ ਵੀ ਰੋਡ ਤੇ ਚਲਾ ਲਏਗਾ, ਤੇ ਬਸ ਇਹੀ ਸੋਚ ਕੇ ਚੱਲ ਰਹੇ ਹਾਂ ਕਿ ਆਪਣੀ ਓਨੈਸਟੀ ਪੈਸ਼ਨ ਤੇ ਬਿਲਕੁਲ ਅਸੀਂ ਇਹ ਸੋਚ ਕੇ ਚੱਲਣਾ ਕਿ ਜਿਹੜਾ ਵੀ ਉੱਥੇ ਕੰਮ ਹੋਏਗਾ ਪਹਿਲਾ ਸਾਲ ਤੇ ਬਿਲਕੁਲ ਸਿੱਖਣ ਤੇ ਹੀ ਲੱਗਦਾ ਜੀ। ਇੱਕ ਸਾਲ ਸਾਨੂੰ ਉੱਥੇ ਮੈਂਟਰਸ਼ਿਪ ਦੀ ਲੋੜ ਪੈਣੀ ਹੈ, ਬਹੁਤ ਸਾਰਾ ਕੁਛ ਪੋਲਿਸੀਜ਼ ਪੜ੍ਹਨੀਆਂ ਪੈਣੀਆਂ, ਤਾਂ ਪਹਿਲਾ ਇੱਕ ਸਾਲ ਸਿਰਫ ਸਿੱਖਣਾ ਹੀ ਹੈ। ਤੇ ਉਹਦੇ ਲਈ ਮੈਂ ਇਹ ਵੀ ਸੋਚ ਕੇ ਚੱਲ ਰਹੀ ਹਾਂ ਕਿ ਮੈਂ ਇੱਕ ਸਾਲ ਆਪਣੀ ਜੋਬ ਤੋਂ ਜਿਹੜੀ ਮੈਂ ਕਰ ਰਹੀ ਹਾਂ ਫੁੱਲ ਟਾਈਮ ਜੋਬ, ਉਹ ਤੋਂ ਮੈਂ ਇੱਕ ਸਾਲ ਛੁੱਟੀ ਲਵਾਂਗੀ ਤੇ ਮੈਂ ਇੱਕ ਸਾਲ ਪ੍ਰੋਪਰ ਪੂਰਾ ਫੁੱਲ ਟਾਈਮ ਡੈਡੀਕੇਟ ਕਰਾਂਗੀ ਸਿਰਫ ਕੌਂਸਲ ਦੇ ਕੰਮ ਸਿੱਖਣ ਨੂੰ।
ਜੀ ਬਹੁਤ ਖੂਬ। ਤੇ ਗੁਰਿੰਦਰ ਜੀ ਸਾਡੇ ਨਾਲ ਦਲਜੀਤ ਸਿੰਘ ਢਿੱਲੋਹਰੀ ਮਹਿਤਾ ਚੌਂਕ ਅੰਮ੍ਰਿਤਸਰ ਤੋਂ ਜੁੜੇ ਆ, ਤੇ ਕਹਿੰਦੇ ਗੁਰਿੰਦਰ ਕੌਰ ਜੀ ਤੇ ਗੁਰੂ ਜੀ ਕਿਰਪਾ ਕਰਨ ਤੇ ਬਜ਼ੁਰਗਾਂ ਦੀਆਂ ਅਸੀਸਾਂ ਤੇ ਕਮਿਊਨਿਟੀ ਦਾ ਤੁਹਾਨੂੰ ਕਹਿੰਦੇ ਸਾਥ ਮਿਲੂਗਾ ਜੀ।
ਬਹੁਤ ਬਹੁਤ ਧੰਨਵਾਦ ਜੀ।
ਜੀ ਤੇ ਗੁਰਿੰਦਰ ਮੈਂ ਅਗਲੇ ਸਵਾਲ ਵੱਲ ਆਵਾਂ ਤਾਂ ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ ਤੁਸੀਂ ਰਾਜਨੀਤਿਕ ਖੇਤਰ ਦੇ ਵਿੱਚ ਵੜਦੇ ਹੋ ਤਾਂ ਜਜ਼ਬਾ ਜਿਹੜਾ ਪਹਿਲਾਂ ਕੁਛ ਹੋਰ ਹੁੰਦਾ ਹੈ ਪਰ ਜਦੋਂ ਉਸ ਖੇਤਰ ਵਿੱਚ ਜਾਣ ਤੋਂ ਬਾਅਦ ਉਹ ਕੁਛ ਹੋਰ ਤਰ੍ਹਾਂ ਹੋ ਜਾਂਦਾ। ਅਸਲ ਦੇ ਵਿੱਚ ਬਹੁਤ ਸਾਰੇ ਸਮਝੌਤੇ ਵੀ ਕਰਨੇ ਪੈਂਦੇ ਆ ਤੇ ਕਹਿੰਦੇ ਆ ਕਿ ਰਾਜਨੀਤੀ ਜਿਹੜੀ ਆ ਉਹ ਇੱਕ ਖੇਡ ਹੀ ਆ ਵੈਸੇ ਜੇ ਲਿਆ ਜਾਵੇ, ਤਾਂ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ?
ਤੁਹਾਡੀ ਗੱਲ ਕੁਛ ਹੱਦ ਤੱਕ ਬਿਲਕੁਲ ਠੀਕ ਵੀ ਹੈ ਕਿ ਜਿਸ ਤਰ੍ਹਾਂ ਅਸੀਂ ਜੋ ਕਿਤਾਬਾਂ ਚ ਪੜ੍ਹਦੇ ਹਾਂ ਜਾਂ ਜੋ ਟੀਵੀ ਤੇ ਦੇਖਦੇ ਹਾਂ, ਜੋ ਅਸੀਂ ਪਿੱਛੇ ਅਸੀਂ ਪੰਜਾਬ ਚ ਵੀ ਰਾਜਨੀਤੀ ਦੇਖਦੇ ਹਾਂ, ਇੱਕ ਬੜੀ ਨੈਗੇਟਿਵ ਟਰਮ ਲੱਗਦੀ ਹੈ ਕਿ ਪੋਲਿਟਿਕਸ। ਅਸੀਂ ਘਰ ਚ ਵੀ ਕਈ ਵਾਰੀ ਰਿਸ਼ਤੇਦਾਰੀ ਚ ਵੀ ਕੋਈ ਲੜਾਈ ਪੈ ਜਾਈ ਤਾਂ ਅਸੀਂ ਉਹਨੂੰ ਕਹਿ ਦਿੰਦੇ ਹਾਂ ਕਿ ਪੋਲਿਟਿਕਸ ਨਾ ਖੇਡੋ ਸਾਡੇ ਨਾਲ। ਤਾਂ ਮਤਲਬ ਜਿਹੜਾ ਇਹਦਾ ਮਤਲਬ ਹੀ ਆ ਨੈਗੇਟਿਵ ਜਿਹਾ ਕਾਊਂਟ ਹੁੰਦਾ ਜੀ। ਮੈਂ ਪਿੱਛੇ ਜਿਹੇ ਇੱਕ ਬੁੱਕ ਪੜ੍ਹ ਰਹੀ ਸੀ ਤੇ ਉਹ ਚ ਇੱਕ ਪੁਰਾਣੇ ਪੋਲੀਟੀਸ਼ੀਅਨ ਨੇ ਇੱਕ ਲਿਖਿਆ ਸੀ ਕਿ ਜਿਹੜਾ ਪੋਲੀਟਿਕਸ ਹੈ ਨਾ ਉਹ ਵੈਸੇ ਤੇ ਹੈਗਾ ਇੱਕ ਵਲੰਟੀਅਰ ਵਰਕ ਹੈ, ਤੁਹਾਡੇ ਚ ਜਜ਼ਬਾ ਹੋਵੇ ਕਿ ਤੁਸੀਂ ਵਲੰਟੀਅਰ ਕਰਨਾ ਚਾਹੁੰਦੇ ਹੋ। ਦੂਜੀ ਗੱਲ ਇਹ ਸੀ ਕਿ ਪੋਲੀਟੀਕਲ ਜਦੋਂ ਤੁਸੀਂ ਪੋਲੀਟਿਕਸ ਦੀ ਗੱਲ ਕਰੀਏ ਤੇ ਪੋਲੀਟਿਕਸ ਨੂੰ ਦਾ ਅਸਲੀ ਮਤਲਬ ਇਹ ਹੈ ਕਿ ਉਹਦੇ ਵਿੱਚ ਹਰ ਕਮਿਊਨਿਟੀ ਦੀ ਜਿੰਨੇ ਵੀ ਉਹ ਚ ਲੋਅਰ ਕਲਾਸ ਨੇ ਅਪਰ ਕਲਾਸ ਨੇ ਕੋਈ ਵੀ ਬੰਦਾ ਹੈਗਾ ਕਿਸੇ ਵੀ ਐਥਨਿਸਿਟੀ ਦਾ ਹੈਗਾ ਬੈਕਗ੍ਰਾਉਂਡ ਦਾ ਉਹਦੀ ਹਰ ਕਿਸੇ ਦੀ ਰਿਪ੍ਰੈਜੈਂਟੇਸ਼ਨ ਦੀ ਪਰਸੈਂਟੇਜ ਕੁਛ ਨਾ ਕੁਛ ਹੋਣੀ ਚਾਹੀਦੀ ਹੈ। ਜਿਹੜੇ ਮੰਤਵ ਨਾਲ ਮੈਂ ਚੱਲੀ ਸੀ ਕਿ ਸਾਡੀ ਕਮਿਊਨਿਟੀ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਬਹੁਤ ਗਰੋ ਹੋ ਰਹੀ ਹੈ, ਹੋ ਵੀ ਚੁੱਕੀ ਹੈ ਤੇ ਜੇ ਹੋਰ ਵੀ ਹੋਣੀ ਵੀ ਹੈ। ਵਿਟਲਸੀ ਕਾਉਂਸਲ ਦੀ ਪਾਪੂਲੇਸ਼ਨ ਦਾ ਤੁਸੀਂ ਡਾਟਾ ਦੇਖੋਗੇ ਤੇ ਸਾਡੀ ਜਿਹੜੀ ਕਾਫੀ ਜ਼ਿਆਦਾ ਗਰੋਥ ਜਿਹੜੀ ਹੈ ਵਨ ਆਫ ਦਾ ਟੋਪ ਲਿਸਟ ਤੇ ਆਉਂਦੀ ਹੈ। ਤੇ ਇਹਦੇ ਲਈ ਇੱਕ ਜਿਸ ਤਰ੍ਹਾਂ ਜਿਹੜਾ ਮੰਤਵ ਹੈਗਾ ਸੀ ਕਿ ਆਪਣੀ ਰਿਪ੍ਰੈਜੈਂਟੇਸ਼ਨ ਦੇਣੀ ਹੈ। ਬਾਕੀ ਜਿਹੜੀ ਗੱਲ ਕਹੀ ਕਿ ਜਦੋਂ ਅਸੀਂ ਆਉਂਦੇ ਹਾਂ ਜਜ਼ਬਾ ਕੁਛ ਹੋਰ ਹੁੰਦਾ, ਤੇ ਜਜ਼ਬਾ ਮੈਂ ਕਾਫੀ ਪੈਸ਼ਨ ਦੇ ਨਾਲ ਅੰਦਰ ਆਈ ਹਾਂ, ਬੜਾ ਸੋਚ ਕੇ ਹੁਕਮਨਾਮਾ ਲੈ ਕੇ ਅਸੀਂ ਐਂਡ ਕੀਤਾ ਸੀ ਕਿ ਗੁਰੂ ਸਾਹਿਬ ਦਾ ਹੁਕਮ ਲੈ ਕੇ। ਹੁਣ ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ, ਬਹੁਤ ਵਧੀਆ ਐਕਸਪੀਰੀਅੰਸਿਸ ਵੀ ਹੈਗੇ ਆ, ਕਈ ਇਹੋ ਜਿਹੀ ਜਗ੍ਹਾ ਤੋਂ ਤੁਹਾਨੂੰ ਇੰਨਾ ਪਿਆਰ ਤੇ ਫੀਡਬੈਕ ਮਿਲ ਰਿਹਾ ਕਿ ਨਹੀਂ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ। ਉਹਦੇ ਨਾਲ ਨਾਲ ਬਹੁਤ ਗੱਲਾਂ ਸਿੱਖਣ ਨੂੰ ਵੀ ਮਿਲ ਰਹੀਆਂ ਤੁਹਾਡੇ ਆਪਣੇ ਪਰਾਏ ਦੇ ਵਿੱਚ ਤੁਹਾਨੂੰ ਫਰਕ। ਕਈ ਲੋਕੀ ਸਿਰਫ ਸਟੇਜ ਤੋਂ ਗੱਲਾਂ ਕਰਦੇ ਨੇ, ਤੁਹਾਨੂੰ ਲੱਗਦਾ ਕਿ ਬੜੀ ਸਿਧਾਂਤ ਦੀਆਂ ਗੱਲਾਂ ਕਰ ਰਹੇ ਨੇ ਤੇ ਇਹ ਸ਼ਾਇਦ ਇਹ ਕੰਮ ਚਾਹੁੰਦੇ ਨੇ, ਪਰ ਜਦੋਂ ਤੁਸੀਂ ਆਪ ਉਹ ਕੰਮ ਕਰਨ ਨੂੰ ਵਿਲਿੰਗਨੈਸ ਦਿਖਾ ਰਹੇ ਹੋ, ਉਹਨਾਂ ਦਾ ਸਾਥ ਦੇਣ ਲਈ ਅੱਗੇ ਵੱਧ ਰਹੇ ਹੋ, ਤੁਹਾਨੂੰ ਪਤਾ ਲੱਗ ਰਿਹਾ ਕਿ ਨਹੀਂ ਇਹ ਸਿਰਫ ਉਹ ਸਿਰਫ ਗੱਲਾਂ ਦੀ ਹੀ ਗੱਲ ਸੀ, ਬਟ ਉਹ ਅਸਲੀ ਕੰਮ ਕਰਨ ਦੇ ਵਿੱਚ ਸਾਥ ਨਹੀਂ ਲੱਗਦਾ ਕਿ ਉਹਦੀ ਕਮੀ ਹੈ ਵੀ ਉੱਥੇ ਸ਼ਾਇਦ ਉਹਨਾਂ ਨੂੰ ਨਹੀਂ। ਬਟ ਚਲੋ ਫਿਰ ਵੀ ਮੈਂ ਉਸ ਚੀਜ਼ ਤੋਂ ਡੀਮੋਟੀਵੇਟ ਆਪਣੇ ਆਪ ਨੂੰ ਨਹੀਂ ਕਰ ਰਹੀ, ਮੈਂ ਸਿਰਫ ਅਜੇ ਸਿੱਖ ਹੀ ਰਹੀ ਹਾਂ। ਤੇ ਮੈਂ ਇਹੀ ਸੋਚਿਆ ਕਿ ਜਿਹੜੇ ਵੀ ਨਾਲ ਇਸ ਸਫ਼ਰ ਦੇ ਵਿੱਚ ਚੱਲਣ ਨੂੰ ਤਿਆਰ ਨੇ, ਕੁਛ ਚੇਂਜ ਲਿਆਉਣ ਨੂੰ ਤਿਆਰ ਨੇ, ਅਸੀਂ ਉਹਨਾਂ ਨੂੰ ਲੈ ਕੇ ਇੱਕ ਪੋਜ਼ਿਟਿਵ ਮਾਈਂਡ ਨਾਲ ਅੱਗੇ ਤੁਰਨਾ। ਜਿਹੜੇ ਵੀਰ ਭੈਣ ਅਜੇ ਤੱਕ ਉਹਨਾਂ ਨੂੰ ਉਸ ਇਸ਼ੂਸ ਤੋਂ ਅਵੇਅਰ ਨਹੀਂ ਹੋਏ ਤੇ ਅਜੇ ਅੱਗੇ ਤਰ੍ਹਾਂ ਚੱਲਣ ਨੂੰ ਤਿਆਰ ਨਹੀਂ ਹੈ, ਅਸੀਂ ਉਹਨਾਂ ਨੂੰ ਵੀ ਪਿੱਛੇ ਨਹੀਂ ਛੱਡਣਾ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਨੂੰ ਇਸ਼ੂਜ਼ ਦੇ ਅਰਾਊਂਡ ਅਸੀਂ ਅਵੇਅਰਨੈਸ ਜਿਹੜੀ ਪੂਰੀ ਕ੍ਰੀਏਟ ਕਰੀਏ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੀਏ।
ਜੀ ਗੁਰਿੰਦਰ, ਸ਼ਾਇਦ ਇਸ ਜੀ ਜੀ ਇੱਕ ਹੋਰ ਜਿਹੜਾ ਸਵਾਲ ਹੈ, ਸ਼ਾਇਦ ਤੁਹਾਡੇ ਲਈ ਮਤਲਬ ਉਹਨਾਂ ਸੁਖਾਵਾਂ ਨਾ ਹੋਵੇ, ਪਰ ਭਾਈਚਾਰੇ ਦੇ ਵਿੱਚ ਇੱਕ ਆਮ ਸ਼ਿਕਾਇਤ ਜਿਹੜੀ ਆ ਉਹ ਆ ਰਹੀ ਹੈ ਕਿ ਇੱਕ ਇੱਕ ਵਾਰਡ ਦੇ ਵਿੱਚ ਅਸੀਂ ਚਾਰ ਚਾਰ ਜਿਹੜੇ ਉਮੀਦਵਾਰ ਆ ਉਹ ਖੜੇ ਆ, ਸੋ ਸਾਰੇ ਉਮੀਦਵਾਰ ਜਿਹੜੇ ਆ ਸੇਮ ਭਾਈਚਾਰੇ ਚੋਂ ਆ, ਪੰਜਾਬੀ ਨੇ, ਤੇ ਇਹ ਇੱਕ ਦੂਸਰੇ ਦੇ ਖਿਲਾਫ਼ ਜਾਂ ਵਿਰੋਧ ਦੇ ਵਿੱਚ ਖੜੇ ਹੋ ਰਹੇ ਹੋ ਜਾਂ ਫਿਰ ਇੱਥੇ ਕੋਈ ਨਾ ਕੋਈ ਸਮਝੌਤਾ ਜਿਹੜਾ ਤੁਹਾਡਾ ਆਪਸ ਦੇ ਵਿੱਚ ਹੈ?
ਇਹਦਾ ਭੈਣ ਜੀ ਕੋਈ ਐਗਜੈਕਟ ਆਨਸਰ ਮੈਂ ਕੱਲੀ ਦਿੰਦੀ ਵੈਸੇ ਠੀਕ ਨਹੀਂ ਮੰਨਦੀ ਇਸ ਗੱਲ ਨੂੰ। ਜਿਹੜਾ ਆਸਟ੍ਰੇਲੀਆ ਦਾ ਰਾਜਨੀਤਿਕ ਜਿਹੜਾ ਹੈਗਾ ਸਟਰਕਚਰ ਹੈਗਾ, ਇਹਦੇ ਚ ਅਸੀਂ ਵੀ ਸਾਰੇ ਨਿਊ ਨਵੇਂ ਹੈਗੇ ਆ ਤੇ ਵੋਟਾਂ ਪਾਉਣ ਵਾਲੇ ਵੀ ਨਵੇਂ ਨੇ। ਵੈਸੇ ਤਾਂ ਅਸੀਂ ਇੱਥੇ ਜਿਹੜਾ ਪ੍ਰੈਫਰੈਂਸ ਸਿਸਟਮ ਅਸੀਂ ਕਹਿੰਦੇ ਹਾਂ ਕਿ ਹਾਂਜੀ ਪ੍ਰੈਫਰੈਂਸ ਸਿਸਟਮ ਹੈਗਾ ਜਿਹਦੇ ਵਿੱਚ ਕਿ ਅਸੀਂ ਆਪਸ ਇੱਕ ਦੂਸਰੇ ਨੂੰ ਸਪੋਰਟ ਕਰ ਸਕਦੇ ਹਾਂ, ਤੇ ਪਰ ਜਦੋਂ ਅਸੀਂ ਕਹਿੰਦੇ ਕਿ ਚਾਰ ਚਾਰ ਕੈਂਡੀਡੇਟਸ ਖੜੇ ਹੋ ਜਾਣ ਵੀ ਦੋ ਜਾਂ ਤਿੰਨ ਚਾਰ ਤੇ ਮਤਲਬ ਕਾਫੀ ਜ਼ਿਆਦਾ ਹੋ ਜਾਂਦਾ, ਇਹਦੇ ਚ ਵੀ ਸਾਨੂੰ ਸਿੱਖਣ ਨੂੰ ਤੇ ਵੈਸੇ ਇਹ ਚੀਜ਼ ਮਿਲੀ ਹੈ ਕਿ ਅਗਲੀ ਵਾਰੀ ਘੱਟੋ ਘੱਟ ਅਸੀਂ ਇਹ ਸਬਕ ਸਿੱਖੀਏ ਕਿ ਜੇ ਸਾਡੇ ਚਾਰ ਜਣਿਆਂ ਦਾ ਮਨ ਹੈ ਤਾਂ ਅਸੀਂ ਆਪਸ ਚ ਪਹਿਲਾਂ ਆਪਸ ਦੇ ਵਿੱਚ ਅਸੀਂ ਜਿਸ ਤਰ੍ਹਾਂ ਇੱਕ ਦੂਜੇ ਨਾਲ ਗੱਲ ਕੀਤੀ ਹੋਵੇ, ਸਮਝੌਤਾ ਕਹਿ ਲਓ, ਜਾਂ ਤੁਸੀਂ ਹੋਰ ਜਿਹੜੇ ਕਮਿਊਨਿਟੀ ਮੈਂਬਰਸ ਹੈਗੇ ਨੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਅਸੀਂ ਆਪਸ ਚ ਇੱਕ ਮੀਟਿੰਗ ਕਰੀਏ। ਪਰ ਉਹੀ ਗੱਲ ਹੈ ਕਿ ਦੋ ਪਹਿਲੂ ਵੀ ਦੇਖ ਸਕਦੇ ਹਾਂ ਕਿ ਕਮਿਊਨਿਟੀ ਗਰੋ ਹੋ ਰਹੀ ਹੈ, ਕਾਫੀ ਜਣਾ ਕਮਿਊਨਿਟੀ ਵਰਕ ਵੀ ਕਰ ਰਹੇ ਨੇ, ਤਾਂ ਹਰ ਕਿਸੇ ਨੂੰ ਦਿਲ ਕਰਦਾ ਕਿ ਮੈਂ ਵੀ ਅੱਗੇ ਵਧਾਂ। ਦੂਸਰੀ ਸਾਨੂੰ ਨਾ ਆਪਣੀ ਸਿਰਫ ਆਪਣੀ ਕਮਿਊਨਿਟੀ ਦਿਖ ਰਹੀ ਹੈ ਕਿ ਸਿਰਫ ਅਸੀਂ ਚਾਰ ਜਣੇ ਅੱਗੇ ਜਾ ਰਹੇ ਹਾਂ, ਦੂਸਰੀ ਕਮਿਊਨਿਟੀ ਚ ਵੀ ਇਹ ਪ੍ਰੋਬਲਮ ਹੈਗੀ ਹੈ, ਈਵਨ ਕਿ ਸੇਮ ਪੋਲੀਟੀਕਲ ਪਾਰਟੀ ਦੇ ਚਾਰ ਚਾਰ ਬੰਦੇ ਵੀ ਅੱਗੇ ਆ ਰਹੇ ਨੇ, ਬਟ ਫਿਰ ਵੀ ਜਿਸ ਤਰ੍ਹਾਂ ਸਾਰੇ ਕੈਂਡੀਡੇਟਸ ਦਾ ਕੋਈ ਆਪੋਜੀਸ਼ਨ ਨਹੀਂ ਕਰ ਰਹੇ, ਅਸੀਂ ਆਪਸ ਚ ਮਿਲ ਕੇ ਇਸ ਬਾਰੇ ਗੱਲ ਵੀ ਕੀਤੀ ਹੈ ਤੇ ਅਸੀਂ ਗਾਂਹ ਤੋਂ ਕੋਸ਼ਿਸ਼ ਕਰਾਂਗੇ, ਕਿਉਂਕਿ ਮੈਂ ਖੁਦ ਪਰਸਨਲੀ ਫੀਲ ਕੀਤੀ ਹੈ ਗੱਲ ਕਿ ਇਹ ਜਿਹੜੀ ਅਸੀਂ ਚਾਰ ਕੈਂਡੀਡੇਟਸ ਇਕੱਠੇ ਹੋ ਜਾਂਦੇ ਖੜੇ ਹੋ ਜਾਂਦੇ ਨਾ, ਇਹਦੇ ਨਾਲ ਕਮਿਊਨਿਟੀ ਨੂੰ ਪ੍ਰੋਬਲਮ ਆ ਰਹੀ ਹੈ, ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਅਸੀਂ ਕਿਹਨੂੰ ਸਪੋਰਟ ਕਰੀਏ ਤੇ ਕਿਹਨੂੰ ਨਾ ਕਰੀਏ, ਤੇ ਮੈਨੂੰ ਉਹਨਾਂ ਦਾ ਵੀ ਮੈਨੂੰ ਉਹਦੀ ਡਿਫੀਕਲਟੀ ਜਿਹੜੀ ਹੈਗੀ ਨਾ ਉਹਨਾਂ ਨੂੰ ਬਹੁਤ ਸਮਝਦੀ ਹਾਂ। ਹੁਣ ਮੈਂ ਕਾਫੀ ਗੱਲਾਂ ਇਹ ਬਾਰੇ ਕਰ ਸਕਦੀ ਹਾਂ ਬਟ ਹੁਣ ਉਹਨਾਂ ਟਾਈਮ ਵੀ ਨਹੀਂ ਹੈ ਸਾਡੇ ਕੋਲ, ਬਟ ਆਈ ਅੰਡਰਸਟੈਂਡ ਕਿ ਕਮਿਊਨਿਟੀ ਇਸ ਚੀਜ਼ ਨੂੰ ਬਹੁਤ ਡਿਫੀਕਲਟ ਲੈ ਰਹੀ ਹੈ, ਪਰ ਮੈਂ ਉਹ ਸਾਰੀ ਕਮਿਊਨਿਟੀ ਦਾ ਤਹਿ ਦਿਲੋਂ ਧੰਨਵਾਦ ਕਰਾਂਗੀ ਕਿ ਜਿਹੜੇ ਫਿਰ ਵੀ ਸਾਡਾ ਸਾਰਿਆਂ ਦਾ ਸਾਥ ਦੇ ਰਹੇ ਆ ਤੇ ਉਹਨਾਂ ਨਾਲ ਇਸ ਗੱਲ ਦਾ ਵੀ ਪ੍ਰੋਮਿਸ ਕਰਦੇ ਹਾਂ ਕਿ ਜੋ ਵੀ ਇਸ ਇਲੈਕਸ਼ਨ ਦੇ ਰਿਜ਼ਲਟ ਹੋਣਗੇ ਇਹਦੇ ਬਾਵਜੂਦ ਅਸੀਂ ਨੈਕਸਟ ਟਾਈਮ ਪੂਰੀ ਕੋਸ਼ਿਸ਼ ਕਰਾਂਗੇ ਅਸੀਂ 6 ਮਹੀਨੇ ਸਾਲ ਪਹਿਲਾਂ ਹੀ ਡਿਸਾਈਡ ਕਰ ਲਈਏ ਕਿ ਅਸੀਂ 1 ਜਾਂ 2 ਕੈਂਡੀਡੇਟ ਹੀ ਵੱਧ ਤੋਂ ਵੱਧ ਸਟੈਪ ਇਨ ਕਰੀਏ ਤਾਂ ਕਿ ਸਾਰੀ ਕਮਿਊਨਿਟੀ ਨੂੰ ਵੀ ਪ੍ਰੋਬਲਮ ਨਾ ਆਵੇ ਤੇ ਸਾਰੇ ਇਕੱਠੇ ਉਹਨਾਂ ਕੈਂਡੀਡੇਟਸ ਦਾ ਹੀ ਸਪੋਰਟ ਕਰਨ ਤੇ ਇਸ ਚੀਜ਼ ਦਾ ਅੱਗੇ ਤੋਂ ਖਿਆਲ ਰੱਖਣ ਦੇ ਵਿੱਚ ਮੈਂ ਤੇ ਆਪਣਾ ਯੋਗਦਾਨ ਪੂਰਾ ਪਾਵਾਂਗੀ ਬਾਕੀ ਦੂਸਰੇ ਕੈਂਡੀਡੇਟਸ ਨੂੰ ਵੀ ਤੁਸੀਂ ਪੁੱਛ ਸਕਦੇ ਹੋ
ਜੀ ਜੀ ਬਿਲਕੁਲ ਤੇ ਗੁਰਿੰਦਰ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕੋਈ ਨਾ ਕੋਈ ਜਿਹੜਾ ਵੀ ਉਮੀਦਵਾਰ ਖੜਾ ਹੋ ਰਿਹਾ ਕਿਸੇ ਨਾ ਕਿਸੇ ਪਾਰਟੀ ਵੱਲੋਂ ਜ਼ਰੂਰ ਕੋਈ ਨਾ ਕੋਈ ਸਮਰਥਨ ਜਿਹੜਾ ਉਹਨਾਂ ਨੂੰ ਮਿਲ ਰਿਹਾ ਤੇ ਚਾਹੇ ਉਹ ਇੰਡੀਪੈਂਡੈਂਟ ਹੀ ਹੈ ਤੁਹਾਡਾ ਜਿਹੜਾ ਝੁਕਾਅ ਆ ਉਹ ਕਿਹੜੀ ਪਾਰਟੀ ਵੱਲ ਆ
ਮੇਰਾ ਅਜੇ ਤੱਕ ਕਿਸੇ ਵੀ ਪਾਰਟੀ ਵੱਲ ਝੁਕਾਅ ਨਹੀਂ ਹੈ ਨਾ ਹੀ ਮੈਂ ਕਿਸੇ ਪਾਰਟੀ ਦੀ ਅੱਜ ਤੱਕ ਮੈਂਬਰ ਹੈਗੀ ਹਾਂ ਮੈਂ ਸਾਰੀ ਹੀ ਕਮਿਊਨਿਟੀ ਵੱਲੋਂ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਕਿਸੇ ਵੀ ਮੇਰਾ ਕੋਈ ਪਿਛੋਕੜ ਨਹੀਂ ਹੈ ਰਾਜਨੀਤੀ ਵੱਲ ਤੇ ਇੱਥੇ ਵੀ ਜਿਹੜਾ ਮੇਰਾ ਮੰਤਵ ਸੀ ਐਂਟਰ ਹੋਣ ਦਾ ਉਹ ਇੱਕ ਕਮਿਊਨਿਟੀ ਦੇ ਪੱਖੋਂ ਹੈਗਾ ਸੀ ਕਿਸੇ ਵੀ ਪੋਲੀਟੀਕਲ ਦੇ ਪੋਲੀਟਿਕਸ ਦੇ ਪਿੱਛੋਂ ਨਹੀਂ ਹੈਗਾ ਸੀ ਕਿ ਕੋਈ ਮੈਨੂੰ ਪੋਲੀਟੀਕਲ ਪਾਰਟੀ ਬੈਕਅਪ ਕਰੇ ਜਾਂ ਮੇਰੀ ਉਹਨਾਂ ਦੀ ਕੋਈ ਮੈਂਟਰਸ਼ਿਪ ਕਰੇ ਵੈਸੇ ਵੀ ਜਿਹੜੀਆਂ ਪੈਨਜੀ ਕੌਂਸਲ ਇਲੈਕਸ਼ਨ ਜਿਹੜੀਆਂ ਹੁੰਦੀਆਂ ਨਾ ਇਟਸ ਇਹ ਲੋਕਲਾਈਜ਼ ਸਾਨੂੰ ਰੱਖਣੀ ਚਾਹੀਦੀਆਂ ਪੋਲੀਟੀਕਲ ਲੈਵਲ ਤੇ ਠੀਕ ਹੈ ਸਟੇਟ ਇਲੈਕਸ਼ਨ ਫੈਡਰਲ ਇਲੈਕਸ਼ਨ ਅਸੀਂ ਕਹਿ ਸਕਦੇ ਹਾਂ ਬਟ ਕੌਂਸਲ ਦੇ ਜਿਹੜੇ ਮੁੱਦੇ ਆ ਨਾ ਬਹੁਤ ਹੀ ਲੋਕਲ ਲੈਵਲ ਦੇ ਨੇ ਅਸੀਂ ਇਹਦੇ ਚ ਇਹਨਾਂ ਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਕਿ ਤੂੰ ਕੋਈ ਏਰੀਆ ਫੈਡਰਲ ਦਾ ਜਾਂ ਸੋਰੀ ਲੇਬਰ ਦਾ ਜਾਂ ਲਿਬਰਲ ਦਾ ਜਾਂ ਕਿਸੇ ਹੋਰ ਪੋਲੀਟੀਕਲ ਪਾਰਟੀ ਦਾ ਤੋ ਇਹਦੇ ਵਿੱਚ ਅਸੀਂ ਸਾਰੇ ਇਕੱਠੇ ਮਿਲ ਕੇ ਹੀ ਐਜ਼ ਅ ਕਮਿਊਨਿਟੀ ਹੀ ਰਿਪ੍ਰੈਜ਼ੈਂਟ ਕਰਦੇ ਹਾਂ
ਜੀ ਤੇ ਗੁਰਿੰਦਰ ਜੀ ਸਾਡੇ ਸਰੋਤਿਆਂ ਨੂੰ ਹੁਣ ਇਹ ਜ਼ਰੂਰ ਦੱਸ ਕੇ ਜਾਓ ਵੀ ਜਿਹੜਾ ਇਹ ਵੋਟਿੰਗ ਸਿਸਟਮ ਆ ਉਹ ਕਿੱਦਾਂ ਹੋਣਾ ਤੇ ਤੁਸੀਂ ਕਿਸ ਨੰਬਰ ਤੇ ਜਿਵੇਂ ਤੁਹਾਡੇ ਵਾਰਡ ਦੇ ਵਿੱਚੋਂ ਕਿੰਨੇ ਉਮੀਦਵਾਰ ਖੜੇ ਹੋਏ ਆ ਤੇ ਕਿਸ ਤਰ੍ਹਾਂ ਉਹਨਾਂ ਨੇ ਉਸ ਚੋਣ ਪ੍ਰਕਿਰਿਆ ਦੇ ਵਿੱਚੋਂ ਲੰਘਣਾ
ਜੀ ਜਿਹੜੀ ਵੋਟਿੰਗ ਹੈ ਜੀ ਇਹ ਪੋਸਟਲ ਇਲੈਕਸ਼ਨ ਹੋਏਗੀ ਤੇ ਜਿਹੜੇ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਐਨਰੋਲ ਕੀਤਾ ਹੋਇਆ ਸਿਟੀਜ਼ਨ ਵੀ ਕਰ ਸਕਦੇ ਨੇ ਸਿਟੀਜ਼ਨ ਤੇ ਵੋਟ ਕਰ ਹੀ ਸਕਦੇ ਨੇ ਇਹਦੇ ਨਾਲ ਨਾਲ ਜਿਹੜੇ ਪੀਆਰ ਜਿਨ੍ਹਾਂ ਦਾ ਵਿਟਲਸੀ ਕੌਂਸਲ ਦੇ ਵਿੱਚ ਉਹ ਰੇਟਸ ਪੇ ਕਰਦੇ ਨੇ ਉਹ ਵੀ ਵੋਟਿੰਗ ਕਰ ਸਕਦੇ ਨੇ ਬਟ ਜੇ ਉਹਨਾਂ ਨੇ ਐਨਰੋਲ ਕੀਤਾ ਹੋਏਗਾ ਤਾਂ ਜਿਨ੍ਹਾਂ ਨੇ ਐਨਰੋਲਡ ਵੋਟਰਸ ਹੈਗੇ ਨੇ ਉਹਨਾਂ ਦੇ ਘਰ ਜਿਹੜੀ ਪੋਸਟਲ ਵੋਟ ਹੈ ਉਹ 4 ਤਰੀਕ ਤੋਂ 6 ਤਰੀਕ ਤੱਕ 6 ਅਕਤੂਬਰ ਤੱਕ ਉਹਨਾਂ ਨੂੰ ਮਿਲ ਜਾਏਗੀ ਜੀ ਬਾਏ ਪੋਸਟ ਉਹਨਾਂ ਘਰ ਆਏਗੀ ਉਹ ਚ ਬੈਲਟ ਪੇਪਰ ਹੋਏਗਾ ਸਾਰੇ ਕੈਂਡੀਡੇਟਸ ਤੇ ਪੋਰਟਫੋਲੀਓ ਸਟੇਟਮੈਂਟ ਲਿਖੀਆਂ ਹੋਣਗੀਆਂ ਫੋਟੋ ਵੀ ਲੱਗੀ ਹੋਏਗੀ ਪੋਸਟ ਜਿਹੜੀ ਤੁਸੀਂ ਵਾਪਸ ਕੌਂਸਲ ਨੂੰ ਭੇਜਣੀ ਹੈ ਉਹ ਤੁਸੀਂ 21 ਅਕਤੂਬਰ ਸ਼ਾਮ ਦੇ 6 ਵਜੇ 21 ਅਕਤੂਬਰ ਤੱਕ ਤੁਸੀਂ ਭੇਜ ਸਕਦੇ ਹੋ ਵਾਪਸ ਉਹਨਾਂ ਨੂੰ ਸਾਡੀ ਕੌਂਸਲ ਦੇ ਵਿੱਚੋਂ ਸਾਊਥ ਵੈਸਟ ਵਾਰਡ ਦੇ ਵਿੱਚ ਟੋਟਲ ਜੀ 16 ਕੈਂਡੀਡੇਟਸ ਖੜੇ ਨੇ ਤੁਸੀਂ ਹਰ ਕੈਂਡੀਡੇਟ ਨੂੰ ਕੋਈ ਨਾ ਕੋਈ ਨੰਬਰ ਦੇਣਾ ਹੈ ਤੇ ਮੈਂ ਤੇ ਸਾਰਿਆਂ ਨੂੰ ਇਹੀ ਰਿਕੁਐਸਟ ਕਰਾਂਗੀ ਜੀ ਕਿ ਵੋਟ 1 ਫਾਰ ਗੁਰਿੰਦਰ ਕੌਰ ਮੈਂ ਆਪਣੇ ਵਾਸਤੇ ਕਹਾਂਗੀ ਤੇ ਬਾਕੀ ਹਰ ਕੈਂਡੀਡੇਟ ਨੂੰ ਤੁਸੀਂ ਕੋਈ ਨਾ ਕੋਈ ਨੰਬਰ ਜਿਹੜਾ ਜ਼ਰੂਰ ਦੇਣਾ ਜੇ ਤੁਸੀਂ ਮੰਨ ਲਓ ਕਿ 10 ਕੈਂਡੀਡੇਟਸ ਨੂੰ ਕੋਈ ਨੰਬਰ ਦਿੰਦੇ ਹੋ ਤੁਸੀਂ 6 ਛੱਡ ਦਿੰਦੇ ਹੋ ਤੇ ਉਹਦੇ ਨਾਲ ਕੀ ਹੋਏਗਾ ਤੁਹਾਡੀ ਵੋਟ ਜਿਹੜੀ ਹੈ ਇਨਵੈਲਿਡ ਹੋ ਜਾਂਦੀ ਹੈ ਤੋ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਾਰੇ ਕੈਂਡੀਡੇਟਸ ਨੂੰ ਕੋਈ ਨਾ ਕੋਈ ਨੰਬਰ ਦਿਓ 15 ਤੱਕ ਦਿਓਗੇ 16 ਨੂੰ ਨਹੀਂ ਦਿਓਗੇ ਦੈਟਸ ਫਾਈਨ ਕਿਉਂਕਿ ਉਹ ਆਟੋਮੈਟਿਕਲੀ 16 ਨੂੰ 16 ਮਿਲ ਜਾਏਗਾ ਨੰਬਰ
ਜੀ ਜੀ
ਬਟ ਬਾਕੀ ਜਿਹੜੇ ਸਾਰੇ ਨੰਬਰ ਹੈ ਉਹ ਜ਼ਰੂਰੀ ਹੈ ਕਿ ਤੁਸੀਂ ਉਹ ਫਿਲਅਪ ਕਰਨੇ ਆ ਜੀ
ਜੀ ਤੇ ਗੁਰਿੰਦਰ ਜੀ ਬਹੁਤ ਸਾਰੇ ਹੋਰ ਸਰੋਤੇ ਵੀ ਸਾਡੇ ਨਾਲ ਜੁੜ ਰਹੇ ਨੇ ਮੈਂ ਉਹਨਾਂ ਦੇ ਮੈਸੇਜਸ ਵੀ ਜ਼ਰੂਰ ਲੈ ਲਵਾਂ ਜੇ ਇਜਾਜ਼ਤ ਹੋਵੇ ਤੁਹਾਡੀ ਤਾਂ
ਹਾਂਜੀ ਜ਼ਰੂਰ ਜੀ ਜ਼ਰੂਰ
ਹਾਂਜੀ ਤੁਹਾਡੇ ਲਈ ਹੀ ਕੁਛ ਦੁਆਵਾਂ ਭੇਜ ਰਹੇ ਹਰਮੀਤ ਸਿੰਘ ਚੰਨਾ ਹੋਰੀ ਮੈਲਬਨ ਤੋਂ ਕਹਿੰਦੇ ਜੀ ਬੈਸਟ ਆਫ ਲੱਕ ਫਾਰ ਨਿਊ ਅਚੀਵਮੈਂਟ ਇਨ ਲਾਈਫ ਗੁਰਿੰਦਰ ਕੌਰ ਜੀ
ਥੈਂਕ ਯੂ ਹਰਮੀਤ ਜੀ ਬਹੁਤ 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 ਧੰਨਵਾਦ ਜੀ ਸਾਰਾ ਤੁਹਾਡੀਆਂ ਦੁਆਵਾਂ ਸਦਕਾ ਹੀ ਸਭ ਕੁਛ ਹੋ ਰਿਹਾ ਜੀ
ਜੀ ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ ਹੋਏ ਆ ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੇ ਕਹਿੰਦੇ ਭੈਣ ਜੀ ਦੀ ਇੰਟਰਵਿਊ ਬਹੁਤ ਵਧੀਆ ਚੱਲ ਰਹੀ ਹੈ ਭੈਣ ਜੀ ਨੂੰ ਪਰਮਾਤਮਾ ਬਲ ਬਖਸ਼ੇ ਆਪਣੇ ਮਕਸਦਾਂ ਤੇ ਮੰਤਵਾਂ ਤੇ ਖੜੇ ਰਹਿਣ ਦੇ ਲਈ ਸਿਆਸਤ ਤਾਂ ਸਮਾਜ ਸੇਵਾ ਸੀ ਪਰ ਇੱਕ ਦੂਸਰੇ ਦੀ ਪਿੱਠ ਲਵਾਉਣ ਲਈ ਗੰਦੀ ਖੇਡ ਬਣਾ ਦਿੱਤੀ ਗਈ ਆ ਸੱਚ ਲਈ ਅੜੇ ਰਹੋ ਵਾਹਿਗੁਰੂ ਅੰਗ ਸੰਗ ਸਹਾਈ ਹੋਵੇਗਾ ਕਹਿੰਦੇ ਧੰਨਵਾਦ
ਬਹੁਤ ਬਹੁਤ ਧੰਨਵਾਦ
ਜੀ ਤੇ ਗੁਰਿੰਦਰ ਜੀ ਬਹੁਤ ਵਧੀਆ ਜਾਣਕਾਰੀ ਤੁਸੀਂ ਆਪਣੇ ਮੰਤਵ ਦੇ ਬਾਬਤ ਆਪਣੇ ਟੀਚਿਆਂ ਦੇ ਬਾਬਤ ਦਿੱਤੀ ਆ ਤੇ ਅਸੀਂ ਹਰਮਨ ਰੇਡੀਓ ਦੀ ਟੀਮ ਵੱਲੋਂ ਵੀ ਤੁਹਾਨੂੰ ਸ਼ੁਭਕਾਮਨਾਵਾਂ ਦਿੰਨੇ ਆ ਜੀ ਕਿ ਸਾਰੇ ਜਿੰਨੇ ਵੀ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚੋਂ ਉਮੀਦਵਾਰ ਖੜੇ ਨੇ ਵੈਸੇ ਮੈਂ ਆਪਣਾ ਨਿੱਜੀ ਵਿਚਾਰ ਦੇਵਾਂ ਤਾਂ ਮੈਨੂੰ ਕਾਫੀ ਇਹ ਜਿਹੜੀ ਗੱਲ ਸੀਗੀ ਖਟਕ ਰਹੀ ਸੀ ਹਨਾ ਕਿ ਇੱਕ ਇੱਕ ਵਾਰਡ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਉਮੀਦਵਾਰ ਆ ਇਕੱਠੇ ਖੜੇ ਹੋ ਰਹੇ ਆ ਤੇ ਅਸੀਂ ਉਸ ਤਰ੍ਹਾਂ ਦੀ ਜਿਹੜੀ ਸਿਆਸਤ ਆ ਉਹ ਇੱਥੇ ਨਾ ਬਣਾ ਲਈਏ ਜਿਸ ਤਰ੍ਹਾਂ ਅਸੀਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਦੇਖਦੇ ਆ ਰਹੇ ਹਾਂ ਕਰਦੇ ਆ ਰਹੇ ਹਾਂ ਸੋ ਅਸੀਂ ਇਹੀ ਉਮੀਦ ਦੇ ਨਾਲ ਤੁਹਾਡੇ ਲਈ ਸ਼ੁਭਚਾਵਾਂ ਦਿੰਦੇ ਹਾਂ ਕਿ ਤੁਸੀਂ ਸਹੀ ਔਰ ਸੁਚੱਜੇ ਢੰਗ ਦੇ ਨਾਲ ਇਸ ਖੇਤਰ ਦੇ ਵਿੱਚ ਕੰਮ ਕਰੋ।
ਬਿਲਕੁਲ ਭੈਣ ਜੀ, ਬਹੁਤ ਬਹੁਤ ਧੰਨਵਾਦ ਤੇ ਜਾਣ ਲੱਗਿਆ ਮੈਂ ਇਹੀ ਸਾਰਿਆਂ ਨੂੰ ਹੀ ਸੰਦੇਸ਼ ਵੀ ਇਹੀ ਦਵਾਂਗੀ ਕਿ ਤੁਸੀਂ ਜਿਹੜੇ ਵੀ ਕੈਂਡੀਡੇਟ ਨੂੰ ਵੋਟ ਪਾਓ, ਮੈਂ ਨਹੀਂ ਕਹਿੰਦੀ ਕਿ ਚਲੋ ਮੈਂ ਤੁਹਾਨੂੰ ਕਿਹਾ ਕਿ ਮੈਂ ਵੋਟ ਵਨ ਫਾਰ ਗੁਰਿੰਦਰ ਕੌਰ, ਪਰ ਤੁਸੀਂ ਫਿਰ ਵੀ ਸਾਰੇ ਕੈਂਡੀਡੇਟ ਦਾ ਪੋਰਟਫੋਲੀਓ ਜਾਂ ਉਹਨਾਂ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰੋ, ਕਿਉਂਕਿ ਤੁਹਾਡਾ ਵੀ ਇਹ ਫਰਜ਼ ਬਣਦਾ ਹੈ ਕਿ ਤੁਸੀਂ ਜ਼ਰੂਰ, ਤੁਹਾਨੂੰ ਪਤਾ ਹੋਵੇ ਕਿ ਤੁਸੀਂ ਜਿਹਨੂੰ ਵੋਟ ਪਾ ਰਹੇ ਹੋ ਉਹਦੀ ਜਿਹੜੀ ਹੈ ਕੁਆਲੀਫਿਕੇਸ਼ਨ ਜਾਂ ਉਹਦਾ ਕੀ ਜਜ਼ਬਾ ਹੈ ਤੇ ਉਹਦੀ ਪਿਛੋਕੜ ਜਿਹੜਾ ਕਿਸ ਤਰ੍ਹਾਂ ਦਾ ਰਿਹਾ ਕਿ ਉਹਨੇ ਪਹਿਲਾਂ ਕਿਹੜੇ ਕੰਮ ਕੀਤੇ ਹੈ ਤੇ ਉਹ ਅੱਗੇ ਵੀ ਤੁਹਾਡੇ ਵਾਸਤੇ ਕਿਹੜੇ ਕੰਮ ਕਰ ਸਕਦਾ ਤੇ ਇਹ ਚੀਜ਼ਾਂ ਜ਼ਰੂਰ ਤੁਸੀਂ ਆਪ ਵੀ ਆਪਣੇ ਆਪ ਨੂੰ ਸਾਰੇ ਕੈਂਡੀਡੇਟਸ ਬਾਰੇ ਜਾਣੂ ਕਰੋ ਤੇ ਉਹਦਾ ਸਾਰਾ ਵਿਚਾਰ ਵਟਾਂਦਰਾ ਕਰਕੇ ਉਹਨੂੰ ਫੇਰ ਹੀ ਉਹਦੇ ਅਕੋਰਡਿੰਗ ਵੋਟ ਪਾਓ ਜੀ। ਤੇ ਬਾਕੀ ਮੇਰੀਆਂ ਵੀ ਸਾਰੇ ਹੋਰ ਜਿੰਨੇ ਵੀ ਕੈਂਡੀਡੇਟਸ ਖੜੇ ਆ ਉਹਨਾਂ ਨੂੰ ਵੀ ਮੇਰੀਆਂ ਸ਼ੁਭਕਾਮਨਾਵਾਂ ਜੀ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ ਹਰਮਨਦੇਵ ਜੀ ਦਾ ਜਿਨ੍ਹਾਂ ਨੇ ਇਹ ਟਾਈਮ ਦਿੱਤਾ ਤੇ ਮੈਂ ਆਪਣੇ ਵਿਚਾਰ ਤੁਹਾਡੇ ਤੱਕ ਪਹੁੰਚਾ ਸਕੀ ਜੀ।
ਜੀ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ।
ਥੈਂਕ ਯੂ ਜੀ, ਧੰਨਵਾਦ ਜੀ।
ਜੀ ਦੋਸਤੋ, ਇਹ ਸਨ ਗੁਰਿੰਦਰ ਕੌਰ ਹੁਰੀ ਜਿਹੜੇ ਕਿ ਉਮੀਦਵਾਰ ਨੇ ਵਿਟਲਸੀ ਕੌਂਸਲ ਇਲੈਕਸ਼ਨ ਦੇ ਵਿੱਚ ਤੇ ਇਹਨਾਂ ਨੇ ਬਹੁਤ ਸਾਰੇ ਜਿਹੜੇ ਆਪਣੇ ਮਕਸਦ ਆ ਉਹ ਸਾਡੇ ਨਾਲ ਸਾਂਝੇ ਕੀਤੇ ਆ ਤੇ ਆਪਣੇ ਸਿਆਸਤ ਦੇ ਵਿੱਚ ਆਉਣ ਦੇ ਪਿੱਛੇ ਜਿਹੜਾ ਮੰਤਵ ਆ ਉਹ ਵੀ ਸਾਡੇ ਨਾਲ ਸਾਂਝਾ ਕੀਤਾ ਤੇ ਹੁਣ ਪ੍ਰੋਗਰਾਮ ਦੇ ਵਿੱਚ ਵੇੜਾ ਜੀ ਤੁਹਾਡੇ ਵਿਚਾਰਾਂ ਦਾ ਤੁਹਾਡੇ ਮੈਸੇਜਸ ਦਾ ਤਾਂ ਹੋ ਹੀ ਗਿਆ ਪਰ ਇੱਕ ਬ੍ਰੇਕ ਜਿਹੜੀ ਸਾਨੂੰ ਬਹੁਤ ਦੇਰ ਤੋਂ ਉਡੀਕ ਰਹੀ ਉਹ ਵੀ ਸਾਨੂੰ ਲੈਣੀ ਪੈਣੀ ਆ। ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਤੁਹਾਡੇ ਜਿਹੜੇ ਮੈਸੇਜਸ ਆ ਉਹ ਵੀ ਲਵਾਂਗੇ ਤੇ ਕੁਛ ਕੁ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਉਹ ਵੀ ਕਰਾਂਗੇ ਤੇ ਉਸ ਤੋਂ ਬਾਅਦ ਅਗਲੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸੁਖਵਿੰਦਰ ਸਿੰਘ ਜੁੜਨਗੇ, ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਨੇ ਤੇ ਤੁਸੀਂ ਉਹਨਾਂ ਦਾ ਇਸ਼ਤਿਹਾਰ ਰੇਡੀਓ ਤੇ ਅਕਸਰ ਸੁਣਦੇ ਹੋ। ਅੱਜ ਉਹ ਗੱਲਬਾਤ ਕਰਨਗੇ ਜੀ ਬਿਜ਼ਨਸ ਸਟਰਕਚਰ ਦੇ ਉੱਪਰ, ਸੋ ਜਿਹੜੇ ਵੀ ਬਿਜ਼ਨਸ ਰਨ ਕਰਦੇ ਨੇ ਸਾਡੇ ਭੈਣਾਂ ਭਰਾ ਉਹਨਾਂ ਨੂੰ ਮੈਂ ਜ਼ਰੂਰ ਗੁਜ਼ਾਰਿਸ਼ ਕਰਦੀ ਹਾਂ ਕਿ ਤੁਸੀਂ ਆਪਣਾ ਕੋਈ ਵੀ ਸਵਾਲ ਉਹਨਾਂ ਨੂੰ ਉਸ ਸਿਲਸਿਲੇ ਦੇ ਵਿੱਚ ਪੁੱਛ ਸਕਦੇ ਹੋ, ਮੈਸੇਜ ਭੇਜ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ ਤੇ ਜਾਂ ਫਿਰ ਟੈਲੀਗ੍ਰਾਮ ਤੇ। ਸੋ ਫਿਲਹਾਲ ਲੈਂਦੇ ਹਾਂ ਜੀ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ, ਤੁਸੀਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ECT ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਭਾਬੀ ਭਾਬੀ ਆਖਦੇ ਤੇ ਸੁੱਕਦੇ ਸੀ ਭੁੱਲ ਵੇ, ਚਾਰ ਕੇ ਦਿਨਾਂ ਚ ਤੂੰ ਤੱਕਿਆ ਮੈਨੂੰ ਭੁੱਲ ਵੇ, ਬੇ ਭਾਬੀ ਭਾਬੀ ਆਖਦੇ ਤੇ ਸੁੱਕਦੇ ਸੀ ਭੁੱਲ ਵੇ, ਚਾਰ ਕੇ ਦਿਨਾਂ ਚ ਤੂੰ ਤੱਕਿਆ ਮੈਨੂੰ ਭੁੱਲ ਵੇ, ਦਾ ਵਿਆਹ ਹੋ ਗਿਆ ਨਜ਼ਰ ਨਹੀਂ ਆਉਂਦਾ, ਦਾ ਵਿਆਹ ਹੋ ਗਿਆ ਨਜ਼ਰ ਨਹੀਂ ਆਉਂਦਾ, ਜਾਂ ਮੈਂ ਨੀ ਤੇਰੇ ਨਾਲ ਬੋਲਦੀ, ਮੈਨੂੰ ਭਾਬੀ ਭਾਬੀ ਕਹਿ ਕੇ ਨੀ ਬੁਲਾਉਂਦਾ, ਜਾਂ ਮੈਂ ਨੀ ਤੇਰੇ ਨਾਲ ਬੋਲਦੀ, ਮੈਨੂੰ ਭਾਬੀ ਭਾਬੀ ਕਹਿ ਕੇ ਨੀ ਬੁਲਾਉਂਦਾ, ਜਾਂ ਮੈਂ ਨੀ ਤੇਰੇ ਨਾਲ ਬੋਲਦੀ। ਛੋਟੀ ਭੈਣ ਦਾ ਕਿਰਾਇਆ ਮੈਂ
ਜੀ ਬਾਈ ਅਮਰਜੀਤ ਦੀ ਆਵਾਜ਼ ਦੇ ਵਿਚ ਇਹ ਗੀਤ ਤੁਸੀਂ ਸੁਣ ਰਹੇ ਸੀ। ਬੜਾ ਹੀ ਸਭਿਆਚਾਰਕ ਜਿਹਾ ਗੀਤ ਹੈ ਨਾ, ਘਰਾਂ ਪਰਿਵਾਰਾਂ ਚ ਬੈਠ ਕੇ ਸੁਣਨ ਵਾਲੇ ਇਹ ਗੀਤ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਜਿੰਨੇ ਵੀ ਤੁਸੀਂ ਗੀਤ ਸੁਣੇ ਆ, ਮੈਨੂੰ ਲੱਗਦਾ ਕਿ ਕਾਫ਼ੀ ਮਜ਼ੇਦਾਰ ਸੀਗੇ ਤੇ ਤੁਸੀਂ ਜ਼ਰੂਰ ਇੰਜੋਏ ਕੀਤੇ ਹੋਣੇ ਆ। ਸੋ ਸਰਬਜੀਤ ਸਿੰਘ ਹੋਰੀ ਬੜੇ ਨਵੇਂ ਨਵੇਂ ਗੀਤ ਜਿਹੜੇ ਆ ਜੀ ਉਹ ਚੁਣ ਚੁਣ ਕੇ ਲਿਆ ਰਹੇ ਆ, ਤੇ ਅੱਜ ਅਸੀਂ ਗੱਲਬਾਤ ਵੀ ਕਰ ਰਹੇ ਸੀ ਕਿ ਗੀਤਾਂ ਦੇ ਵਿਚ ਥੋੜੀ ਜਿਹੀ ਚੋਇਸ ਜਿਹੜੀ ਆ ਹੋਣੀ ਬਹੁਤ ਜ਼ਰੂਰੀ ਆ, ਤੇ ਜੇ ਤੁਸੀਂ ਸੋਹਣੇ ਗੀਤ ਚੰਗੇ ਗੀਤ ਜਿਹੜੇ ਆ ਉਹਨਾਂ ਨੂੰ ਸੁਣਨਾ ਸ਼ੁਰੂ ਕਰਦੇ ਹੋ ਤੇ ਤੁਹਾਨੂੰ ਆਦਤ ਜ਼ਰੂਰ ਪੈ ਜਾਂਦੀ ਆ, ਤੇ ਸਾਡੀ ਕੋਸ਼ਿਸ਼ ਹੈ ਜੀ ਕਿ ਹਰਮਨ ਰੇਡੀਓ ਤੇ ਅਸੀਂ ਉਦਾਂ ਦੇ ਹੀ ਗੀਤ ਤੁਹਾਡੇ ਲਈ ਲੈ ਕੇ ਆਈਏ ਤਾਂ ਕਿ ਤੁਹਾਨੂੰ ਆਦਤ ਜਿਹੜੀ ਆ ਸੁਣਨ ਦੀ ਪੈ ਜਾਵੇ, ਤਾਂ ਫਿਰ ਚੰਗੇ ਗੀਤਾਂ ਦਾ ਜਿਹੜਾ ਸਿਲਸਿਲਾ ਉਹ ਵੀ ਫਿਰ ਅੱਗੇ ਤੁਰਦਾ ਰਹੇਗਾ ਹਨਾ। ਤੇ ਦੋਸਤ ਸਾਡੇ ਨਾਲ ਹੋਰ ਵੀ ਬਹੁਤ ਜੁੜ ਰਹੇ ਆ ਤੇ ਸਿਲਸਿਲਾ ਜਿਹੜਾ ਅਗਲਾ ਵੀ ਸਾਡਾ ਸ਼ੁਰੂ ਹੋਣ ਜਾ ਰਿਹਾ। ਸੋ ਸਾਡੇ ਨਾਲ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਸੁਖਵਿੰਦਰ ਸਿੰਘ ਹੋਰੀ ਵੀ ਕੁਝ ਪਲਾਂ ਦੇ ਵਿਚ ਸਾਂਝ ਬਣਾਉਣ ਜਾ ਰਹੇ ਆ। ਉਹਨਾਂ ਨੂੰ ਜੀ ਆਇਆਂ ਕਹਿਣ ਤੋਂ ਪਹਿਲਾਂ ਤੁਹਾਡੇ ਮੈਸੇਜਿਸ ਜ਼ਰੂਰ ਲੈ ਲਵਾਂ। ਕੁਲਦੀਪ ਸਿੰਘ ਔਲਖ ਮੈਲਬਨ ਤੋਂ ਸਾਡੇ ਨਾਲ ਜੁੜੇ ਆ ਤੇ ਉਹਨਾਂ ਦਾ ਜਿਹੜਾ ਸੁਨੇਹਾ ਜੀ ਸਾਡੇ ਸਾਰਿਆਂ ਦੇ ਲਈ ਆ ਉਹ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਦੇ ਆ। ਕਹਿੰਦੇ ਆਓ ਮਿੱਤਰੋ ਰਲ ਮਿਲ ਕੇ ਹੰਭਲਾ ਮਾਰ ਲਈਏ, ਅੱਜ ਹੱਥ ਆਇਆ ਮੌਕਾ ਨਾ ਕਿਤੇ ਗਵਾ ਲਈਏ, ਪਾ ਕੇ ਵੋਟਾਂ ਆਪ ਨੂੰ ਆਪਣਾ ਫਰਜ਼ ਨਿਭਾ ਦਈਏ, ਚਿੰਬੜੀਆਂ ਇਹਨਾਂ ਜੋਕਾਂ ਤੋਂ ਸੋਹਣਾ ਦੇਸ਼ ਪੰਜਾਬ ਬਚਾ ਲਈਏ। ਹਰ ਰੋਜ਼ ਕਿੰਨੇ ਗਰੀਬ ਭੁੱਖੇ ਮਰਦੇ ਨੇ, ਇਹ ਲੋਟੂ ਲੀਡਰ ਆਪਣਾ ਹੀ ਢਿੱਡ ਭਰਦੇ ਨੇ, ਆਪਣੇ ਹਿੱਤਾਂ ਲਈ ਹਾ ਦਾ ਨਾਰਾ ਲਾ ਲਈਏ, ਚਿੰਬੜੀਆਂ ਇਹਨਾਂ ਜੋਕਾਂ ਤੋਂ ਦੇਸ਼ ਪੰਜਾਬ ਬਚਾ ਲਈਏ, ਗੰਦੀ ਸਿਆਸਤ ਘੋਣ ਵਾਂਗ ਇਸ ਨੂੰ ਖਾਈ ਜਾਂਦੀ ਏ, ਧਰਮ ਦੇ ਨਾਂ ਤੇ ਲੋਕਾਂ ਵਿਚ ਵੰਡੀਆਂ ਪਾਈ ਜਾਂਦੀ ਏ, ਆਪੋ ਵਿਚ ਲੜ ਕੇ ਨਾ ਕਿਤੇ ਅਸੀਂ ਸਭ ਕੁਝ ਗਵਾ ਲਈਏ, ਚਿੰਬੜੀਆਂ ਇਹਨਾਂ ਜੋਕਾਂ ਤੋਂ ਦੇਸ਼ ਪੰਜਾਬ ਬਚਾ ਲਈਏ। ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਖੁਦਕੁਸ਼ੀਆਂ ਹੈ ਕਰ ਰਿਹਾ, ਉਸ ਅੰਨਦਾਤੇ ਦਾ ਕਰਜ਼ ਚੁਕਾ ਲਈਏ, ਚਿੰਬੜੀਆਂ ਇਹਨਾਂ ਜੋਕਾਂ ਤੋਂ ਦੇਸ਼ ਬਚਾ ਲਈਏ। ਸ਼ਹੀਦ ਜੋ ਦੇਸ਼ ਕੌਮ ਦਾ ਸਰਮਾਇਆ ਹੁੰਦੇ ਨੇ, ਨਾ ਮੁੱਲ ਉਹਨਾਂ ਦਾ ਪਾਇਆ ਏ, ਬਸ ਝੂਠੇ ਦਾਅਵਿਆਂ ਤੇ ਸਾਰਾ ਟਾਈਮ ਲੰਘਾਇਆ ਏ, ਆਓ ਅੱਜ ਕਹਿੰਦੇ ਕੇਜਰੀਵਾਲ ਦੀ ਸੋਚ ਤੇ ਪਹਿਰਾ ਲਾ ਦਈਏ, ਚਿੰਬੜੀਆਂ ਇਹਨਾਂ ਜੋਕਾਂ ਤੋਂ ਸੋਹਣਾ ਦੇਸ਼ ਪੰਜਾਬ ਬਚਾ ਲਈਏ। ਸੋ ਕੁਲਦੀਪ ਸਿੰਘ ਔਲਖ ਹੋਰਾਂ ਨੇ ਤਾਕੀਦ ਜਿਹੜੀ ਆ ਇਹ ਵਿਸ਼ੇਸ਼ ਤੌਰ ਤੇ ਇਸ ਕਵਿਤਾ ਦੇ ਰਾਹੀਂ ਕਰਨੀ ਚਾਹੀ ਆ। ਸੋ ਔਲਖ ਸਾਹਿਬ ਬਹੁਤ ਬਹੁਤ ਧੰਨਵਾਦ, ਆਪਣੀ ਸਾਂਝ ਤੁਸੀਂ ਪਾਈ, ਆਪਣਾ ਸੁਨੇਹਾ ਜਿਹੜਾ ਦੂਸਰਿਆਂ ਤੱਕ ਪਹੁੰਚਾਇਆ। ਸੋ ਹਰਮਨ ਰੇਡੀਓ ਦੇ ਇਸ ਮੰਚ ਤੋਂ ਅਸੀਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਸਾਂਝ ਪਾਉਣ ਦੇ ਲਈ, ਤੇ ਤੁਹਾਡੀ ਇਹ ਸਾਂਝ ਜਿਹੜੀ ਆ ਆਵਾਜ਼ ਬਣੇ ਜ਼ਰੂਰ ਆਵਾਮ ਦੀ, ਅਸੀਂ ਇਹ ਦੁਆ ਵੀ ਕਰਦੇ ਹਾਂ, ਕਾਮਨਾ ਵੀ ਕਰਦੇ ਹਾਂ। ਤੇ ਇਹਦੇ ਨਾਲ ਹੀ ਸਾਡੇ ਨਾਲ ਇਸ ਤੋਂ ਪਹਿਲਾਂ ਕੁਛ ਦੋਸਤ ਜੁੜੇ ਸੀ ਜੀ ਈਮੇਲ ਦੇ ਜ਼ਰੀਏ। ਸੋ ਰਾਜ ਚਾਹਲ ਜੁੜੇ ਸੀਗੇ ਤੇ ਕਹਿੰਦੇ ਕੀ ਹਾਲ ਚਾਲ ਜੀ, ਨਾਈਸ ਪ੍ਰੋਗਰਾਮ ਹੈ। ਇਹਨਾਂ ਨੇ ਤਨਖਾਹ 2 ਕਹਿੰਦੇ ਜੀ ਡੀ ਸੰਧੂ ਦਾ ਗਾਇਆ ਗੀਤ ਮੈਂ ਸੁਣਨਾ ਹੈ ਜੀ, ਤੇ ਪ੍ਰੋਗਰਾਮ ਤੋਂ ਬਾਅਦ ਗੀਤ ਚੱਲਦੇ ਰਹਿਣੇ ਆ, ਤੁਹਾਡੇ ਲਈ ਤੁਹਾਡੀ ਇਹ ਫਰਮਾਇਸ਼ ਜ਼ਰੂਰ ਅਸੀਂ ਸੁਣਾਵਾਂਗੇ, ਤੇ ਤੁਸੀਂ ਸਾਂਝ ਪਾਈ ਇਹਦੇ ਲਈ ਬਹੁਤ ਬਹੁਤ ਧੰਨਵਾਦ। ਤੇ ਉਸ ਤੋਂ ਬਾਅਦ ਸੁਖਵਿੰਦਰ ਸੌਂਧ ਹੁਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਹਾਨੂੰ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ, ਇਸੇ ਤਰ੍ਹਾਂ ਜੁੜਿਆ ਕਰੋ ਜੀ ਪ੍ਰੋਗਰਾਮ ਚ। ਤੇ ਇਸ ਤੋਂ ਬਾਅਦ ਸਾਡੇ ਨਾਲ ਤਰਸੇਮ ਰਟੋਲ ਪਰਥ ਵਾਲੇ ਵੀ ਬਹੁਤ ਦੇਰ ਤੋਂ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਅਮਰਦੀਪ ਜੀ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਮੈਂ ਵੀਰ ਜੀ ਦੀ ਗੱਲ ਨਾਲ ਕਹਿੰਦੇ ਬਿਲਕੁਲ ਸਹਿਮਤ ਆ, ਸਾਡੇ ਬਹੁਤੇ ਵੀਰ ਤਾਂ ਐਕਸਰਸਾਈਜ਼ ਕਰਦੇ ਹੀ ਨਹੀਂ ਆ, ਸਿਟੀਜ਼ਨ ਲੋਕ ਤਾਂ ਬਿਲਕੁਲ ਹੀ ਨਹੀਂ ਕਰਦੇ। ਕਹਿੰਦੇ ਮੈਂ ਸਟੂਡੈਂਟ ਬੱਚੇ ਜੋ ਇੱਥੇ ਪੜ੍ਹਨ ਆਏ ਨੇ ਸਿਰਫ ਉਹਨਾਂ ਨੂੰ ਹੈਲਥ ਕਲੱਬਾਂ ਚ ਵੇਖਦਾ। ਬਿਲਕੁਲ, ਮੈਨੂੰ ਲੱਗਦਾ ਤੁਸੀਂ ਜਦੋਂ ਅਸੀਂ ਕੈਂਸਰ ਕੌਂਸਲ ਵਿਕਟੋਰੀਆ ਦੇ ਉਸ ਇਵੈਂਟ ਦੀ ਗੱਲ ਕਰ ਰਹੇ ਸੀਗੇ ਤੇ ਉਸ ਦੌਰਾਨ ਰਘਵੀਰ ਧੰਚਲ ਹੋਰਾਂ ਨੇ ਸਾਂਝ ਪਾਈ ਸੀ ਜੀ ਕਿ ਸਿਹਤ ਪੱਖੋਂ ਅਸੀਂ ਕਾਫੀ ਜ਼ਿਆਦਾ ਅਚੇਤ ਆ। ਸੋ ਏਦੇ ਬਾਰੇ ਚ ਬਿਲਕੁਲ ਤੁਸੀਂ ਵੀ ਆਪਣੀ ਸਹਿਮਤੀ ਪ੍ਰਗਟਾਈ ਆ ਤੇ ਇਹ ਕਹਿ ਲੋ ਕਿ ਸਾਡੀ ਕਮਿਊਨਿਟੀ ਦਾ ਸਾਡੇ ਭਾਈਚਾਰੇ ਦਾ ਇੱਕ ਦੁਖਾਂਤ ਵੀ ਆ। ਸੋ ਸਾਨੂੰ ਬਿਲਕੁਲ ਜੇ ਮੈਂ ਆਪਣੀ ਗੱਲ ਕਰਾਂ ਜੀ ਮੈਂ ਵੀ ਕਾਫੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਘੋਲੀ ਆ ਹਨਾ ਤੇ ਸਾਨੂੰ ਹੋਣਾ ਨਹੀਂ ਚਾਹੀਦਾ। ਵੈਸੇ ਅਸੀਂ ਸਾਰੇ ਇੱਕ ਦੂਸਰੇ ਨੂੰ ਤਾਂ ਬਹੁਤ ਸਿੱਖਿਆਵਾਂ ਦਿੰਦੇ ਹਾਂ ਪਰ ਆਪਣੇ ਆਪ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੁੰਦਾ। ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਤੇ ਇਸ ਤੋਂ ਵੀ ਪਹਿਲਾਂ ਸਾਡੇ ਨਾਲ ਸਾਂਝ ਪਾਈ ਸੀ ਜੀ ਸਾਡੇ ਇੱਕ ਦੋਸਤ ਉਹਨਾਂ ਨੇ ਕਾਫੀ ਵੱਡਾ ਜਿਹੜਾ ਮੈਸੇਜ ਭੇਜਿਆ ਸੀ ਰਾਜ ਮਹਿੰਦਰ ਸਿੰਘ ਹੋਰਾਂ ਨੇ ਤੇ ਉਹਨਾਂ ਨੇ ਹਿੰਦੀ ਦੇ ਵਿੱਚ ਜਿਹੜਾ ਇਹ ਮੈਸੇਜ ਭੇਜਿਆ ਸੋ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਰਾਂ ਦੀ ਤਸਵੀਰ ਦੇ ਨਾਲ ਕਹਿੰਦੇ ਵੋ ਚੁੱਪੀ ਵੀ ਕਿਆ ਖਾਸ ਥੀ ਜਿਨ੍ਹੋਂਨੇ ਜਬ 2004 ਮੇਂ ਸੱਤਾ ਸੰਭਾਲੀ ਤਬ ਸੈਂਸੈਕਸ 8,000 ਪਰ ਥਾ ਔਰ ਜਬ 2014 ਮੇਂ ਸੱਤਾ ਛੋੜੀ ਤਬ ਸੈਂਸੈਕਸ 24,000 ਪਰ ਥਾ ਵੋ ਚੁੱਪੀ ਵੀ ਕਿਆ ਖਾਸ ਥੀ ਜਬ ਸੱਤਾ ਸੰਭਾਲੀ ਥੀ ਤਬ ਦੇਸ਼ ਕੇ ਕੁਛ ਚੁਨਿੰਦਾ ਲੋਗੋਂ ਕੇ ਪਾਸ ਹੀ ਨੋਕੀਆ 3100 ਫੋਨ ਹੁਆ ਕਰਤੇ ਥੇ ਲੇਕਿਨ ਜਬ ਸੱਤਾ ਛੋੜੀ ਤਬ ਹਰ ਇੱਕ ਕੇ ਪਾਸ ਸਮਾਰਟ ਫੋਨ ਥਾ ਵੋ ਖੁਦ ਚੁੱਪ ਰਹਿਤੇ ਥੇ ਲੇਕਿਨ ਉਨਕੇ ਦੁਆਰਾ ਲਾਗੂ ਕੀ ਗਈ ਦੁਨੀਆ ਕੀ ਸਬਸੇ ਬੜੀ ਯੋਜਨਾ ਮਨਰੇਗਾ ਸੇ ਹਰ ਗਾਂਵ ਗਾਂਵ ਢਾਣੀ ਢਾਣੀ ਸੇ ਲੋਗੋਂ ਕਾ ਕਾਮ ਬੋਲਤਾ ਥਾ ਔਰ ਹਰ ਪਰਿਵਾਰ ਖੁਸ਼ਹਾਲ ਜ਼ਿੰਦਗੀ ਜੀਨੇ ਲਗਾ ਵੋ ਚੁੱਪੀ ਵੀ ਕੁਛ ਖਾਸ ਥੀ ਜੋ ਖੁਦ ਬਹੁਤ ਕਮ ਬੋਲਤੇ ਥੇ ਲੇਕਿਨ ਲੋਗੋਂ ਕੋ ਆਪਣੀ ਬਾਤ ਰੱਖਣੇ ਕੇ ਲੀਏ RTI ਜੈਸਾ ਕਾਨੂੰਨ ਦੀਆ ਵੋ ਚੁੱਪੀ ਵੀ ਖਾਸ ਥੀ ਜਿਨ੍ਹੋਂਨੇ ਚੁੱਪ ਚਾਪ ਕਾਮ ਕਰਤੇ ਹੋਏ ਭਾਰਤ ਕੋ ਮੰਗਲ ਵ ਚਾਂਦ ਪਰ ਪਹੁੰਚਣੇ ਕੇ ਲੀਏ ਸੰਸਾਧਨ ਉਪਲਬਧ ਕਰਵਾਏ ਵੋ ਚੁੱਪੀ ਵੀ ਖਾਸ ਥੀ ਜਿਨ੍ਹੋਂਨੇ ਆਧੁਨਿਕ ਭਾਰਤ ਕੇ ਨਿਰਮਾਣ ਕੇ ਲੀਏ IIT ਏਮਸ ਅਤਿਆਧੁਨਿਕ ਏਅਰਪੋਰਟ ਮੈਟਰੋ ਰਿਫਾਇਨਰੀ ਆਦਿ ਦੀ ਵੋ ਚੁੱਪੀ ਵੀ ਖਾਸ ਥੀ ਖੁਦ ਬਹੁਤ ਕਮ ਬੋਲਤੇ ਥੇ ਲੇਕਿਨ ਉਨਕਾ ਕਾਮ ਬੋਲਤਾ ਥਾ ਵੋ ਚੁੱਪੀ ਵੀ ਖਾਸ ਥੀ ਚੁੱਪ ਚਾਪ ਕਾਮ ਕਰਤੇ ਹੋਏ ਯੇ ਸਾਬਿਤ ਕਰ ਦਿਆ ਅੰਤਰਰਾਸ਼ਟਰੀ ਮੰਚ ਪਰ ਕਿ ਪਾਕਿਸਤਾਨ ਆਤੰਕਵਾਦ ਕਾ ਜਨਕ ਹੈ ਵੋ ਚੁੱਪੀ ਵੀ ਕਿਆ ਖਾਸ ਥੀ ਜਿਨ੍ਹੋਂਨੇ ਆਜ ਸੇ ਕਈ ਵਰਸ਼ ਪਹਿਲੇ ਯੇ ਬਤਾ ਦਿਆ ਕਿ ਦੇਸ਼ ਮੇਂ FDI ਭੂਮੀ ਅਧਿਗ੍ਰਹਿਣ ਬਿੱਲ GST ਬਿੱਲ ਕੀ ਆਵਸ਼ਕਤਾ ਹੈ ਵੋ ਤੋ ਖੈਰ ਭਾਜਪਾ ਕੀ ਕਾਰਗੁਜ਼ਾਰੀ ਥੀ ਕਿ ਇਸ ਵਕਤ ਇਨ ਅਹਿਮ ਬਿੱਲੋਂ ਕੋ ਪਾਸ ਨਹੀਂ ਹੋਣੇ ਦਿਆ ਤਥਾ ਦੇਸ਼ ਕੇ ਵਿਕਾਸ ਮੇਂ ਬਾਧਕ ਬਨੇ ਵੋ ਚੁੱਪੀ ਵੀ ਕਿਆ ਖਾਸ ਥੀ ਜਿਨ੍ਹੋਂਨੇ ਆਪਣੇ ਉੱਚ ਸਤਰੀ ਦਿਮਾਗ ਕਾ ਇਸਤੇਮਾਲ ਭਾਰਤ ਪਰ ਆਰਥਿਕ ਮੰਦੀ ਕਾ ਅਸਰ ਨਹੀਂ ਪੜਨੇ ਦਿਆ ਜਬ ਪੂਰੀ ਦੁਨੀਆ ਆਰਥਿਕ ਤੰਗੀ ਸੇ ਜੂਝ ਰਹੀ ਥੀ ਵੋ ਚੁੱਪੀ ਵੀ ਕਿਆ ਖਾਸ ਥੀ ਜਿਨ੍ਹੋਂਨੇ ਭਾਰਤ ਕੋ ਪੋਲੀਓ ਮੁਕਤ ਕਰਾਇਆ ਤਥਾ ਕੈਂਸਰ ਜੈਸੀ ਲਾ ਇਲਾਜ ਬਿਮਾਰੀ ਕੇ ਲਈ ਕਾਮ ਆਨੇ ਵਾਲੀ ਦਵਾ ਕਾ ਦਾਮ 1,00,000 ਰੁਪਏ ਸੇ ਘਟਾ ਕਰ 8,000 ਰੁਪਏ ਦਾਮ ਤੈ ਕੀਏ ਦੁਨੀਆ ਕੇ ਸਬਸੇ ਇਮਾਨਦਾਰ ਨੇਤਾ ਸ਼੍ਰੀ ਮਨਮੋਹਨ ਸਿੰਘ ਜੀ ਕੇ 10 ਸਾਲ ਕੇ ਨੇਤ੍ਰਿਤਵ ਕੋ ਸਲਾਮ ਜੋ ਖੁਦ ਨਹੀਂ ਬੋਲਤੇ ਥੇ ਸਿਰਫ ਕਾਮ ਬੋਲਤਾ ਥਾ ਸੋ ਰਾਜ ਮਹਿੰਦਰ ਸਿੰਘ ਨੇ ਸਾਂਝ ਪਾਈ ਆ ਤੇ ਆਪੋ ਆਪਣੀਆਂ ਪਾਰਟੀਆਂ ਦੇ ਜਿਹੜੇ ਸਮਰਥਕ ਹੈ ਜੀ ਉਹ ਆਪਣੇ ਆਪਣੇ ਵਿਚਾਰਾਂ ਦੇ ਨਾਲ ਸਾਂਝ ਪਾ ਰਹੇ ਆ ਤੇ ਆਪਣੇ ਜਿਹੜੇ ਮੈਸੇਜਿਸ ਆ ਉਹ ਲੋਕਾਂ ਤੱਕ ਪਹੁੰਚਾ ਰਹੇ ਆ ਸਾਡੇ ਨਾਲ ਤੁਸੀਂ ਸਾਂਝ ਪਾਈ ਰਾਜ ਮਹਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਇਸੇ ਤਰ੍ਹਾਂ ਜੁੜੇ ਰਹੋ ਬਣੇ ਰਹੋ ਤੇ ਹੁਣ ਪ੍ਰੋਗਰਾਮ ਚ ਜਿਹੜਾ ਅਗਲਾ ਸਿਲਸਿਲਾ ਅਸੀਂ ਸ਼ੁਰੂ ਕਰਦੇ ਆ ਜੀ ਤੇ ਅਗਲੇ ਸਿਲਸਿਲੇ ਦੇ ਵਿਚ ਸਾਡੇ ਨਾਲ ਮੈਕਸ ਮਾਰਜਿਨ ਅਕਾਊਂਟੈਂਟ ਤੋਂ ਸੁਖਵਿੰਦਰ ਸਿੰਘ ਹੋਰੀ ਸਾਂਝ ਪਾ ਰਹੇ ਨੇ ਜੀ ਕੰਪਨੀ ਦੇ ਡਾਇਰੈਕਟਰ ਤੇ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ ਸੁਖਵਿੰਦਰ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਲਹਿਰਾਂ ਦੇ ਵਿਚ ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ
ਸਤਿ ਸ੍ਰੀ ਅਕਾਲ ਅਮਰਦੀਪ ਜੀ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਤੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸੁਖਵਿੰਦਰ ਜੀ ਜਿਵੇਂ ਮੈਂ ਸਰੋਤਿਆਂ ਨੂੰ ਪਹਿਲਾਂ ਵੀ ਦੱਸਿਆ ਕਿ ਅੱਜ ਸਾਡੀ ਗੱਲਬਾਤ ਦਾ ਜਿਹੜਾ ਵਿਸ਼ਾ ਹੈ ਜੀ ਉਹ ਬਿਜ਼ਨਸ ਸਟਰਕਚਰ ਹੋਣਾ ਸੋ ਬਿਜ਼ਨਸ ਸਟਰਕਚਰ ਦੇ ਬਾਰੇ ਚ ਅੱਜ ਜਿਹੜੀ ਗੱਲਬਾਤ ਅਸੀਂ ਅੱਗੇ ਤੋਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਸਾਨੂੰ ਇਹਦੇ ਬਾਰੇ ਚ ਦੱਸੋ ਕਿ ਬਿਜ਼ਨਸ ਸਟਰਕਚਰ ਜਿਹੜਾ ਅਸਲ ਦੇ ਵਿਚ ਹੈ ਕੀ
ਹਾਂਜੀ ਆਪਣਾ ਅਮਰਦੀਪ ਜੀ ਬਿਜ਼ਨਸ ਸਟਰਕਚਰ ਤੋਂ ਭਾਵ ਆ ਕਿ ਜੇ ਤੁਸੀਂ ਆਸਟ੍ਰੇਲੀਆ ਦੇ ਵਿਚ ਕੋਈ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਜਾਂ ਬਿਜ਼ਨਸ ਸ਼ੁਰੂ ਕੀਤਾ ਹੋਇਆ ਤਾਂ ਸਭ ਤੋਂ ਪਹਿਲਾਂ ਜਿਹੜਾ ਸਟੈਪ ਹੁੰਦਾ ਕਿ ਤੁਹਾਨੂੰ ਬਾਏ ਲੋ ਇੱਥੇ ਇੱਕ ਬਿਜ਼ਨਸ ਸਟਰਕਚਰ ਕ੍ਰੀਏਟ ਕਰਨਾ ਪੈਂਦਾ ਸੋ ਬਿਜ਼ਨਸ ਸਟਰਕਚਰ ਦਾ ਮਤਲਬ ਹੈ ਕਿ ਕੋਈ ਨਾ ਕੋਈ ਏਦਾਂ ਦਾ ਸਟਰਕਚਰ ਕਿ ਜਿਹੜਾ ਲੀਗਲੀ ਬੇਸਿਕਲੀ ਤੁਸੀਂ ਸੈਟਅਪ ਕਰਨਾ ਪੈਂਦਾ ਤੁਹਾਨੂੰ ਮੇਨ ਜਿਹੜੇ ਚਾਰ ਬਿਜ਼ਨਸ ਸਟਰਕਚਰਸ ਨੇ ਜਿਹੜੇ ਮੇਨਲੀ ਯੂਜ਼ ਕੀਤੇ ਜਾਂਦੇ ਨੇ ਇੱਥੇ ਆਸਟ੍ਰੇਲੀਆ ਦੇ ਵਿਚ ਜੋ ਰਿਕੁਆਇਰਮੈਂਟ ਨੇ ਟੈਕਸ ਆਫਿਸ ਵੱਲੋਂ ਸੋ ਸਭ ਤੋਂ ਪਹਿਲਾਂ ਜਿਹੜਾ ਕਿ ਇੱਕ ਸੋਲ ਪ੍ਰੋਪਰਾਈਟਰ ਜਾਂ ਸੋਲ ਟ੍ਰੇਡਰ ਕਹਿੰਦੇ ਨੇ ਜਿਹੜਾ ਬਿਜ਼ਨਸ ਸਟਰਕਚਰ ਆ ਉਹਦੇ ਬਾਰੇ ਆਪਾਂ ਅੱਜ ਡਿਟੇਲ ਦੇ ਵਿੱਚ ਗੱਲ ਕਰਾਂਗੇ ਤੇ ਦੂਸਰੇ ਹੋਰ ਜਿਹੜੇ ਸਟਰਕਚਰ ਨੇ ਕਈ ਜਿਵੇਂ ਕੰਪਨੀ ਸੈਟਅਪ ਕਰਕੇ ਤੁਸੀਂ ਆਪਣੇ ਬਿਜ਼ਨਸ ਕਰਦੇ ਹੋ ਸੋ ਪਲੱਸ ਜੇ ਆਪਣਾ ਤੀਸਰਾ ਜਿਹੜਾ ਹੈ ਕਿ ਜੇ ਤੁਸੀਂ ਟਰੱਸਟ ਸੈਟਅਪ ਕਰਦੇ ਹੋ, ਫੈਮਿਲੀ ਟਰੱਸਟ ਜਾਂ ਹੋਰ ਜਿਹੜੇ ਡਿਫਰੈਂਟ ਤਰ੍ਹਾਂ ਦੇ ਟਰੱਸਟ ਹੁੰਦੇ ਨੇ, ਉਹ ਵੀ ਤੁਸੀਂ ਇੱਕ ਸੈਟਅਪ ਕਰਕੇ ਉਹਦੇ ਥਰੂ ਵੀ ਬਿਜ਼ਨਸ ਕਰ ਸਕਦੇ ਹੋ। ਬਾਕੀ ਜੇ ਦੋ ਜਾਂ ਦੋ ਤੋਂ ਵੱਧ ਬਣੇ ਬੰਦੇ ਜਣੇ ਆਪਸ ਚ ਰਲ ਕੇ ਜੇ ਕੋਈ ਪਾਰਟਨਰਸ਼ਿਪ ਕਰਦੇ ਨੇ, ਸੋ ਪਾਰਟਨਰਸ਼ਿਪ ਐਗਰੀਮੈਂਟ ਦੇ ਤਹਿਤ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ, ਸੋ ਉਹਨੂੰ ਪਾਰਟਨਰਸ਼ਿਪ ਵੀ ਇੱਕ ਬਿਜ਼ਨਸ ਸਟਰਕਚਰ ਦੇ ਵਿੱਚ ਆਉਂਦਾ ਵਾ। ਸੋ ਜਿਵੇਂ ਦੱਸਿਆ ਕਿ ਅੱਜ ਆਪਾਂ ਗੱਲਬਾਤ ਜਿਹੜੀ ਆ ਕਰਨੀ ਆ ਸੋਲ ਪ੍ਰੋਪਰਾਈਟਰ ਜਾਂ ਸੋਲ ਟ੍ਰੇਡਰ ਬਿਜ਼ਨਸ ਸਟਰਕਚਰ ਆ ਜਿਹੜਾ ਉਹਦੇ ਬਾਰੇ ਗੱਲ ਕਰਾਂਗੇ। ਆਉਣ ਵਾਲੀਆਂ ਸੈਗਮੈਂਟਸ ਦੇ ਵਿੱਚ ਆਪਾਂ ਜਿਹੜੇ ਮੈਂ ਹੋਰ ਤਿੰਨ ਬਿਜ਼ਨਸ ਸਟਰਕਚਰ ਬਾਰੇ ਥੋੜਾ ਜਿਹਾ ਚਾਨਣਾ ਪਾਇਆ, ਉਸ ਬਾਰੇ ਡਿਟੇਲ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਸੋ ਅੱਜ ਅਮਰਦੀਪ ਜਿਵੇਂ ਸੋਲ ਟ੍ਰੇਡਰ ਦੀ ਗੱਲ,
ਹਾਂਜੀ ਮੈਂ ਇਹੀ ਸਵਾਲ ਤੁਹਾਨੂੰ ਕਰਨ ਲੱਗੀ ਸੀ ਕਿ ਸਾਨੂੰ ਥੋੜਾ ਜਿਹਾ ਇਹ ਜ਼ਰੂਰ ਕਲੀਅਰ ਕਰੋ ਕਿ ਸੋਲ ਟ੍ਰੇਡਰ ਅਸਲ ਦੇ ਵਿੱਚ ਕੀ ਹੈ, ਹਨਾ।
ਹਾਂਜੀ, ਸੋਲ ਟ੍ਰੇਡਰ ਜਾਂ ਸੋਲ ਪ੍ਰੋਪਰਾਈਟਰ ਵੀ ਕਹਿ ਦਿੰਦੇ ਨੇ, ਸੋਲ ਦਾ ਮਤਲਬ ਆ ਇੱਕ ਜਣਾ। ਸੋ ਇਹ ਤਾਂ ਸਿੰਪਲ ਜਿਹਾ ਗੱਲ ਹੈ ਵੀ ਜੇ ਤੁਸੀਂ ਬਿਜ਼ਨਸ ਆਪਣੇ ਨਾਮ ਤੇ ਕਰ ਰਹੇ ਹੋ, ਸੋ ਜੇ ਆਪਣਾ ਆਪ ਹੀ ਤੁਸੀਂ ਇਕੱਲੇ ਹੋ ਤਾਂ ਤੁਸੀਂ ਸੋਚਿਆ ਕਿ ਮੈਂ ਇਕੱਲੇ ਨੇ ਹੀ ਬਿਜ਼ਨਸ ਕਰਨਾ ਵਾ, ਤਾਂ ਸਭ ਤੋਂ ਜਿਹੜਾ ਸੌਖਾ ਜਿਹੜਾ ਬਿਜ਼ਨਸ ਸੈਟਅਪ ਕਰਨ ਦਾ ਜਿਹੜਾ ਤਰੀਕਾ ਹੈ ਉਹ ਐਜ਼ ਏ ਸੋਲ ਟ੍ਰੇਡਰ ਆ। ਸੋ ਸੋਲ ਟ੍ਰੇਡਰ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਆਪਣੇ ਨਾਮ ਦੇ ਉੱਪਰ ਆਪਣਾ ਜਿਹੜਾ ਕਿ ABN ਆ ਉਹ ਰਜਿਸਟਰ ਕਰਦੇ ਹੋ। ਸੋ ABN ਤੋਂ ਭਾਵ ਹੈ ਕਿ ਸ਼ਾਰਟ ਟਰਮ ਹੈ, ਦਾ ਫੁੱਲ ਫਾਰਮ ਟਰਮ ਹੈ ਕਿ ਆਸਟ੍ਰੇਲੀਅਨ ਬਿਜ਼ਨਸ ਨੰਬਰ। ਸੋ ਜੇ ਆਪਣੇ ਆਪ ਨੂੰ ਤੁਸੀਂ ਪਹਿਲਾਂ, ਸਭ ਤੋਂ ਜਿਹੜਾ ਪਹਿਲਾ ਸਟੈਪ ਹੁੰਦਾ ਕਿ ਤੁਸੀਂ ABN ਅਪਲਾਈ ਕਰਨਾ ਹੁੰਦਾ। ਸੋ ਜਦੋਂ ABN ਤੁਹਾਡਾ ਅਪਲਾਈ ਹੋ ਜਾਂਦਾ, ਉਸ ਤੋਂ ਬਾਅਦ ਚ ਤੁਸੀਂ ਉਹ ਨੰਬਰ ਜਿਹੜਾ ਯੂਜ ਕਰਦੇ ਹੋ ਆਪਣਾ ਬਿਜ਼ਨਸ ਕਰਨ ਵਾਸਤੇ, ਉਸੇ ABN ਦੇ ਉੱਪਰ ਹੀ ਸਾਰੀਆਂ ਜਿਹੜੀਆਂ ਬਾਕੀ ਜਿਹੜੀਆਂ ਰਜਿਸਟ੍ਰੇਸ਼ਨ ਹੁੰਦੀਆਂ ਨੇ, ਕਿਉਂਕਿ ਤੁਹਾਡਾ ABN ਆ ਉਹ ਤੁਹਾਡੇ ਟੈਕਸ ਫਾਈਲ ਨੰਬਰ ਦੇ ਨਾਲ ਲਿੰਕ ਹੁੰਦਾ। ਸੋ ਜੇ ਤੁਸੀਂ GST ਲਈ ਰਜਿਸਟਰ ਕਰਵਾਉਣਾ ਆਪਣੇ ਆਪ ਨੂੰ, ਤਾਂ ਉਸ ABN ਨੇ ਹੀ ਤੁਹਾਨੂੰ ਰਜਿਸਟਰ ਕਰਵਾਉਣਾ, ਉਹਦੇ ਅੰਡਰ ਹੀ ਤੁਸੀਂ ਇਹ ਰਜਿਸਟ੍ਰੇਸ਼ਨ ਹੋਣੀ ਆ। ਜਾਂ ਤੁਸੀਂ ਅੱਗੇ ਜੇ ਬੰਦੇ ਹੋਰ ਹਾਇਰ ਕਰ ਰਹੇ ਹੋ ਨਾਲ ਤੁਹਾਡੇ ਅੱਜ ਕੰਮ ਕਰਨ ਵਾਲੇ, ਉਹ ਵੀ ਤੁਹਾਡੇ ਉਹਦੇ ਅੰਡਰ ਹੀ ਹੋਣਾ। ਕਈ ਵਾਰੀ ਕੀ ਹੁੰਦਾ ਕਿ ਤੁਸੀਂ ABN ਆਪਣੇ ਨਾਮ ਤੇ ਸੈਟਅਪ ਕੀਤਾ ਹੋਇਆ, ਪਰ ਕੋਈ ਡਿਪੈਂਡਿੰਗ ਅਪੋਨ ਕਿ ਕਿਸ ਫੀਲਡ ਦੀ ਤੁਸੀਂ ਕੰਮ ਕਰ ਰਹੇ ਹੋ, ਕੋਈ ਗ੍ਰਾਫਿਕ ਡਿਜ਼ਾਇਨਿੰਗ ਦਾ ਵਾ ਜਾਂ ਕੋਈ ਹੋਰ ਟ੍ਰੇਡਸ ਪਰਸਨ ਦਾ ਕੰਮ ਕਰ ਰਹੇ ਹੋ, ਸੋ ਉਹਦੇ ਰਿਲੇਟਡ, ਕਿਉਂਕਿ ਆਪਣੇ ਆਪ ਨੂੰ ਤੁਸੀਂ ਮਾਰਕੀਟ ਕਰਨਾ ਹੁੰਦਾ ਤਾਂ ਬਿਜ਼ਨਸ ਨੇਮ ਉਹਦੇ ਵਾਸਤੇ ਤੁਸੀਂ ਰਜਿਸਟਰ ਕਰਵਾਉਣੇ ਹੋ। ਸੋ ਜੋ ਕਿ ਰੈਲੇਵੈਂਟ ਹੋਣਾ ਚਾਹੀਦਾ ਕਿ ਤੁਹਾਡੀ ਕਿਸ ਫੀਲਡ ਦੇ ਵਿੱਚ ਤੁਸੀਂ ਕੰਮ ਕਰਦੇ ਹੋ, ਸੋ ਤਾਂ ਕਿ ਜਦੋਂ ਐਡਵਰਟਾਈਜ਼ ਕਰੋ ਕਿ ਹੁਣ ਮੰਨ ਲਓ ਕਿ ਮੇਰਾ ਨਾਮ ਸੁਖਵਿੰਦਰ ਸਿੰਘ ਆ, ਸੋ ਸੁਖਵਿੰਦਰ ਸਿੰਘ ਇੱਕ ਨਾਮ ਹੈ ਮੇਰਾ, ਪਰ ਜੇ ਕਹਾਂ ਕਿ ਮੈਂ ਸੁਖਵਿੰਦਰ ਸਿੰਘ ਮਤਲਬ ਵੀ ਅਕਾਊਂਟੈਂਟ ਹਾਂ, ਤਾਂ ਅਕਾਊਂਟਿੰਗ ਦੇ ਰਿਲੇਟਡ ਮੇਰਾ ਬਿਜ਼ਨਸ ਨੇਮ ਹੋਣਾ ਚਾਹੀਦਾ। ਸੋ ਜਿਵੇਂ ਕਿ ਸਾਡਾ ਨਾਮ ਹੈ ਕਿ ਮੈਕਸ ਮਾਰਜਨ ਅਕਾਊਂਟੈਂਟਸ, ਨਾਮ ਤੋਂ ਪਤਾ ਲੱਗਦਾ ਕਿ ਅਕਾਊਂਟੈਂਟਸ ਨੇ ਇਹ, ਵੀ ਅਕਾਊਂਟਿੰਗ ਦਾ ਕੰਮ ਕਰਦੇ ਨੇ। ਕੱਲ ਨੂੰ ਜੇ ਤੁਸੀਂ ਕੋਈ ਇਹੋ ਜਿਹਾ ਭੈਣ ਭਰਾ ਜਿਹੜਾ ਮੰਨ ਲਓ ਕਿ ਪੇਂਟਿੰਗ ਦਾ ਕੰਮ ਕਰਨਾ ਕਿਸੇ ਨੇ, ਸੋ ਉਹਨਾਂ ਦਾ ਨਾਮ ਮੰਨ ਲਓ ਕਿ ਕੋਈ ਵੀ ਗੁਰਿੰਦਰ ਸਿੰਘ ਆ ਜਾਂ ਕੋਈ ਵੀ ਆ, ਸੋ ਉਸ ਨਾਮ ਤੋਂ ਨੀ ਉਹਨਾਂ ਨੂੰ ਜਾਣਨਾ, ਆਪਣਾ ਬਿਜ਼ਨਸ ਨੇਮ ਰਜਿਸਟਰ ਕਰਵਾਓ, ਤਾਂ ਕਿ ਬਿਜ਼ਨਸ ਨੇਮ ਤੋਂ ਹੀ ਲੋਕੀ ਤੁਹਾਨੂੰ ਪਛਾਣਨਗੇ ਕਿ ਇਹ ਵਾਲਾ ਕੰਮ ਇਸ ਪਰਟੀਕੁਲਰ ਫੀਲਡ ਤੇ ਰਿਲੇਟਡ ਆ। ਸੋ ਗੱਲ ਕਰਦੇ ਸੀ ਅਮਰਦੀਪ ਜੀ, ਸਭ ਤੋਂ ਪਹਿਲਾਂ ਜਿਹੜਾ ਸਟੈਪ ਆ ਆਪਾਂ ਬਿਜ਼ਨਸ ਨੇਮ ਆਪਣਾ ਕੀ ਕਹਿੰਦੇ ABN ਰਜਿਸਟਰ ਕਰਵਾਓ ਆਪਣਾ ਆਪ। ਸੋ ABN ਜਿਹੜਾ ਤੁਸੀਂ ਆ 12 ਡਿਜਿਟ ਨੰਬਰ ਹੁੰਦਾ, ਟੈਕਸ ਆਫਿਸ ਦੇ ਨਾਲ ਇਹ ਵਾਲਾ ਰਜਿਸਟਰਡ ਹੁੰਦਾ। ਸੋ ਕਾਫੀ ਪਿਛਲੇ ਕੁਛ ਮਹੀਨਿਆਂ ਤੋਂ ਕਹਿ ਲੋ ਕਿ ABN ਦੇ ਬਾਰੇ ਟੈਕਸ ਆਫਿਸ ਕਾਫੀ ਸਟ੍ਰਿਕਟ ਹੋਇਆ ਹੋਇਆ। ਸੋ ਪਹਿਲੀ ਗੱਲ ਤੇ ਇਹ ਆ ਕਿ ਸਾਰਿਆਂ ਨੂੰ ਜਿਹੜਾ ਵੀ ਤੁਸੀਂ ABN ਜਦੋਂ ਅਪਲਾਈ ਕਰਦੇ ਹੋ ਕਿ ਜਰੂਰੀ ਨਹੀਂ ਹੈ ਕਿ ਤੁਹਾਨੂੰ ਟੈਕਸ ਆਫਿਸ ਨੇ ਆਪਣਾ ABN ਦੇ ਦੇਣਾ। ਜਿਵੇਂ ਟੈਕਸ ਫਾਈਲ ਨੰਬਰ ਤੁਸੀਂ, ਤੁਹਾਨੂੰ ਪਤਾ ਕਿ ਇੱਥੇ ਜੋ ਕਿ 9 ਡਿਜਿਟ ਦਾ ਨੰਬਰ ਹੁੰਦਾ ਜਦੋਂ ਵੀ ਅਪਲਾਈ ਕਰਦੇ ਹੋ ਬਾਏ ਲਾਅ ਤੁਹਾਨੂੰ ਮਿਲਦਾ, ਕਿਉਂਕਿ ਟੈਕਸ ਫਾਈਲ ਨੰਬਰ ਇੱਥੇ ਸਭ ਤੋਂ ਪਹਿਲਾਂ ਰਿਕੁਆਇਰਮੈਂਟ ਆ ਟੈਕਸ ਆਫਿਸ ਨਾਲ ਡੀਲ ਕਰਨ ਦਾ। ਪਰ ABN ਦੀ ਜਿਹੜੀ ਇੰਟਾਈਟਲਮੈਂਟਸ ਦੀਆਂ ਗੱਲ ਕਰ ਰਹੇ ਨੇ, ABN ਤੁਸੀਂ ਸਭ ਤੋਂ ਪਹਿਲਾਂ ਟੈਕਸ ਆਫਿਸ ਨੇ ਇਹ ਦੇਖਣਾ ਕਿ ਤੁਸੀਂ ABN ਲੈਣ ਲਈ ਇੰਟਾਈਟਲ ਹੋ ਕਿ ਨਹੀਂ ਹੋ। ਸੋ ਉਹਦੇ ਕੁਛ ਇੱਕ ਰਿਕੁਆਇਰਮੈਂਟ ਨੇ ਜੋ ਕਿ ਤੁਹਾਨੂੰ ਪੂਰੇ ਕਰਨੇ ਪੈਂਦੇ ਆ। ਜੇ ਉਹ ਰਿਕੁਆਇਰਮੈਂਟ ਤੁਸੀਂ ਪੂਰੇ ਕਰਦੇ ਹੋ, ਟੈਕਸ ਆਫਿਸ ਜੇ ਸੈਟਿਸਫਾਈ ਹੁੰਦਾ ਕਿ ਨਹੀਂ ਤੁਸੀਂ ਵਾਕਿਆ ਹੀ ਬਿਜ਼ਨਸ ਕਰ ਰਹੇ ਹੋ, ਤਾਂ ਤੁਹਾਨੂੰ ਟੈਕਸ ਆਫਿਸ ਵੱਲੋਂ ਮਤਲਬ ABN ਦਿੱਤਾ ਜਾਂਦਾ। ਨਹੀਂ ਤਾਂ ਉਹ ਫਰਦਰ ਕੁਇਰੀ ਕਰਦੇ ਨੇ, ਉਹਨਾਂ ਦੇ ਰਿਕੁਆਇਰਮੈਂਟਸ ਪੂਰੇ ਤੁਹਾਨੂੰ ਕਰਨੇ ਪੈਂਦੇ ਆ, ਫਿਰ ਉਹ ਕਈ ਵਾਰੀ ਉਸ ਐਪਲੀਕੇਸ਼ਨ ਦੇ ਤੁਹਾਡਾ ਟਾਈਮ ਵੀ ਜ਼ਿਆਦਾ ਲਾ ਦਿੰਦੇ ਨੇ। ਸੋ ਉਹਦੇ ਰਿਕੁਆਇਰਮੈਂਟ ਇਹ ਨੇ ਕਿ ਜਿਹੜੀ ABN ਦੀ ਅਮਰਦੀਪ ਜੀ ਐਪਲੀਕੇਸ਼ਨ ਹੈ ਕਿ ਤੁਸੀਂ ਜਦੋਂ ਕਰਦੇ ਹੋ ਲੌਂਚ, ਸੋ ਸਭ ਤੋਂ ਪਹਿਲਾਂ ਉਹਨਾਂ ਦਾ ਹੈ ਕਿ ਤੁਸੀਂ ਬਿਜ਼ਨਸ ਕਰਦੇ ਹੋਣੇ ਚਾਹੀਦੇ ਹੋ ਇੱਥੇ। ਸੋ ਯੂ ਸ਼ੁਡ ਬੀ ਕੈਰਿੰਗ ਔਨ ਐਨ ਐਂਟਰਪ੍ਰਾਈਜ਼। ਐਂਟਰਪ੍ਰਾਈਜ਼ ਦਾ ਮਤਲਬ ਕਿ ਤੁਹਾਡਾ ਸੋਲ ਪਰਪਸ ਹੈਗਾ ਕਿ ਤੁਸੀਂ ਜਿਹੜਾ ABN ਅਪਲਾਈ ਕਰਨਾ ਵਾ ਉਹ ਤੁਸੀਂ ਬਿਜ਼ਨਸ ਕਰਨਾ ਵਾ ਇੱਥੇ, ਜਾਂ ਓਹਦੇ ਵਾਸਤੇ ਕੰਮ ਤੁਸੀਂ ਸ਼ੁਰੂ ਕਰਤਾ ਜਾਂ ਬਿਜ਼ਨਸ ਕਰਨ ਬਾਰੇ ਤੁਸੀਂ ਆਪਣਾ ਜਿਹੜਾ ਸੈਟਅਪ ਕਰ ਰਹੇ ਹੋ ਵੀ ਕੀ ਤੁਹਾਡੇ ਰਿਕੁਆਇਰਮੈਂਟਸ ਨੇ, ਇੰਸ਼ੋਰੈਂਸਿਸ ਨੇ ਜਾਂ ਹੋਰ ਕੋਈ ਇਕਵਿਪਮੈਂਟ ਲੈ ਰਹੇ ਹੋ ਕਿ ਆਪਣੇ ਆਪ ਤੇ ਤੁਸੀਂ ਸ਼ੁਰੂ ਕਰਨਾ। ਨੋਰਮਲੀ ਕੀ ਹੁੰਦਾ ਕਿ ਕਾਫੀ ਜ਼ਿਆਦਾ ਰਿਵਾਜ ਹੈ ਇੱਥੇ ਕਿ ਜਿਹੜੇ ਇੰਪਲੋਇਰਸ ਜਾਂ ਚਲੋ ਵੀ ਆਪਣਾ ਉਹ ਨੋਰਮਲੀ ਪੇ ਕਰਦੇ ਨੇ ਕਿ ਅਸੀਂ ਤੁਸੀਂ ਆਪਣਾ ABN ਲੈ ਕੇ ਆਓ ਤਾਂ ਅਸੀਂ ਤੁਹਾਨੂੰ ਜਿਹੜੀ ਪੇ ਆ ਆਪਣਾ ABN ਤੇ ਪਾਵਾਂਗੇ। ਉਹਦਾ ਕਾਰਨ ਇਹ ਹੁੰਦਾ ਕਿ ABN ਤੇ ਜਦੋਂ ਤੁਸੀਂ ਉਹ ਪੇ ਪਾਉਂਦੇ ਜਿਹੜੀਆਂ ਜ਼ਰੂਰੀ ਇੰਟਾਈਟਲਮੈਂਟਸ ਨੇ, ਜੇ ਤੁਹਾਨੂੰ ਪਤਾ ਹੋਵੇ ਕਿ ਇੱਥੇ ਜੇ ਜੋਬ ਕਰਦੇ ਹੋ ਕਿਸੇ ਵਾਸਤੇ ਤਾਂ ਤੁਹਾਡੀ ਜਿਹੜੀ ਐਨੂਅਲ ਲੀਵ ਆ 4 ਹਫ਼ਤੇ ਦੀ ਮਿਨੀਮਮ ਉਹ ਇੰਪਲਾਇਰ ਨੂੰ ਦੇਣੀ ਪੈਂਦੀ ਆ, ਪਲੱਸ 10 ਮਿਨੀਮਮ ਤੁਹਾਡੀਆਂ ਸਿਕ ਲੀਵਸ ਨੇ ਉਹ ਉਹਨਾਂ ਨੂੰ ਦੇਣੀਆਂ ਪੈਂਦੀਆਂ, ਪਲੱਸ ਜਿਹੜਾ ਕੰਪਲਸਰੀ ਸੁਪਰਨੇਸ਼ਨ ਕੰਟਰੀਬਿਊਸ਼ਨ ਆ 9.5% ਉਹ ਵੀ ਤੁਹਾਨੂੰ ਔਨ ਟਾਪ ਆਫ ਜਿਹੜੀ ਨਾਰਮਲ ਪੇ ਦੇ ਉੱਤੋਂ ਦੇਣਾ ਪੈਂਦਾ। ਕਿਉਂਕਿ ਇਹ ਸਾਰੀਆਂ ਜੇ ਜਿੰਨੀਆਂ ਇੰਟਾਈਟਲਮੈਂਟਸ ਨੇ ਜੇ ਇੰਪਲਾਇਰ ਤੁਹਾਨੂੰ ਦਿੰਦਾ ਕਿ ਨੋਰਮਲੀ ਮੰਨ ਲਓ ਤੁਹਾਡੀ 50,000 ਪੈਕੇਜ ਆ ਤਾਂ 20% ਇਹ ਸਾਰੀਆਂ ਰਫਲੀ ਐਡ ਹੋ ਜਾਂਦੀਆਂ ਨੇ ਜਿਹੜੀ ਉਹਨਾਂ ਨੂੰ ਹੋਰ ਐਕਸਟਰਾ ਦੇਣੇ ਪੈਂਦੇ। ਸੋ ਸੌਖਾ ਜਿਹਾ ਤਰੀਕਾ ਕਰਦੇ ਨੇ ਕਿ ABN ਤੇ ਤੁਸੀਂ ਐਜ਼ ਏ ਤੁਹਾਨੂੰ ਸਬ ਕੰਟਰੈਕਟਰ ਟ੍ਰੀਟ ਕਰਦੇ ਨੇ, ਸੋ ਇਹ ਸਾਰੀਆਂ ਪੇਮੈਂਟਸ ਤਾਂ ਕਿ ਉਹਨਾਂ ਨੂੰ ਨਾ ਦੇਣੀਆਂ ਪੈਣ ਤੋਂ ਸੌਖਾ ਕਰਦੇ ਨੇ ਕਿ ABN ਲੈ ਅਸੀਂ ਉੱਥੇ ਪਾਵਾਂਗੇ। ਇਸੇ ਚੀਜ਼ ਨੂੰ ਕ੍ਰੈਕ ਡਾਊਨ ਕਰਨ ਵਾਸਤੇ ਟੈਕਸ ਆਫਿਸ ਨੇ ਕਹਿ ਲਓ ਕਿ ਉਹ ਕਾਫੀ ਸਟ੍ਰਿਕਟ ਹੋਏ ਨੇ ਕਿ ਜੇ ਤੁਹਾਡਾ ਰਿਲੇਸ਼ਨਸ਼ਿਪ ਤੁਹਾਡੇ ਇੰਪਲਾਇਰ ਨਾਲ ਮੋਰ ਆਫ ਇੰਪਲਾਇਰ ਐਂਡ ਇੰਪਲਾਈ ਆ ਤਾਂ ਤੁਸੀਂ ਇੰਟਾਈਟਲ ਨਹੀਂ ਹੋ ABN ਵਾਸਤੇ। ਸੋ ਕਾਫੀ ਇਸ ਕਰਕੇ ਉਹਨਾਂ ਨੇ ABN ਕੈਂਸਲ ਵੀ ਕਰ ਰਹੇ ਨੇ, ਸੋ ਕਾਫੀ ਕੈਂਸਲ ਵੀ ਹੋਏ ਨੇ। ਸੋ ਜੇ ਕੈਂਸਲ ਹੁੰਦੇ ਆ ਤਾਂ ਉਹਦਾ ਅੱਗੇ ਕੀ ਪ੍ਰੋਸੀਜਰ ਉਸ ਬਾਰੇ ਵੀ ਗੱਲ ਕਰਾਂਗੇ। ਸੋ ਪਰ ਸਭ ਤੋਂ ਪਹਿਲਾਂ ਸਟੈਪ ਆ ਕਿ ਟੈਕਸ ਆਫਿਸ ਨੂੰ ਸੈਟਿਸਫਾਈ ਕਰਨਾ ਪੈਂਦਾ ਕਿ ਤੁਸੀਂ ਬਿਜ਼ਨਸ ਕਰਨ ਵਾਸਤੇ ਆਪਣਾ ABN ਜਿਹੜਾ ਅਪਲਾਈ ਕਰ ਰਹੇ ਹੋ ਉਸ ਵਾਸਤੇ, ਮੇਨ ਪਰਪਸ ਆ ਕਿ ਬਿਜ਼ਨਸ ਵਾਸਤੇ ਨਾ ਕਿ ਤੁਸੀਂ ਜੋਬ ਕਰਨੀ ਆ।
ਜੀ ਜੀ, ਤੇ ਜਿਵੇਂ ਤੁਸੀਂ ਕਾਫੀ ਵਿਸਥਾਰ ਦੇ ਵਿੱਚ ਦੱਸ ਦਿੱਤਾ ਜੀ ਕਿ ਅਪਲਾਈ ਜਿਹੜਾ ਕਿਸ ਤਰ੍ਹਾਂ ਕੀਤਾ ਜਾ ਸਕਦਾ, ਤੇ ਜਿਹੜਾ ਸੋਲ ਟ੍ਰੇਡਰ ਆ ਬਿਜ਼ਨਸ ਸਟਰਕਚਰ, ਇਹਦੇ ਜਿਹੜੇ ਕੀ ਲਾਭ ਜਿਹੜੇ ਆ ਉਹ ਹੁੰਦੇ ਆ?
ਹਾਂਜੀ, ਸਭ ਤੋਂ ਮੇਨ ਜਿਵੇਂ ਮੈਂ ਸਟਾਰਟਿੰਗ ਚ ਦੱਸਿਆ ਕਿ ਬਿਜ਼ਨਸ ਸਟਰਕਚਰ ਦਾ ਜਿਹੜਾ ਸੋਲ ਟ੍ਰੇਡਰ ਆ ਤੁਸੀਂ ਆਪਣੇ ਆਪ ਦੇ ਨਾਮ ਤੇ ਕਰਨਾ ਵਾ, ਇਹ ਸੈਟਅਪ ਕਰਨ ਦਾ ਜਿਹੜੀ ਕੋਸਟ ਆ ਉਹ ਬਹੁਤ ਘੱਟ ਹੁੰਦੀ ਆ। ਸੋ ਸੈਟਅਪ ਕਰਨ ਦਾ ਕੋਈ ਵੀ ਜਦੋਂ ਬਿਜ਼ਨਸ ਸਟਰਕਚਰ ਤੁਸੀਂ ਸ਼ੁਰੂ ਕਰਦੇ ਹੋ ਸਭ ਤੋਂ ਪਹਿਲਾਂ ਕਿ ਉਹਨੂੰ ਸੈਟਅਪ ਕਰਨਾ ਤੁਸੀਂ। ਸੋ ਇਸ ਦੇ ਵਿੱਚ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ABN ਆਪਣਾ ਅਪਲਾਈ ਕਰਨਾ ਵਾ। ਸੋ ABN ਦਾ ਜੇ ਆਪਣੇ ਆਪ ਕਰਦੇ ਹੋ ਤਾਂ ਕੋਈ ਕੋਸਟ ਨਹੀਂ ਹੈ ਟੈਕਸ ਆਫਿਸ ਵੱਲੋਂ। ਜੇ ਅਕਾਊਂਟੈਂਟ ਤੋਂ ਵੀ ਕਰਵਾਉਂਦੇ ਹੋ ਜਾਂ ਹੋਰ ਕਿਸੇ ਭੈਣ ਭਰਾ ਦੀ ਆਪਣੀ ਤੁਸੀਂ ਆਪਣਾ ਹੈਲਪ ਲੈਂਦੇ ਹੋ, ਸੋ ਅਕਾਊਂਟੈਂਟ ਦੀ ਵੀ ਕੋਈ ਇੰਨੀ ਜ਼ਿਆਦਾ ਫੀਸ ਨਹੀਂ ਹੁੰਦੀ। ਸੋ ਕਿਉਂਕਿ ਇੱਕ ਐਪਲੀਕੇਸ਼ਨ ਹੀ ਉਹਨਾਂ ਨੇ ਕਰਨੀ ਹੁੰਦੀ ਆ, ਪਰ ਅਕਾਊਂਟੈਂਟ ਤੋਂ ਕਰਵਾਉਣ ਦਾ ਫਾਇਦਾ ਇਹ ਹੋ ਜਾਂਦਾ ਕਿ ਜਿਹੜੀਆਂ ਚੀਜ਼ਾਂ ਬਾਅਦ ਚ ਕੁਸ਼ਚਨ ਪੁੱਛਣੇ ਨੇ, ਜਦੋਂ ਮੰਨ ਲਓ ਕਿ ਤੁਹਾਡੇ ਟੈਕਸ ਆਫਿਸ ਵੱਲੋਂ ਜਿਹੜੇ ਕੁਸ਼ਚਨ ਪੁੱਛੇ ਜਾ ਰਹੇ ਨੇ ਕਿ ਐਪਲੀਕੇਸ਼ਨ ਥੋੜੀ ਪ੍ਰੋਫੈਸ਼ਨਲੀ ਪ੍ਰਪੇਅਰ ਹੋਵੇ, ਕਿ ਉਹ ਸਾਰੇ ਪੁਆਇੰਟਸ ਪ੍ਰੋਪਰਲੀ ਤੁਸੀਂ ਪ੍ਰਪੇਅਰਡ ਹੋ ਕਿ ABN ਜੇ ਉਹਨਾਂ ਨੇ ਤੁਹਾਨੂੰ ਦੇਣਾ ਵਾ ਸੋ ਉਸ ਦੇ ਵਾਸਤੇ ਕੋਈ ਦਿੱਕਤ ਨਾ ਆਵੇ। ਕਈ ਵਾਰੀ ਐਪਲੀਕੇਸ਼ਨ ਜੇ ਆਪਣੇ ਆਪ ਕਰਦੇ ਹੋ ਕੁਛ ਏਦਾਂ ਦੀਆਂ ਚੀਜ਼ਾਂ ਤੁਸੀਂ ਮੈਂਸ਼ਨ ਕਰ ਦਿੰਦੇ ਹੋ ਕਿ ਜਿਹੜੀਆਂ ਮੈਂ ਦੱਸਿਆ ਕਿ ਵੀ ਕੰਡੀਸ਼ਨਸ ਉਹਨਾਂ ਦੀਆਂ ਸੈਟਿਸਫਾਈ ਟੈਕਸ ਆਫਿਸ ਨੂੰ ਲੱਗਦਾ ਕਿ ਨਹੀਂ ਹੋ ਰਹੀਆਂ, ਸੋ ਉਸ ਪਿੱਛੇ ਜਾਂ ਤਾਂ ਉਹ ਤੁਹਾਡੀ ਰਿਵਿਊ ਤੇ ਪਾ ਦਿੰਦੇ ਐਪਲੀਕੇਸ਼ਨ ਜਾਂ ਸਟੇਟ ਅਵੇ ਰਿਜੈਕਟ ਕਰ ਦਿੰਦੇ ਆ। ਸੋ ਮੇਕ ਸ਼ੋਰ ਹੋਵੇ ਕਿ ਐਪਲੀਕੇਸ਼ਨ ਜਿਹੜੀ ਤੁਸੀਂ ਪਾਉਣੀ ਆ ਵੀ ਇੰਟਾਈਟਲਮੈਂਟ ਹੋ ਜੋ ਉਹਨਾਂ ਦੇ ਰਿਕੁਆਇਰਮੈਂਟਸ ਨੇ ਉਹਦੇ ਹਿਸਾਬ ਨਾਲ ਤੁਸੀਂ ਐਪਲੀਕੇਸ਼ਨ ਤੁਹਾਡੀ ਲੌਂਚ ਕੀਤੀ ਜਾਵੇ, ਤੇ ਤਾਂ ਕਿ ABN ਜਦੋਂ ਤੁਸੀਂ ਅਪਲਾਈ ਕਰਨਾ ਉਹਦੇ ਵਿੱਚ ਕੋਈ ਦਿੱਕਤ ਨਾ ਆਵੇ। ਸੋ ਸਭ ਤੋਂ ਮੇਨ ਜਿਹੜਾ ਖਰਚ ਆਪਣਾ ਇਹਦਾ ਫਾਇਦਾ ਹੈ ਕਿ ਈਜ਼ੀ ਟੂ ਸੈਟ ਅਪ ਇਹ ਵਾਲਾ ਬਿਜ਼ਨਸ। ਸੋ ABN ਅਪਲਾਈ ਕਰਨਾ, ਉਸ ਤੋਂ ਬਾਅਦ ਚ ਤੁਸੀਂ ਆਪਣੇ ਜਿਹੜੇ ਬੈਂਕ ਅਕਾਊਂਟ ਆ ਉਹ ਖੁਲਾਉਣੇ ਨੇ। ਜਿਵੇਂ ਮੈਂ ਦੱਸਿਆ ਕਿ ਜੇ ਤੁਸੀਂ ਕੋਈ ਬਿਜ਼ਨਸ ਨੇਮ ਆਪਣਾ ਰਜਿਸਟਰ ਕਰਵਾਉਣਾ ਵਾ, ਸੋ ਬਿਜ਼ਨਸ ਨੇਮ ਜਿਹੜਾ ਰਜਿਸਟਰਡ ਆ SEC ਦੇ ਨਾਲ ਹੁੰਦਾ, ਜੋ ਕਿ ਆਸਟ੍ਰੇਲੀਅਨ ਸਿਕਿਉਰਿਟੀ ਇਨਵੈਸਟਮੈਂਟ ਕਮਿਸ਼ਨ ਆ, ਉਹ ਜੇ ਇੱਕ ਸਾਲ ਦੀ ਕਰਵਾਉਣੀ ਰਫਲੀ $45-50 ਫੀਸ ਆ ਉਹਦੀ। ਜੇ ਆਪਣਾ 3 ਸਾਲ ਦੀ ਕਰਵਾਉਣੀ ਹੈ ਬਿਜ਼ਨਸ ਨੇਮ ਰਜਿਸਟਰਡ, ਸੋ ਉਹਦੀ ਰਫਲੀ $80 ਫੀਸ ਆ। ਸੋ ਸਭ ਤੋਂ ਪਹਿਲਾਂ ਕਿ ਖਰਚੇ ਪੱਖੋਂ ਇਹ ਵਾਲਾ ਜਿਹੜਾ ਵਾ ਆਪਣਾ ਕੀ ਕਹਿੰਦੇ ਆ ਵੀ ਸਭ ਤੋਂ ਸੌਖਾ ਤਰੀਕਾ ਵਾ, ਇੱਥੇ ਪੈਸੇ ਬਚਦੇ ਨੇ। ਪਲੱਸ ਕਈ ਵਾਰੀ ਸਟਾਰਟਿੰਗ ਚ ਹੁੰਦਾ ਕਿ ਤੁਸੀਂ ਕੋਈ ਬਿਜ਼ਨਸ ਦਾ ਆਈਡੀਆ ਆਇਆ ਹੁੰਦਾ ਤੁਹਾਡੇ ਮਾਇੰਡ ਦੇ ਵਿੱਚ ਕਿ ਨਹੀਂ ਮੈਂ ਇਹ ਵਾਲਾ ਬਿਜ਼ਨਸ ਸ਼ੁਰੂ ਕਰਕੇ ਦੇਖਦੇ ਹਾਂ ਕਿ ਇਹ ਕੰਮ ਕਰਦਾ ਕਿ ਨਹੀਂ ਕਰਦਾ, ਉਸ ਪੱਖੋਂ ਵੀ ਤੁਸੀਂ ਇਹ ਵਾਲੇ ਖਰਚੇ ਲਿਮਿਟਡ ਰੱਖਣਾ ਚਾਹੁੰਦੇ ਹੁੰਦੇ ਹੋ ਕਿ ਟਰਾਈ ਕਰਕੇ ਦੇਖੀਏ, ਜੇ ਕੰਮ ਕਰਦਾ ਫਿਰ ਅੱਗੇ ਆਪਾਂ ਇਹਨੂੰ ਵਧਾਵਾਂਗੇ, ਸੋ ਜੇ ਨਹੀਂ ਕਰਦਾ ਤਾਂ ਐਟਲੀਸਟ ਆਪਾਂ ਜੋ ਮੈਂ ਜੋਬ ਕਰ ਰਹੇ ਜਾਂ ਕੁਛ ਵੀ ਆ ਉੱਥੇ ਰਿਵਰਟ ਬੈਕ ਤੁਸੀਂ ਹੋ ਜਾਓ। ਸੋ ਉਸ ਪੱਖੋਂ ਵੀ 6 ਮਹੀਨੇ ਸਾਲ ਕਰਕੇ ਦੇਖੋ ਵੀ ਸੈਟਅਪ ਆਪਣੇ ਆਪ ABN ਦੇ ਉੱਤੇ ਹੀ ਕੰਮ ਕਰਕੇ ਦੇਖੋ ਕਿ ਇਹ ਚੀਜ਼ ਕੰਮ ਕਰ ਰਹੀ ਆ। ਜੇ ਲੱਗਦਾ ਕਿ ਨਹੀਂ ਇਹੀ ਬਿਜ਼ਨਸ ਚੋਂ ਮੈਨੂੰ ਇਨਕਮ ਆਉਣੀ ਆ, ਮੇਰੀ ਪ੍ਰੋਫਿਟੇਬਿਲਿਟੀ ਕਾਫੀ ਵਧੀਆ, ਇਹੀ ਮੈਂ ਲੌਂਗ ਟਰਮ ਲਈ ਕਰ ਰਿਹਾ, ਸੋ ਆਪਣੇ ਅਕਾਊਂਟੈਂਟ ਨਾਲ ਬਹਿ ਕੇ ਫਿਰ ਗੱਲਬਾਤ ਕਰੋ ਕਿ ਇਹ ਜਿਹੜਾ ਬਿਜ਼ਨਸ ਮੇਰਾ ਸਟਰਕਚਰ ਆ ਕਿ ਇਹ ਸਹੀ ਆ, ਜਾਂ ਫਿਊਚਰ ਦੀ ਜਿਹੜੀ ਪਲੈਨਿੰਗ ਕਰਨੀ ਆ ਕਿਹੜਾ ਬਿਜ਼ਨਸ ਸਟਰਕਚਰ ਤੁਹਾਡੇ ਫੈਮਿਲੀ ਸਰਕਮਸਟਾਂਸਿਸ ਜਾਂ ਬਿਜ਼ਨਸ ਦੇ ਸੈਟਅਪ ਦੇ ਅਕੋਰਡਿੰਗਲੀ ਵਧੀਆ ਹੋਊਗਾ। ਤੋ ਬਾਕੀ ਮੇਨ ਐਡਵਾਂਟੇਜਿਸ ਇਹੀ ਨੇ ਕਿ ਤੁਸੀਂ ਆਪਣੇ ਆਪ ਤੇ ਕਰਨਾ ਵਾ ਇਹਨੂੰ ਸੈਟਅਪ, ਸੋ ਕੋਸਟ ਵੱਲੋਂ ਵੀ ਸੌਖਾ ਵਾ, ਈਜ਼ੀ ਟੂ ਸੈਟਅਪ ਆ, ਕੋਈ ਇੰਨਾ ਕੋਈ ਇਹਦੇ ਵਿੱਚ ਕੰਪਲੈਕਸ ਇਸ਼ੂਜ਼ ਨਹੀਂ ਹੁੰਦੇ ਗੇ। ਸੋ ਮੇਨ ਇਹਦੇ ਨੁਕਸਾਨ ਇਹੀ ਆ ਕਿ ਆਪਣਾ ਕੁਝ ਫਾਇਦੇ ਦੀ ਗੱਲ ਕਰ ਰਹੇ ਆਪਾਂ ਅਮਰਦੀਪ ਜੀ, ਸੋ ਨੁਕਸਾਨ ਜਿਹੜੇ ਵੀ ਇਹਦੇ ਡਿਸਐਡਵਾਂਟੇਜ ਨੇ ਉਹਨਾਂ ਬਾਰੇ ਵੀ ਥੋੜਾ ਚਾਨਣਾ ਪਾ ਦਈਏ। ਜਿਵੇਂ ਮੈਂ ਦੱਸਿਆ ਕਿ ਇਹ ਵਾਲਾ ਤੁਸੀਂ ਹਾਂਜੀ ਬਿਜ਼ਨਸ ਆਪਣੇ ਨਾਮ ਤੇ ਹੀ ਕਰਨਾ ਵਾ ਤੁਸੀਂ, ਸੋ ਇੱਕ ਤਾਂ ਸਭ ਤੋਂ ਪਹਿਲਾਂ ਕਿ ਜਿੰਨੀਆਂ ਵੀ ਬਿਜ਼ਨਸ ਦੀ ਲਾਇਬਿਲਟੀ ਆ ਸਾਡੀ, ਉਹ ਤੁਹਾਡੀ ਆਪਦੀ ਲਾਇਬਿਲਟੀ ਹੋਣੀ ਆ, ਕਿਉਂਕਿ ਜੋ ਕੁਛ ਵੀ ਤੁਸੀਂ ਜਿੱਥੇ ਵੀ ਕਰ ਰਹੇ ਹੋ, ਐਗਰੀਮੈਂਟ ਕਰ ਰਹੇ ਹੋ ਜਾਂ ਕੋਈ ਵੀ ਆਪਣਾ ਕਿਸੇ ਦੇ ਨਾਲ ਵੀ ਡੀਲਿੰਗ ਆ, ਐਜ਼ ਏ ਸੋਲ ਪ੍ਰੋਪਰਾਈਟਰ ਤੁਸੀਂ ਤੁਹਾਡੀ ਆਪਦੀ ਪਰਸਨਲ ਡੀਲਿੰਗ ਆ ਉੱਥੇ, ਆਲਦੋ ABN ਅਪਲਾਈ ਕੀਤਾ ਹੋਇਆ ਪਰ ਸਾਰਾ ਕੁਛ ਤੁਹਾਡੇ ਨਾਮ ਦੇ ਨਾਲ ਲਿੰਕ ਆ, ਕੱਲ ਨੂੰ ਕੁਛ ਵੀ ਜੇ ਬਿਜ਼ਨਸ ਨੂੰ ਹੁੰਦਾ ਜਾਂ ਸ਼ੁਰੂ ਕਰਦਾ ਜਾਂ ਕੁਛ ਵੀ ਲੀਗਲ ਪ੍ਰੋਟੈਕਸ਼ਨ ਪੁਆਇੰਟ ਆਫ ਵਿਊ ਦੇ ਨਾਲ ਦੀ ਗੱਲ ਆਉਂਦੀ ਆ, ਤਾਂ ਤੁਸੀਂ ਇਸ ਦੇ ਵਿੱਚ ਪਰਸਨਲੀ ਲਾਇਬਲ ਹੋ। ਸੋ ਸਭ ਤੋਂ ਮੇਨ ਇਹ ਵਾਲਾ ਜਿਹੜਾ ਇਸ ਦਾ ਹੁੰਦਾ ਕਿ ਮਤਲਬ ਵੀ ਪ੍ਰੋਟੈਕਸ਼ਨ ਪੁਆਇੰਟ ਆਫ ਵਿਊ ਨਾਲ ਕਿ ਕੱਲ ਨੂੰ ਜੇ ਬਿਜ਼ਨਸ ਨੂੰ ਕੋਈ ਬੈਂਕਰਪਸੀ ਆਉਂਦੀ ਆ ਜਾਂ ਹੋਰ ਏਦਾਂ ਦੀਆਂ ਦਿੱਕਤਾਂ ਕੱਲ ਨੂੰ ਜਾ ਕੇ ਆਉਂਦੀਆਂ ਨੇ, ਕਿਉਂਕਿ ਜੇ ਬਿਜ਼ਨਸ ਸ਼ੁਰੂ ਕਰਦੇ ਹਾਂ ਚੋਚੇ ਪ੍ਰੋਬਲਮਸ ਵੀ ਆਉਂਦੀਆਂ ਨੇ। ਸੋ ਸਭ ਤੋਂ ਪਹਿਲਾਂ ਬੀਇੰਗ ਐਨ ਅਕਾਊਂਟੈਂਟ ਅਸੀਂ ਇਹ ਦੇਖਦੇ ਹਾਂ ਕਿ ਟੈਕਸ ਮਿਨੀਮਾਈਜ਼ੇਸ਼ਨ ਵੱਲੋਂ ਵੀ ਇਹ ਸਟਰਕਚਰ ਠੀਕ ਆ। ਦੂਜੀ ਇਹ ਚੀਜ਼ ਅਸੀਂ ਦੇਖਦੇ ਹਾਂ ਕਿ ਜੇ ਕੱਲ ਨੂੰ ਇਹ ਜਿਹੜੀਆਂ ਲੀਗਲ ਇੰਪਲੀਕੇਸ਼ਨਸ ਨੇ ਜਾਂ ਲੀਗਲ ਲਾਇਬਿਲਟੀਜ਼ ਨੇ ਉਹਨਾਂ ਪੱਖੋਂ ਕੀ ਤੁਸੀਂ ਤੁਹਾਡਾ ਜਾਂ ਤੁਸੀਂ ਜਾਂ ਤੁਹਾਡਾ ਬਿਜ਼ਨਸ ਪ੍ਰੋਟੈਕਟਡ ਹੈ, ਉਸ ਵਾਸਤੇ ਇਹ ਜਿਹੜੇ ਸਟਰਕਚਰਸ ਕੰਮ ਕਰਦੇ ਨੇ। ਤਾਂ ਪਲੱਸ ਇਹ ਹੈ ਕਿ ਜਿਵੇਂ ਦੱਸਿਆ ਕਿ ਤੁਹਾਡੇ ਨਾਮ ਤੇ ਹੋਣਾ ਵਾ ਬਿਜ਼ਨਸ, ਸੋ ਜਿੰਨੀ ਵੀ ਇਨਕਮ ਇਹ ਚੋਂ ਜਨਰੇਟ ਹੁੰਦੀ ਆ ਜਿਹੜੀ ਖਰਚਿਆਂ ਤੋਂ ਬਾਅਦ ਚ ਜਿਹੜੀ ਇਨਕਮ ਆ ਉਹ ਤੁਹਾਡੀ ਆਪਦੀ ਇਨਕਮ ਆ, ਸੋ ਉਹੀ ਤੁਹਾਡੀ ਮਤਲਬ ਦੇ ਉੱਤੇ ਤੁਸੀਂ ਟੈਕਸ ਪੇ ਕਰਨਾ ਵਾ। ਸੋ ਟੈਕਸ ਪਲੈਨਿੰਗ ਪੱਖੋਂ ਵੀ ਮਤਲਬ ਇੰਨੀ ਜ਼ਿਆਦਾ ਇਹਦੇ ਵਿੱਚ
ਜੀ। ਤੇ ਮੇਰਾ ਅਗਲਾ ਸਵਾਲ ਇਹ ਕਿ ਜਿਵੇਂ ਟੈਕਸ ਆਫਿਸ ਵੱਲੋਂ ਜੇ ਕਦੇ ਜਿਹੜਾ ABN ਆ ਉਹ ਕੈਂਸਲ ਕੀਤਾ ਜਾਂਦਾ ਆ, ਤਾਂ ਫੇਰ ਕੀ ਕੀਤਾ ਜਾ ਸਕਦਾ ਜਿਹੜਾ ਬਿਜ਼ਨਸ ਬਚਾਉਣ ਦੇ ਲਈ ਜਾਂ ਆਪਣਾ ਆਪਾਂ ਬਚਾਉਣ ਦੇ ਲਈ?
ਸਭ ਤੋਂ ਚੀਜ਼ਾਂ ਦੋ ਚੀਜ਼ ਨੇ ਆਪਣਾ ਮਨਦੀਪ ਜੀ, ਜਿਹੜਾ ਨਾਰਮਲੀ ਹੁਣ ਜਿਹੜੇ ਸਾਨੂੰ ਕੇਸਿਸ ਆ ਰਹੇ ਨੇ ਕਿ ਟੈਕਸ ਆਫਿਸ ਮੈਂ ਜਿਵੇਂ ਦੱਸਿਆ ਕਿ ਕਾਫੀ ਸਟ੍ਰਿਕਟ ਹੋ ਰਿਹਾ ਵਾ, ਕਿਉਂਕਿ ABN ਉਹ ਜਿਨ੍ਹਾਂ ਨੇ ਜਿਹੜੇ ਅਪਲਾਈ ਕਰ ਰਹੇ ਉਹਨਾਂ ਨੂੰ ਵੀ ਨਹੀਂ ਦੇ ਰਿਹਾ ਜਾਂ ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤੇ ਹੋਏ ਸੀਗੇ, ਸੋ ਉਹਨਾਂ ਦੇ ਵੀ ਕੈਂਸਲ ਹੋ ਰਹੇ ਨੇ। ਉਹਦੇ ਪਿੱਛੇ ਦੋ ਕਾਰਨ ਨੇ, ਇੱਕ ਤਾਂ ਜੇ ਟੈਕਸ ਆਫਿਸ ਨੂੰ ਲੱਗਦਾ ਕਿ ਤੁਸੀਂ ਬਿਜ਼ਨਸ ਨਹੀਂ ਕਰ ਰਹੇ ਹੋ, ਸਿਰਫ ਜਿਹੜਾ ਤੁਹਾਡਾ ABN ਜਿਹੜਾ ਲਿਆ ਹੋਇਆ ਤੁਸੀਂ ਉਹ ਸਿਰਫ ਇੱਕ ਜੋਬ ਵਾਸਤੇ ਜਿਵੇਂ ਇਸ ਲਈ ਕੰਮ ਕਰ ਰਹੇ ਹੋ ਬੀਂਗ ਏ ਟਰੱਕ ਡਰਾਈਵਰ ਜਾਂ ਕੋਈ ਹੋਰ ਏਦਾਂ ਦਾ ਵੀ, ਸਿਰਫ ਤੁਹਾਨੂੰ ਜੋਬ ਹੀ ਤੁਸੀਂ ਕਰ ਰਹੇ ਹੋ ਤੇ ABN ਤੇ ਤੁਹਾਨੂੰ ਪੈਸੇ ਦੇ ਰਹੇ ਹੋ, ਉਸ ਪ੍ਰੈਕਟਿਸ ਨੂੰ ਰੋਕਣ ਵਾਸਤੇ ਉਹ ਕੈਂਸਲ ਕਰ ਰਹੇ ਨੇ। ਦੂਜਾ ਇਹ ਹੈ ਕਿ ਜੇ ਮੰਨ ਲਓ ਤੁਸੀਂ 2 ਸਾਲ ਜਾਂ 3 ਸਾਲ ਪਹਿਲਾਂ ਆਪਣਾ ਬਿਜ਼ਨਸ ਆਪਣਾ ABN ਅਪਲਾਈ ਕੀਤਾ ਸੀ ਪਰ ਉਹਦੇ ਉੱਤੇ ਕੋਈ ਵੀ ਐਕਟੀਵਿਟੀ ਨਹੀਂ ਆ, ਤਾਂ ਉਹ ਟੈਕਸ ਆਫਿਸ ਨੂੰ ਲੱਗਦਾ ਕਿ ਤੁਹਾਨੂੰ ABN ਦੀ ਲੋੜ ਨਹੀਂ ਆ, ਉਹ ਕੈਂਸਲੇਸ਼ਨ ਦਾ ਤੁਹਾਨੂੰ ਆਪਣਾ ਭੇਜ ਦਿੰਦੀ ਹੈ ਕਿ ਤੁਹਾਡਾ ABN ਕੈਂਸਲ ਹੋ ਗਿਆ। ਸੋ ਜੇ ਏਦਾਂ ਦੇ ਕੇਸ ਆਏ ਨੇ, ਸੋ ਨਾਰਮਲੀ ਜਦੋਂ ਕੈਂਸਲ ਕਰਦਾ ਸੋ ਟੈਕਸ ਆਫਿਸ ਨਾਰਮਲੀ 28 ਡੇਜ਼ ਦਾ ਤੁਹਾਨੂੰ ਟਾਈਮ ਦਿੰਦਾ ਕਿ ਤੁਸੀਂ ਅਪੀਲ ਕਰ ਸਕਦੇ ਹੋ। ਸੋ ਉਹਦੇ ਉੱਤੇ ਪੂਰੀਆਂ ਇੰਸਟਰਕਸ਼ਨਸ ਦਿੱਤੀਆਂ ਹੁੰਦੀਆਂ ਲੈਟਰ ਜਦੋਂ ਆਉਂਦਾ ਵਾ ਤੁਹਾਨੂੰ ਵੀ ਤੁਹਾਡਾ ABN ਕੈਂਸਲ ਹੋ ਗਿਆ। ਸੋ ਆਪਣੇ ਅਕਾਊਂਟੈਂਟ ਨੂੰ ਜ਼ਰੂਰ ਮਿਲੋ ਕਿ ਕਾਰਨ ਕੀ ਇਸ ਦਾ, ਅਗਲੀ ਜਿਹੜੀ ਤੁਸੀਂ ਅਪੀਲ ਕਰਨੀ ਆ ਤਾਂ ਕਿ ਆਪਣਾ ਜਿਹੜਾ ਬੈਕਅਪ ਆ ਕਿ ਅਪੀਲ ਤੁਹਾਡੀ ਥਰੂ ਵੀ ਹੋਊਗੀ ਕਿ ਨਹੀਂ ਹੋਊਗੀ, ਕਿ ਕਿਉਂਕਿ ਜੋ ਵੀ ਉਹਨਾਂ ਨੇ ਜੇ ਦੁਬਾਰਾ ਤੁਹਾਨੂੰ ਦੇਣਾ ਉਹਦੀਆਂ ਕੰਡੀਸ਼ਨਸ ਫੁਲਫਿਲ ਕਰਨੀਆਂ ਪੈਣਗੀਆਂ। ਸੋ ਉਸ ਪੱਖੋਂ ਜ਼ਰੂਰ ਆਪਣੇ ਅਕਾਊਂਟੈਂਟ ਨੂੰ ਮਿਲੋ ਜਾਂ ਆਪਣੇ ਆਪ ਵੀ ਕਰਨਾ, ਸੋ ਮੇਕ ਸ਼ੋਰ ਕਰੋ ਕਿ ਜੋ ਉਹਨਾਂ ਦੇ ਰਿਕੁਆਇਰਮੈਂਟ ਨੇ ਤੁਸੀਂ ਉਹ ਪੂਰੇ ਕਰੋ। ਸੋ ਕਿਉਂਕਿ ਇਹ ਕਾਫੀ ਮੁੱਦਾ ਮਹਿਕਦਾ ਆਪਣਾ ਕਾਫੀ ਗਰਮ ਮੁੱਦਾ ਵਾ, ਕਿਉਂਕਿ ਕਾਫੀ ABN ਕੈਂਸਲਸ ਹੋ ਰਹੇ ਨੇ, ਸੋ ਇਸ ਕਰਕੇ ਮੈਂ ਆਪਣਾ ਸੋਚਿਆ ਕਿ ਇਸ ਬਾਰੇ ਵੀ ਥੋੜਾ ਜਿਹਾ ਸਰੋਤਿਆਂ ਨੂੰ ਦੱਸਿਆ ਜਾਵੇ।
ਜੀ ਜੀ, ਤੇ ਜੇਕਰ ਸਾਡੇ ਸਰੋਤੇ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਬਿਜ਼ਨਸ ਸੈਟਅਪ ਕਰਨਾ ਚਾਹੁੰਦੇ ਆ ਜਾਂ ਫੇਰ ਕਰਨ ਜਾ ਰਹੇ, ਉਹਨਾਂ ਦੀ ਕੋਈ ਪਲੈਨਿੰਗ ਇਸ ਤਰ੍ਹਾਂ ਦੀ ਹੈਗੀ ਆ, ਤੇ ਉਹ ਸੁਖਵਿੰਦਰ ਸਿੰਘ ਹੋਰਾਂ ਦੀ ਮਦਦ ਲੈ ਸਕਦੇ ਨੇ? ਸੁਖਵਿੰਦਰ ਸਿੰਘ ਕਾਫੀ ਡਿਟੇਲ ਦੇ ਵਿੱਚ ਇਹੋ ਜਿਹੇ ਸਾਰੇ ਨੁਕਤੇ ਜਿਹੜੇ ਆ ਉਹ ਸਾਡੇ ਨਾਲ ਸਾਂਝੇ ਕਰਦੇ ਨੇ, ਤੇ ਤੁਸੀਂ ਪਰਸਨਲੀ ਵੀ ਉਹਨਾਂ ਦੀ ਜਿਹੜੀ ਮਦਦ ਹੈ ਜੀ ਉਹ ਲੈ ਸਕਦੇ ਹੋ। ਇਹਨਾਂ ਦਾ ਜਿਹੜਾ ਬਿਜ਼ਨਸ ਹੈ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਨਾਮ ਦੇ ਉੱਤੇ ਚੱਲ ਰਿਹਾ, ਵਿੰਡਮ ਵੇਲ ਦੇ ਵਿੱਚ ਇਹਨਾਂ ਦਾ ਆਫਿਸ ਹੈ ਜੀ, 168 ਮੇਨਰ ਲੇਕਸ ਬੁਲੇਵਰਡ ਵਿੰਡਮ ਵੇਲ, ਤੇ ਇਹਨਾਂ ਦੇ ਮੈਂ ਫੋਨ ਨੰਬਰ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰ ਦਿੰਦੀ ਹਾਂ। ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 0470 650 ਤੇ ਇਸ ਤੋਂ ਇਲਾਵਾ ਇਹਨਾਂ ਦਾ ਜਿਹੜਾ ਬਿਜ਼ਨਸ ਫੋਨ ਹੈ ਜੀ ਉਹ ਹੈਗਾ 1388-6568 ਸੋ 1388-6568 ਤੇ ਵੀ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਆਸਟ੍ਰੇਲੀਆ ਵਾਈਡ ਕਿਤੇ ਵੀ ਤੁਸੀਂ ਰਹਿੰਦੇ ਹੋ ਤਾਂ ਇਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਆ ਉਹ ਇਹ ਮੁਹੱਈਆ ਕਰਵਾਉਂਦੇ ਨੇ ਤੇ ਇਸ ਤੋਂ ਇਲਾਵਾ ਸੁਖਵਿੰਦਰ ਜੀ ਤੁਸੀਂ ਕੋਈ ਹੋਰ ਸਰੋਤਿਆਂ ਦੇ ਨਾਲ ਸਾਂਝ ਪਾਉਣੀ ਚਾਹੁੰਦੇ ਹੋਵੋ ਤਾਂ ਸਾਡੇ ਕੋਲ ਸਮਾਂ ਜਿਹੜਾ ਜੀ ਉਹ ਬਹੁਤ ਘੱਟ ਗਿਆ
ਹਾਂਜੀ ਸਮੇਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਮਰਦੀਪ ਜੀ ਕਿਉਂਕਿ ਕਾਫੀ ਕੰਪਲੈਕਸ ਚੀਜ਼ਾਂ ਨੇ ਸਾਰਾ ਕੁਝ ਆਪਾਂ ਰੇਡੀਓ ਤੇ ਨਹੀਂ ਕਵਰ ਕਰ ਸਕਦਾ ਸੋ ਜੋ ਵੀ ਵੀਰ ਜਾਂ ਭੈਣ ਭਰਾ ਆਪਣਾ ਬਿਜ਼ਨਸ ਕਰਨ ਬਾਰੇ ਸੋਚ ਰਹੇ ਨੇ ਜਾਂ ਉਹਨਾਂ ਨੇ ਆਲਰੇਡੀ ਜੇ ਬਿਜ਼ਨਸ ਕੀਤਾ ਹੁੰਦਾ ਸੋ ਮੈਂ ਕਹਾਂਗਾ ਕਿ ਸਭ ਤੋਂ ਪਹਿਲਾਂ ਆਪਣੇ ਅਕਾਊਂਟੈਂਟ ਨੂੰ ਮਿਲੋ ਕਿ ਜਾਂ ਸਾਨੂੰ ਵੀ ਮਿਲ ਸਕਦੇ ਹੋ ਕਿ ਉਹ ਸਟਰਕਚਰ ਤੁਹਾਡੇ ਲਈ ਸਹੀ ਹੈ ਕਿ ਨਹੀਂ ਹੈ ਜੇ ਨਹੀਂ ਗਾ ਤਾਂ ਬੈਟਰ ਸਟਰਕਚਰ ਕਿਹੜਾ ਵਾ ਜਾਂ ਜੇ ਸਟਾਰਟਿੰਗ ਤੋਂ ਤੁਸੀਂ ਕਰਨ ਬਾਰੇ ਸੋਚ ਰਹੇ ਹੋ ਕਿ ਕਿੱਦਾਂ ਸੈਟਅਪ ਕਰਨਾ ਕੀ ਪ੍ਰੋਸੀਜਰ ਨੇ ਉਸ ਬਾਰੇ ਅਸੀਂ ਇਹ ਸਾਰੀਆਂ ਤੁਹਾਨੂੰ ਸੇਵਾਵਾਂ ਜਿਹੜੀਆਂ ਦਿੰਦੇ ਨੇ ਸੋ ਬਾਕੀ ਸਾਨੂੰ ਕਦੇ ਵੀ ਕੰਟੈਕਟ ਕਰ ਸਕਦੇ ਨੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਜਿਹੜੇ ਬਿਜ਼ਨਸ ਸਟਰਕਚਰਸ ਨੇ ਉਹਨਾਂ ਬਾਰੇ ਵੀ ਆਪਾਂ ਡਿਟੇਲ ਚ ਗੱਲ ਕਰਾਂਗੇ
ਜੀ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਸਾਡੇ ਨਾਲ ਇਸ ਸਿਲਸਿਲੇ ਦੇ ਵਿਚ ਆਪਣਾ ਸਮਾਂ ਗੁਜ਼ਾਰਨ ਦੇ ਲਈ ਤੇ ਬਹੁਤ ਸਾਰੀ ਬਹੁਮੁੱਲੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਿਜ਼ਨਸ ਸਟਰਕਚਰ ਦੇ ਬਾਰੇ ਚ
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਮਰਦੀਪ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਫੇਰ ਇੱਕ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਗਲੇ ਸਿਲਸਿਲੇ ਚ ਫੇਰ ਕਦੇ ਅਗਲੇ ਵਿਸ਼ੇ ਨੂੰ ਲੈ ਕੇ ਅਸੀਂ ਸਰੋਤਿਆਂ ਦੇ ਰੂਬਰੂ ਹੋਵਾਂਗੇ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਇਹ ਸਨ ਸੁਖਵਿੰਦਰ ਸਿੰਘ ਹੋਰੀ ਮੈਕਸ ਮਾਰਜਿਨ ਅਕਾਊਂਟੈਂਟ ਦੇ ਡਾਇਰੈਕਟਰ ਜਿਹੜੇ ਕਿ ਬਿਜ਼ਨਸ ਸਟਰਕਚਰ ਦੇ ਉਪਰ ਸਾਨੂੰ ਜਾਣਕਾਰੀ ਜਿਹੜੀ ਆ ਉਹ ਦੇ ਰਹੇ ਸੀ ਪ੍ਰੋਗਰਾਮ ਚ ਸਮਾਂ ਬਹੁਤ ਹੈ ਬੱਚਿਆਂ ਨੇ ਸਿਰਫ ਇਕ ਮਿੰਟ ਦਾ ਸਮਾਂ ਤੇ ਇਕ ਬਹੁਤ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਹੀ ਹਾਂ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਪ੍ਰਭ ਆਸਰਾ ਨਾਮ ਦੀ ਸੰਸਥਾ ਦੇ ਬਾਰੇ ਦੇ ਵਿਚ ਅਸੀਂ ਆਪਣੇ ਰੇਡੀਓ ਤੋਂ ਤੁਹਾਡੇ ਨਾਲ ਸਾਂਝ ਪਾਉਂਦੇ ਆਏ ਆ ਸੋ ਪ੍ਰਭ ਆਸਰਾ ਨਾਮ ਦੀ ਜਿਹੜੀ ਇਹ ਸੰਸਥਾ ਆ ਜੀ ਇਹ ਬੇਸਹਾਰਿਆਂ ਦਾ ਸਹਾਰਾ ਬਣੀ ਆ ਜਿਹੜੇ ਸੜਕਾਂ ਦੇ ਉੱਤੇ ਰੁਲਦੇ ਹੋਏ ਲੋਕ ਆ ਕਿਸੇ ਵੀ ਉਮਰ ਵਰਗ ਦੇ ਉਹਨਾਂ ਨੂੰ ਚੁੱਕ ਕੇ ਇਹਨਾਂ ਨੇ ਆਸਰਾ ਦਿੱਤਾ ਜੀ ਆਪਣੇ ਇਸ ਆਸ਼ਰਮ ਦੇ ਵਿਚ ਸੋ ਜੋ ਸੇਵਾ ਪੂਰਨ ਭਗਤ ਹੋਰਾਂ ਨੇ ਉਸ ਵੇਲੇ ਭਗਤ ਪੂਰਨ ਸਿੰਘ ਹੋਰਾਂ ਨੇ ਉਸ ਵੇਲੇ ਕੀਤੀ ਸੀ ਸੋ ਉਸੇ ਤਰ੍ਹਾਂ ਦੀ ਜਿਹੜੀ ਸੇਵਾ ਸੰਭਾਲ ਆ ਜਿਹੜੀ ਉਹ ਇਸ ਆਸ਼ਰਮ ਦੇ ਵਿਚ ਹੋ ਰਹੀ ਹੈ ਸੋ ਪ੍ਰਭ ਆਸਰਾ ਸੰਸਥਾ ਦੇ ਜਿਹੜੇ ਮੁੱਖ ਨੁਮਾਇੰਦੇ ਇਸ ਵੇਲੇ ਸਰਦਾਰ ਸ਼ਮਸ਼ੇਰ ਸਿੰਘ ਹੋਰੀ ਜਿਹੜੇ ਆ ਉਹ ਆਸਟ੍ਰੇਲੀਆ ਦੇ ਦੌਰੇ ਤੇ ਨੇ ਸੋ ਉਨ੍ਹਾਂ ਦੇ ਕੁਛ ਲੈਕਚਰਸ ਜਿਹੜੇ ਆ ਉਹ ਹੋਣ ਜਾ ਰਹੇ ਨੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਵਿਚ ਮੈਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਉਨ੍ਹਾਂ ਦਾ ਜੀ 2 ਅਕਤੂਬਰ ਨੂੰ ਬੈਨਿਟ ਸਪ੍ਰਿੰਗਸ ਪਰਥ ਦੇ ਵਿਚ ਲੈਕਚਰ ਹੋਣਾ ਤੇ ਇਹਦੇ ਬਾਬਤ ਮੈਂ ਇੱਕ ਫੋਨ ਨੰਬਰ ਜਿਹੜਾ ਉਹ ਵੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੀ ਤੇ 9 ਅਕਤੂਬਰ 2016 ਨੂੰ ਇਨਾਲਾ ਗੁਰਦੁਆਰਾ ਸਾਹਿਬ ਬ੍ਰਿਸਬੇਨ ਦੇ ਵਿਚ ਉਹ ਆਪਣੇ ਜਿਹੜੇ ਲੈਕਚਰ ਆ ਉਹ ਦੇਣਗੇ ਸੋ ਗੁਰਦੁਆਰਾ ਸਾਹਿਬ ਦੇ ਜਿਹੜੇ ਦੀਵਾਨ ਸਮੇਂ ਦੇ ਵਿਚ ਹੀ ਇਹ ਜਿਹੜੇ ਲੈਕਚਰ ਆ ਉਹ ਸਾਂਝੇ ਕੀਤੇ ਜਾਣਗੇ 16 ਅਕਤੂਬਰ 2016 ਲੋਗਨ ਰੋਡ ਗੁਰਦੁਆਰਾ ਬ੍ਰਿਸਬੇਨ ਦੇ ਵਿਚ ਉਨ੍ਹਾਂ ਦੇ ਲੈਕਚਰ ਹੋਣੇ ਆ ਤੇ ਇਸ ਤੋਂ ਇਲਾਵਾ 22 ਅਕਤੂਬਰ 2016 ਨੂੰ ਇਵਨਿੰਗ ਦੀਵਾਨ ਜਿਹੜਾ ਆ ਜੀ ਤੇ 23 ਅਕਤੂਬਰ ਦਾ ਜਿਹੜਾ ਆਫਟਰਨੂਨ ਦੀਵਾਨ ਆ ਜੀ ਉਹ ਗੁਰਦੁਆਰਾ ਬ੍ਰਿਸਬੇਨ ਲੋਗਨ ਰੋਡ ਦੇ ਵਿਚ ਹੋਣਾ 26, 28 ਤੇ 30 ਅਕਤੂਬਰ ਦੇ ਜਿਹੜੇ ਸ਼ਾਮ ਦੇ ਦੀਵਾਨ ਆ ਉਹ ਹੈਗਾ ਜੀ ਤਾਰਾ ਮਾਰਾ ਗੁਰਦੁਆਰਾ ਜਿਹੜਾ ਕਿ ਗਲੈਨਵੁੱਡ ਦੇ ਵਿਚ ਉਥੇ ਵੀ ਇਨ੍ਹਾਂ ਦੇ ਦੀਵਾਨਾਂ ਦੇ ਜਿਹੜੇ ਜਾਂ ਸਮੇਂ ਆ ਤੇ ਇਨ੍ਹਾਂ ਦੇ ਲੈਕਚਰ ਦੇ ਸਮੇਂ ਆ ਉਹ ਨਿਰਧਾਰਿਤ ਕੀਤੇ ਗਏ ਆ ਤੇ 31 ਅਕਤੂਬਰ ਤੋਂ 4 ਅਕਤੂਬਰ ਤੱਕ ਜਿਹੜੇ ਸ਼ਾਮ ਦੇ ਦੀਵਾਨ ਆ ਗਲੈਨਵੁੱਡ ਗੁਰਦੁਆਰਾ ਸਾਹਿਬ ਦੇ ਵਿਚ ਹੋਣੇ ਆ 7:15 ਤੋਂ 7:45 ਤੱਕ ਦਾ ਜਿਹੜਾ ਸਮਾਂ ਆ ਉਨ੍ਹਾਂ ਦਾ ਹੋਏਗਾ ਤੇ 5 ਨਵੰਬਰ ਤੇ 6 ਨਵੰਬਰ ਨੂੰ ਜਿਹੜਾ ਸ਼ਾਮ ਦਾ ਤੇ ਬਾਅਦ ਦੁਪਹਿਰ ਦਾ ਦੀਵਾਨ ਆ ਜੀ ਉਹ ਰਿਵਰਸਵੀ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ ਤੇ 9 ਨਵੰਬਰ ਨੂੰ ਬੁੱਧਵਾਰ ਦਾ ਜਿਹੜਾ ਦੀਵਾਨ ਆ ਜੀ ਉਹ ਬਲੈਕਵਨ ਗੁਰਦੁਆਰਾ ਸਾਹਿਬ ਦੇ ਵਿਚ ਹੋਣਾ ਤੇ 13 ਦਾ ਵੀ ਜਿਹੜਾ ਜੀ ਐਤਵਾਰ ਦੇ ਦੀਵਾਨ ਦੇ ਵਿਚ ਬਲੈਕਬਰਨ ਗੁਰਦੁਆਰਾ ਸਾਹਿਬ ਦੇ ਵਿਚ ਉਹ ਹੋਣਗੇ ਤੇ 12 ਨਵੰਬਰ ਸ਼ਨੀਵਾਰ ਦਾ ਜਿਹੜਾ ਦੀਵਾਨ ਆ ਐਡੀਲੇਡ ਰੈਨਮਾਰਕ ਦੇ ਵਿਚ ਉਨ੍ਹਾਂ ਦਾ ਲੈਕਚਰ ਆ ਉਹ ਹੋਣ ਜਾ ਰਿਹਾ ਤੇ 16 ਨਵੰਬਰ ਸ਼ੈਪਟਨ ਦੇ ਵਿਚ ਜਿਹੜਾ ਦੀਵਾਨ ਦੇ ਸਮੇਂ ਚ ਉਨ੍ਹਾਂ ਦਾ ਲੈਕਚਰ ਹੋਵੇਗਾ 17 ਨਵੰਬਰ ਨੂੰ ਟਾਰਨੇਟ ਗੁਰਦੁਆਰਾ ਦੇ ਵਿਚ ਗੁਰਦੁਆਰਾ ਸਾਹਿਬ ਦੇ ਵਿਚ ਉਨ੍ਹਾਂ ਦੇ ਦੀਵਾਨ ਦੇ ਸਮੇਂ ਦੇ ਵਿਚ ਲੈਕਚਰ ਹੋਣਗੇ ਸੋ ਉਨ੍ਹਾਂ ਦੇ ਲੈਕਚਰਸ ਤੋਂ ਤੇ ਉਨ੍ਹਾਂ ਦੀਆਂ ਉਨ੍ਹਾਂ ਸੇਵਾਵਾਂ ਦੇ ਬਾਰੇ ਚ ਤੁਸੀਂ ਜੇ ਜਾਣਕਾਰੀ ਜਿਹੜੀ ਉਹ ਹੋਰ ਲੈਣੀ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਨੰਬਰ ਜਿਹੜਾ ਆ ਉਹ ਜ਼ਰੂਰ ਸਾਂਝਾ ਕਰ ਦਿੰਨੀ ਆ ਅਮਨਦੀਪ ਹੋਰਾਂ ਦਾ ਨੰਬਰ ਹੈ ਜੀ, ਇਹ ਵੀ ਪ੍ਰਭ ਆਸਰਾ ਦੇ ਨਾਲ ਜੁੜੇ ਹੋਏ ਇੱਕ ਵਲੰਟੀਅਰ ਨੇ। ਸੋ ਉਹਨਾਂ ਦਾ ਨੰਬਰ ਹੈ 9192167220। ਸੋ ਇਸ ਨੰਬਰ ਤੇ ਵੀ ਤੁਸੀਂ ਜਾਣਕਾਰੀ ਜਿਹੜੀ ਲੈ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਜਿਹੜਾ ਸਿਲਸਿਲਾ ਜੀ ਗੱਲਾਂ ਬਾਤਾਂ ਦਾ ਇਸੇ ਤਰ੍ਹਾਂ ਚੱਲਦਾ ਰਿਹਾ। ਸਮਾਂ ਜਿਹੜਾ ਪ੍ਰੋਗਰਾਮ ਦਾ ਬਹੁਤ ਉਪਰ ਵੀ ਹੋ ਚੁੱਕਿਆ। ਸੋ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਆ। ਅਗਲੇ ਪ੍ਰੋਗਰਾਮ ਦੇ ਵਿਚ ਅਗਲੇ ਸਿਲਸਿਲਿਆਂ ਦੇ ਵਿਚ ਫੇਰ ਇਸੇ ਤਰ੍ਹਾਂ ਮਿਲ ਬੈਠਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ। ਤੁਹਾਡੇ ਲਈ ਫਰਮਾਇਸ਼ੀ ਗੀਤਾਂ ਦੀ ਲੜੀ ਜਿਹੜੀ ਉਹ ਛੱਡ ਕੇ ਜਾ ਰਹੀ ਆ। ਜਾਂਦੇ ਜਾਂਦੇ ਪਿੰਦਰ ਬਰਾੜ ਹੋਰਾਂ ਦੀ ਫਰਮਾਇਸ਼ ਦੇ ਉੱਤੇ ਇੱਕ ਗੀਤ ਤੁਹਾਨੂੰ ਸੁਣਾਉਂਦੇ ਆ, ਤੇ ਉਸ ਤੋਂ ਬਾਅਦ ਜਿਹੜੇ ਹੋਰ ਗੀਤ ਆ ਉਹ ਤੁਸੀਂ ਸੁਣਦੇ ਰਹਿਣਾ। ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।